ਸਮਾਜ ਵਿੱਚ ਹੋਰ ਕੋਈ ਥਾਂ ਲੋਕਤੰਤਰੀ ਨਹੀਂ ਜਿੰਨੀ ਕਿ ਜਨਤਕ ਲਾਇਬ੍ਰੇਰੀ, ਜਿੱਥੇ ਦਾਖਲ ਹੋਣ ਲਈ ਇੱਕੋ ਇੱਕ ਪਾਸ ਦੀ ਲੋੜ ਹੁੰਦੀ ਹੈ, ਉਹ ਹੈ ਸ਼ੌਕ। ਇਹ ਵਿਚਾਰ ਹੈ ਜੀ ਵਰਡ ਜੌਨਸਨ ਦਾ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਤਿ ਸ਼੍ਰੀ ਅਕਾਲ ਜੀ, ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ। ਦਿਨ ਚੜਿਆ ਜੀ ਬਹੁਤ ਵਧੀਆ, 23 ਮਈ ਹੈ ਅੱਜ ਤੇ ਦਿਨ ਸੋਮਵਾਰ ਆ। 2016 ਦਾ ਪਰਾ ਚੱਲ ਰਿਹਾ ਜੀ, ਤਕਰੀਬਨ ਅੱਧ ਦੇ ਕਰੀਬ ਲੰਘ ਚੁੱਕਿਆ। 10 ਜੇਠ ਆ, ਨਾਨਕਸ਼ਾਹੀ ਸੰਮਤ ਮੁਤਾਬਕ 548ਵਾਂ ਬਰਾ ਤੇ ਬਿਕਰਮੀ ਸੰਮਤ ਮੁਤਾਬਕ 2073ਵਾਂ ਸਾਲ। ਸਟੂਡੀਓ ਦੀ ਬਾਰੀ ਵਿੱਚੋਂ ਝਾਤ ਮਾਰੀਏ ਤਾਂ ਦਿਨ ਦਾ ਫੁਟਾਰਾ ਹੋ ਰਿਹਾ ਜੀ, ਸੂਰਜ ਹਜੇ ਤੱਕ ਨਹੀਂ ਆਇਆ, ਫੇਰ ਵੀ ਆਸਮਾਨ ਕਿਤੇ ਨਾ ਕਿਤੇ ਸਾਫ਼ ਆ ਤੇ ਉਹ ਵੇਲਾ ਸੁਬਹਾ ਦਾ ਜਿਹੜਾ ਜਿਹਨੂੰ ਕਹਿੰਦੇ ਆ ਵੀ ਸੈਰ ਕਰਨ ਲਈ ਉੱਤਮ ਵੇਲਾ, ਤੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਸੈਰ ਕਰਦੇ ਵੀ ਦਿਖਾਈ ਦੇ ਰਹੇ ਆ, ਭਾਵੇਂ ਉਹਨਾਂ ਦਾ ਬਹਾਨਾ ਸੈਰ ਕਰਦਾ ਸ਼ਾਇਦ ਆਪ ਨਾ ਹੋ ਕੇ ਉਹਨਾਂ ਦਾ ਕੁੱਤਾ ਜਾਂ ਉਹਨਾਂ ਦਾ ਪਾਲਤੂ ਜਾਨਵਰ ਬਣਿਆ ਹੋਇਆ। ਮੈਂ ਦੇਖ ਕੇ ਹੈਰਾਨ ਸੀ ਵੀ ਕਈ ਵਾਰ ਕੀ ਹੁੰਦਾ ਵੀ ਅਸੀਂ ਲੱਕੜ ਦਾ ਲੋਹਾ ਤਰ ਜਾਂਦਾ, ਇਹ ਜਿਹਾ ਮਾਹੌਲ ਵੀ ਹੁੰਦਾ। ਮੈਂ ਇੱਕ ਕੱਲ ਪਰਸੋਂ ਹੀ ਕਿਸੇ ਘਰ ਬਾਰ ਦੇ ਖੜਾ ਅੱਗੇ ਕਿਸੇ ਗੋਰੇ ਨੂੰ ਪੁੱਛਿਆ ਵੀ ਤੂੰ ਡੇਲੀ ਮੈਂ ਦੇਖਦਾ ਵੀ ਤੁਸੀਂ ਇੱਥੇ ਜਾਂਦੇ ਹੋ ਸੁਬਹਾ ਦੀ ਸੈਰ ਕਰਨ, ਤੇ ਕਿਹੋ ਜਿਹਾ ਲੱਗਦਾ ਤੁਸੀਂ ਬੜੇ ਆਪਦੇ ਸਰੀਰ ਪ੍ਰਤੀ ਜਿਹੜੇ ਚੌਕਸ ਹੋ। ਉਹ ਕਹਿੰਦਾ ਨਹੀਂ ਮੈਂ ਸੈਰ ਕਰਨ ਨਹੀਂ ਜਾਂਦਾ, ਮੈਂ ਤਾਂ ਆਪਣੇ ਕੁੱਤੇ ਨੂੰ ਘੁਮਾਉਣ ਲਿਆਉਣਾ ਤੇ ਉਹ ਆਪਦਾ ਕਾਰਵਾਈ ਪਾਉਣ ਆਉਂਦਾ ਇਸ ਵੇਲੇ ਤੇ ਉਸ ਲਈ ਮੈਂ ਤਾਂ ਆਉਣਾ। ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਇਹ ਤਾਂ ਤੈਨੂੰ ਕੁੱਤੇ ਦਾ ਧੰਨਵਾਦੀ ਹੋਣਾ ਚਾਹੀਦਾ ਜਿਹੜਾ ਤੈਨੂੰ ਧੱਕੇ ਨਾਲ ਹੀ ਸੈਰ ਕਰਵਾ ਆਉਂਦਾ। ਕਹਿੰਦਾ ਹਾਂ ਬਿਲਕੁਲ ਸਹੀ ਗਾ। ਕਹਿੰਦਾ ਵੀ ਮੈਂ ਪਰ ਅੱਜ ਵੀ ਹਜੇ ਵੀ ਇਸ ਐਂਗਲ ਤੋਂ ਨਹੀਂ ਸੋਚ ਰਿਹਾ ਵੀ ਮੇਰੀ ਸੈਰ ਹੋ ਰਹੀ ਆ, ਮੈਨੂੰ ਤਾਂ ਇੱਕ ਮਜਬੂਰੀ ਲੱਗ ਰਹੀ ਹੈ ਤੇ ਮਜਬੂਰੀ ਚ ਮੈਂ ਇੱਕ ਗੇੜਾ ਦੇ ਕੇ ਜ਼ਰੂਰ ਜਾਂਦਾ, ਪਰ ਕਹਿੰਦਾ ਅੱਜ ਤੋਂ ਮੈਂ ਸੋਚਿਆ ਕਰੂੰ ਵੀ ਹਾਂ ਵੀ ਨਾਲ ਨਾਲ ਮੈਂ ਆਪਣੀ ਵੀ ਸੈਰ ਨੂੰ ਉਸ ਮੋੜ ਦੇ ਵਿੱਚ ਜਾ ਕੇ ਸੈਰ ਕਰ ਲਿਆ ਕਰਾਂ। ਸੋ ਕਈ ਵਾਰੀ ਇੱਦਾਂ ਹੋ ਜਾਂਦਾ ਜੀ ਵੀ ਅਸੀਂ ਬਹਾਨੇ ਨਾਲ ਹੀ ਸੈਰ ਕਰ ਲੈਂਦੇ ਹਾਂ। ਸੋ ਸੈਰ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ, ਜੇ ਗਿਆਨ ਦਾ ਵਾਹ ਕਰਨਾ ਤਾਂ ਵੀ ਸੈਰ ਜ਼ਰੂਰੀ ਆ। ਤੁਹਾਨੂੰ ਦੁਨੀਆਂ ਦੇ ਦੂਰ ਦੁਰਾਡਿਆਂ ਚ ਘੁੰਮਣਾ ਪੈਣਾ, ਜਾਣਾ ਪੈਣਾ, ਨੇੜੇ ਤੇੜੇ ਦੇ ਏਰੀਏ ਵੀ ਦੇਖਣੇ ਪੈਣੇ, ਉਹਨੂੰ ਵੀ ਇੱਕ ਸੈਰ ਕਿਹਾ ਜਾਂਦਾ। ਸੈਰ ਕੱਲੀ ਕਸਰਤ ਜਾਂ ਸੁਬਹਾ ਦੀ ਉੱਠ ਕੇ ਮਾਰਨਿੰਗ ਵਾਕ ਹੁੰਦੀ, ਸੈਰ ਸ਼ਬਦ ਜੇ ਲਾਈਏ ਪੰਜਾਬੀ ਦਾ ਤਾਂ ਬਹੁਤ ਪਾਸੇ ਢੁਕਦਾ। ਸੋ ਦੋਸਤੋ ਜੇ ਤੁਸੀਂ ਗਿਆਨ ਹਾਸਲ ਕਰਨਾ, ਦੁਨੀਆਦਾਰੀ ਜਾਣਨਾ, ਦੁਨੀਆਂ ਨੂੰ ਦੇਖਣਾ, ਤਾਂ ਤੁਹਾਨੂੰ ਫੇਰ ਵੀ ਸੈਰ ਕਰਨੀ ਜਿਹੜੀ ਲਾਜ਼ਮੀ ਆ। ਤੇ ਸੈਰ ਦਾ ਇੱਕ ਹੋਰ ਜਿਹੜਾ ਬੈਨੀਫਿਟ ਮੈਂ ਅੱਜ ਹੁਣ ਦੱਸਦਿਆਂ ਗੱਲਾਂ ਚੋਂ ਗੱਲ ਚੱਲੀ ਹੈ, ਕੋਈ ਮੇਰਾ ਇੱਧਰ ਜਾਣ ਦਾ ਮੂਡ ਨਹੀਂ ਸੀ, ਪਰ ਸੁਬਹਾ ਸੁਬਹਾ ਗੱਲ ਚੱਲ ਪਈ ਵਿੰਡੋ ਵਿੱਚ ਦੀ, ਬਾਹਰ ਸੈਰ ਕਰਦੇ ਲੋਕ ਦੇਖ ਕੇ ਤੇ ਉੱਧਰ ਨੂੰ ਧਿਆਨ ਚਲਾ ਗਿਆ। ਤਾਂ ਮੈਂ ਸੈਰ ਦਾ ਇੱਕ ਹੋਰ ਦੱਸਦਿਆਂ ਜੀ, ਸੈਰ ਕਰਨ ਨਾਲ ਪਰਿਵਾਰ ਚ ਬੜਾ ਸੁੱਖ ਸ਼ਾਂਤੀ ਆਉਂਦੀ ਆ। ਹੁਣ ਤੁਸੀਂ ਕਹੋਗੇ ਕਿਵੇਂ ਰਹੀ ਆ, ਤਾਂ ਇਹਦੇ ਚ ਇਹ ਹੁੰਦਾ ਜੀ ਵੀ ਕਈ ਵਾਰੀ ਅਸੀਂ ਬੰਦਾ ਤਾਂ ਬਹੁਤ ਬਾਹਰ ਘੁੰਮਦਾ ਰਹਿੰਦਾ, ਤੁਰਦਾ ਫਿਰਦਾ ਰਹਿੰਦਾ ਤੇ, ਪਰ ਪਰਿਵਾਰ ਨਾਲ ਸੈਰ ਬਹੁਤ ਘੱਟ ਕਰਦਾ। ਤੇ ਜੇ ਪਰਿਵਾਰ ਨੂੰ ਨਾਲ ਲੈ ਕੇ ਤੁਸੀਂ ਵੇਲੇ ਵੇਲੇ ਸੈਰ, ਸਾਲ ਚ ਇੱਕ ਵਾਰੀ ਜਾਂ ਦੋ ਵਾਰੀ ਜ਼ਰੂਰ ਕਿਤੇ ਦੂਰ ਦੁਰਾਡੇ ਸੈਰ ਤੇ ਨਿਕਲੋ। ਕਈ ਵਾਰ ਤਾਂ ਇਹ ਜਿਹਾ ਵੀ ਬਿਰਤਾਂਤ ਹੁੰਦਾ ਵੀ ਮੇਰੇ ਵਰਗਾ ਰਹਿ ਰਿਹਾ ਹੁੰਦਾ ਜਿਹੜੇ ਸ਼ਹਿਰ ਚ, ਉਹ ਵੀ ਨਹੀਂ ਪੂਰਾ ਦੇਖਿਆ ਹੁੰਦਾ ਉਹਨੇ, ਤੇ ਉਹਦੇ ਵੀ ਬਹੁਤ ਸਾਰੇ ਇਹੋ ਜਿਹੇ ਥਾਂ ਹੁੰਦੇ ਆ ਜਿਹੜੇ ਕਿ ਨਹੀਂ ਦੇਖੇ ਹੁੰਦੇ। ਤਾਂ ਤੁਸੀਂ ਅੱਜ ਹੀ ਜੇ ਚੈੱਕ ਕਰਕੇ ਦੇਖੋ, ਜੇ ਤੁਸੀਂ ਗੁਗਲ ਜਿਹੜੀ ਮਾਤਾ ਉਹਦੇ ਤੋਂ ਪੁੱਛ ਕਢਾ ਕੇ ਦੇਖੋ, ਤੁਸੀਂ ਹੈਰਾਨ ਹੋਵੋਗੇ ਤੁਹਾਡੇ ਆਲੇ ਦੁਆਲੇ ਸਭ 20-30 ਕਿਲੋਮੀਟਰ ਦੇ ਵਿੱਚ ਹੀ ਇਹੋ ਜਿਹੀਆਂ ਚੀਜ਼ਾਂ ਆਉਣਗੀਆਂ ਜਿਹੜੀਆਂ ਦੇਖਣ ਲਾਇਕ ਹੋਣਗੀਆਂ। ਜੇ ਤੁਸੀਂ ਉਸ ਦੇਖਣ ਜਾਓਗੇ, ਪਰਿਵਾਰ ਨੂੰ ਦਿਖਾਓਗੇ, ਆਊਟਿੰਗ ਹੋਊਗੀ ਥੋੜੀ ਜਿਹੀ, ਤਾਂ ਉਹਦੇ ਨਾਲ ਜਿਹੜਾ ਪਰਿਵਾਰ ਦੇ ਵਿੱਚ ਤੁਹਾਡੇ ਵਿੱਚ ਇੱਕ ਰੀਫਰੈਸ਼ ਬਟਨ ਜਿਹੜਾ F5 ਬਟਨ ਜਿਹੜਾ ਲਾਇਆ ਗਿਆ ਕੰਪਿਊਟਰ ਬੰਨਿਓ, ਉਹ ਬਟਨ ਦਾ ਵੀ ਜਿਹੜਾ ਸੈਰ ਕਰਦੀ ਆ। ਤੇ ਤੁਸੀਂ ਜਦੋਂ ਰੀਫਰੈ ਹੋ ਕੇ ਆਪਣੇ ਕੰਮ ਨਾਲ ਜੁਟਦੇ ਹੋ, ਕੰਮ ਤੇ ਆਉਣੇ ਹੋ, ਤਾਂ ਤੁਸੀਂ ਜਿਹੜੀ ਪਰਫਾਰਮੈਂਸ ਆ ਬਹੁਤ ਵਧੀਆ ਦੇ। ਸੋ ਦੋਸਤੋ, ਸੈਰ ਨੂੰ ਇੰਨਾ ਲਾਈਟਲੀ ਨਾ ਲਓ, ਕੱਲੀ ਸਿਹਤ ਲਈ ਨਹੀਂ, ਘਰ ਦੇ ਸੁੱਖ ਸ਼ਾਂਤੀ ਲਈ, ਇੱਕ ਦੂਜੇ ਵਿੱਚ ਪਿਆਰ ਮੁਹੱਬਤ ਲਈ, ਗਿਆਨ ਵਧਾਉਣ ਲਈ ਤੇ ਦੁਨੀਆਦਾਰੀ ਜਾਣਨ ਲਈ ਵੀ ਸੈਰ ਮਹੱਤਵਪੂਰਨ। ਸੋ ਸੁਬਹਾ ਸੁਬਹਾ ਜਿਹੜਾ ਆਪਾਂ ਪ੍ਰਵਚਨ ਕਰਨਾ ਹੁੰਦਾ, ਪਰ ਉਹ ਪ੍ਰਵਚਨ ਤਾਂ ਨਹੀਂ ਅਜੇ ਕਰਿਆ, ਕੁਦਰਤੀ ਇੱਕ ਗੱਲ ਚੋਂ ਗੱਲ ਨਿਕਲੀ, ਉਮੀਦ ਹੈ ਤੁਹਾਨੂੰ ਪਸੰਦ ਆਈ ਹੋਊਗੀ। ਤੇ ਜੇ ਤੁਸੀਂ ਕਿਸੇ ਤੋਂ ਵੱਧ ਦਾ ਕਰਨਾ ਚਾਹੋ ਤਾਂ ਜਦੋਂ ਜੀ ਸਦਕੇ ਜੀ ਤੁਸੀਂ ਸਾਨੂੰ request@harmanradio.com ਦੇ ਉੱਤੇ ਈਮੇਲ ਕਰ ਸਕਦੇ ਹੋ ਤੇ ਤੁਸੀਂ ਸਾਨੂੰ ਕਰ ਸਕਦੇ ਹੋ ਜੀ ਟੈਲੀਗ੍ਰਾਮ ਟੈਲੀਗ੍ਰਾਮ ਦਾ ਸੌਖਾ ਹੀ ਤਰੀਕਾ ਜੀ ਹਰਮਨ ਰੇਡੀਓ ਲਿਖ ਕੇ ਤੁਸੀਂ ਟੈਲੀਗ੍ਰਾਮ ਤੇ ਸਾਨੂੰ ਜੁਆਇਨ ਕਰ ਲਓ ਜੀ ਤੇ ਉੱਥੇ ਵੀ ਤੁਸੀਂ ਸਾਨੂੰ ਸਿੱਧਾ ਮੈਸੇਜ ਕਰ ਸਕਦੇ ਹੋ ਤੇ ਤੁਸੀਂ ਸਾਨੂੰ ਫੋਨ ਕਾਲ ਵੀ ਕਰ ਸਕਦੇ ਹੋ ਅੱਜ ਸੋ ਫੋਨ ਕਾਲ ਆ ਜਿਹੜੀ ਉਹ ਤੁਸੀਂ ਕਰਨੀ ਪੈਣੀ ਹੈ ਤੁਹਾਨੂੰ 02-8599-2811 ਤੇ ਪਰ ਹੁਣ ਤੋਂ ਅੱਧੇ ਕੁ ਘੰਟੇ ਬਾਅਦ ਤਾਂ ਕਿ ਆਪਾਂ ਥੋੜੇ ਜੇ ਪ੍ਰੋਗਰਾਮ ਦੀਆਂ ਜਿਹੜੀਆਂ ਰੂਪ ਰੇਖਾਵਾਂ ਦੇ ਮੁਤਾਬਕ ਜਾਂ ਪ੍ਰੋਟੋਕੋਲ ਮੁਤਾਬਕ ਉਹ ਪ੍ਰੋਗਰਾਮ ਦੀਆਂ ਕਾਰਵਾਈਆਂ ਪਾ ਦਈਏ ਜੀ ਉਸ ਤੋਂ ਬਾਅਦ ਅਸੀਂ ਤੁਹਾਡੇ ਤੋਂ ਫੋਨ ਕਾਲਸ ਵੀ ਲੈਣੇ ਆ ਕੋਸ਼ਿਸ਼ ਕਰਾਂਗੇ ਖਬਰਾਂ ਦੇ ਉੱਤੇ ਵੀ ਝਾਤ ਮਾਰਨ ਦੀ ਤੇ ਕੋਸ਼ਿਸ਼ ਕਰਾਂਗੇ ਅਸੀਂ ਮੌਸਮ ਦੀ ਜਾਣਕਾਰੀ ਵੀ ਦੇਣ ਦੀ ਤੇ ਗੀਤ ਸੰਗੀਤ ਤਾਂ ਜ਼ਰੂਰੀ ਹੁੰਦਾ ਜੀ ਇਹ ਵੀ ਇੱਕ ਰੂਹ ਦੀ ਖੁਰਾਕ ਆ ਇਹਦੇ ਬਿਨਾਂ ਵੀ ਨਹੀਂ ਸਰਦਾ ਪਰ ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਜੀ ਅੱਜ ਦਾ ਪ੍ਰੋਗਰਾਮ ਆ ਜਿਹੜਾ ਉਹ ਸੀਡੀ ਬੈਟਰੀ ਤੋਂ ਦਵਿੰਦਰ ਸਿੰਘ ਸਿਡਨੀ ਤੋਂ ਵਾਲੇ ਤੇ ਸੁਖਪਾਲ ਸਿੰਘ ਕੈਨਬਰਾ ਵਾਲੇ ਸਿਟੀ ਤੋਂ ਤੇ ਪ੍ਰਦੀਪ ਸਿੰਘ ਤੂਰ ਫਿਜਨੋ ਵਾਲੇ ਤੇ ਅਮਰ ਸਿੰਘ ਜਿਹੜੇ ਅੱਜ ਕੱਲ ਮੈਨੂੰ ਲੱਗਦਾ ਪਰਥ ਵਾਲੇ ਕਹਾਂ ਮੈਂ ਮੈਲਬਨ ਲਿਖਿਆ ਹੋਇਆ ਪਰ ਪਰਥ ਵਾਲੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਤੋਂ ਤੇ ਗੁਰਜੋਵਨਜੀਤ ਸਿੰਘ ਮੈਲਬਨ ਤੋਂ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤਾਈਂ ਲੈ ਕੇ ਆ ਰਹੇ ਆ ਸਪੋਂਸਰ ਕਰ ਰਹੇ ਆ ਸੋ ਇਹਨਾਂ ਸਾਰੇ ਸੱਜਣਾਂ ਦੇ ਅਸੀਂ ਧੰਨਵਾਦੀ ਆ ਜੀ ਤੇ ਉਮੀਦ ਕਰਦੇ ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਵੀ ਪ੍ਰੋਗਰਾਮਾਂ ਚ ਤੁਹਾਡੇ ਜੇ ਸੱਜਣ ਮਿੱਤਰ ਜੁੜਨਗੇ ਤਾਂ ਕਿ ਹਰਮਨ ਰੇਡੀਓ ਜਿਹੜਾ ਕਿ ਆਪਣਾ ਸਫ਼ਰ ਆ ਤਕਰੀਬਨ ਪਿਛਲੇ 5.5 ਸਾਲਾਂ ਤੋਂ ਕਰੀਬ ਤੋਂ ਜਾਰੀ ਰੱਖਿਆ ਹੋਇਆ ਤੇ ਉਹਨੂੰ ਹੋਰ ਅੱਗੇ ਵਧਾ ਸਕੇ ਕਿਉਂਕਿ ਹਰ ਕਿਸਮ ਦੀ ਲੋੜ ਹੁੰਦੀ ਹੈ ਜੇ ਤੁਸੀਂ ਅੱਗੇ ਵਧਣਾ ਸੋ ਇਹ ਵੀ ਇੱਕ ਫਾਈਨੈਂਸ਼ਲੀ ਵੀ ਇੱਕ ਸਪੋਰਟ ਦੀ ਲੋੜ ਆ ਸੋ ਬਹੁਤ ਸਾਰੇ ਸੱਜਣ ਅੱਜ ਦੇ ਪ੍ਰੋਗਰਾਮ ਨੂੰ ਸਪੋਰਟ ਕਰਦੇ ਆ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਅਸੀਂ ਇੱਕ ਹੋਰ ਸਾਡੇ ਨਾਲ ਸੱਜਣ ਮਿੱਤਰ ਜੁੜ ਰਹੇ ਆ ਵੈਸੇ ਤਾਂ ਪਿਛਲੇ 4-5 ਸਾਲ ਤੋਂ ਜੁੜੇ ਹੋਏ ਆ ਪਰ ਛੇਤੀ ਹੀ ਉਹਨਾਂ ਨੂੰ ਅਸੀਂ ਕਹਿੰਦੇ ਸੀ ਪ੍ਰੋਫੈਸ਼ਨਲ ਪੱਧਰ ਤੇ ਤੁਹਾਡੇ ਨਾਲ ਜੁੜਨਾ ਉਹ ਨੇ ਜੀ ਕਮਲ ਟਰੈਵਲ ਐਡਲੇਡ ਦੀ ਇੱਕ ਬਹੁਤ ਵਧੀਆ ਕੰਪਨੀ ਆ ਜੀ ਜਿਹੜੀ ਕਿ ਏਅਰ ਟਿਕਟਸ ਦਾ ਕੰਮ ਕਰਦੀ ਆ ਤੇ ਟਰੈਵਲਿੰਗ ਦੂਰੀਆਂ ਕਰਦੀ ਆ ਤਕਰੀਬਨ ਪਿਛਲੇ ਮੈਂ 5-6 ਸਾਲ ਤੋਂ ਉਹਨਾਂ ਨਾਲ ਆਪਣੀ ਡੀਲ ਕੀਤੀ ਹੋਈ ਸੀ ਪਰ ਉਹ ਕਹਿੰਦੇ ਜੀ ਅਸੀਂ ਰੇਡੀਓ ਨਾਲ ਵੀ ਜੁੜਨਾ ਚਾਹੁੰਦੇ ਆ ਉਹ ਅਖਬਾਰ ਨਾਲ ਬਹੁਤ ਪਹਿਲਾਂ ਤੋਂ ਜੁੜੇ ਹੋਏ ਸਨ ਸੋ ਛੇਤੀ ਹੀ ਤੁਸੀਂ ਕਮਲ ਟਰੈਵਲ ਦਾ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਸਕੀਮਾਂ ਤੇ ਉਹ ਹਰਮਨ ਰੇਡੀਓ ਦੇ ਖਾਸ ਕਰ ਸਰੋਤਿਆਂ ਲਈ ਕੁਝ ਨਾ ਕੁਝ ਵਿਸ਼ੇਸ਼ ਕਰਨਾ ਚਾਹੁੰਦੇ ਆ ਵੀ ਤਾਂ ਕਿ ਜੋ ਵੀ ਬੰਦਾ ਉਹਨਾਂ ਨੂੰ ਰੈਫਰੈਂਸ ਦੇਵੇ ਉਹਨਾਂ ਨੂੰ ਟਿਕਟ ਲੈਣ ਦੇ ਵਿੱਚ ਜਾਂ ਉਹਨਾਂ ਨੂੰ ਹਰ ਸਹੂਲਤ ਦੇ ਵਿੱਚ ਜਿਹੜੀ ਪ੍ਰਾਇਓਰਿਟੀ ਮਿਲੇ ਸੋ ਇਹ ਜਾਂ ਕੁਝ ਉਲੀਕਿਆ ਜਾ ਰਿਹਾ ਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹ ਵੀ ਜ਼ਰੂਰ ਦੇਖੋਗੇ ਸੋ ਦੋਸਤੋ ਗੀਤ ਹੋ ਜਾਏ ਜੀ ਸੁਬਹ ਸੁਬਹ ਇੱਕ ਗੀਤ ਤੇ ਗੀਤ ਤੋਂ ਬਾਅਦ ਆਪਾਂ ਹਾਜ਼ਰ ਹੁੰਦੇ ਹਾਂ ਮੌਸਮ ਦੀ ਜਾਣਕਾਰੀ ਦੇ ਨਾਲ
ਜੈਸਾ ਬੰਦਾ ਕਰਮ ਕਮਾਉਂਦਾ ਵੈਸਾ ਹੀ ਫਲ ਪਾਉਂਦਾ ਸਮਾਂ ਪੈਣ ਤੇ ਆਖਰੀ ਇੱਕ ਦਿਨ ਸੱਚ ਸਾਹਮਣੇ ਸੱਚ ਹੋ ਸੀ ਵੀ ਸੱਚ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਹੋ ਸੀ ਵੀ ਸੱਚ ਬਾਬੇ ਨਾਨਕ ਨੇ ਗੱਲ ਆਪਣੀ ਬਾਣੀ ਵਿੱਚ ਕਹੀ ਗੁਣ ਕੁੱਟੇ ਨਾਨਕਾ ਕੌਣਕ ਸੱਚ ਰਹੀ ਗੁਣ ਕੁੱਟੇ ਨਾਨਕਾ ਕੌਣਕ ਸੱਚ ਰਹੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਹੋ ਸੀ ਵੀ ਸੱਚ ਬਾਬੇ ਨਾਨਕ ਨੇ ਗੱਲ ਆਪਣੀ ਪਾਣੀ ਵਿੱਚ ਕਹੀ ਗੁਣ ਕੁੱਟੇ ਨਾਨਕਾ ਕੌੜਕ ਸੱਚ ਰਹੀ ਗੁਣ ਕੁੱਟੇ ਨਾਨਕਾ ਕੌੜਕ ਸੱਚ ਰਹੀ
ਕੁੱਟੇ ਨਾਨਕਾ ਹੋੜ ਕਿ ਸੱਚ ਰਹੀ ਗੁੜਨ ਕੁੱਟੇ ਨਾਨਕਾ ਹੋੜ ਕਿ ਸੱਚ ਰਹੀ
ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਹੋਸੀ ਵੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਹੋਸੀ ਵੀ ਸੱਚ
ਖੂਬਸੂਰਤ ਗੀਤ ਜਿਹੜਾ ਆਉਣ ਵਾਲੀ ਫਿਲਮ ਸਾਡੇ ਸੀਐਮ ਸਾਹਿਬ ਦਾ ਹਰਭਜਨ ਮਾਨ ਹੋਰਾਂ ਦੀ ਆਵਾਜ਼ ਚ ਮੈਂ ਪਹਿਲੀ ਵਾਰ ਸੁਣਿਆ ਜੀ ਤੇ ਕਿਉਂਕਿ ਜਿਹੜੀ ਗੁਰਬਾਣੀ ਆ ਉਹ ਵਾਕਈ ਆਦਿ ਸੱਚ ਜੁਗਾਦ ਸੱਚ ਦੀ ਗੱਲ ਕਰਦੀ ਆ ਤੇ ਉਹ ਸਦਾ ਹੀ ਸਾਡੀ ਹਰਮਨ ਪਿਆਰੀ ਰਹੀ ਆ ਤੇ ਉਸ ਨੂੰ ਇੱਕ ਵਧੀਆ ਢੰਗ ਨਾਲ ਗਾਇਆ ਗਿਆ ਤਾਂ ਬੜਾ ਚੰਗਾ ਲੱਗਿਆ ਜੀ ਇਹ ਜਿਹਾ ਗੀਤ ਸੁਣ ਕੇ ਸੁਬਹ ਸਵਾ ਰੂਹ ਖੁਸ਼ ਹੋ ਜਾਂਦੀ ਆ ਸੋ ਵਧਾਈ ਦੇ ਪਾਤਰ ਆ ਜੀ ਇਸ ਮੂਵੀ ਬਣਾਉਣ ਵਾਲੇ ਜਿਨ੍ਹਾਂ ਨੇ ਕਿ ਇਹੋ ਜਿਹੇ ਗੀਤ ਵੀ ਵਿੱਚ ਸ਼ਾਮਲ ਕੀਤੇ ਆ ਨਹੀਂ ਤਾਂ ਜੀ ਜ਼ਿਆਦਾਤਰ ਚੱਕ ਲੋ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਤੇ ਉਹ ਕਹਿੰਦੇ ਜੀ ਅਸੀਂ ਕੀ ਕਰੀਏ ਕਮਰਸ਼ੀਅਲ ਐਂਗਲ ਤੋਂ ਚੱਕ ਲੋ ਬਿਨਾ ਫਿਲਮ ਹਿੱਟ ਨਹੀਂ ਕੀਤੀ ਜਾ ਸਕਦੀ ਸੋ ਬਹੁਤ ਵਧੀਆ ਲੱਗਿਆ ਜੀ ਗੀਤ ਸੁਣ ਕੇ ਤੇ ਉਮੀਦ ਆ ਤੁਹਾਨੂੰ ਵੀ ਪਸੰਦ ਆਇਆ ਹੋਗਾ ਬਹੁਤ ਸਾਰੇ ਮੈਸੇਜ ਆਉਣੇ ਸ਼ੁਰੂ ਹੋ ਚੁੱਕੇ ਆ ਜੀ ਸੱਜਣਾ ਮਿੱਤਰਾਂ ਦੇ ਮੈਸੇਜ ਆ ਰਹੇ ਆ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਜਿਹੜਾ ਆਪਣਾ ਫਰਜ਼ ਨਿਭਾ ਦਿੱਤਾ ਜੀ ਤੇ ਉਹਨਾਂ ਨੇ ਭੇਜ ਦਿੱਤਾ ਜੀ ਸਤਿ ਸ੍ਰੀ ਅਕਾਲ ਬੁਲਾਈਆ ਗੁਰਸ਼ਮਿੰਦਰ ਸਿੰਘ ਜੀ ਤੇ ਨਾਲ ਉਹਨਾਂ ਨੇ ਆਪਣਾ ਜਿਹੜਾ ਵਿਚਾਰ ਭੇਜਿਆ ਜੀ ਕਹਿੰਦੇ ਉਮਰ ਜਾਇਆ ਕਰਦੀ ਔਰੋਂ ਕੇ ਵਜੂਦ ਮੇਂ ਨੁਕਸ ਨਿਕਾਲਤੇ ਇਤਨਾ ਖੁਦ ਕੋ ਤਰਾਸ਼ਤੇ ਤੋ ਖੁਦਾ ਹੋ ਜਾਤੇ ਬਹੁਤ ਵਧੀਆ ਗੱਲ ਆ ਜੀ ਇਹਦੇ ਬਹੁਤ ਸਾਰੇ ਵਰਜਨ ਇਸੇ ਗੱਲ ਦੇ ਬਹੁਤ ਸਾਰੇ ਵਰਜਨ ਰੋਜ਼ ਹੀ ਦੁਨੀਆਂ ਦੇ ਵਿੱਚ ਤੁਸੀਂ ਘੁੰਮਦੇ ਦੇਖਦੇ ਹੋ ਤੇ ਗੁਰਬਾਣੀ ਦੇ ਤਹਿਤ ਵੀ ਜੇ ਗੱਲ ਕਰੀਏ ਤਾਂ ਗੁਰਬਾਣੀ ਚ ਵੀ ਇਹੀ ਆ ਜਾਂਦੀ ਆ ਵੀ ਜਿਹੜਾ ਵਕਤ ਨਿੰਦਿਆ ਦੇ ਵਿੱਚ ਤੁਸੀਂ ਗੁਜ਼ਾਰ ਲਿਆ ਉਹ ਤੁਸੀਂ ਆਪਣਾ ਆਪ ਦੇ ਇੱਕ ਬਹੁਤ ਵੱਡਾ ਨੁਕਸਾਨ ਕਰ ਲਿਆ ਸੋ ਇਹੀ ਇੱਕ ਸਰਲ ਭਾਸ਼ਾ ਦੇ ਵਿੱਚ ਇਹ ਗੱਲ ਆ ਜੀ ਵੀ ਜਿਹੜਾ ਵਕਤ ਅਸੀਂ ਕਈ ਵਾਰੀ ਜਾਇਆ ਕਰ ਦਿੰਨੇ ਆ ਜੇ ਉਹ ਵਕਤ ਨੂੰ ਵਰਤ ਲਿਆ ਜਾਏ ਸਵਰਤੋਂ ਕਰ ਲਈ ਜਾਏ ਉਸ ਵਕਤ ਦੀ ਤਾਂ ਬਹੁਤ ਸਾਰਾ ਕੰਮ ਹੋ ਸਕਦਾ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਬਹੁਤ ਸਾਰੀ ਚੀਜ਼ਾਂ ਹਾਸਲ ਕੀਤੀਆਂ ਜਾ ਸਕਦੀਆਂ ਪਰ ਕਈ ਵਾਰ ਕੀ ਅਸੀਂ ਸਾਡੀ ਸੋਚ ਹੀ ਇਹੋ ਜਿਹੀ ਹੋ ਜਾਂਦੀ ਆ ਵੀ ਅਸੀਂ ਵਕਤ ਨੂੰ ਜਿਹੜਾ ਬੜਾ ਲਾਈਟਲੀ ਲੈਣੇ ਆ ਤੇ ਸਾਨੂੰ ਜੇ ਕੋਈ ਚੀਜ਼ ਕਿਸੇ ਸਾਡੇ ਤੋਂ ਖੁਦ ਤੋਂ ਕੁਛ ਹੋ ਨਾ ਰਿਹਾ ਹੋਵੇ ਤੇ ਦੂਜੇ ਬੰਦੇ ਦਾ ਜੇ ਥੋੜੇ ਜਿਹਾ ਵੀ ਸਾਨੂੰ ਚੀਜ਼ ਦੇਖ ਜੇ ਤਾਂ ਅਸੀਂ ਉਸ ਦੀ ਨਿੰਦਿਆ ਭੰਡੀ ਪ੍ਰਚਾਰ ਉਸ ਦੇ ਉੱਤੇ ਵਕਤ ਬਹੁਤ ਜ਼ਿਆਦਾ ਜਾਇਆ ਕਰ ਦਿੰਦੇ ਹਾਂ ਤੇ ਉਹ ਵੀ ਇੱਕ ਜਿਹੜਾ ਸਾਡਾ ਨੈਗੇਟਿਵ ਪੱਖ ਹੁੰਦਾ। ਪਰ ਹੁਣ ਜੇ ਵਕਤ ਦੀ ਗੱਲ ਕਰੀਏ ਤਾਂ ਵਕਤ ਕੱਲਾ ਜਾਇਆ ਅਸੀਂ ਨਿੰਦਿਆ ਚੁਗਲੀਆਂ ਤੇ ਨਹੀਂ ਕਰਦੇ, ਵਕਤ ਅਸੀਂ ਜਾਇਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੇ ਕਰਦੇ ਹਾਂ। ਇੱਕ ਚੀਜ਼ ਦੋਸਤੋ ਧਿਆਨ ਚ ਰੱਖਿਆ ਕਰੋ, ਇੱਕ ਚੀਜ਼ ਜ਼ਰੂਰ ਆਪਣੇ ਜਹਿਨ ਚ ਬਸਾ ਲਓ ਵੀ ਵਕਤ ਆ ਜਿਹੜਾ ਉਹ ਮੁੜ ਕੇ ਨਹੀਂ ਆਉਂਦਾ, ਵਕਤ ਸਿਰਫ ਸਿਰਫ ਇੱਕ ਵਾਰੀ ਆਉਣਾ ਤੇ ਉਹਨੂੰ ਚਾਹੇ ਹੱਸ ਕੇ ਗੁਜ਼ਾਰੋ, ਰੋ ਕੇ ਗੁਜ਼ਾਰੋ, ਉਹਨੂੰ ਚੰਗੇ ਕੰਮਾਂ ਚ ਗੁਜ਼ਾਰੋ, ਚਾਹੇ ਮਾੜਾ ਕਾਰਜ ਕਰਕੇ ਗੁਜ਼ਾਰੋ, ਉਹ ਤੁਹਾਡੇ ਤੇ ਡਿਪੈਂਡ ਕਰਦਾ। ਅਸੀਂ ਵਕਤ ਕੱਲਾ ਦੂਜਿਆਂ ਦੇ ਨੁਕਸ ਕੱਢਣ ਚ ਨਹੀਂ ਲਾਉਂਦੇ। ਅਸੀਂ ਵਕਤ ਹੁਣ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਰੋ ਤਾਂ ਤੁਸੀਂ ਸੋਸ਼ਲ ਮੀਡੀਆ ਨੂੰ ਦੱਸੋ ਕਿੰਨਾ ਵਕਤ ਦਿੰਦੇ ਹੋ। ਤੁਸੀਂ ਆਪਦੀ ਪੀੜ੍ਹੀ ਹੇਠ ਸੋਟਾ ਮਾਰ ਕੇ ਦੇਖੋ। ਠੀਕ ਆ, ਗਿਆਨ ਵਧਾਉਣਾ ਚਾਹੀਦਾ, ਦੁਨੀਆਂ ਦੇ ਆਲੇ ਦੁਆਲੇ ਦੀ ਨਜ਼ਰ ਰੱਖਣੀ ਚਾਹੀਦੀ ਆ, ਪਰ ਇਸ ਤੋਂ ਵੀ ਪਹਿਲਾਂ ਜਿਹੜੀ ਸਾਨੂੰ ਇਹ ਸੋਚ ਰੱਖਣੀ ਚਾਹੀਦੀ ਹੈ ਵੀ ਵਕਤ ਕਿਸ ਚੀਜ਼ ਦਾ। ਹਰ ਚੀਜ਼ ਦਾ ਇੱਕ ਵੇਲਾ ਹੁੰਦਾ, ਵੇਲੇ ਮੁਤਾਬਕ ਉਹ ਚੰਗੀ ਲੱਗਦੀ ਆ। ਪਰ ਮੈਂ ਤਾਂ ਇਹ ਦੇਖਿਆ ਵੀ ਮੈਂ ਹੁਣੇ ਥੋੜਾ ਚਿਰ ਪਹਿਲਾਂ ਦੇਖ ਰਿਹਾ ਸੀ, ਮੇਰਾ ਇੱਕ ਦੋਸਤ ਇੰਡੀਆ ਤੋਂ ਐਕਟਿਵ ਸੀ ਮੈਸੈਂਜਰ ਦੇ ਉੱਤੇ, ਤਾਂ ਮੈਨੂੰ ਨੋਟਿਸ ਆਇਆ। ਮੈਂ ਰਾਤ ਉਹਨਾਂ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਕਾਲ ਨਹੀਂ ਹੋਈ। ਨਾਲ ਦੀ ਨਾਲ ਮੈਨੂੰ ਫੇਸਬੁੱਕ ਨੇ ਨੋਟਿਸ ਦਿੱਤਾ ਮੈਸੈਂਜਰ ਨੇ ਵੀ ਹੁਣ ਭਾਈ ਉਹ ਆਨਲਾਈਨ ਆ, ਤੂੰ ਹੁਣ ਕਾਲ ਕਰ ਸਕਦਾ। ਤਾਂ ਮੈਂ ਹੈਰਾਨ ਰਿਹਾ, ਟਾਈਮ ਦੇ ਝਾਤੀ ਮਾਰੀ, ਮੈਂ ਕਿਹਾ ਯਾਰ ਇੰਡੀਆ 'ਚ ਤਾਂ 3-4 ਵਜੇ ਆ ਤੇ ਇਸ ਵੇਲੇ ਵੀ ਕੀ ਕਰ ਰਹੇ ਆ ਉੱਠ ਕੇ। ਤਾਂ ਫਿਰ ਬਾਅਦ 'ਚ ਥੋੜੇ ਚਿਰਾਂ ਬਾਅਦ ਉਹ ਆਫਲਾਈਨ ਸ਼ੋਅ ਹੋਣ ਲੱਗਿਆ, ਤਾਂ ਮੈਂ ਦੇਖਿਆ ਵੀ ਜਿਹੜੀ ਐਡਿਕਸ਼ਨ ਆ ਵਾਰ ਵਾਰ ਮੈਸੇਜ ਚੈੱਕ ਕਰਨ ਦੀ, ਵਾਰ ਵਾਰ ਵਟਸਐਪ ਚੈੱਕ ਕਰਨ ਦੀ, ਵਾਰ ਵਾਰ ਫੇਸਬੁੱਕ ਚੈੱਕ ਕਰਨ ਦੀ, ਉਹ ਐਡਿਕਸ਼ਨ ਦੇ ਤਹਿਤ ਸ਼ਾਇਦ ਉਹ ਉੱਠੇ ਹੋਣ। ਸੋ ਕਹਿਣ ਦਾ ਭਾਵ ਆ ਜੀ ਵੀ ਸਾਡੀ ਨੀਂਦ ਦੇ ਵਿੱਚ ਵੀ ਇਹ ਵੜ ਚੁੱਕਿਆ, ਸਾਡਾ ਜਿਹੜਾ ਨੀਂਦ ਦਾ ਆਰਾਮ ਦਾ ਟਾਈਮ ਸੀ ਨਾ ਉਹਦੇ ਵਿੱਚ ਵੀ ਕੁਛ ਪੈਟ ਹੋ ਚੁੱਕੀ ਆ ਇਹਨਾਂ ਚੀਜ਼ਾਂ ਦੀ। ਸੋ ਕੋਸ਼ਿਸ਼ ਕਰਿਆ ਕਰੋ ਜੀ, ਇਹ ਵਕਤ ਨੂੰ ਤੁਸੀਂ ਇੱਕ ਹਿੱਸਿਆਂ ਚ ਵੰਡ ਲਓ। ਮੈਂ ਨਹੀਂ ਕਹਿੰਦਾ ਵੀ ਤੁਸੀਂ ਵਟਸਐਪ, ਫੇਸਬੁੱਕ ਜਿਹੀਆਂ ਚੀਜ਼ਾਂ ਬੰਦ ਕਰੋ, ਇਹਨਾਂ ਨੂੰ ਵੀ ਚਲਾਓ ਪਰ ਹਿੱਸਿਆਂ ਚ ਵੰਡ ਲਓ। ਜੇ ਥੋੜੇ ਦਿਨ ਪਹਿਲਾਂ ਕਿਸੇ ਸੱਜਣ ਮਿੱਤਰ ਨਾਲ ਗੱਲ ਹੋ ਰਹੀ ਸੀ, ਕਹਿੰਦਾ ਇਹ ਕਿਵੇਂ ਹੋ ਸਕਦਾ ਵੀ ਰੋਟੀ ਵਾਂਗੂ ਅਸੀਂ ਸ਼ਾਮ ਨੂੰ ਚੈੱਕ ਕਰੀਏ ਜਾਂ ਸੁਬਹ ਹੀ ਚੈੱਕ ਕਰੀਏ ਤੇ ਫਿਰ ਚੈੱਕ ਨਾ ਕਰੀਏ, ਹੋ ਸਕਦਾ ਕੋਈ ਜ਼ਰੂਰੀ ਹੋਵੇ। ਮੈਂ ਉਹਨਾਂ ਨੂੰ ਕਿਹਾ ਵੀ ਦੇਖੋ, ਜ਼ਰੂਰੀ ਵਾਲਾ ਤਾਂ ਬਹਾਨਾ ਹੁੰਦਾ ਇੱਕ, ਜ਼ਰੂਰੀ ਇਦੋਂ ਪਹਿਲਾਂ ਵੀ ਜ਼ਰੂਰੀ ਬਹੁਤ ਕੰਮ ਹੁੰਦੇ ਸੀ ਜਦੋਂ ਵਟਸਐਪ ਤੇ ਫੇਸਬੁੱਕਾਂ ਨਹੀਂ ਸਨ। ਤਾਂ ਜ਼ਰੂਰੀ ਜਿਹਨੂੰ ਹੋਊਗਾ ਤੁਹਾਨੂੰ ਕਾਲ ਵੀ ਕਰ ਲੂਗਾ, ਤੇ ਐਡੀ ਗੱਲ ਨੀ, ਉਹ ਤੋਂ ਉਹਦੇ ਹੋਰ ਵੀ ਬਹੁਤ ਸਾਰੇ ਸਾਧਨ ਆ ਜੇ ਕੋਈ ਜ਼ਰੂਰੀ ਗੱਲ ਕਰਨੀ ਹੋਵੇ ਤਾਂ ਜਾਂ ਹੋਵੇ। ਪਰ ਇਹ ਚੀਜ਼ਾਂ ਹੁੰਦੀਆਂ ਸਿਰਫ ਅਸੀਂ ਅਪਡੇਟਸ ਦੇਖਣੀਆਂ ਹੁੰਦੀਆਂ, ਆਪਣੇ ਆਪ ਨੂੰ ਅਪਡੇਟ ਰੱਖਣ ਲਈ ਅਸੀਂ ਚੈੱਕ ਕਰਦੇ ਹਾਂ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਕ ਤਰੀਕਾ ਹੋਰ ਅਪਣਾ ਸਕਦੇ ਹੋ, ਤੁਸੀਂ ਇਹ ਤਰੀਕਾ ਅਪਣਾ ਸਕਦੇ ਹੋ ਵੀ ਹਰ ਘੰਟੇ 'ਚ 5 ਮਿੰਟ ਲਾ ਸਕਦੇ ਹੋ ਫੇਸਬੁੱਕ ਤੇ ਲਾ ਲਓ ਜੀ, ਘੰਟੇ ਬਾਅਦ 5 ਮਿੰਟ, ਫਿਰ ਵੀ ਤਾਂ ਤੁਸੀਂ ਲਿਮਿਟ 'ਚ ਤਾਂ ਹੋ ਜਾਓਗੇ ਨਾ, ਫਿਰ ਵੀ ਸਿਰਫ ਇੱਕ ਘੰਟੇ 'ਚ ਸਿਮਟ ਕੇ ਰਹਿ ਜਾਓਗੇ ਜੇ 24 ਘੰਟੇ, ਜੇ 12 ਘੰਟੇ ਵੀ ਤੁਸੀਂ ਦੇਖਦੇ ਹੋ ਤਾਂ ਪ੍ਰੋਬਲਮ ਇਹ ਆ। ਪਰ ਸਾਡੇ ਤਾਂ ਇੱਥੋਂ ਤੱਕ ਆਈ ਪਈ ਆ ਵੀ 1 ਮਿੰਟ ਜਾਂ 2 ਮਿੰਟ ਜਾਂ 5 ਮਿੰਟ ਬਾਅਦ ਅਸੀਂ ਦੇਖਣਾ ਹੁੰਦਾ। ਸਾਡੀ ਜੇਬ ਦੇ ਵਿੱਚ ਜੇ ਫੋਨ ਪਿਆ ਤਾਂ ਅਸੀਂ 1 ਜਾਂ 2 ਮਿੰਟਾਂ ਬਾਅਦ ਉਹਨੂੰ ਕੱਢ ਕੇ ਦੇਖਣੇ ਦੇਖਣਾ। ਸੋ ਉਹ ਵੀ ਇੱਕ ਵਕਤ ਜਾਇਆ ਕਰਨਾ ਜੀ, ਉਹ ਵੀ ਇੱਕ ਵਕਤ ਬਰਬਾਦ ਕਰਨਾ। ਸੋ ਦੋਸਤੋ ਕੋਸ਼ਿਸ਼ ਕਰਿਆ ਕਰੋ, ਵਕਤ ਨੂੰ ਸਾਂਭ ਕੇ ਰੱਖੋ, ਵਕਤ ਦੁਆਰਾ ਨਹੀਂ ਆਉਂਦਾ, ਹੋਰ ਹਰੇਕ ਚੀਜ਼ ਆ ਜਾਂਦੀ ਆ। ਸੋ ਇਹੀ ਦਲਜੀਤ ਸਿੰਘ ਮਹਿਤਾ ਚੌਕੋਰਾ ਨੇ ਵੀ ਅੱਜ ਭੇਜਿਆ ਜੀ। ਤੇ ਅਗਲਾ ਜਿਹੜਾ ਮੈਸੇਜ ਆਇਆ ਜੀ ਮਹਿੰਦਰ ਸਿੰਘ ਹਾਂਸ ਬ੍ਰਾਂਪਟਨ ਵਾਲੇ ਕੈਨੇਡਾ ਤੋਂ, ਉਹਨਾਂ ਨੂੰ ਸ਼ੱਕ ਹੋ ਗਿਆ ਜੀ ਵੀ ਕਿਤੇ ਪ੍ਰੋਗਰਾਮ ਆ ਜਿਹੜਾ ਰਿਕਾਰਡਡ ਆ। ਮਹਾਂ ਸਾਹਿਬ ਤੁਹਾਨੂੰ ਮੈਂ ਦੱਸਦਿਆਂ ਜੀ, ਪ੍ਰੋਗਰਾਮ ਮੰਡੇ ਦਾ ਜਿਹੜਾ ਪ੍ਰੋਗਰਾਮ ਹੁੰਦਾ ਹਜੇ ਤੱਕ ਅਸੀਂ ਕਦੇ ਵੀ ਰਿਕਾਰਡਿੰਗ ਕਰਕੇ ਨਹੀਂ ਪੇਸ਼ ਕੀਤਾ, ਇਹ ਲਾਈਵ ਹੀ ਹੁੰਦਾ ਤੇ ਤੁਸੀਂ ਸੁਣ ਰਹੇ ਹੋ। ਤੇ ਨਿਊਜ਼ ਬਾਰੇ ਤੁਸੀਂ ਪੁੱਛਿਆ ਜੀ, ਕੋਸ਼ਿਸ਼ ਕਰਾਂਗੇ ਜੀ ਮੈਂ ਨਿਊਜ਼ ਤੇ ਵੀ ਝਾਤ ਮਾਰਾਂਗਾ ਨਾਲ ਦੀ ਨਾਲ। ਰਾਜੀ ਭੰਗੂ ਜੁੜਿਆ ਜੀ ਸਿੰਗਾਪੁਰ ਵਾਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਲੌਂਗ ਵੀਕਐਂਡ ਤੋਂ ਬਾਅਦ 7 ਵਿਸਕੇ ਡੇ ਸੀ, ਕੁਛ ਨਾ ਕੁਛ ਇਹਨਾਂ ਦਾ ਦਿਨ ਸੀਗਾ ਜੀ ਇੰਨਾ ਪਤਾ, ਪਰ ਉਹਨਾਂ ਦੇ ਕੋਈ ਸੰਤ ਹੋਣੇ ਜਾਂ ਤਾਂ ਵਿਸਿਖ ਡੇ ਉਹਨਾਂ ਦਾ। ਚਲੋ ਜੀ ਆਪੋ ਆਪਣੀ ਭਾਸ਼ਾ ਹੁੰਦੀ ਆ, ਇਹ ਸਿੰਗਾਪੁਰ ਦੀ ਭਾਸ਼ਾ ਦੀ ਕੋਈ ਗੱਲ ਹੋਣੀ ਆ, ਪਰ ਉਹਨਾਂ ਦੇ ਲੌਂਗ ਵੀਕਐਂਡ ਤੋਂ ਬਾਅਦ ਕਹਿੰਦੇ ਜੀ ਰੇਡੀਓ ਸੁਣ ਰਹੇ ਆ ਤੇ ਸਾਰੇ ਪਰਿਵਾਰ ਨੂੰ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਇਹ ਭਾਸ਼ਾ ਤੇ ਵੀ ਗੱਲ ਕਰਾਂਗੇ ਜੀ, ਕੱਲ ਰਾਤੀ ਮੇਰੀ ਮਲਾਏ ਭਾਸ਼ਾ ਦੇ ਕੁਝ ਕੁ ਸੱਜਣਾ ਮਿੱਤਰਾਂ ਨਾਲ ਮੁਲਾਕਾਤ ਹੋ ਰਹੀ ਸੀ ਤੇ ਮਲਾਏ ਦੀਆਂ ਕਾਫੀ ਗੱਲਾਂ ਸਿੱਖੀਆਂ ਤੇ ਉਹ ਵੀ ਮੈਂ ਛੇਤੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰੂੰਗਾ। ਰੁਪਿੰਦਰ ਸਿੰਘ ਗਿੱਲ ਘੱਲ ਕਲਾਂ ਵਾਲੇ ਜੁੜੇ ਆ ਜੀ, ਤੇ ਉਹ ਕਹਿੰਦੇ ਜੀ ਮੈਲਬਨ ਦੇ ਵਿੱਚ ਪਹੁੰਚ ਚੁੱਕੇ ਆ, ਗੁੱਡ ਮਾਰਨਿੰਗ ਬਰਾੜ ਸਾਹਿਬ ਆਲ ਲਿਸਨਰਸ ਨੂੰ ਵੀ, ਇੰਜੋਏ ਯੂਅਰ ਪ੍ਰੋਗਰਾਮ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਤੇ ਉਮੀਦ ਆ ਜੀ ਕੁਝ ਨਾ ਕੁਝ ਜਰੂਰ ਅਸੀਂ ਵੀ ਤੁਹਾਡੇ ਤੋਂ ਸਿੱਖਾਂਗੇ ਅੱਜ ਦੇ ਪ੍ਰੋਗਰਾਮ ਦੌਰਾਨ, ਤੇ ਤੁਸੀਂ ਜਰੂਰ ਸਾਡੇ ਨਾਲ ਸਾਂਝ ਪਾਇਓ ਫੋਨ ਜਰੀਏ ਚਾਹੇ ਈਮੇਲ ਜਰੀਏ। ਸੋ ਉਸ ਤੋਂ ਬਾਅਦ ਸਨੀ ਸਿੰਘ ਜੁੜੇ ਆ ਜੀ, ਉਹਨਾਂ ਨੇ ਇੱਕ ਤਾਂ ਭੇਜਿਆ ਜੀ, ਜੋ ਬਿਨਾਂ ਕਿਸੇ ਗੱਲ ਤੋਂ ਤੁਹਾਡੀ ਬੁਰਾਈ ਕਰੇ ਉਸ ਨੂੰ ਆਪਣੀ ਚੰਗਾਈ ਨਾਲ ਸ਼ਰਮਿੰਦਾ ਕਰ ਦਿਓ। ਬਿਲਕੁਲ ਜੀ, ਇਹ ਵੀ ਇੱਕ ਹਥਿਆਰ ਆ ਜੀ ਵੀ ਤੀਰਾਂ ਦੇ ਮੂੰਹ ਜੇ ਤੁਸੀਂ ਮੋੜ ਕੇ ਅਗਲੇ ਵੱਲ ਸਿੱਧੇ ਕਰ ਦਿਓ ਤਾਂ ਤੁਹਾਡੀ ਤੁਹਾਨੂੰ ਲੋੜ ਨਹੀਂ ਪੈਂਦੀ ਕਿਸੇ ਵੀ ਗੱਲ ਦੀ। ਸੋ ਅਗਲੇ ਦਾ ਹਥਿਆਰ ਹੀ ਅਗਲੇ ਦੇ ਵੱਲ ਨੂੰ ਤੁਸੀਂ ਮੋੜ ਸਕਦੇ ਹੋ ਚੰਗੇ ਕਾਰਜਾਂ ਨਾਲ, ਚੰਗਿਆਈ ਨਾਲ। ਸੋ ਇਹ ਇੱਕ ਬਹੁਤ ਵਧੀਆ ਵਿਚਾਰ ਆ ਜੀ ਉਹਨਾਂ ਨੇ। ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਕਿੱਦਾਂ ਜੀ ਘਰ ਪਰਿਵਾਰ ਠੀਕ ਹੈ ਜੀ? ਕਹਿੰਦੇ ਸਤਿ ਸ਼੍ਰੀ ਅਕਾਲ ਹਰਮਨ ਪਰਿਵਾਰ ਨੂੰ, ਠੀਕ ਹੈ ਜੀ। ਸਾਰੇ ਰੱਬ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ। ਤੋ ਸੁਬਹ ਸੁਬਹ ਉਹਨਾਂ ਨੇ ਸਰਬੱਤ ਦਾ ਭਲਾ ਮੰਗਿਆ ਜੀ, ਬਹੁਤ ਮਿਹਰਬਾਨੀ ਸਨੀ ਸਿੰਘ ਜੀ, ਤੁਸੀਂ ਸਰਬੱਤ ਭਲਾ ਮੰਗਿਆ। ਤੇ ਉਮੀਦ ਆ ਜੀ ਸਾਡੇ ਸੱਜਣ ਮਿੱਤਰ ਵੀ ਇਸੇ ਮੂਡ ਚ ਨੇ ਜੀ, ਵੀ ਉਹ ਵੀ ਚਾਹੁੰਦੇ ਆ ਵੀ ਸਰਬੱਤ ਦਾ ਭਲਾ ਹੋਵੇ। ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਨੂੰ ਅਮਨ ਕੰਗ ਹੋਰਾਂ ਨੇ, ਨਾਲ ਉਹਨਾਂ ਨੇ ਇੱਕ ਪੰਜਾਬ ਦੀ ਮੌਤ ਨਾਂ ਦਾ ਇੱਕ ਚਿੱਠੀ ਪੱਤਰ ਵੀ ਭੇਜਿਆ ਜੀ, ਇੱਕ ਪੋਸਟਰ ਭੇਜਿਆ, ਮੈਂ ਪੜ੍ਹਦਾ ਜੀ। ਪੰਜਾਬ ਦੀ ਮੌਤ ਨੰਬਰ ਇੱਕ, ਪੰਜਾਬ ਦੇ ਹਰ ਘਰ ਵਿੱਚ ਗੰਨਾ ਸੀ ਪਰ ਸ਼ੂਗਰ ਦੀ ਬਿਮਾਰੀ ਕਿਸੇ ਨੂੰ ਨਹੀਂ। ਹੁਣ ਪੰਜਾਬ ਦੇ ਹਰ ਘਰ ਵਿੱਚ ਸ਼ੂਗਰ ਦੀ ਬਿਮਾਰੀ ਹੈ ਪਰ ਗੰਨਾ ਸਾਰੇ ਪੰਜਾਬ ਵਿੱਚ ਨਹੀਂ। ਨੰਬਰ ਦੋ, ਪਹਿਲਾਂ ਪਾਣੀ 30 ਫੁੱਟ ਤੇ ਸੀ ਤੇ ਸਾਫ਼ ਵੀ ਸੀ ਪਰ ਹੁਣ 3.5 ਫੁੱਟ ਤੇ ਹੈ ਤੇ ਗੰਦਾ ਵੀ ਹੈ। ਨੰਬਰ ਤਿੰਨ, ਪਹਿਲਾਂ ਤੁਸੀਂ ਸਾਈਕਲ ਤੇ ਸੀ ਤੇ 20 ਕਿਲੋਮੀਟਰ ਵੀ ਘੰਟੇ ਵਿੱਚ ਜਾਂਦੇ ਸੀ ਪਰ ਖੁਸ਼ ਸੀ, ਹੁਣ ਕਾਰ ਤੇ ਹੋ 20 ਕਿਲੋਮੀਟਰ 15 ਮਿੰਟ ਵਿੱਚ ਪੂਰਾ ਕਰਦੇ ਹੋ ਪਰ ਫਿਰ ਵੀ ਦੁਖੀ ਹੋ। ਪਹਿਲਾਂ ਬਿਜਲੀ ਨਹੀਂ ਸੀ ਪਰ ਚਾਨਣ ਬਹੁਤ ਸੀ, ਹੁਣ ਬਿਜਲੀ ਆ ਗਈ ਹੈ ਤੇ ਹਨੇਰਾ ਹੋ ਗਿਆ ਹੈ। ਨੰਬਰ ਪੰਜ, ਪਹਿਲਾਂ 10 ਪਿੰਡਾਂ ਵਿੱਚ ਇੱਕ ਵੈਦ ਹੁੰਦਾ ਸੀ ਪਰ ਬਿਮਾਰੀ ਕੰਟਰੋਲ ਵਿੱਚ ਸੀ, ਹੁਣ ਇੱਕ ਪਿੰਡ ਵਿੱਚ 10 ਡਾਕਟਰ ਨੇ, ਹਰ ਬੰਦਾ ਬਿਮਾਰ ਹੈ, ਬਿਮਾਰੀ ਕੰਟਰੋਲ ਵਿੱਚ ਨਹੀਂ ਹੈ। ਕਹਿਣ ਦਾ ਮਤਲਬ ਪਰ ਬੰਦਾ ਕਹਿੰਦੇ ਬਿਮਾਰੀ ਦੇ ਕੰਟਰੋਲ ਵਿੱਚ ਹੈ, ਯਾਨੀ ਕਿ ਉਹਨਾਂ ਨੇ ਜਿਹੜੀ ਇਹ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਬਿਲਕੁਲ ਜੀ, ਇਸ ਜਾਣਕਾਰੀ 'ਚ ਹੋਰ ਵੀ ਬਹੁਤ ਵਾਧਾ ਕੀਤਾ ਜਾ ਸਕਦਾ, ਬਹੁਤ ਸਾਰੇ ਇਹੋ ਜਿਹੇ ਸਮੀਕਰਨ ਬਦਲ ਗਏ ਆ ਜੀ ਜਿਨ੍ਹਾਂ ਨਾਲ ਮਾਹੌਲ ਹੀ ਬਦਲ ਕੇ ਰਹਿ ਗਿਆ। ਜਿਹੜੇ ਪੁਰਾਣੇ ਬੰਦੇ ਆ ਉਹ ਹੈਰਾਨ ਨੇ ਇਹ ਚੀਜ਼ ਦੇਖ ਕੇ, ਨਵੇਂ ਬੰਦੇ ਇਸ ਲਈ ਹੈਰਾਨ ਆ, ਉਹ ਵੀ ਇਹੋ ਜਿਹੀ ਵੀ ਜ਼ਿੰਦਗੀ ਹੁੰਦੀ ਸੀ ਜਿਹੜੀ ਸੋਚ ਤੋਂ ਬਾਹਰ ਗੱਲਾਂ ਤੁਸੀਂ ਕਰਦੇ ਹੋ ਤਾਂ, ਪਰ ਇਹ ਸੱਚਾਈ ਹੈ ਜੀ, ਬਿਲਕੁਲ ਜ਼ਿੰਦਗੀ ਉਹੋ ਜਿਹੀ ਹੁੰਦੀ ਸੀ। USA ਤੋਂ ਆਇਆ ਜੀ ਮਾਨ ਸਾਹਿਬ ਸਾਡੇ ਨਾਲ, ਤੇ ਕਹਿੰਦੇ ਡਰਾਈਵਿੰਗ ਕਰ ਰਹੇ ਆ ਪਰ ਉਹਨਾਂ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ ਜੀ ਸੜਕ ਦੀ, ਇੱਕ ਕੰਟਰੀ ਏਰੀਏ ਦੀ ਸੜਕ ਲੱਗਦੀ ਲੱਗਦੀ ਵਾਂਗੂ, ਸੜਕ ਦੇ ਨਾਲ ਨਾਲ ਬਿਜਲੀ ਦੇ ਲੱਗੇ ਆ ਤੇ ਦਰਖਤ ਖੜੇ ਆ ਕਿੱਕਰਾਂ ਦੇ, ਚੱਲ ਕਿੱਕਰਾਂ ਹੀ ਕਹਿ ਦਿੰਦੇ ਆ ਕਿਉਂਕਿ ਦੂਰੋਂ ਜੇ ਦਿਖਦੀਆਂ, ਤੇ ਡਰਾਈਵਿੰਗ ਕਰ ਰਹੇ ਆ ਤੇ ਮੈਨੂੰ ਲੱਗਦਾ ਵੀ ਸ਼ੀਸ਼ੇ ਦੇ ਉੱਤੇ ਵੀ ਛਿੱਟੇ ਜੇ ਪਏ ਹੋਏ ਆ। ਚਲੋ ਕੁੱਲ ਮਿਲਾ ਕੇ ਬਹੁਤ ਵਧੀਆ ਸੜਕ ਦਿਖਾਈ ਦੇ ਰਹੀ ਹੈ ਜੀ, ਪੰਜਾਬ ਦੀ ਸੜਕ ਵਰਗੀ ਨਹੀਂ, ਆਸਟ੍ਰੇਲੀਆ ਦੀ ਸੜਕ ਵਰਗੀ ਹੈ, ਕੋਈ ਟੋਆ ਟੱਬਾ ਨਹੀਂ ਦਿਖਾਈ ਦੇ ਰਿਹਾ ਤੇ ਤੁਸੀਂ ਨਾਲ ਨਾਲ ਰੇਡੀਓ ਦਾ ਆਨੰਦ ਮਾਣ ਰਹੇ ਹੋ, ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ। ਇਦੋਂ ਬਾਅਦ ਸਾਡੇ ਨਾਲ ਜੁੜਿਆ ਜੀ ਗੁਰਪ੍ਰੀਤ ਸਿੰਘ ਪਰਸ ਤੋਂ, ਉਹਨਾਂ ਨੇ ਵੀ ਸਾਨੂੰ ਇੱਕ ਫੋਟੋ ਭੇਜੀ ਹੈ ਜੀ ਤੇ ਨਾਲ ਕਹਿੰਦੇ ਪ੍ਰੋਗਰਾਮ ਵਧੀਆ ਚੱਲਦਾ ਭਾਜੀ, ਹੈਵ ਏ ਗ੍ਰੇਟ ਡੇ। ਉਹਨਾਂ ਨੇ ਦੋ ਬੱਚਿਆਂ ਦੀ ਫੋਟੋ ਭੇਜੀ ਹੈ ਜੀ, ਅਫਰੀਕਨ ਕੰਟਰੀ ਦੇ ਬੱਚੇ, ਇੱਕ ਬੱਚਾ ਦੂਜੇ ਨੂੰ ਪਾਣੀ ਪਿਲਾ ਰਿਹਾ। ਤੇ ਕਹਿੰਦੇ ਟੂ ਬੀ ਰਿਚ ਇਜ਼ ਨਾਟ ਵਟ ਯੂ ਹੈਵ ਇਨ ਯੂਅਰ ਬੈਂਕ ਅਕਾਊਂਟ, ਵਟ ਯੂ ਹੈਵ ਇਨ ਯੂਅਰ ਹਾਰਟ। ਸੋ ਕਹਿੰਦੇ ਜੀ ਬੈਂਕ ਅਕਾਊਂਟ ਨਾਲ ਅਮੀਰ ਨਹੀਂ ਹੋਇਆ ਜਾਂਦਾ, ਅਮੀਰੀ ਤਾਂ ਦਿਲ ਦੀ ਹੁੰਦੀ ਆ। ਸੋ ਦਿਲ ਦਾ ਅਮੀਰ ਹੋਣਾ ਹਰ ਇੱਕ ਦੇ ਬਸ ਦੀ ਗੱਲ ਨਹੀਂ, ਪਰ ਜੇ ਤੁਸੀਂ ਕੋਸ਼ਿਸ਼ ਕਰੋ ਤਾਂ ਹੋ ਸਕਦੇ ਹੋ, ਐਡੀ ਵੀ ਵੱਡੀ ਗੱਲ ਨਹੀਂ ਹੈ, ਪਹੁੰਚ ਤੋਂ ਬਾਹਰ ਦੀ ਗੱਲ ਵੀ ਨਹੀਂ। ਦਰਸ਼ਨ ਸਿੰਘ ਰਿਵਰਲੈਂਡ ਤੋਂ ਜੁੜੇ ਆ ਜੀ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਸ਼ੁਭ ਸਵੇਰ ਕਹਿ ਰਹੇ ਆ ਤੇ ਉਹਨਾਂ ਨੂੰ ਵੀ ਗੀਤ ਪਸੰਦ ਆਇਆ। ਬਿਲਕੁਲ ਜੀ, ਗੀਤ ਮੈਨੂੰ ਵੀ ਪਹਿਲੀ ਹੱਲੇ ਮੇਰੇ ਵੀ ਸੀਨੇ ਚ ਵੱਜਿਆ ਜੀ। ਸੋ ਬਹੁਤ ਘੱਟ ਇਹੋ ਜਿਹੇ ਗੀਤ ਹੁੰਦੇ ਆ ਜਿਹੜੇ ਤੁਹਾਨੂੰ ਪਹਿਲੇ ਹੱਲੇ ਪਸੰਦ ਆਉਣ। ਸੋ ਇਸ ਗੀਤ ਲਈ ਹਰਭਜਨ ਮਾਨ ਹੋਰਾਂ ਦਾ ਧੰਨਵਾਦ ਕਰਨਾ ਬਣਦਾ ਜੀ। ਕੁਲਦੀਪ ਸਿੰਘ ਬੱਲ ਜੁੜਿਆ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਤੇ ਹਾਜ਼ਰੀ ਪ੍ਰਵਾਨ ਕਰਿਓ, ਹਾਜ਼ਰੀ ਲੱਗ ਗਈ ਹੈ ਜੀ ਤੁਹਾਡੀ। ਤੇ USA ਤੋਂ ਮਾਨ ਸਾਹਿਬ ਨੇ ਫੇਰ ਇੱਕ ਹੋਰ ਫੋਟੋ ਭੇਜ ਦਿੱਤੀ ਹੈ ਜੀ, ਤੇ ਇਸ ਫੋਟੋ ਨੂੰ ਵੀ ਅਸੀਂ ਡਾਊਨਲੋਡ ਕਰਦੇ ਹਾਂ ਜੀ, ਜ਼ਰੂਰ ਦੇਖਦੇ ਹਾਂ। ਤੇ ਬਹੁਤ ਸੋਹਣੀ ਸੜਕ ਦੀ ਫੋਟੋ ਹੈ ਜੀ, ਤੇ ਉਹ ਆਪਣਾ ਬੜੇ ਵਧੀਆ ਐਂਗਲ ਤੋਂ ਵੀ ਉਹਨਾਂ ਨੇ ਖਿੱਚੀ ਹੋਈ ਹੈ ਫੋਟੋ, ਬਹੁਤ ਵਧੀਆ ਜੀ। ਤੁਸੀਂ ਫੋਟੋ ਦੇ ਜ਼ਰੀਏ ਸਾਨੂੰ ਦਿਖਾ ਰਹੇ ਹੋ, ਪੌਣ ਚੱਕੀਆਂ ਲੱਗੀਆਂ ਹੋਈਆਂ ਨੇ ਤੇ ਟਰਾਂਸਫਾਰਮਰ ਖੰਭਿਆਂ ਦੇ ਉੱਤੇ ਲੱਗੇ ਹੋਏ ਆ, ਪਰ ਇੰਡੀਆ ਵਾਂਗੂ ਨੀਵੇਂ ਨਹੀਂ, ਆਸਟ੍ਰੇਲੀਆ ਵਾਂਗੂ ਉੱਚੇ ਉੱਚੇ ਲੱਗੇ ਆ। ਸੋ ਕਾਫੀ ਵਧੀਆ ਮਾਹੌਲ ਦਿਖਾਈ ਦੇ ਰਿਹਾ ਤੇ ਤੁਸੀਂ ਕੰਟਰੀ ਏਰੀਆ ਦੇ ਵਿੱਚ ਰਹਿੰਦੇ ਹੋ, ਤੇ ਉਮੀਦ ਹੈ ਜੀ ਇੰਜੋਏ ਕਰ ਰਹੇ ਹੋ ਲਾਈਫ ਦਾ। ਸੋ ਦੋਸਤੋ ਈਮੇਲਸ ਵੀ ਇੱਧਰ ਆ ਰਹੀਆਂ, ਥੋੜੀਆਂ ਜਿਹੀਆਂ ਈਮੇਲ ਤੇ ਮੈਂ ਫੇਰ ਨਾਲ ਮੌਸਮ ਦੀ ਜਾਣਕਾਰੀ ਵੀ ਦੱਸੂਗਾ ਤੁਹਾਨੂੰ। ਜੁਗੇ ਨਵੀ ਜੁੜੇ ਆ ਜੀ, ਸਤਿ ਸ੍ਰੀ ਅਕਾਲ, ਬੁਲਾ ਰਿਹਾ ਕਿ ਡਿਊ ਟੂ ਔਨ ਜੋਬ ਆਈ ਕਾਂਟ ਕਾਲ ਟੂਡੇ, ਪਲੀਜ਼ ਆਈ ਐਮ ਐਂਡਿੰਗ ਮਾਈ ਟੋਪਿਕ, ਹੋਪ ਯੂ ਅੰਡਰਸਟੈਂਡ। ਵੈਰੀ ਵੈਰੀ ਗੁੱਡ ਮਾਰਨਿੰਗ ਜੀ, ਵੈਰੀ ਗੁੱਡ ਵਿਚਾਰ ਬਾਈ ਜੀ। ਅਸੀਂ ਤੇ 6 ਵਜੇ ਮਾਰਨਿੰਗ ਵਾਕ ਸਟਾਰਟ ਕਰਦੇ ਹਾਂ ਜੀ, ਨਾਲ ਨਾਲ ਜੋਬ ਦਾ। ਅੱਜ ਮਾਰਨਿੰਗ ਵੇਰੇ ਫ੍ਰੀਜ਼ਿੰਗ ਇਨ ਬਿੰਡੀ। ਪਲੀਜ਼ ਮਾਈ ਰਿਕੁਐਸਟ ਇਜ ਫੋਰ ਟੂਡੇ ਟੋਪਿਕ ਇਜ ਹਾਊ ਮਚ ਫੇਅਰ ਇਜ ਇਫ ਵੀ ਕੁਲੈਕਟਿੰਗ ਮਨੀ ਫਰੋਮ ਪਬਲਿਕ ਇਨ ਆਫਟਰ ਦੈਟ ਈਵੈਂਟ ਵੀ ਹੈਡ ਟੂ ਹੈਡ ਹੈਜੀਟੇਟ ਫਾਰ ਡਿਸਪਲੇਇੰਗ ਅਵਰ ਐਪੀਡਿਟ ਡਿਊਟੀਜ਼। ਥੈਂਕਸ ਬਾਈ ਜੀ, ਮੈਨੂੰ ਥੋੜਾ ਜਿਹਾ ਤੁਹਾਡਾ ਕਲੀਅਰ ਨਹੀਂ ਹੋਇਆ ਮੈਂ ਮੈਸੇਜ, ਪਰ ਫਿਰ ਵੀ ਮੈਨੂੰ ਜਿਹੜੀ ਸਮਝ ਆਈ ਹੈ, ਤੁਸੀਂ ਕਹਿ ਰਹੇ ਵੀ ਅਸੀਂ ਜਿਹੜੀ ਪੈਸਾ ਅਕਸਰ ਹੀ ਪਬਲਿਕ ਚੋਂ ਇਕੱਠਾ ਕਰਦੇ ਹਾਂ ਕਿਸੇ ਈਵੈਂਟ ਦੇ ਨਾਂ ਦੇ ਉੱਤੇ। ਸੋ ਪਲੀਜ਼ ਜੇ ਹੋ ਸਕੇ ਤਾਂ ਥੋੜਾ ਜਿਹਾ ਹੋਰ ਕਲੀਅਰ ਮੈਸੇਜ ਕਰਕੇ ਲਿਖਿਓ, ਪਰ ਇਹ ਵੀ ਇੱਕ ਚੱਲ ਰਿਹਾ ਸਾਡੇ ਮਾਹੌਲ ਚੱਲ ਰਿਹਾ ਜਿਹਦੇ ਚ ਕਿ ਅਸੀਂ ਪੈਸਾ ਆਮ ਹੀ ਕਿਸੇ ਬਹਾਨੇ ਚ ਪਬਲਿਕ ਤੋਂ ਇਕੱਠਾ ਕਰਦੇ ਆ, ਤੇ ਫਿਰ ਉਦੋਂ ਬਾਅਦ ਕਈ ਵਾਰੀ ਹੁੰਦਾ ਵੀ ਉਹ ਆਪਣੇ ਹੀ ਚੌਧਰ ਚਮਕਾਉਣ ਲਈ ਜਾਂ ਆਪਣਾ ਨਾਂ ਚਮਕਾਉਣ ਲਈ ਵਰਤ ਲਿਆ ਜਾਂਦਾ, ਇਹੋ ਜਿਹਾ ਮਾਹੌਲ ਵੀ ਹੈ। ਪਰ ਜੇ ਤੁਸੀਂ ਕੋਈ ਹੋਰ ਗੱਲ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਇਸ ਵਿਸ਼ੇ ਤੇ ਗੱਲ ਕਰਾਂਗੇ। ਜੋਗਿੰਦਰ ਸਿੰਘ ਜੁੜਿਆ ਜੀ ਸਾਡੇ ਨਾਲ, ਤੇ ਬਰਾੜ ਸਾਹਿਬ ਗੁੱਡ ਮਾਰਨਿੰਗ ਐਂਡ ਸਤਿ ਸ੍ਰੀ ਅਕਾਲ ਟੂ ਐਵਰੀ ਵਨ, ਲਾਈਕ ਟੂ ਲਿਸਨ ਇੰਜੋਏ ਯੂਅਰ ਪ੍ਰੋਗਰਾਮ। ਜੋਗਿੰਦਰ ਸਿੰਘ ਸੋਹੀ ਜਗਰਾਉਂ ਵਾਲੇ ਸਿਡਨੀ ਤੋਂ ਜਿਹੜੇ ਉਹ ਸਾਡੇ ਨਾਲ ਜੁੜੇ ਆ ਜੀ, ਬਹੁਤ ਮਿਹਰਬਾਨੀ ਸੋਹੀ ਸਾਹਿਬ, ਤੁਸੀਂ ਜੁੜਿਓ ਤੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ, ਤੇ ਕੋਸ਼ਿਸ਼ ਕਰੋ ਜੀ ਤੁਸੀਂ ਵੀ ਫੋਨ ਜ਼ਰੀਏ ਵੀ ਸਾਡੇ ਨਾਲ ਜੁੜਿਓ। ਥਿਨ ਸਾਹਿਬ ਜੁੜਿਆ ਜੀ ਅਜੇ ਪਾਲ ਤੇ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਸੌਂਗ ਵੈਰੀ ਨਾਈਸ ਬਾਈ ਜੀ, ਜੱਸੀ ਜਸਰਾਜ ਦੀ ਇੰਟਰਵਿਊ ਬਾਰੇ ਵੀ ਗੱਲ ਹੋ ਜਾਏ ਥੋੜੀ ਜਾਂ ਜੀ, ਕਾਫੀ ਸਵਾਲ ਖੜੇ ਕਰਦੀ ਆ ਜੀ ਆਮ ਆਦਮੀ ਪਾਰਟੀ ਬਾਰੇ ਜੀ। ਧੰਨਵਾਦ ਅਜੇਪਾਲ ਸਿੰਘ ਥਿੰਨ ਬ੍ਰਿਸਬਨ ਤੋਂ। ਬਿਲਕੁਲ ਜੀ, ਥਿੰਨ ਸਾਹਿਬ ਦਾ ਜਿਹੜਾ ਟੋਪਿਕ ਆ ਉਹਦੇ ਤੇ ਗੱਲ ਕੀਤੀ ਜਾ ਸਕਦੀ ਹੈ। ਜੱਸੀ ਜਸਰਾਜ ਹੋਰਾਂ ਦੀ ਭਾਵੇਂ ਮੈਂ ਇੰਟਰਵਿਊ ਨਹੀਂ ਸੁਣ ਸਕਿਆ, ਪਰ ਜਿੰਨਾ ਕੁ ਮੈਂ ਉਹਦੇ ਬਾਰੇ ਇੰਟਰਵਿਊ ਬਾਰੇ ਜਾਣਿਆ ਜਾਂ ਗੱਲਾਂ ਬਾਰੇ ਜਾਣਿਆ ਤਾਂ ਪਤਾ ਲੱਗਿਆ ਵੀ ਇੱਕ ਨੌਜਵਾਨਾਂ ਨੇ ਉਹਨਾਂ ਨੂੰ ਜਿਹੜੀ ਰੂਬਰੂ ਕੀਤਾ ਸੀ, ਉਹਨਾਂ ਨੂੰ ਸੱਦਿਆ ਸੀ ਵੀ ਸਾਡੇ ਸਾਹਮਣੇ ਬੈਠ ਕੇ ਜਿਹੜੀ ਤੁਸੀਂ ਇਹ ਵਿਚਾਰ ਚਰਚਾ ਕਰੋ। ਆਮ ਆਦਮੀ ਪਾਰਟੀ ਨਾਲ ਜੁੜੇ ਹੀ ਨੌਜਵਾਨਾਂ ਨੇ ਉਹ ਸੱਦਿਆ ਸੀ, ਪਰ ਉਹਨਾਂ ਨਾਲ ਹੋਈ ਘੰਟੇ ਡੇਢ ਘੰਟੇ ਦੀ ਗੱਲਬਾਤ ਤੋਂ ਬਾਅਦ ਉਹ ਨੌਜਵਾਨ ਵੀ ਕਿਤੇ ਨਾ ਕਿਤੇ ਸਵਾਲਾਂ ਦੇ ਉਹਨਾਂ ਦੇ ਅੰਦਰ ਵੀ ਸਵਾਲੀਆ ਨਿਸ਼ਾਨ ਲੱਗੇ ਆ। ਸੋ ਇਸ ਵਿਸ਼ੇ ਦੇ ਉੱਤੇ ਵੀ ਗੱਲ ਕੀਤੀ ਜਾ ਸਕਦੀ ਹੈ ਵੀ ਕਿਉਂ ਜੱਸੀ ਜਸਰਾਜ ਇਹ ਜਿਹੀਆਂ ਗੱਲਾਂ ਕਰ ਰਹੇ ਆ ਜਾਂ ਇੱਥੋਂ ਇਹਦੀ ਕਿੱਥੋਂ ਤੱਕ ਇਹਦੀ ਸੱਚਾਈ ਆ। ਸੋ ਇਹ ਵੀ ਆਪਾਂ ਜ਼ਰੂਰ ਜਾਣਾਂਗੇ ਇਸ ਵਿਸ਼ੇ ਦੇ ਉੱਤੇ ਵੀ। ਤੇ ਇੱਕ ਸਾਡੇ ਕੋਲ ਇੱਧਰ ਟੈਲੀਗ੍ਰਾਮ ਦੇ ਉੱਤੇ ਸਾਡੇ ਨਾਲ ਮਹਿੰਦਰ ਸਿੰਘ ਹੰਸ ਨੇ ਬ੍ਰਾਂਪਟਨ ਵੀ ਜਿਹੜੀ ਇੱਕ ਫੋਟੋ ਭੇਜੀ ਹੈ ਜੀ, ਤੇ ਉਸ ਫੋਟੋ ਦੇ ਵਿੱਚ ਦੇਖਦੇ ਹਾਂ ਜੀ, ਇਹ ਜੋਕ ਆ ਜੀ, ਕਹਿੰਦੇ ਜੱਜ ਕਹਿੰਦੇ ਤੇਰਾ ਜੁਰਮ ਸਾਬਿਤ ਹੋ ਚੁੱਕਾ ਜੀ, ਕੱਲ ਤੈਨੂੰ ਫਾਂਸੀ ਤੇ ਚੜਾ ਦਿੱਤਾ ਜਾਵੇਗਾ। ਬਾਣੀਆਂ ਉਹ ਤਾਂ ਠੀਕ ਹੈ ਜੀ, ਪਰ ਉਤਾਰਿਆ ਕਦੋਂ ਜਾਵੇਗਾ, ਦੁਕਾਨ ਵੀ ਤਾਂ ਖੋਲਣੀ ਹੈ। ਸੋ ਬਿਲਕੁਲ ਜੀ, ਕਈ ਵਾਰ ਇੱਕ ਬਾਣੀਏ ਤੋਂ ਤੁਸੀਂ ਕਿਸੇ ਜਾਤ ਪਾਤ ਨਾਲ ਜਾਂ ਕਿਸੇ ਰੇਸਿਸਟ ਗੱਲ ਨਾਲ ਨਾ ਗੱਲ ਲਾਇਓ, ਪਰ ਇੱਕ ਇਹ ਵੀ ਇੱਕ ਕਿੱਤਾ ਜਿਹਨੂੰ ਪ੍ਰੋਫੈਸ਼ਨ ਕਹਿ ਸਕਦੇ ਆ। ਅੱਜ ਕੱਲ ਜੱਟ ਵੀ ਬਹੁਤ ਬਾਣੀਏ ਬਣੇ ਹੁੰਦੇ ਆ, ਜਦੋਂ ਬਾਣੀਆਂ ਸੋਚ ਅੰਦਰ ਆ ਜਾਂਦੀ ਹੈ ਤੁਹਾਡੇ ਅੰਦਰ ਤਾਂ ਉਦੋਂ ਇੰਨੀ ਬਰੀਕੀ ਚ ਆ ਜਾਂਦਾ ਵੀ ਉਹਨਾਂ ਨੂੰ ਮੌਤ ਤਾਂ ਹੀ ਕੋਈ ਪਤਾ ਨਹੀਂ ਵੀ ਮੌਤ ਹੋ ਜਾਏਗੀ ਫਾਂਸੀ ਚੜਾ ਕੇ, ਉਹਨਾਂ ਨੂੰ ਫਿਕਰ ਦੁਕਾਨ ਖੋਲਣ ਦਾ ਹੋ ਰਿਹਾ। ਸੋ ਬਹੁਤ ਮਿਹਰਬਾਨੀ ਜੀ, ਬੜਾ ਵਧੀਆ ਚੁਟਕਲਾ ਤੁਸੀਂ ਸਾਂਝਾ ਕੀਤਾ। ਜਸਪਾਲ ਸਿੰਘ ਸੰਧੂ 5 ਵਾਟਰ ਤੋਂ ਜੁੜ ਚੁੱਕਿਆ ਸਾਡੇ ਨਾਲ ਜੀ, ਜਸਪਾਲ ਸਿੰਘ ਸੰਧੂ ਬ੍ਰਿਸਬਨ ਵਾਲੇ, ਜਿਨ੍ਹਾਂ ਦਾ ਕਿ ਹਰਮਨ ਰੇਡੀਓ ਨਾਲ ਸਦਾ ਹੀ ਬਹੁਤ ਵੱਡਾ ਸਹਿਯੋਗ ਰਿਹਾ। ਹਰਮਨ ਰੇਡੀਓ ਪੰਜਾਬੀ ਅਖਬਾਰ ਨੂੰ ਸਦਾ ਤੋਂ ਸਪੋਂਸਰ ਕਰਦੇ ਆ ਰਹੇ ਆ, ਤੇ ਜਦੋਂ ਸਾਡਾ ਕੋਈ ਡਿੱਕਾ ਲੱਗਦਾ ਕਿਸੇ ਕਿੱਦਾਂ ਤੇ ਉਦੋਂ ਅਸੀਂ ਉਹਨਾਂ ਨੂੰ ਅੱਧੀ ਰਾਤ ਆਵਾਜ਼ ਮਾਰਦੇ ਹਾਂ। ਸੋ ਬਹੁਤ ਹੈਲਪ ਕਰਦੇ ਆ ਜੀ, ਅਸੀਂ ਧੰਨਵਾਦੀ ਹਾਂ ਪਹਿਲਾਂ ਉਹਨਾਂ ਦੇ। ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਜੀ, ਬਾਈ ਜੀ ਸਤਿ ਸ੍ਰੀ ਅਕਾਲ ਟੂ ਆਲ, ਲੋਟਸ ਪੀਪਲ ਗੈਟਿੰਗ ਕਾਲਸ ਫਰੋਮ fraud people's one of my client received call in late night and he could not sleep whole night, please do not pay anyone, if someone ask on phone go to immigration counter and report them and also report police, we provide free help in this case, text me 24 hour for this ਰੀਜ਼ਨ ਫੋਰ ਹੈਲਪ। ਸੋ ਬਿਲਕੁਲ ਜੀ, ਪਹਿਲਾਂ ਹੀ ਤੁਹਾਡੀਆਂ ਸੇਵਾਵਾਂ ਅਸੀਂ ਬਹੁਤ ਲੈ ਰਹੇ ਹਾਂ, ਪਰ ਉਹਨਾਂ ਨੇ ਫੇਰ ਜਿਹੜੀਆਂ ਆਪਣੀਆਂ ਸੇਵਾਵਾਂ ਆਫਰ ਕਰੀਆਂ, ਜਿਹੜੀਆਂ ਅਸੀਂ ਪਿਛਲੇ ਦਿਨਾਂ ਤੋਂ ਇੱਕ ਸੁਣ ਰਹੇ ਹਾਂ ਵੀ ਇੱਕ ਇਮੀਗ੍ਰੇਸ਼ਨ ਦੇ ਨਾਂ ਦੇ ਉੱਤੇ ਲੈਟਰ ਆ ਜਾਂਦੀ ਆ ਜਾਂ ਫੋਨ ਆ ਜਾਂਦਾ, ਤੁਹਾਨੂੰ ਕਿਹਾ ਜਾਂਦਾ ਤੁਸੀਂ ਇੰਨੇ ਪੈਸੇ ਭਰੋ, ਨਹੀਂ ਤੁਹਾਡਾ ਵੀਜ਼ਾ ਇੱਦਾਂ ਹੋਊ ਜਾਂ ਤੁਹਾਡੀ ਇਹ ਹੋਜੂਗੀ, ਤੁਹਾਡਾ ਸਟੇਟਸ ਚੇਂਜ ਹੋਜੂਗਾ। ਤਾਂ ਇਹ ਜਿਹੀਆਂ ਗੱਲਾਂ ਲਈ ਕਹਿੰਦੇ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਮੈਨੂੰ ਜਦੋਂ ਮਰਜ਼ੀ ਟੈਕਸਟ ਕਰ ਸਕਦੇ ਹੋ, ਕਿਉਂਕਿ ਜਿਹੜਾ 24 ਘੰਟੇ ਟੈਕਸ ਦਾ ਜਿਹੜਾ ਸਿਸਟਮ ਹੁੰਦਾ ਉਹ ਸੌਖਾ ਹੁੰਦਾ, ਤੇ ਉਹਦੇ ਨਾਲ ਤੁਸੀਂ ਜਦੋਂ ਮਰਜ਼ੀ ਕਿਸੇ ਨੂੰ ਆਪਣੀ ਗੱਲ ਪਹੁੰਚਾ ਸਕਦੇ ਹੋ ਤੇ ਅਗਲੇ ਨੂੰ ਵੀ ਕੋਈ ਡਿਸਟਰਬ ਨਹੀਂ ਹੁੰਦਾ। ਸੋ ਜਸਪਾਲ ਸੰਧੂ ਹੋਰਾਂ ਦਾ ਨੰਬਰ ਨੋਟ ਕਰ ਲਓ ਜੀ ਸੱਜਣ ਮਿੱਤਰ, ਜੇ ਕਿਸੇ ਨੂੰ ਇਮੀਗ੍ਰੇਸ਼ਨ ਮਾਮਲੇ ਚ ਕੋਈ ਵੀ ਸਵਾਲ ਹੋਵੇ ਤਾਂ ਉਹਨਾਂ ਦਾ ਨੰਬਰ ਹੈ ਜੀ 0411-726-348 0411-726-348। ਸੋ ਇਸ ਨੰਬਰ ਦੇ ਉੱਤੇ ਤੁਸੀਂ ਉਹਨਾਂ ਨੂੰ ਮੈਸੇਜ ਕਰ ਸਕਦੇ ਹੋ। ਕੋਸ਼ਿਸ਼ ਕਰਿਓ ਜੀ ਮੈਸੇਜ ਕਰਿਆ ਕਰੋ ਤਾਂ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਅਟੈਂਡ ਕਰ ਸਕਣ, ਕਿਉਂਕਿ ਕਾਲ ਦੇ ਨਾਲ ਵੱਧ ਲੋਕ ਅਟੈਂਡ ਨਹੀਂ ਕੀਤੇ ਜਾ ਸਕਦੇ। ਇੱਧਰ ਸਾਨੂੰ ਲੰਮਾ ਚੌੜਾ ਮੈਸੇਜ ਮਾਨ USA ਨੇ ਭੇਜਿਆ ਜੀ, ਤੇ ਇੱਕ ਕਹਾਣੀ ਭੇਜੀ ਹੈ, ਕੋਸ਼ਿਸ਼ ਕਰਾਂਗੇ ਜੀ ਜ਼ਰੂਰ ਵੇਲਾ ਮਿਲਣ ਤੇ ਵੀ ਪੜਾਂਗੇ। ਤੇ ਹਰਦੀਪ ਮੁਲਤਾਨੀ ਜੁੜੇ ਆ ਜੀ, ਤੇ ਉਹਨਾਂ ਨੇ ਸਿਰਫ ਕੱਲੀ ਹਾਏ ਕੀਤੀ ਹੈ ਜੀ। ਬਿਲਕੁਲ ਜੀ ਹਾਏ ਤੁਹਾਡੀ ਬੱਜੀ ਸਾਡੇ ਡਾਂਗ ਵਾਂਗੂ, ਤੇ ਤੁਹਾਨੂੰ ਵੀ ਹਾਏ ਆ ਜੀ ਫਿਰ, ਤੇ ਜ਼ਰੂਰ ਆਪਣੇ ਦਿਲ ਦੀ ਗੱਲ ਵੀ ਮੈਸੇਜ ਕਰੋ ਤੇ ਭੇਜੋ ਜੀ, ਕੋਈ ਵਧੀਆ ਸੁਨੇਹਾ ਕੋਈ ਟੌਪਿਕ ਇਸ ਤੇ ਤੁਸੀਂ ਗੱਲ ਕਰਨੀ ਚਾਹੁੰਦੇ ਹੋ। ਸੋ ਦੋਸਤੋ ਮੌਸਮ ਦੀ ਜਾਣਕਾਰੀ ਤੋਂ ਪਹਿਲਾਂ ਗੀਤ ਸੁਣ ਲਈਏ ਜੀ, ਤੇ ਇੰਨੇ ਦੇਰ ਦੇ ਵਿੱਚ ਮੈਂ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਾ, ਤੇ ਉਸ ਤੋਂ ਬਾਅਦ ਥੋੜੀਆਂ ਬਹੁਤ ਖਬਰਾਂ ਤੇ ਫੋਨ ਲਾਈਨਾਂ ਖੋਲ ਦਿਆਂਗੇ ਜੀ ਨਾਲ ਦੀ ਨਾਲ।
ਹੀ ਆ ਜਾਵੇ ਜਿਨੂੰ ਦਾਸੇ ਚੇਰੀਆਂ ਉੱਤੇ ਚਾਹੀ ਆ ਜਾਵੇ
ਗੁਰਵਿੰਦਰ ਬਰਾੜ ਹੋਰਾਂ ਦਾ ਬੜਾ ਹੀ ਵਧੀਆ ਗੀਤ ਸੁਣਿਆ ਜੀ ਭਗਤ ਸਿੰਘ ਹੋਰਾਂ ਤੇ ਉਮੀਦ ਆ ਗੀਤ ਤੁਹਾਨੂੰ ਵੀ ਪਸੰਦ ਹੋਏਗਾ। ਤੇ ਇਧਰ ਮੌਸਮ ਦੀ ਜੇ ਜਾਣਕਾਰੀ ਲਈਏ ਅੱਜ ਤਾਂ ਸਿਡਨੀ 16 ਤੋਂ 25 ਡਿਗਰੀ ਟੈਂਪਰੇਚਰ ਦਿਖਾਈ ਦੇ ਰਿਹਾ ਜੀ ਤੇ ਹਵਾ ਹੀ ਵਗਣੀ ਹੈ ਸਿਡਨੀ ਦੇ ਵਿਚ। ਜੇ ਮੈਲਬਨ ਗੱਲ ਕਰੀਏ ਤਾਂ 12 ਤੋਂ 17 ਡਿਗਰੀ ਤੇ ਪੋਸੀਬਲ ਸ਼ਾਵਰ ਦੱਸਿਆ ਜੀ ਤੇ ਬ੍ਰਿਸਬਨ ਮੋਸਟਲੀ ਸਨੀ ਦੱਸਿਆ ਜੀ 15 ਤੋਂ 28 ਡਿਗਰੀ ਟੈਂਪਰੇਚਰ ਦੇ ਨਾਲ ਤੇ ਪਰਥ 10 ਤੋਂ 21 ਡਿਗਰੀ ਟੈਂਪਰੇਚਰ ਦੇ ਨਾਲ ਲੇਟ ਸ਼ਾਵਰ ਜਿਹੜੇ ਦੱਸੇ ਆ ਜੀ ਤੇ ਐਡਲੇਡ ਜਿਹੜਾ ਮੋਸਟਲੀ ਸਨੀ ਹੈ ਜੀ 11 ਤੋਂ 20 ਡਿਗਰੀ ਟੈਂਪਰੇਚਰ ਬਹੁਤ ਵਧੀਆ ਟੈਂਪਰੇਚਰ ਐਡੀਲੇਡ ਦਾ ਅੱਜ ਰਹਿਣਾ ਜੀ ਤੇ ਕੈਨਬਰਾ ਅੱਜ ਹਵਾ ਵਗਣੀ ਆ ਜੀ 9 ਤੋਂ 17 ਡਿਗਰੀ ਟੈਂਪਰੇਚਰ ਨਾਲ ਤੇ ਹੋਬਰਟ ਦੇ ਵਿਚ ਜਿਹੜਾ ਮੀਂਹ ਪੈਣਾ ਜੀ 11 ਤੋਂ 15 ਡਿਗਰੀ ਟੈਂਪਰੇਚਰ ਦੇ ਨਾਲ ਤੇ ਡਾਰਵਿਨ ਆ ਜਿਹੜਾ 24 ਤੋਂ 34 ਡਿਗਰੀ ਨਾਲ ਸਨੀ ਰਹਿਣਾ ਤੇ ਕਾਫੀ ਗਰਮ ਵੀ ਰਹਿਣਾ। ਸੋ ਉਮੀਦਾ ਜੀ ਤੁਸੀਂ ਆਪਣੇ ਆਪਣੇ ਮੌਸਮ ਮੁਤਾਬਕ ਆਪਣੀ ਦਿਨ ਚਰਿਆ ਤੈਅ ਕਰੋਗੇ ਜੀ ਤੇ ਇਧਰ ਬਹੁਤ ਸਾਰੇ ਸੁਨੇਹੇ ਆ ਰਹੇ ਆ ਜੀ ਸਾਡੇ ਕੋਲੇ। ਹਰਦੀਪ ਮੁਲਤਾਨੀ ਹੋਰਾਂ ਨੇ ਕਹਿੰਦੇ ਜੀ ਜ਼ਰੂਰ ਅਸੀਂ ਵੀ ਹਿੱਸਾ ਪਾਵਾਂਗੇ ਤੇ ਨਾਲ ਉਹਨਾਂ ਨੇ ਧੰਨਵਾਦ ਕੀਤਾ ਜੀ ਬਹੁਤ ਮਿਹਰਬਾਨੀ ਮੁਲਤਾਨੀ ਸਾਹਿਬ। ਤੇ ਨਿਸ਼ਾਨ ਸਿੰਘ ਭੁੱਲ ਜੁੜੇ ਆ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਿਹਾ ਕਹਿੰਦੇ ਰੇਡੀਓ ਦੇ ਨਾਲ ਨਾਲ ਪੰਜਾਬੀ ਅਖਬਾਰ ਬੜਾ ਹੀ ਨਜ਼ਾਰਾ ਆ ਰਿਹਾ ਜੀ ਨਾਲ ਨਾਲ ਕਹਿੰਦੇ ਪੰਜਾਬੀ ਅਖਬਾਰ ਪੜ੍ਹ ਰਹੇ ਆ ਤੇ ਨਾਲ ਨਾਲ ਰੇਡੀਓ ਸੁਣ ਰਹੇ ਆ ਪ੍ਰੋਗਰਾਮ ਆਨੰਦ ਮਾਣ ਰਹੇ ਆ ਜੀ। ਧੰਨਵਾਦ ਬਾਈ ਜੀ ਤੁਹਾਡਾ ਆਪਣਾ ਨਿਸ਼ਾਨ ਸਿੰਘ ਭੁੱਲਰ। ਸੋ ਭੁੱਲਰ ਸਾਹਿਬ ਤੁਹਾਡਾ ਵੀ ਧੰਨਵਾਦ ਜੀ। ਤੇ ਮੈਂ ਇੱਥੇ ਸੱਜਣਾ ਮਿੱਤਰਾਂ ਨੂੰ ਦੱਸਦਿਆਂ ਜੀ ਪੰਜਾਬੀ ਅਖਬਾਰ ਦਾ ਨਵਾਂ ਅੰਕ ਹਰ 15 ਤਰੀਕ ਨੂੰ ਆ ਜਾਂਦਾ ਜੀ। ਕੱਲੀ ਸਿਡਨੀ ਨੂੰ ਛੱਡ ਕੇ ਸਾਰੇ ਆਸਟ੍ਰੇਲੀਆ ਭਰ ਦੇ ਵਿੱਚ ਅਖਬਾਰ ਪਹੁੰਚਾਇਆ ਜਾਂਦਾ ਜੀ। ਹੈ ਬਹੁਤ ਔਖਾ ਕਾਰਜ ਕਿਉਂਕਿ ਐਡੇ ਵੱਡੇ ਆਸਟ੍ਰੇਲੀਆ ਦੇ ਵਿੱਚ ਪ੍ਰਿੰਟ ਕਾਪੀ ਪਹੁੰਚਾਉਣੀ ਬਹੁਤ ਔਖੀ ਆ, ਪਰ ਜਿਹੜੇ ਲੋਕ ਪ੍ਰਿੰਟ ਕਾਪੀ ਨਹੀਂ ਜਿਨ੍ਹਾਂ ਤੱਕ ਪਹੁੰਚਦੀ ਉਹਨਾਂ ਲੋਕਾਂ ਲਈ ਬੇਨਤੀ ਹੈ ਜੀ ਉਹ www.punjabiakhbar.com ਦੇ ਉੱਤੇ ਜਾ ਕੇ ਵੀ ਪੜ੍ਹ ਸਕਦੇ ਆ। ਬਾਕੀ ਅਸੀਂ ਰੇਡੀਓ ਦੇ ਪੇਜ ਦੇ ਉੱਤੇ ਜਾਂ ਸਾਡੇ ਪਰਸਨਲ ਪੇਜਿਸ ਦੇ ਉੱਤੇ ਅਕਸਰ ਹੀ ਅਖਬਾਰ 15 ਜਾਂ 16 ਤਰੀਕ ਨੂੰ ਸ਼ੇਅਰ ਕਰ ਦਿੰਦੇ ਹਾਂ ਜੀ। ਤੇ ਜੇ ਤੁਸੀਂ ਅਖਬਾਰ ਪੜ੍ਹਨਾ ਚਾਹੁੰਦੇ ਹੋ, ਅਖਬਾਰ ਲਈ ਲਿਖਣਾ ਚਾਹੁੰਦੇ ਹੋ, ਕੋਈ ਵੀ ਅਖਬਾਰ ਦੇ ਨਾਲ ਕੰਟਰੀਬਿਊਸ਼ਨ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਜੀ ਆਇਆਂ ਨੂੰ ਆ ਜੀ ਤੇ ਤੁਸੀਂ ਉਹਦੇ ਵਿੱਚ ਵੀ ਆਪਣਾ ਬਣਦਾ ਸਹਿਯੋਗ ਪਾ ਸਕਦੇ ਹੋ। ਕਿਉਂਕਿ ਬਹੁਤ ਸਾਰੇ ਸੱਜਣ ਮਿੱਤਰ ਲਿਖਣ ਦੇ ਸ਼ੌਕੀਨ ਹੁੰਦੇ ਆ ਪਰ ਉਹਨਾਂ ਨੂੰ ਲੱਗਦਾ ਵੀ ਸਾਨੂੰ ਕਿਸੇ ਪਲੇਟਫਾਰਮ ਨੇ ਥਾਂ ਨਹੀਂ ਦੇਣਾ, ਵੱਡੇ ਅਖਬਾਰ ਇਗਨੋਰ ਕਰ ਦਿੰਦੇ ਆ ਕਈ ਵਾਰ। ਪਰ ਪੰਜਾਬੀ ਅਖਬਾਰ ਪਹਿਲੇ ਦਿਨ ਤੋਂ ਹੀ ਸਾਡਾ ਇੱਕ ਅਸੂਲ ਰਿਹਾ ਜੀ, ਅਸੀਂ ਜਿੰਨੇ ਵੀ ਨਵੇਂ ਰਾਈਟਰਸ ਆਏ ਆ ਉਹਨਾਂ ਸਭ ਨੂੰ ਥਾਂ ਦਿੰਨੇ ਆ। ਜੇ ਥੋੜੀ ਬਹੁਤ ਕੋਈ ਉਹਨਾਂ ਦੀ ਗੱਲ ਦੇ ਵਿੱਚ ਕੋਈ ਦਿੱਕਤ ਹੋਵੇ ਤਾਂ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਦੇ ਆ, ਸਲਾਹ ਮਸ਼ਵਰਾ ਵੀ ਕਰਦੇ ਆ ਤੇ ਉਹਨਾਂ ਨੂੰ ਉਸ ਨਾਲ ਰਾਹ ਦੇ ਤੋਰਨ ਦੀ ਕੋਸ਼ਿਸ਼ ਕਰਦੇ ਆ ਜੀ ਉਂਗਲ ਫੜ ਕੇ। ਸੋ ਜਦੋਂ ਮਰਜ਼ੀ ਤੁਸੀਂ ਪੰਜਾਬੀ ਅਖਬਾਰ ਲਈ ਤੁਸੀਂ ਮੈਨੂੰ ਪਰਸਨਲ ਈਮੇਲ ਤੇ ਕਰ ਸਕਦੇ ਹੋ ਜਾਂ info@punjabiakhbar.com ਦੇ ਉੱਤੇ ਵੀ ਆਪਣਾ ਮਸਾਲਾ ਭੇਜ ਸਕਦੇ ਹੋ ਜੀ 10 ਤਰੀਕ ਤੱਕ, ਮਹੀਨੇ ਦੀ 10 ਤਰੀਕ ਤੱਕ, ਤਾਂ ਕਿ 15 ਤਰੀਕ ਨੂੰ ਇਹ ਨਵਾਂ ਅਖਬਾਰ ਹਰ ਵਾਰ ਆ ਜਾਂਦਾ। ਤੇ ਮੈਨੂੰ ਇਸ ਕਹਿੰਦੇ ਹੋਏ ਮਾਣ ਮਹਿਸੂਸ ਹੁੰਦਾ ਵੀ 8000 ਕਾਪੀ ਇਸ ਟਾਈਮ ਪ੍ਰਿੰਟ ਦੇ ਵਿੱਚ ਛਪ ਰਿਹਾ ਜੀ ਅਖਬਾਰ, ਜਿਹੜਾ ਕਿ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਕਾਫੀ ਵੱਡੀ ਗਿਣਤੀ ਹੈ ਜੀ। ਬਹੁਤ ਸਾਰੇ ਅਖਬਾਰ ਸੱਜਣ ਮਿੱਤਰ ਕੱਢਦੇ ਆ ਤੇ ਉਹਨਾਂ ਨੇ ਵੀ ਕਿਹਾ ਜੀ ਵੀ ਇੰਨੀ ਗਿਣਤੀ ਚ ਸਾਡੇ ਤੋਂ ਨਹੀਂ ਹਾਲੇ ਤੱਕ ਅਸੀਂ ਛਪਵਾ ਸਕੇ ਹਾਂ, ਪਰ ਜਿੰਨੀ ਗਿਣਤੀ ਚ ਇਸ ਟਾਈਮ ਪੰਜਾਬੀ ਅਖਬਾਰ ਛਪ ਰਿਹਾ ਤੇ ਉਮੀਦ ਹੈ ਜੀ ਇਹ ਤਾਂ ਹੀ ਛਪਦਾ ਰਹਿ ਸਕਦਾ, ਇਹ ਤਾਂ ਹੀ ਅੱਗੇ ਚੱਲਦਾ ਰਹਿ ਜਾ ਸਕਦਾ ਜੇ ਤੁਹਾਡਾ ਸਾਰਿਆਂ ਦਾ ਸਹਿਯੋਗ ਰਹੇਗਾ। ਬਹੁਤ ਸਾਰੇ ਸੱਜਣ ਮਿੱਤਰ ਸਹਿਯੋਗ ਕਰਦੇ ਆ, ਉਹਨਾਂ ਦੇ ਅਸੀਂ ਧੰਨਵਾਦੀ ਆ, ਪਰ ਤੁਸੀਂ ਸਹਿਯੋਗ ਅਖਬਾਰ ਦੇ ਨਾਲ ਅਖਬਾਰ ਨੂੰ ਲਿਖ ਕੇ ਅਖਬਾਰ ਨੂੰ ਪੜ੍ਹ ਕੇ ਵੀ ਕਰ ਸਕਦੇ ਹੋ, ਇਹ ਵੀ ਇੱਕ ਸਹਿਯੋਗ ਹੁੰਦਾ, ਉਹਦੀ ਫੀਡਬੈਕ ਦੇ ਕੇ ਵੀ ਕਰ ਸਕਦੇ ਹੋ। ਦਵਿੰਦਰ ਜੁੜਿਆ ਜੀ ਮੋਗੇ ਵਾਲੇ ਤੇ ਕਹਿੰਦੇ ਮਿੰਟੂ ਬਾਜੀ ਸਤਿ ਸ੍ਰੀ ਅਕਾਲ, ਆਪਣੀ ਚੀਜ਼ ਨੂੰ ਜਿੰਦਾ ਲਾ ਕੇ ਰੱਖਣਾ ਰੱਖਿਆ, ਕਿਸੇ ਨੂੰ ਚੋਰ ਕਹਿਣ ਦੀ ਲੋੜ ਨਹੀਂ ਪੈਂਦੀ। ਗੁੱਡ ਬੋਇਸ। ਸੋ ਬਿਲਕੁਲ ਜੀ, ਬਹੁਤ ਵਧੀਆ ਵਿਚਾਰ ਤੁਸੀਂ ਦਿੱਤਾ ਵੀ ਸਭ ਤੋਂ ਪਹਿਲਾਂ ਸਾਨੂੰ ਆਪਣਾ ਆਪ ਸੰਭਾਲਣਾ ਚਾਹੀਦਾ, ਦੂਜਿਆਂ ਨੂੰ ਅਸੀਂ ਬਾਅਦ ਚ ਦੋਸ਼ ਦੇਈਏ। ਸੋ ਕਈ ਵਾਰ ਇਹ ਜਿੰਦਾ ਲਾਉਣ ਦੀ ਚੀਜ਼ ਕੋਈ ਕੱਲੀ ਗਹਿਣੇ ਸਿਆਉਣੇ ਜਾਂ ਪੈਸਿਆਂ ਦੀ ਗੱਲ ਨਹੀਂ ਜੀ, ਜਿੰਦਾ ਜਵਾਨ ਨੂੰ ਵੀ ਲਾ ਕੇ ਰੱਖਿਆ ਜਾ ਸਕਦਾ, ਜਿੰਦਾ ਬੁਰੇ ਕੰਮਾਂ ਨੂੰ ਵੀ ਲਾ ਕੇ ਰੱਖਿਆ ਜਾ ਸਕਦਾ, ਜਿੰਦਾ ਬੁਰੀਆਂ ਆਦਤਾਂ ਨੂੰ ਵੀ ਲਾ ਕੇ ਰੱਖਿਆ ਜਾ ਸਕਦਾ। ਮੰਨ ਲਓ ਤੁਸੀਂ ਕੋਈ ਆਦਤਨ ਮਾੜਾ ਕੰਮ ਕਰ ਰਹੇ ਹੋ ਤੇ ਫਿਰ ਜੇ ਲੋਕ ਕਹਿੰਦੇ ਆ ਤਾਂ ਫਿਰ ਤੁਸੀਂ ਉਹਨਾਂ ਨਾਲ ਉਹਨਾਂ ਦੀ ਇਹ ਕਰਦੇ ਹੋ, ਨਿੰਦਿਆ ਕਰਦੇ ਹੋ ਜਾਂ ਉਹਨਾਂ ਨੂੰ ਮਾੜਾ ਕਹਿਣੇ ਹੋ ਵੀ ਭਾਈ ਤੂੰ ਮੇਰੇ ਐਂ ਕਿਉਂ ਕਹਿਣਾ, ਤਾਂ ਕਿਉਂ ਨਾ ਤੁਸੀਂ ਆਪਣੀ ਹੀ ਆਦਤ ਬਦਲ ਲਓ ਤੇ ਆਪਣੇ ਆਪ ਨੂੰ ਵੀ ਬਦਲ ਲਓ। ਸੋ ਇਹ ਇੱਕ ਜਿੰਦਾ ਜਿਹੜਾ ਸੰਬੋਲਿਕ ਸ਼ਬਦ ਹੈ ਜੀ, ਇਹ ਜਿੰਦਾ ਜਵਾਨ ਤੇ ਵੀ ਲਾ ਜਾ ਸਕਦਾ ਤੇ ਹੋਰ ਕੰਮਾਂ ਤੇ ਵੀ ਲਾਇਆ ਜਾ ਸਕਦਾ। ਬਹੁਤ ਵਧੀਆ ਵਿਚਾਰ ਭੇਜਿਆ ਜੀ ਦਵਿੰਦਰ ਬਾਈ ਤੁਸੀਂ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਜੁੜਿਆ ਜੀ, ਗੁੱਡ ਮਾਰਨਿੰਗ ਬਰਾੜ ਸਾਹਿਬ ਐਂਡ ਆਲ ਲਿਸਨਰਸ, ਪ੍ਰੋਗਰਾਮ ਗੋਇੰਗ ਵੈਰੀ ਗੁੱਡ, ਵਰਕਿੰਗ ਆਊਟਸਾਈਡ ਵੈਰ ਇਜ਼ ਹੌਟ ਅਰਾਊਂਡ ਗੋਲਡ ਕੋਸਟ। ਸੋ ਗਰਮ ਮੌਸਮ ਦੇ ਵਿੱਚ ਜਿਹੜਾ ਆਊਟਡੋਰ ਕੰਮ ਕਰ ਰਿਹਾ ਜੀ ਪਰਮਜੀਤ ਸਿੰਘ ਧਾਲੀਵਾਲ, ਤੇ ਪਿਛਲੇ ਦਿਨ ਆਪਣੇ ਇਹ ਵੀ ਮੈਨੂੰ ਲੱਗਦਾ ਪੇਂਟਿੰਗ ਦਾ ਕੰਮ ਕਰਦੇ ਆ। ਪਿਛਲੇ ਦਿਨ ਸੋਨੀ ਸਾਂਭੀ ਹੋਰਾਂ ਦਾ ਜਿਹੜਾ ਪੇਂਟਿੰਗ ਬਾਰੇ ਜਿਹੜੀ ਕੀਤੀ ਇੰਟਰਵਿਊ ਦਲਜੀਤ ਸੰਧੂ ਦਲਜੀਤ ਸਿੰਘ ਹੋਰਾਂ ਨਾਲ, ਬਹੁਤ ਵਧੀਆ ਸੀ ਜੀ ਤੇ ਬਹੁਤ ਸਾਰੀ ਫੀਡਬੈਕ ਮੈਨੂੰ ਵੀ ਆਈ ਤੇ ਬਹੁਤ ਸਾਰੇ ਲੋਕਾਂ ਨੇ ਉਹਨੂੰ ਪਸੰਦ ਕੀਤਾ, ਤੇ ਅਸੀਂ ਆਉਣ ਇਹਨਾਂ ਚ ਹੋਰ ਵੀ ਪ੍ਰੋਫੈਸ਼ਨ ਦੇ ਜਿਹੜੇ ਲੋਕ ਆ ਉਹਨਾਂ ਨੂੰ ਐਵੇਂ ਤੁਹਾਡੇ ਨਾਲ ਮਿਲਾਵਾਂਗੇ ਤਾਂ ਕਿ ਬਹੁਤ ਸਾਰੇ ਜਿਹੜੇ ਗੱਲਾਂ ਦੇ ਉੱਤੇ ਪਰਦੇ ਹੁੰਦੇ ਆ ਉਹ ਪਰਦੇ ਦੂਰ ਹੋ ਜਾਣ। ਸੋ ਦੋਸਤੋ, ਮੈਂ ਅਗਲਾ ਮੈਸੇਜ ਲੈਣ ਤੋਂ ਪਹਿਲਾਂ ਦੱਸ ਦਿਆਂ ਵੀ 02-85-98-28-11 ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਟੌਪਿਕ ਜੀ ਤੁਸੀਂ ਕਿਸੇ ਤੇ ਵੀ ਗੱਲ ਕਰ ਸਕਦੇ ਹੋ। ਵੈਸੇ ਤਾਂ ਅਜੇ ਥਿੰਦ ਹੋਰਾਂ ਨੇ ਟੌਪਿਕ ਜੱਸੀ ਜਸਰਾਵਾਂ ਦਾ ਤੇ ਆਪ ਪਾਰਟੀ ਦਾ ਜਿਹੜਾ ਹੋਇਆ ਉਹ ਵੀ ਦਿੱਤਾ ਹੈ। ਕੁਝ ਇੱਕ ਸੱਜਣਾ ਮਿੱਤਰਾਂ ਨੇ ਢੱਡਰੀਆਂ ਵਾਲੇ ਕੇਸ ਬਾਰੇ ਵੀ ਗੱਲ ਕਰਨੀ ਚਾਹੀ ਆ, ਤੇ ਜਾਂ ਹੋਰ ਵੀ ਕਿਸੇ ਵੱਖਰੇ ਕੇਸ ਤੇ ਤੁਸੀਂ ਗੱਲ ਕਰਨੀ ਚਾਹੋ ਤਾਂ ਤੁਸੀਂ ਸਾਨੂੰ ਫੋਨ ਕਾਲ ਕਰ ਸਕਦੇ ਹੋ ਜਦੋਂ ਮਰਜ਼ੀ। ਤੇ ਜਿਹੜਾ ਅਗਲਾ ਮੈਸੇਜ ਸਾਡਾ ਆਇਆ ਜੀ ਜੋਰਾ ਸਿੰਘ ਮੈਲਬਨ ਦਾ, ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਮੈਲਬਨ ਚ ਤਾਂ ਅੱਜ ਬਾਦਲ ਐਂਡ ਰੇਨ, ਬੱਦਲ ਐਂਡ ਰੇਨ ਦਾ ਮੌਸਮ ਆ ਜੀ, ਬਾਕੀ ਪ੍ਰੋਗਰਾਮ ਵਧੀਆ ਜੀ, ਸਲਾਮ ਆ ਜੀ ਤੁਹਾਡੀ ਸੋਚ ਨੂੰ, ਥੈਂਕਸ। ਸੋ ਬਹੁਤ ਮਿਹਰਬਾਨੀ ਜੋਰਾ ਬਾਈ ਜੀ, ਤੁਸੀਂ ਪ੍ਰੋਗਰਾਮ ਪਸੰਦ ਕੀਤਾ। ਤੇ ਉਹ ਬਾਦਲ ਲਿਖਦਾ ਜੀ, ਕਹਿੰਦੇ ਨੀ ਹੁੰਦੇ ਜਦੋਂ ਕਹਿੰਦੇ ਫੇ ਮੂਹਰੇ ਬਾਤ ਪਾਈਏ ਤਾਂ ਉਹਨੂੰ ਰੋਟੀ ਟੋਕੀ ਦਿੰਦਾ, ਸਾਡੇ ਜਿਹੜਾ ਪੰਜਾਬੀਆਂ ਮੂਹਰੇ ਜਦੋਂ ਵੀ ਕੋਈ ਗੱਲ ਕਰਦੇ ਆ ਬੱਦਲ ਵੀ ਬੱਦਲ ਚੋਂ ਵੀ ਬਾਦਲ ਹੀ ਪੜਿਆ ਜਾਂਦਾ। ਸੋ ਮਾਫੀ ਚਾਹੁੰਦਾ ਜੀ, ਮੈਂ ਬਾਦਲ ਐਂਡ ਰੇਨ ਕਹਿ ਗਿਆ, ਬੱਦਲ ਐਂਡ ਰੇਨ ਨੂੰ। ਚਲੋ ਕੋਈ ਚੱਕਰ ਨੀ ਜੀ, ਜਿਹੜੀ ਚੀਜ਼ ਦਾ ਸਹਿਮ ਡੈਮ ਅਹਿਮ ਤੇ ਡਰ ਹੋਵੇ ਉਹ ਚੀਜ਼ ਬਾਰ ਬਾਰ ਆਉਂਦੀ ਆ ਸਾਹਮਣੇ, ਤੇ ਉਹੀ ਚੀਜ਼ ਇੱਥੇ ਆ ਰਹੀ ਹੈ ਜੀ। ਸਾਡੇ ਨਾਲ ਈਮੇਲ ਜੁੜੇ ਰਾਹੀਂ ਸੋਨੀ ਸੈਂਭੀ ਜੁੜੇ ਆ ਜੀ, ਤੇ ਕਹਿੰਦੇ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ, ਕੱਲ ਲੰਚ ਕਰਨ ਗਏ ਸੀ ਰੈਸਟੋਰੈਂਟ ਚ, ਅਸੀਂ ਉਹਨਾਂ ਨੇ ਕਿ ਕਲਰ ਪਾਇਆ ਸੀ ਤੱਕ ਹੱਥ ਤੋਂ ਨਹੀਂ ਉਤਰਿਆ, ਕੀ ਇਹ ਸੇਫ ਆ? ਬਿਲਕੁਲ ਜੀ, ਇਹ ਵੀ ਇੱਕ ਬੜਾ ਵੱਖਰਾ ਮਾਹੌਲ ਆ, ਪਰ ਇਹਦੇ ਤੇ ਗੱਲਬਾਤ ਕਰਦੇ ਆ। ਪਹਿਲਾਂ ਨਾ ਕਾਲਰ ਜੁੜ ਚੁੱਕਿਆ ਸਾਡੇ ਨਾਲ ਨਾਲ ਕਾਲ ਲੈ ਲਈਏ। ਮਨਪ੍ਰੀਤ ਸਿੰਘ ਖਰੌੜ, ਸਤਿ ਸ੍ਰੀ ਅਕਾਲ ਖਰੌੜ ਸਾਹਿਬ।
ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਨੇ ਜੀ?
ਮੈਂ ਕਿਹਾ ਚੜ੍ਹਦੀ ਕਲਾ ਜੀ ਆ ਜੀ, ਆਵਾਜ਼ ਹੀ ਦੱਸਦੀ ਹੋਣੀ ਆ, ਟਣਕਦੀ ਆ।
ਹਾਂਜੀ ਹਾਂ, ਪੂਰੀ ਕਰਕਦੀ ਆ ਜੀ, ਪੂਰੀ ਕਰਕਦੀ ਆ, ਬਾਬੇ ਦੀ ਫੁੱਲ ਕਿਰਪਾ ਜੀ। ਬਾਈ ਜੀ, ਜਿਹੜੀ ਗੱਲ ਬਾਈ ਉਹਨਾਂ ਨੇ ਕਹੀ ਆਮ ਆਦਮੀ ਪਾਰਟੀ ਹਨਾ ਜੀ,
ਆਪਾਂ ਨਾ ਮਨਪ੍ਰੀਤ ਗੱਲ ਤੋਰਨ ਤੋਂ ਪਹਿਲਾਂ ਮੈਂ ਤੁਹਾਨੂੰ ਟਣਕ ਦੀ ਇੱਕ ਮਿੰਟ ਮਾਫੀ ਚਾਹੁੰਦਾ, ਮੈਂ ਟਣਕ ਦੀ ਗੱਲ ਤੇ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੱਲ ਹੀ ਮੈਨੂੰ ਕੋਈ ਮਲੇਸ਼ੀਆ ਤੋਂ ਰਿਸ਼ਤੇਦਾਰ ਆਏ ਸਨ ਤੇ ਉੱਥੇ ਗੱਲ ਚੱਲ ਪਈ ਡਰਗ ਦੀ, ਨਸ਼ੇ ਦੀ ਗੱਲ ਚੱਲ ਪਈ, ਹੋਰ ਚੱਲ ਪਈ, ਮੈਂ ਦਾਵਾ ਕਰ ਬੈਠਾ, ਮੈਂ ਕਿਹਾ ਵੀ ਮੈਂ ਮੇਰਾ ਤੁਸੀਂ ਖੂਨ ਟੈਸਟ ਕਰਾ ਲਓ, ਜੇ ਪਿਛਲੇ 47 ਸਾਲਾਂ ਦਾ ਵੀ ਕੁਛ ਨਿਕਲਦਾ ਮੈਂ ਦੇਣਦਾਰ ਹਾਂ, ਮੈਂ ਪੂਰਾ ਦਾਵਾ ਕਰਾਂ। ਉਹ ਮੂਹਰੋਂ ਮਲੇਸ਼ੀਅਨ ਮੇਰੀ ਗੱਲਾਂ ਬਾਤਾਂ ਸੁਣੀ ਜਾਂਦਾ ਸੀ ਕਾਫੀ ਚਿਰ ਦਾ, ਤੇ ਉਹਨੂੰ ਇੱਕ ਮਾਲਵੇ ਸ਼ਬਦ ਦੇ ਨਾਲ ਵੀ ਥੋੜਾ ਜਿਹਾ ਕੁਝ ਚੀਜ਼ਾਂ ਜੁੜੀਆਂ ਹੋਈਆਂ। ਉਹ ਮੈਨੂੰ ਆਦਾ ਬਾਈ ਮੈਨੂੰ ਲੱਗਦਾ ਤਾਂ ਗੱਲਾਂ ਜੀਆਂ ਤੋਂ ਵੀ ਤੇਰੇ ਅੰਦਰੋਂ ਫੀਮ ਤਾਂ ਨਿਕਲੂਗੀ ਲਾਜ਼ਮੀ, ਕਹਿੰਦਾ
ਓ ਮਾਈ ਗੋਡ,
ਉਹਨੇ ਸੋਚਿਆ ਜਿਹੜਾ ਇੰਨਾ ਕੜਕੇ ਚ ਬੋਲ ਰਿਹਾ ਤੇ ਇੰਨਾ ਬੋਲ ਰਿਹਾ ਫੀਮ ਜ਼ਰੂਰ ਖਾਂਦਾ ਹੋਣਾ। ਸੋ ਕਈ ਵਾਰੀ ਸ਼ੰਕਾ ਹੋ ਜਾਂਦੀ ਹੈ ਦੋਸਤੋ, ਮੈਂ ਤੇ ਦੋਸਤਾਂ ਨੂੰ ਦੱਸਦਾ ਜੀ ਕੁਝ ਨੀ ਖਾਂਦਾ ਜੀ, ਮੈਂ ਜੇ ਇੱਕ ਚੀਜ਼ ਖਾਂਦਾ ਸ਼ਾਇਦ ਉਹ ਤੁਹਾਨੂੰ ਪਤਾ ਨੀ ਲੱਗਦਾ, ਮੈਂ ਦੱਸਦਾ ਵੀ ਨਹੀਂ ਹੁੰਦਾ ਉਹ ਲੋਕਾਂ ਨੂੰ, ਜੇ ਮੈਂ ਦੱਸਦਾ ਤਾਂ ਸ਼ਾਇਦ ਤੁਸੀਂ ਉਹਨੂੰ ਬਚਾਉਣ ਲੱਗ ਜਾਓ, ਤਾਂ ਉਹ ਮੈਂ ਖਾਂਦਾ ਜੀ ਮਗਜ਼ ਤੁਹਾਡਾ, ਤੇ ਸੋ ਆਪਣਾ ਮਗਜ਼ ਬਚਾਉਣਾ ਹੁੰਦਾ ਤਾਂ ਤੁਸੀਂ ਜ਼ਰੂਰ ਬਚਾ ਸਕਦੇ ਹੋ, ਹੋਰ ਮੈਂ ਕੁਛ ਨੀ ਖਾਂਦਾ। ਸੋ ਹਾਂਜੀ, ਆਪਾਂ ਕੀ ਕਹਿ ਰਹੇ ਤੁਸੀਂ ਮਨਪ੍ਰੀਤ ਪਿਛੇ ਤੇ?
ਮੈਂ ਕਿਹਾ ਵੀ ਬਾਈ ਮਲੇਸ਼ੀਆ ਵਾਲੇ ਇਹ ਵੀ ਭੁਲੇਖਾ ਖਾ ਗਏ ਹੋਣਗੇ ਨਾ ਵੀ ਪਿੰਡਾਂ ਚ ਕੀ ਪਤਾ ਵੀ ਇੱਥੇ ਤੁਹਾਨੂੰ ਪਤਾ ਹੀ ਆ ਪੀਣ ਪੂਣ ਮਿਲਦੀ ਆ, ਤਾਂ ਕਰਕੇ ਵੀ ਕੀ ਪਤਾ ਕਾਂਗਰਸ ਪਾਰਟੀ ਜੋ ਵੀ ਆ ਨਾ ਉਹ ਇੱਕ ਸੈਪਰੇਟ ਇਸ਼ੂ ਆ ਜਿਹੜਾ ਇਸ ਟਾਈਮ ਸਭ ਤੋਂ ਬੜੀ ਪੰਜਾਬ ਦੇ ਉੱਤੇ ਚਿੰਤਾ ਦਾ ਵਿਸ਼ਾ ਕੀ ਹੈ ਨਾ ਉਹ ਹੈਗੀ ਆ ਸਿੱਖਾਂ ਦਾ ਸਿੱਖਾਂ ਨਾਲ ਟਕਰਾਓ
ਜੀ
ਠੀਕ ਹੈ ਨਾ ਜੀ ਇਹ ਪੋਲੀਟੀਕਲ ਬੰਦਿਆਂ ਦਾ ਆਪਣੀਆਂ ਗੇਮਾਂ ਖੇਡ ਜਾਣੀਆਂ ਨੇ ਪਰ ਜਿਹੜਾ ਇਸ ਟਾਈਮ ਹੁਣ ਚਾਹੇ ਉਹ ਦਮਦਮੀ ਟਕਸਾਲ ਵਾਲੇ ਨੇ ਚਾਹੇ ਜਿਹੜੇ ਮਰਜ਼ੀ ਨੇ ਹੁਣ ਉਹ ਜਿਵੇਂ ਫੁੱਲ ਬਰਸਾਏ ਜਾ ਰਹੇ ਨੇ ਜਾਂ ਜਿਵੇਂ ਹੁਣ ਉਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹ ਚੀਜ਼ਾਂ ਪੰਜਾਬ ਲਈ ਖਤਰਨਾਕ ਸਾਬਤ ਹੋ ਸਕਦੀਆਂ ਨੇ ਦੁਬਾਰਾ 1978 ਦੇ ਵਿੱਚ ਉਦੋਂ ਦਾ ਚਲੋ ਮੈਂ ਜੰਮਿਆ ਨੀ ਸੀਗਾ ਰੱਬ ਨਾ ਕਰੇ ਕਿਤੇ ਮੈਨੂੰ ਫਿਰ ਮੈਨੂੰ ਅੱਜ ਉਹ ਦਿਨ ਦੇਖਣਾ ਪੈ ਜਾਏ ਜੀ ਮੈਂ 84 ਚਲੋ ਮੈਂ ਤਾਂ 84 ਦੇ ਵਿੱਚ ਬਹੁਤ ਹੋਇਆ ਨਾ ਪਰ ਜਿਹੜੀਆਂ ਚੀਜ਼ਾਂ ਇਸ ਟਾਈਮ ਪੰਜਾਬ ਚੱਲ ਰਹੀਆਂ ਨੇ ਉਹ ਕਿਸੇ ਲੰਬੀ ਲੜਾਈ ਵੱਲ ਧੱਕ ਕੇ ਲੈ ਜਾ ਕੇ ਜਾ ਸਕਦੀਆਂ ਨੇ ਆਪਾਂ ਨੂੰ ਸਿੱਖਾਂ ਨੂੰ ਸਿੱਖਾਂ ਨਾਲ ਲੜਾ ਕੇ
ਕਿਉਂਕਿ
ਆਪਾਂ ਹੁਣ ਤੱਕ ਕੰਮ ਹੋਏ ਨੀ ਪਰ ਹੁਣ ਆਪਾਂ ਨੂੰ ਸਿੱਖ ਸਿੱਖ ਨੂੰ ਮਾਰ ਸਕਦਾ ਜੀ ਇਹ ਗੱਲ ਸੋਚਣੀ ਪੈਣੀ ਆ ਹਾਂਜੀ ਮਤਲਬ ਸੀਰੀਅਸ ਮਸਲਾ ਜੀ ਸਭ ਤੋਂ ਸੀਰੀਅਸ ਮਸਲਾ ਇਹ
ਹੈ
ਵਟ ਐਵਰ ਹਾਂਜੀ ਹਾਂ ਬਾਕੀ ਬਾਕੀ ਲੋਕਾਂ ਨੂੰ ਪੁੱਛ ਲੋ ਜਿਵੇਂ ਹੈਗਾ ਠੀਕ ਹੈ ਜੀ ਆਪਾਂ ਤਾਂ ਹਾਂਜੀ
ਦੇਖੋ ਇਸ ਚੀਜ਼ ਨੂੰ ਜਿਹੜਾ ਵੇਲਾ ਹੁੰਦਾ ਸਾਨੂੰ ਵੇਲੇ ਵੇਲੇ ਸਿਰ ਲੋਕ ਆਉਂਦੇ ਆ ਭੜਕਾਉਣ ਵਾਲੇ ਆਉਂਦੇ ਆ ਨਫਾ ਆਪਦਾ ਫਾਇਦਾ ਉਠਾਉਣ ਵਾਲੇ ਲੋਕ ਆਉਂਦੇ ਆ ਉਦੋਂ ਸੋਝੀ ਕੰਮ ਕਰਦੀ ਆ ਵੀ ਤੁਹਾਡੇ ਚ ਸੋਝੀ ਕਿੰਨੀ ਸੀ ਤੇ ਤੁਸੀਂ ਉਹਨੂੰ ਕਿਸ ਢੰਗ ਨਾਲ ਹੈਂਡਲ ਕੀਤਾ ਸੋ ਅਸੀਂ ਰੋਜ਼ ਚਿੰਤਾ ਕਰਦੇ ਹਾਂ ਵੀ ਮੁਸਲਮਾਨਾਂ ਦੇ ਵਿੱਚ ਜੇ ਸ਼ੀਆ ਸੁੰਨੀਆਂ ਦਾ ਜਿਹੜਾ ਰੌਲਾ ਚੱਲਦਾ ਉਹ ਉਸ ਤਰਜ਼ ਦੇ ਉੱਤੇ ਸਿੱਖ ਕੌਮ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ੀਆ ਸੁੰਨੀ ਵਾਲਾ ਜਿਹੜਾ ਫਾਰਮੂਲਾ ਜਾਂ ਜਿਹੜਾ ਜਿਹੜਾ ਮਸੌਦਾ ਉਹ ਇੱਥੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਸਿੱਖ ਕੌਮ ਦੇ ਵਿੱਚ ਵੀ ਦੋ ਧੜੇ ਦਮਦਮੀ ਟਕਸਾਲ ਮਸ਼ੀਨਰੀ ਤੇ ਬਣਾ ਦਿੱਤੇ ਜਾਣ ਤੇ ਬਾਅਦ ਚੋ ਸਾਰੀ ਉਮਰ ਲੜੀ ਜਾਣ ਜਿਹੜੀ ਜਿੱਥੇ ਜਿਹੜੇ ਘਰ ਚ ਕਲੇਸ਼ ਆ ਉਹ ਘਰ ਕਦੇ ਵੀ ਅੱਗੇ ਨੀ ਵਧੂ ਆ ਚਿੰਤਾ ਤਾਂ ਅਸੀਂ ਤਾਂ ਚਿੰਤਾ ਕਰਦੇ ਸੀ ਹਿੰਦੂ ਸਿੱਖ ਦੇ ਝਗੜੇ ਦੀ ਤੇ ਪਰ ਹਿੰਦੂ ਸਿੱਖ ਦੇ ਝਗੜੇ ਦੇ ਤੋਂ ਵੀ ਗਾਂਹ ਦਾ ਅਗਲਾ ਸਟੈਪ ਜਿਹੜਾ ਸਿੱਖ ਸਿੱਖ ਚ ਝਗੜਾ ਵਾਲਾ ਆ ਰਿਹਾ ਬਹੁਤ ਚਿੰਤਾ ਵਿਸ਼ਾ ਤੇ ਮਨਪ੍ਰੀਤ ਤੁਸੀਂ ਇਸ ਵਿਸ਼ੇ ਤੇ ਗੱਲ ਛੋਈ ਆ
ਖਤਰਨਾਕ ਜੀ ਹਾਂਜੀ ਹਾਂ ਚਲੋ ਠੀਕ ਹੈ ਫਿਰ ਥੈਂਕ ਯੂ
ਸੋ ਬਹੁਤ ਮਿਹਰਬਾਨੀ ਤੇ ਆਪਾਂ ਕੋਸ਼ਿਸ਼ ਕਰਾਂਗੇ ਇਸ ਵਿਸ਼ੇ ਤੇ ਗੱਲ ਕਰਨ ਦੀ ਜੀ 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 ਮਿਹਰਬਾਨੀ ਮਿਹਰਬਾਨੀ ਬਹੁਤ ਮਿਹਰਬਾਨੀ ਸੋ ਦੋਸਤੋ ਮਨਪ੍ਰੀਤ ਸਿੰਘ ਖਰੌੜ ਜੁੜੇ ਹੋਏ ਸਨ ਸਾਡੇ ਨਾਲ ਉਹਨਾਂ ਨੇ ਜਿਹੜੀ ਵਿਸ਼ੇ ਦੀ ਗੱਲ ਕਰੀ ਹੈ ਚਿੰਤਾ ਅਸੀਂ ਰੋਜ਼ ਕਹਿੰਦੇ ਹਾਂ ਰੋਜ਼ ਲਿਖਦੇ ਹਾਂ ਰੋਜ਼ ਬੋਲਦੇ ਹਾਂ ਵੀ ਭਾਈ ਜਿਹੜਾ ਸਿੱਖ ਕੌਮ ਦੇ ਵਿੱਚ ਸ਼ੀਆ ਸੁੰਨੀ ਵਾਲਾ ਮਸੌਦਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਇੱਕ ਬਹੁਤ ਵੱਡੀ ਸਾਜਿਸ਼ ਦੇ ਤਹਿਤ ਆ ਤੇ ਬਚਿਆ ਜਾ ਸਕਦਾ ਜੇ ਤਾਂ ਬਚ ਜਾਓ ਜੀ ਤੇ ਇਸ ਟਾਈਮ ਨੂੰ ਸਿਆਣਪ ਨਾ ਹੰਢਾ ਲਓ ਸੋਨੀ ਚੁੱਕਿਆ ਸਾਡੇ ਨਾਲ ਬ੍ਰਿਸਬਨ ਤੋਂ ਸੋਨੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਬਰਾੜ ਸਾਹਿਬ ਕੀ ਹਾਲ
ਕੀ ਹਾਲ ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਜੀ
ਜੀ ਬਹੁਤ ਵਧੀਆ ਜੀ ਆਪਣੇ ਟੌਪਿਕ ਬਹੁਤ ਵਧੀਆ ਚੱਲ ਰਹੇ ਨੇ ਜੀ ਬੈਠ ਸਾਰੇ ਇੰਜੋਏ ਕਰ ਰਹੇ ਸੀ
ਜੀ
ਤੇ ਮੇਰੀ ਵੈਸੇ ਇੱਕ ਮਨ ਚ ਗੱਲ ਆਈ ਮੈਂ ਕੱਲ ਤੁਹਾਨੂੰ ਮੈਂ ਈਮੇਲ ਵੀ ਕੀਤੀ ਸੀ ਵੈਸੇ ਤੁਸੀਂ ਸ਼ਾਇਦ ਨਹੀਂ ਹਾਲੇ
ਨੰਬਰ
ਹੋਣਾ ਹਾਂਜੀ ਕੱਲ ਅਸੀਂ ਲੰਚ ਕਰਨ ਗਏ ਬਰਾੜ ਸਾਹਿਬ ਤੇ ਮੇਰੇ ਹਿਸਾਬ ਨਾਲ ਅਸੀਂ ਮੈਂ ਵੈਜੀਟੇਰੀਅਨ ਆ ਤੇ ਮੈਂ ਇੱਕ ਦੋ ਕੜੀਆਂ ਲਈਆਂ ਗੱਲ ਕਰ ਰਿਹਾ ਜੀ ਬ੍ਰਿਸਬੇਨ ਦੀ ਲੋਕਲ ਦੀ ਤੇ ਮੈਂ ਨਾਮ ਤਾਂ ਨੀ ਲੈਣਾ ਚਾਹੁੰਦਾ ਹਾਂ ਐਵੇਂ ਆਪਾਂ ਕਾਹਨੂੰ ਕਿਸੇ ਦਾ ਪਰ ਮੈਨੂੰ ਜੋ ਮੈਂ ਫੀਲ ਕੀਤਾ ਉਹਦੇ ਵਿੱਚ ਇੰਨਾ ਕੁ ਜ਼ਿਆਦਾ ਕਲਰ ਪਾਇਆ ਹੋਇਆ ਸੀ ਕਿ ਹਾਲੇ ਤੱਕ ਮੇਰੇ ਹੱਥਾਂ ਤੋਂ ਨੀ ਉਤਰਿਆ ਜੀ
ਉਹ ਤੁਸੀਂ ਪੇਂਟਰ ਹੋ ਜੀ ਤੁਹਾਨੂੰ ਹਰ ਚੀਜ਼ ਚੋਂ ਕਲਰ ਹੀ ਦਿਖਾਈ ਦਿੰਦਾ
ਨਹੀਂ ਉਹ ਵੀ ਗੱਲ ਪੇਂਟਰ ਤੇ ਕਲਰ ਤਾਂ ਦਿਖਣਾ ਚੱਲ ਪਰ ਕੀ ਇਹ ਸਹੀ ਹੈ ਨੀ ਹਾਲੇ ਤੱਕ ਮੇਰੇ ਹੱਥਾਂ ਤੋਂ ਨੀ ਉਤਰਿਆ ਈਵਨ ਮੈਂ ਆਪਣੀ ਵਾਈਫ ਨਾਲ ਗੱਲ ਕਰਦਾ ਸੀ ਹੈ ਨਾ ਤੇ ਉਹ ਵੀ ਕਹਿੰਦੇ ਵੀ ਬਹੁਤ ਜ਼ਿਆਦਾ ਜਿਵੇਂ ਕਲਰ ਪਾਇਆ ਹੋਇਆ ਵਾ ਇਹ ਤਾਂ ਕੀ ਹੋਣ ਲੱਗ ਗਿਆ ਜੀ ਇਹ ਕਿੱਥੇ ਜਾਊਗੀ
ਬਿਲਕੁਲ ਜੀ ਬਿਲਕੁਲ ਸਾਨੂੰ ਹੈਲਥ ਐਂਡ ਸੇਫਟੀ ਦੇ ਪਾਸੇ ਧਿਆਨ ਦੇਣਾ ਪੈਣਾ ਆਰਟੀਫਿਸ਼ਲ ਕੋਈ ਵੀ ਚੀਜ਼ ਜਦੋਂ ਪਾਈ ਜਾਂਦੀ ਹੈ ਨਾ ਉਹਦਾ ਫਾਇਦੇ ਵਾਲੀ ਤਾਂ ਕੋਈ ਗੱਲ ਹੁੰਦੀ ਨੀ ਇਹ ਤਾਂ ਗੱਲ ਮੰਨਣੀ ਪੈਣੀ ਉਹਦਾ ਹੁੰਦਾ ਤਾਂ ਨੁਕਸਾਨ ਹੀ ਆ ਪਰ ਕੋਈ ਨੀ ਜੀ ਕਿਸੇ ਦਿਨ ਆਪਾਂ ਇਸ ਵਿਸ਼ੇ ਦੇ ਉੱਤੇ ਪੂਰੇ ਦਾ ਪੂਰਾ ਪ੍ਰੋਗਰਾਮ ਕਰਾਂਗੇ ਤੇ ਪਰ ਇਹ ਮੈਨੂੰ ਵੀ ਪਤਾ ਜੀ ਵੀ ਕਿਉਂਕਿ ਇਹਨਾਂ ਨੇ ਕੋਈ ਕਰੀ ਜਿਹੜੀ ਕਰੀ ਬਣਾਈ ਹੁੰਦੀ ਹੈ ਬਾਲਟੀ ਭਰ ਕੇ ਤੇ ਬਸ ਉਹਦੇ ਚੋਂ ਡੱਬਾ ਮਾਰਿਆ ਕਿਸੇ ਨੂੰ ਮਟਰ ਪਾਤੇ ਕਿਸੇ ਨੂੰ ਪਨੀਰ ਪਾਤਾ ਤੇ ਚੀਜ਼ ਉਹੀ ਹੁੰਦੀ ਹੈ ਸੇਮ ਹੀ ਤੇ ਉਹ ਜਰੂਰ ਇਸ ਨੂੰ ਆਪਾਂ ਇਸ ਨੂੰ ਪਿਛਕਾ ਬਣਾਵਾਂਗੇ
ਇਹ ਤਾਂ ਜੀ ਬਹੁਤ ਕਿਉਂਕਿ ਹੁਣ ਆਪਾਂ ਇੱਥੇ ਰਹਿੰਦੇ ਹਾਂ ਠੀਕ ਆ ਹਨਾ ਆਪਣਾ ਮਨ ਕਰਦਾ ਕਈ ਵਾਰੀ ਆਪਾਂ ਰੋਜ਼ ਘਰੇ ਵੀ ਨੀ ਹਨਾ ਆਪਣਾ ਕਈ ਵਾਰੀ ਹੁੰਦਾ ਵੀ ਚੱਲ ਯਾਰ ਕੋਈ ਗੱਲ ਨੀ ਅੱਜ ਬਾਹਰੋਂ ਖਾ ਲੈਂਦੇ ਹਾਂ ਨਾ ਕੁਛ ਪਰ ਹੁਣ ਇੱਕ ਇੰਡੀਅਨ ਬੰਦਾ ਤਾਂ ਆਫ ਕੋਰਸ ਇੰਡੀਅਨ ਰੈਸਟੋਰੈਂਟ ਹੀ ਜਾਊਗਾ ਜੇ ਹੁਣ ਸਾਰੇ ਮੈਂ ਤਾਂ ਸਾਰਿਆਂ ਦੀ ਗੱਲ ਕਰਦਾ ਕਿਉਂਕਿ ਮੈਂ ਮੋਸਟਲੀ ਆਪਾਂ ਪ੍ਰੈਫਰ ਕਰਦੇ ਹਾਂ ਕੁਛ ਗਿਣੇ ਚੁਣਿਆ ਦੇ ਆਪਾਂ ਜਾਂਦੇ ਹਾਂ ਰੈਸਟੋਰੈਂਟਾਂ ਦੇ ਜਿਹਨੂੰ ਆਪਾਂ ਲਾਈਕ ਕਰਦੇ ਹਾਂ ਸੋ ਜੇ ਸਾਰੇ ਏਦਾਂ ਕਰਨ ਲੱਗ ਜਾਣਗੇ ਤਾਂ ਫੇਰ ਇਹ ਤਾਂ ਇਸ ਹਿਸਾਬ ਨਾਲ ਜੇ ਆਪਣੀ ਆਪਾਂ ਘੱਟ ਜਾਵਾਂਗੇ ਤਾਂ ਐਟਲੀਸਟ ਗੋਰੇ ਵੀ ਜਾਣਾ ਘੱਟ ਜਾਣਗੇ ਉੱਥੇ ਇਹ ਵੀ ਨੀ ਲਾਈਕ ਕਰਨਗੇ ਫਿਰ
ਜੀ 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 ਬਿਲਕੁਲ ਬਿਲਕੁਲ
ਇਹਨਾਂ ਨੂੰ ਚਾਹੀਦਾ ਵੀ ਸਾਫ਼ ਸੁਥਰਾ ਆਪਣੇ ਕੁਆਲਿਟੀ ਲੈ ਕੇ ਆਉਣ ਮਤਲਬ ਵੀ ਚਾਹੇ ਡਜ਼ ਨਾਟ ਮੈਟਰ ਤੁਸੀਂ ਉਹਨੂੰ ਦੇਖਣ ਨੂੰ ਸੋਹਣਾ ਨਾ ਬਣਾਓ ਤੁਸੀਂ ਉਹਦੇ ਤੇ ਪ੍ਰੋਪਰ ਇੱਕ ਉਹਦਾ ਜਿਹੜਾ ਬੇਸ ਆ ਉਹਨੂੰ ਪਿਓਰ ਬਣਾਓ ਤਾਂ ਕਿ ਕਿਸੇ ਦਾ ਖਾ ਕੇ ਕੋਈ ਕਿਸੇ ਸਟਮਿਕ ਪ੍ਰੋਬਲਮ ਨਾ ਹੋਵੇ ਕਿਸੇ ਨੂੰ ਕਿਸੇ ਕਿਸਮ ਦੀ ਐਲਰਜੀ ਨਾ ਹੋਵੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ
ਬਿਲਕੁਲ ਜੀ ਬਿਲਕੁਲ ਬਹੁਤ ਮਿਹਰਬਾਨੀ ਸੋਨੇ ਸਾਹਿਬ ਵੀ ਭਾਈ ਤੁਸੀਂ ਜੁੜੇ ਹੋ ਤੇ ਤੁਸੀਂ ਇਸ ਵਿਸ਼ੇ ਨੂੰ ਛੋਇਆ ਤੇ ਕਿਸੇ ਦਿਨ ਜ਼ਰੂਰ ਆਪਾਂ ਕੋਸ਼ਿਸ਼ ਕਰਾਂਗੇ ਵੀ ਇਸ ਨੂੰ ਜਿਹੜਾ ਇਸ ਟੋਪਿਕ ਬਣਾਈਏ ਪਰ ਮੇਰੇ ਨਾਲ ਇੱਕ ਚੁਟਕਲਾ ਯਾਦ ਆ ਗਿਆ ਜਾਂਦੇ ਜਾਂਦੇ ਚੁਟਕਲਾ ਸੁਣ ਜੋ ਕਹਿੰਦੇ ਬੱਚੇ ਨੇ ਮਾਸਟਰ ਘਰੇ ਆ ਕੇ ਨਾ ਦਿਖਾਇਆ ਆਪਦਾ ਰਿਜ਼ਲਟ ਪੇਪਰ ਦਿਖਾਇਆ ਕਹਿੰਦਾ ਦੇਖੋ ਕਿੰਨੇ ਘੱਟ ਨੰਬਰ ਆਏ ਆ ਤੇ ਕਹਿੰਦਾ ਉਦੋਂ ਉਹਦੇ ਪਿਓ ਨੇ ਆਖਿਆ ਨਾ ਕਹਿੰਦਾ ਫਿਰ ਇਹ ਤਾਂ ਕੁੱਟਣਾ ਪੈਣਾ ਕਹਿੰਦਾ ਕਹਿੰਦਾ ਹਾਂ ਚੱਲੀਏ ਮਾਸਟਰ ਨੂੰ ਕੁੱਟ ਕੇ ਆਈਏ ਵੀ ਕਿੰਨੇ ਘੱਟ ਨੰਬਰ ਦਿੱਤੇ ਆ ਮੁਕਾਉਂਡਾ ਦਾ ਸੋ ਉਹ ਕਈ ਵਾਰੀ ਇਹ ਹੁੰਦਾ ਵੀ ਜੇ ਤੁਹਾਨੂੰ ਤੁਸੀਂ 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 ਕਰ ਰਹੇ ਨਾ ਤਾਂ ਤੁਹਾਨੂੰ ਆਖਣਗੇ ਵੀ ਤੁਸੀਂ ਹੱਥ ਲਵੇੜੇ ਕਿਉਂ ਭਾਈ ਨਾ ਲਵੇੜਦੇ ਚਮਚੇ ਨਾਲ ਖਾ ਲੈਂਦੇ ਮੂਹਰੋਂ ਇਹਨਾਂ ਨਾ ਕਹਿ ਦੇ ਰੈਸਟੋਰੈਂਟ ਵਾਲਾ ਸੋ ਬਹੁਤ ਮਿਹਰਬਾਨੀ ਤੁਸੀਂ ਇਹ ਵਿਸ਼ੇ ਨੂੰ ਛੋਇਆ ਤੇ ਕੋਈ ਨੀ ਆਪਾਂ ਕਿਸੇ ਇਸ ਨੂੰ ਜ਼ਰੂਰ
ਜ਼ਰੂਰ ਕਹਿਣੀ ਚਾਹੁੰਦਾ ਜੀ ਜਾਂਦੇ ਜਾਂਦੇ ਬੰਦੇ ਜੇ ਬੰਦਾ ਅਮੀਰ ਹੋ ਜਾਵੇ ਨਾ ਪੈਸੇ ਨਾਲ ਬੰਦਾ ਪੈਸੇ ਦੀ ਅਮੀਰੀ ਨਾਲ ਹਨਾ ਆਪਣੇ ਕੱਪੜੇ ਖਰੀਦ ਸਕਦਾ ਆਪਣੇ ਆਪਣਾ ਲਾਈਫ ਸਟਾਈਲ ਚੇਂਜ ਕਰ ਸਕਦਾ ਪਰ ਬੰਦੇ ਦੀ ਸੋਚ ਤੇ ਦਿਲੋਂ ਔਕਾਤ ਉਹੀ ਰਹਿੰਦੀ ਆ
ਉਹ ਨੀ ਬਦਲਦੀ
ਜਿਵੇਂ ਆਪਾਂ
ਖਾਂਦੇ
ਉਹ ਨੀ ਬਦਲਦੀ ਜੀ ਬੰਦੇ ਦੀ ਹਰਕਤਾਂ ਉਹੀ ਰਹਿੰਦੀਆਂ ਨੇ ਜੀ ਜਿੰਨਾ ਮਰਜ਼ੀ ਅਮੀਰ ਹੋ ਜਾਵੇ ਬੰਦਾ
ਜੀ 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 ਬਿਲਕੁਲ ਉਹ ਬਦਲਣੀਆਂ ਵੀ ਨਹੀਂ ਚਾਹੀਦੀ ਮੈਂ ਇਸਦੇ ਇਹਦੇ ਹੱਕ ਦੇ ਵਿੱਚ ਆ ਜਿਹੜਾ ਬੰਦਾ ਬਣਾਵਟੀ ਚੀਜ਼ਾਂ ਲੈ ਕੇ ਆਉਂਦਾ ਨਾ ਪੈਸੇ ਦੇ ਜ਼ੋਰ ਤੇ ਜਾਂ ਸਮੇਂ ਨਾਲ ਬਦਲ ਜਾਂਦਾ ਆਪਦੀ ਵਿਰਾਸਤ ਛੱਡ ਜਾਂਦਾ ਉਹ ਵੀ ਇੱਕ ਮਾੜਾ ਰੁਝਾਨ ਹੀ ਹੁੰਦਾ ਮਾੜਾ ਕੰਮ ਹੀ ਹੁੰਦਾ ਤੁਸੀਂ ਆਪਦੀਆਂ ਜੜਾਂ ਨਾਲ ਜੁੜੇ ਹੋਏ ਹੋ ਤੇ ਜੇ ਤੁਸੀਂ ਢਗਾਣ ਵੇਲੇ ਉਸੇ ਢੰਗ ਨੂੰ ਅਪਣਾਉਣੇ ਹੋ ਨਾ ਤੇ ਤੁਸੀਂ ਸਦਾ ਹੀ ਅੱਗੇ ਵਧੋਗੇ ਗਰੰਟੀ ਕਰਦਾ ਇਹ ਜਿਹੜੇ ਸਟੇਟਸ ਸਿੰਬਲ ਵਾਲੇ ਲੋਕ ਹੁੰਦੇ ਨਾ ਜਾਂ ਉੱਚੀ ਸੋਚ ਵਾਲੇ ਹੁੰਦੇ ਆ ਉਹ ਲੋਕਾਂ ਨੂੰ ਭੈੜੇ ਲੱਗ ਸਕਦੇ ਹਾਂ ਸਮਾਂ ਮਾਹੌਲ ਮੌਕਾ ਹੁੰਦਾ ਵੀ ਤੁਸੀਂ ਮੰਨ ਲਓ ਕਿਸੇ ਵੱਡੀ ਸੋਸਾਇਟੀ ਚੋਂ ਕਿਤੇ ਵੱਡੀ ਮੀਟਿੰਗ ਚੋਂ ਵੱਡੇ ਥਾਂ ਤੇ ਉੱਥੇ ਜ਼ਰੂਰ ਸੰਭਲਿਆ ਜਾ ਸਕਦਾ ਪਰ ਤੁਸੀਂ ਉਸ ਨੂੰ ਆਪਣੀ ਜੀਵਨ ਚੋਂ ਮਾਈਨਸ ਨਹੀਂ ਕਰਨਾ ਚਾਹੀਦਾ
ਬਿਲਕੁਲ ਜੀ ਬਿਲਕੁਲ ਮੈਂ ਬਹੁਤ ਮਿਹਰਬਾਨੀ ਇਹ ਸੋਚਿਆ ਮੈਂ ਹਾਂਜੀ 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 ਬਿਲਕੁਲ
ਜੀ 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 ਨਹੀਂ ਨਹੀਂ ਦੱਸੋ ਦੱਸੋ ਕੋਈ ਨੀ
ਮੈਂ ਤਾਂ ਇਹ ਕਹਿੰਦਾ ਸੀ ਇਹ ਮੇਰੀ ਸੋਚ ਆ ਹਨਾ ਵੀ ਆਪਾਂ ਜਿਵੇਂ ਜਿਹੜੀ ਨਾਰਮਲ ਲਾਈਫ ਆ ਆਪਣੀ ਉਹ ਨਾਰਮਲ ਲਾਈਫ ਬੰਦੇ ਨੂੰ ਈਜ਼ੀ ਰੱਖਣੀ ਚਾਹੀਦੀ ਆ ਫਾਲਤੂ ਦੇ ਚੱਕਰਾਂ ਚ ਪੈਣਾ ਚਾਹੀਦਾ ਯਾਰ ਵੀ ਚੱਲ ਹੁਣ ਆਪਾਂ ਆਪਣੇ ਆਪ ਨੂੰ ਚੇਂਜ ਨਹੀਂ ਕਰਨਾ ਚਾਹੀਦਾ ਜੀ ਆਪਣੀ ਲਾਈਫ ਆਪਾਂ ਜਿਵੇਂ ਜਿਉਂ ਰਹੇ ਹਾਂ ਉਹ ਬੈਸਟ ਲਾਈਫ ਆ ਉਵੇਂ ਜਿਉਂ ਹਾਂ ਤੁਸੀਂ ਆਪਣੀ ਲਾਈਫ ਦੇ ਵਿੱਚ ਤੁਸੀਂ ਪੈਸਾ ਕਮਾ ਲਿਆ ਤਾਂ ਤੁਸੀਂ ਆਪਣੀ ਲਾਈਫ ਦੇ ਵਿੱਚ ਕੁਝ ਚੇਂਜਸ ਕਰ ਸਕਦੇ ਹੋ ਵਧੀਆ ਖਰੀਦ ਸਕਦੇ ਹੋ ਵਧੀਆ ਪਾ ਸਕਦੇ ਹੋ ਪਰ ਆਪਣੀ ਸੋਚ ਨੂੰ ਆਪਣੇ ਉਸ ਜਗ੍ਹਾ ਤੇ ਰੱਖਣਾ ਚਾਹੀਦਾ ਜਿੱਥੋਂ ਜਿਹੜਾ ਤੁਹਾਡਾ ਵਜੂਦ ਆ ਹੈਨੀ
ਜੀ 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 ਬਿਲਕੁਲ ਬਿਲਕੁਲ ਆਪਦੀਆਂ ਜੜਾਂ ਤੋਂ ਨਹੀਂ ਟੁੱਟਣਾ ਚਾਹੀਦਾ ਸੋ ਬਹੁਤ ਮਿਹਰਬਾਨੀ ਸੋਨੀ ਬਾਈ ਸੋ ਦੋਸਤੋ ਸੋਨੀ ਸੈਂਬੀ ਜੁੜੇ ਸਨ ਬ੍ਰਿਸਬਨ ਤੋਂ ਤੇ ਉਹਨਾਂ ਨੇ ਕਈ ਕਿਸਮ ਗੱਲਾਂ ਕੀਤੀਆਂ ਸਾਰੀਆਂ ਗੱਲਾਂ ਚ ਤੁਹਾਨੂੰ ਵੀ ਉਮੀਦ ਆ ਪਸੰਦ ਆਈਆਂ ਹੋਣੀਆਂ ਬਹੁਤ ਸਾਰੇ ਸੁਨੇਹੇ ਆ ਰਹੇ ਆ ਜੀ ਤੇ ਨਾਲ ਕਾਲਰ ਵੀ ਜੁੜ ਚੁੱਕੇ ਆ ਤੇ ਕਾਲਰ ਆ ਜੀ 0027 ਹੈਲੋ
ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੈਲੋ ਬੋਲ ਰਹੇ ਜੀ ਮੈਲਬਨ ਤੋਂ ਹੈਲੋ
ਹਾਂਜੀ ਅਮਰਿਤ ਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਜੀ
ਵਧੀਆ ਭਾਜੀ ਆਵਾਜ਼ ਆ ਰਹੀ ਹੈ ਜੀ ਮੇਰੀ ਪ੍ਰੋਪਰ
ਪੂਰੀ ਆ ਰਹੀ ਹੈ ਜੀ ਟਣਾ ਟਣ
ਹਾਂ ਚਲੋ ਚੰਗੀ ਗੱਲ ਆ ਭਾਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਨੂੰ ਵੀ ਭਾਜੀ ਤੇ ਮੈਂ ਗੱਲ ਦੋ ਕੁ ਗੱਲਾਂ ਕਰਨੀਆਂ ਸੀਗੀਆਂ ਆ ਬਾਈ ਜੀ ਹੁਣੇ ਰੈਸਟੋਰੈਂਟ ਦਾ ਟੋਪਿਕ ਛੇੜ ਕੇ ਮੈਨੂੰ ਲੱਗਦਾ ਇਹੋ ਭੱਖ ਜਾਣਾ ਹੁਣ ਤੇ ਮੈਂ ਵੀ ਇਹਦੇ ਰਿਲੇਟਿਡ ਗੱਲ ਕਰਨੀ ਹੈ ਭਾਜੀ ਕਿ ਦੋ ਚੀਜ਼ਾਂ ਨੇ ਇੱਕ ਤੇ ਇਹ ਆ ਕਿ ਮੈਂ ਆਪ ਖੁਦ ਰੈਸਟੋਰੈਂਟ ਚਲਾਇਆ ਡੇਢ ਦੋ ਸਾਲ ਚਲਾਇਆ ਮੈਂ ਰੈਸਟੋਰੈਂਟ ਇੰਡੀਅਨ ਰੈਸਟੋਰੈਂਟ ਤੇ ਹੁਣ ਮੈਂ ਛੱਡਤਾ ਵਾ ਰੈਸਟੋਰੈਂਟ ਬਟ ਮੈਂ ਮਤਲਬ ਇਹ ਕਹੂੰਗਾ ਕਿ ਹਾਂ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਜਿਹੜੀਆਂ ਹੁੰਦੀਆਂ ਪੇਸਟਾਂ ਜਿਹੜੀਆਂ ਹੁੰਦੀਆਂ ਨੇ ਪਹਿਲਾਂ ਹੀ ਬਣਾ ਕੇ ਰੱਖ ਲਈ ਜਾਂਦੀਆਂ ਨੇ ਜਿੱਦਾਂ ਉਹ ਆਲਮੋਸਟ ਕਹਿ ਲਓ ਜੇ ਤੇ ਕੋਈ ਰੈਸਟੋਰੈਂਟ ਚੰਗਾ ਚੱਲਦਾ ਉਹਦੀਆਂ ਤੇ ਨਿਕਲ ਜਾਂਦੀਆਂ ਜੀ ਦੋ ਤਿੰਨ ਦਿਨਾਂ ਚ ਪੇਸਟ ਸਾਰੀ ਲੱਗ ਜਾਂਦੀ ਹੈ ਜੇ ਕੋਈ ਨਹੀਂ ਚੱਲਦਾ ਜਾਂ ਘੱਟ ਚੱਲਦਾ ਉਹ ਹਫ਼ਤਾ ਹਫ਼ਤਾ ਫ੍ਰੀਜ਼ ਕਰਕੇ ਰੱਖੀਆਂ ਹੁੰਦੀਆਂ ਨੇ ਉਹ ਪੇਸਟਾਂ ਵੱਖਰੀ ਵੱਖਰੀ ਤਰ੍ਹਾਂ ਦੀਆਂ ਹੁੰਦੀਆਂ ਨੇ, ਜਿੱਦਾਂ ਰੈਡ ਪੇਸਟ ਹੁੰਦੀਆਂ ਨੇ ਇੱਕ, ਜਿਹਦੇ ਚ ਆਪਾਂ ਬਟਰ ਚਿਕਨ ਸ਼ਾਹੀ ਪਨੀਰ ਵਗੈਰਾ ਇੱਦਾਂ ਦੀ ਰੈਡ ਪੇਸਟਿੰਗ ਜਿਹੜੀ ਹੁੰਦੀ ਆ, ਇੱਕ ਯੈਲੋ ਪੇਸਟਿੰਗ ਹੁੰਦੀ ਜਿਹੜੇ ਯੈਲੋ ਕਲਰ ਦੀ ਸਬਜ਼ੀਆਂ ਹੁੰਦੀਆਂ ਉਹ ਹੁੰਦੀ, ਇੱਕ ਹੁੰਦੀ ਆ ਭਾਜੀ ਦੂਜੀ ਜਿਹੜੀ ਮਸਾਲਾ ਪੇਸਟਿੰਗ ਹੁੰਦੀ, ਜਿਹੜੇ ਦੂਜੇ ਮਸਾਲੇਦਾਰ ਚੀਜ਼ਾਂ ਬਣਦੀਆਂ ਨੇ। ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਕਿ ਇਹ ਸਾਰਾ ਵਿੱਚ ਜੋ ਆਇਆ ਉਹਨੂੰ ਉਹ ਪਾ ਕੇ ਦੇ ਤਾ ਚੀਜ਼। ਬਾਕੀ ਮੈਂ ਇਹ ਕਹੂੰਗਾ ਸਾਰਿਆਂ ਨੂੰ, ਮੈਂ ਜ਼ਿਆਦਾ ਡੀਪ ਚ ਤਾਂ ਨਹੀਂ ਜਾਣਾ ਚਾਹੁੰਦਾ, ਬੜੇ ਜਾਣੇ ਦਾ ਕਿੱਤਾ ਵਾ ਇਹਦਾ, ਚਲੋ ਸੇਫ ਆ, ਮੈਂ ਨਹੀਂ ਕਹਿੰਦਾ ਕਿ ਮਾੜੀ ਹੈ ਚੀਜ਼ ਖਾਣ ਨੂੰ, ਬਟ ਅਗਰ ਤੁਸੀਂ ਜੇ ਅਵੋਇਡ ਕਰਨੀਆਂ ਚਾਹੁੰਦੇ ਜੇ ਚੀਜ਼ਾਂ, ਵੀ ਤੁਹਾਨੂੰ ਜੇ ਲੱਗਦਾ ਵਾ ਕਿ ਕਿਸੇ ਚੀਜ਼ ਚ ਫੂਡ ਕਲਰ ਪਏ ਹੋਏ ਆ, ਇੱਕ ਤਾਂ ਜਿਹੜੀ ਤੁਸੀਂ ਹਰੀ ਚਟਨੀ ਲੈਂਦੇ ਹੋ ਦਹੀਂ ਵਾਲੀ, ਜਿਹੜੀ ਆਪਾਂ ਸਨੈਕਸ ਦੇ ਨਾਲ ਖਾਂਦੇ ਆ, ਜਿਹੜੀ ਪੁਦੀਨਾ ਚਟਨੀ ਜਿਹਨੂੰ ਕਹਿ ਦਿੰਦੇ ਆ, ਉਹ ਨਾ ਲਿਆ ਕਰ, ਉਹਦੇ ਚ ਨੋ ਡਾਊਟ ਉਹਦੇ ਚ ਕਲਰ ਪਿਆ ਹੀ ਹੁੰਦਾ, ਠੀਕ ਆ ਜੀ। ਇੱਕ ਜਿਹੜਾ ਹੁੰਦਾ ਵਾ ਆਪਣਾ ਜਿਹੜਾ ਤੰਦੂਰੀ ਚਿਕਨ ਹੁੰਦਾ, ਉਹ ਜੇ ਤੁਹਾਨੂੰ ਦੇਖਣ ਰੈਡ ਹੁੰਦਾ ਉਹਦਾ, ਓਬਵੀਅਸਲੀ ਉਹ ਇੰਨੇ ਜਿੰਨੇ ਮਰਜ਼ੀ ਨੈਚੁਰਲ ਮਸਾਲੇ ਲਾ ਲਓ, ਉਨਾ ਰੈਡ ਕਲਰ ਨਹੀਂ ਹੁੰਦਾ ਜਿੰਨਾ ਰੈਸਟੋਰੈਂਟ ਵਾਲੇ ਸਾਨੂੰ ਦਿੰਦੇ ਆ, ਠੀਕ ਆ ਜੀ। ਤੇ ਇਸ ਕਰਕੇ ਉਸ ਚੀਜ਼ ਨੂੰ ਅਵੋਇਡ ਕਰਨਾ ਪੈਂਦਾ ਵਾ। ਹਾਂਜੀ, ਤੇ ਮਤਲਬ ਤੁਸੀਂ ਹੋਰ ਕੋਈ ਚੀਜ਼ਾਂ ਲੈ ਸਕਦੇ ਹੋ ਜਿਹੜੇ ਚ ਤੁਹਾਨੂੰ ਪਤਾ ਕਿ ਇਹਦੇ ਚ ਕਲਰ ਨਹੀਂ ਪਿਆ ਹੁੰਦਾ। ਤੰਦੂਰੀ ਵਗੈਰਾ ਸਮਾਨ ਜਿਹੜਾ ਹੁੰਦਾ, ਜਿਹੜਾ ਆਪਾਂ ਸੋਚ ਲੈਂਦੇ ਵੀ ਉਹ ਬਾਏ ਡਿਫਾਲਟ ਆਪਾਂ ਹਰ ਇੱਕ ਬੰਦਾ ਜਿਹੜਾ ਨੋਨ ਵੇਜ ਖਾਂਦਾ ਆਰਡਰ ਕਰਦਾ ਹੀ ਕਰਦਾ ਜਾ ਕੇ ਰੈਸਟੋਰੈਂਟ ਵੀ, ਚੱਲ ਯਾਰ ਤੰਦੂਰੀ ਚਿਕਨ ਲੈ, ਪਰ ਉਹਦੀ ਥਾਂ ਹੋਰ ਚੀਜ਼ਾਂ ਦੇਖ ਲਓ। ਉਹ ਇੱਕ ਇਹ ਨੀ ਗਾ ਕਿ ਜੇ ਤੁਸੀਂ ਛੋਟੇ ਹੁੰਦੇ ਤਾਂ ਉਹ ਚੀਜ਼ ਖਾਂਦੇ ਆਏ ਤੇ ਹਰ ਵਾਰੀ ਜਾ ਕੇ ਸੇਮ ਉਹੀ ਆਰਡਰ ਰਿਪੀਟ ਕਰਨੇ, ਕੁਛ ਨਵੀਂ ਚੀਜ਼ ਵੀ ਟਰਾਈ ਕਰ ਲਓ ਹੋਰ ਕੋਈ, ਮਤਲਬ ਬਹੁਤ ਮੈਨਿਊਡ ਆਈਟਮਸ ਹੁੰਦੀਆਂ ਨੇ, ਤੇ ਇਹ ਇਹ ਥੋੜੀ ਚੀਜ਼ਾਂ ਦਾ ਧਿਆਨ ਰੱਖੋ। ਬਾਕੀ ਜਿਹੜਾ ਹੁੰਦੇ ਆ ਆਪਣਾ ਕੁਛ ਜਿਹੜੀ ਮੈਂਗੋ ਲੱਸੀ ਵਗੈਰਾ ਹੁੰਦੀ, ਇਹਨਾਂ ਚ ਵੀ ਉਹਨਾਂ ਨੂੰ ਕਹੋ ਕਿ ਮਤਲਬ ਸਿੰਪਲ ਲੱਸੀ ਸਾਨੂੰ ਲਿਆ ਦੇ ਜੇ ਤੁਸੀਂ ਪੀਣੀ ਆ, ਕਿਉਂਕਿ ਉਹਦੇ ਚ ਕੁਛ ਨੀ ਹੁੰਦਾ ਸਿਵਾਏ ਮੈਂਗੋ ਪਲਪ ਤੋਂ ਪਾਇਆ ਹੁੰਦਾ ਉਹਨਾਂ ਨੇ। ਇਹ ਦੋ ਇਹ ਗੱਲ ਕਰਨੀ ਸੀ ਜੀ ਮੈਂ, ਚਲੋ ਬਾਕੀ ਜ਼ਿਆਦਾ ਵੀ ਨੀ ਮੈਂ ਤਰਤਾ ਫੋਰਨੀ ਆ ਜੀ, ਫਿਰ ਕੰਮ ਮੈਨੂੰ ਗਾਲਾ ਹੀ ਨਾ ਕੱਢਣ ਲੱਪਣ ਸਾਰੇ ਜਿਹੜੇ ਰੈਸਟੋਰੈਂਟ ਚਲਾਉਂਦੇ ਆ। ਤੇ ਇੱਕ ਮੈਂ ਹੋਰ ਗੱਲ ਕਰਨੀ ਸੀ
ਜੀ, ਰੇਡੀਓ ਦੀ ਦੁਨੀਆਂ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਨਾ, ਇਹ ਗੱਲਾਂ ਆਪਾਂ ਸੋਸ਼ਲ ਲੋਕਾਂ ਦੇ ਸੁਧਾਰ ਲਈ ਗੱਲਾਂ ਕਰਦੇ ਹਾਂ, ਨਾ ਕਿ ਆਪਾਂ ਇਹ ਗੱਲਾਂ ਕਿਸੇ ਦੀ ਨਿੰਦਿਆ ਭੰਡੀ ਕਰਨ ਲਈ ਕਰਦੇ ਹਾਂ ਜਾਂ ਕਿਸੇ ਬਿਜ਼ਨਸ ਨੂੰ ਲੌਸ ਕਰਨ ਲਈ ਨਹੀਂ ਕਰਦੇ। ਸਾਡਾ ਮਕਸਦ ਇਹ ਹੁੰਦਾ ਵੀ ਥੋੜਾ ਜਿਹਾ ਸੁਧਾਰ ਹੋ ਸਕੇ, ਸੋ ਇਹ ਕੋਈ ਗੱਲ ਨਹੀਂ ਹੈ, ਤੁਸੀਂ ਕਰ ਸਕਦੇ ਹੋ ਇਹ ਗੱਲਾਂ।
ਹਾਂਜੀ, ਤੇ ਇੱਕ ਫਿਰ ਚਲੋ ਹੁਣ ਗੱਲ ਕਰਾਉਣੀ ਆ ਫਿਰ ਭਾਜੀ, ਤੇ ਫਿਰ ਏਦਾਂ ਜਿਹੜੇ ਰਾਈਸ ਖਾਂਦੇ ਆ ਆਪਾਂ ਉਹਨਾਂ ਕੋਲ, ਉਹਨਾਂ ਨੂੰ ਰੈਸਟੋਰੈਂਟ ਚ ਹਮੇਸ਼ਾ ਤੁਸੀਂ, ਕਿਉਂਕਿ ਸਾਰੇ ਮੈਂ ਆਪਣੇ ਸਾਰੇ ਜਿੰਨੇ ਸੁਣਨ ਵਾਲੇ ਆਪਣਾ ਚਲੋ ਫੈਮਿਲੀ ਆ ਇਹਨਾਂ ਦੇ, ਮੈਂ ਮਤਲਬ ਇੱਕ ਕਹਿ ਲਓ ਕਿ ਹੈਲਪ ਕਰਦਾ ਕਿਸੇ ਨੂੰ ਚੰਗੀ ਲੱਗੂ ਮੇਰੀ ਗੱਲ ਜਾਂ ਕਿਸੇ ਨੂੰ ਮਾੜੀ ਲੱਗੂ। ਤੇ ਜਿਹੜੇ ਰਾਈਸ ਹੁੰਦੇ ਆ ਭਾਜੀ, ਉਹਨਾਂ ਨੂੰ ਕਹੋ ਕਿ ਸਿੰਪਲ ਰਾਈਸ ਲਿਆ ਕੇ ਦੇਣ ਤੁਹਾਨੂੰ, ਉਹਦੇ ਚ ਕੁਛ ਵੀ ਸੈਫਰਨ ਵਗੈਰਾ ਰਾਈਸ ਵਾਲਾ ਕੋਈ ਚੀਜ਼ ਨਾ ਮੰਗਾਓ, ਉਹ ਡੈਫੀਨੇਟਲੀ ਕਲਰ ਪਾਇਆ ਹੁੰਦਾ, ਜੋ ਕਿ ਕਲਰ ਦੇ ਉੱਪਰ ਲਿਖਿਆ ਹੁੰਦਾ ਕਿ ਆਲ ਦੀਜ਼ ਕਲਰਸ ਆਰ ਨੈਚੁਰਲੀ ਓਬਟੇਨਡ, ਬਟ ਫਿਰ ਵੀ ਤੁਹਾਨੂੰ ਇਹ ਪਤਾ ਕਿ ਜਿਹੜੀ ਚੀਜ਼ ਨੈਚੁਰਲ ਹੈ ਹੀ ਨਹੀਂ ਆ, ਇੱਕ ਕੈਮੀਕਲ ਵਾਂਗੂ ਤੁਸੀਂ ਉਹਨੂੰ ਯੂਜ਼ ਕਰ ਰਹੇ ਹੋ, ਉਹ ਕਿਤੇ ਨਾ ਕਿਤੇ ਇਫੈਕਟ ਭਾਜੀ ਬੁਰਾ ਪਾ ਸਕਦੀ ਹੈ ਹਰ ਇੱਕ ਬੰਦੇ ਦੇ ਸਿਹਤ ਦੇ ਉੱਪਰ।
ਬਿਲਕੁਲ, ਠੀਕ ਹੈ, ਬਿਲਕੁਲ ਪਾ ਸਕਦੀ ਜੀ, ਬਿਲਕੁਲ।
ਹਾਂਜੀ ਜੀ, ਤੇ ਬਾਕੀ ਇਹ ਤੇ ਹੋ ਗਈਆਂ ਗੱਲਾਂ ਜੀ। ਇੱਕ ਗੱਲ ਮੈਂ ਹੋਰ ਕਰਨੀ ਸੀਗੀ, ਉਹ ਇਹ ਆ ਕਿ ਇੱਥੇ ਹੀ ਸਾਡੇ ਮੈਲਬਨ ਚ ਮਤਲਬ ਇੱਕ ਹੈਗਾ ਜੀ ਰੈਸਟੋਰੈਂਟ, ਇੱਦਾਂ ਮਤਲਬ ਉਹਨਾਂ ਦਾ ਬੜਾ ਕੁਲਚਾ ਮਸ਼ਹੂਰ ਆ, ਅੰਮ੍ਰਿਤਸਰੀ ਕੁਲਚਾ ਜਾਂ ਇੱਦਾਂ ਇਹ ਵਟ ਐਵਰ ਜੋ ਵੀ, ਸਾਰਿਆਂ ਨੂੰ ਪਤਾ ਮੈਂ ਕਿਹਦੇ ਬਾਰੇ ਗੱਲ ਕਰਦਾ। ਤੇ ਉਹ ਮਤਲਬ ਉਹਨਾਂ ਦੀ ਖੂਬ ਐਡ ਵੀ ਹੁੰਦੀ ਆ ਦੂਜੇ ਰੇਡੀਓ ਤੇ, ਤੇ ਉਹ ਮਤਲਬ ਇੱਕ ਚੀਜ਼ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਣਾ ਚਾਹੂੰਗਾ, ਜਿੱਦਾਂ ਬਾਈ ਹੁਣੇ ਦੱਸ ਕੇ ਗਏ ਵੀ ਉਹਨਾਂ ਦੇ ਹੱਥਾਂ ਨੂੰ ਕਲਰ ਲੱਗਾ ਇਹ ਤਾਂ ਕਲਥਿਆ ਨੀ। ਤੇ ਮੈਂ ਦੱਸੂਗਾ ਵੀ ਇੱਦਾਂ ਆਪਾਂ ਇੱਕ ਵਾਰੀ ਫਿਲਮ ਵੇਖਣ ਗਏ ਸੀਗੇ, ਰਾਤੀ ਡਿਨਰ ਕਰਨ ਚਲੇ ਗਏ ਫਿਲਮ ਤੋਂ ਬਾਅਦ ਉਸ ਰੈਸਟੋਰੈਂਟ ਚ, ਤੇ ਮੇਰੇ ਭਾਜੀ ਆਪਾਂ ਉੱਥੇ ਖਾਣਾ ਖਾਧਾ, ਖਾਣਾ ਠੀਕ ਸੀਗਾ, ਮਤਲਬ ਨੋਟ ਬੈਡ ਸੀਗਾ ਖਾਣਾ, ਮਤਲਬ ਮੈਂ ਕਹੂੰਗਾ ਵੀ 8 out of 10 ਮੈਂ ਦਊਂਗਾ ਉਹਨਾਂ ਦੇ ਟੇਸਟ ਨੂੰ। ਬਾਕੀ ਜਦੋਂ ਭਾਜੀ ਮੈਂ ਸਵੇਰੇ ਉੱਠਿਆ ਤਾਂ ਮੇਰਾ ਰੱਬ ਜਾਣਦਾ ਜੀ, ਮੈਂ ਜਦੋਂ ਮਤਲਬ ਬਰੱਸ਼ ਕੀਤਾ ਤੇ ਮੇਰੇ ਪੇਟ ਦੇ ਅੰਦਰੋਂ ਵੀ ਮਤਲਬ ਇੰਨਾ ਕੁ ਮੇਰੇ ਦਰਦ ਹੋਈ ਤੇ ਮੈਨੂੰ ਵੋਮਿਟ ਕਰਨੀ ਪਈ, ਤੇ ਮੇਰੇ ਵੋਮਿਟ ਸਾਰੀ ਜਿਹੜੀ ਸੀ ਭਾਜੀ ਉਹ ਬਲੱਡ ਵਾਲੀ ਸੀਗੀ, ਸਾਰੀ ਬਲੱਡ ਵਾਲੀ ਵੋਮਿਟ ਸੀਗੀ ਮੇਰੇ ਉਹ। ਤੇ ਉਹ ਦਿਨ ਗਿਆ ਭਾਜੀ, ਅੱਜ ਦਾ ਦਿਨ ਮੈਂ ਉਹ ਰੈਸਟੋਰੈਂਟ ਚੋਂ ਇੱਕ ਪਾਣੀ ਫੋਕਾ ਪਾਣੀ ਵੀ ਨੀ ਪੀਤਾ ਕਦੀ ਜਾ ਕੇ, ਜਿੰਨੀ ਮਰਜ਼ੀ ਐਡ ਕਰ ਲੈਣੂ ਉਹਨਾਂ ਦਾ ਆਪਦਾ ਰੇਡੀਓ ਚੈਨਲ ਹੋਊਗਾ ਜਾਂ ਵਟ ਐਵਰ, ਪਰ ਮੈਂ ਕਹੂੰਗਾ ਥੋੜਾ ਜਿਹਾ ਵੇਖ ਕੇ ਚੱਲੋ, ਮਤਲਬ ਧਿਆਨ ਨਾਲ ਚੱਲੋ। ਸਭ ਤੋਂ ਬੈਸਟ ਇਹ ਚੀਜ਼ ਆ ਤੁਸੀਂ ਉਸ ਰੈਸਟੋਰੈਂਟ ਜਾਓ ਜਿਹੜਾ ਬਹੁਤ ਜ਼ਿਆਦਾ ਬਿਜ਼ੀ ਆ, ਠੀਕ ਆ। ਉਹਦਾ ਇੱਕ ਇਹ ਆ ਵੀ ਉਹਨੇ ਤੇ ਮਤਲਬ ਉਹਨਾਂ ਦਾ ਫਰੈਸ਼ ਚੱਲਦਾ ਵਾ ਫੂਡ, ਨਾਲ ਦੇ ਨਾਲ ਨਿਕਲੀ ਜਾਣਾ ਫੂਡ। ਜਿਹੜਾ ਰੈਸਟੋਰੈਂਟ ਤੁਸੀਂ ਵੇਖਦੇ ਟੇਬਲ ਖਾਲੀ ਪਏ ਆ, ਕੋਈ ਬੈਠਾ ਨੀਗਾ ਉੱਥੇ ਟਾਈਮ ਵੇਸਟ ਕਰਨ ਦਾ ਕੋਈ ਫਾਇਦਾ ਨੀਗਾ, ਤੁਹਾਡੀ ਸਿਹਤ ਇਫੈਕਟ ਹੋਊਗੀ ਉਹਦੇ ਨਾਲ।
ਬਹੁਤੀ ਗੱਲ ਇਹ ਹੈ ਤੁਸੀਂ ਜਿਹੜੀਆਂ ਚੀਜ਼ਾਂ ਰੈਸਟੋਰੈਂਟ ਚ ਜਾ ਕੇ ਖਾਂਦੇ ਹੋ ਅੱਜ ਕੱਲ ਯੂਟਿਊਬ ਹੈਗੀ ਆ ਸਾਰਾ ਕੁਛ ਉੱਥੋਂ ਦੇਖ ਕੇ ਆਪਣੇ ਘਰੇ ਬਣਾ ਕੇ ਟਰਾਈ ਕਰੋ ਤੁਹਾਨੂੰ ਲੋੜ ਹੀ ਨੀ ਪੈਣੀ ਰੈਸਟੋਰੈਂਟ ਜਾਣ ਦੀ ਕਿਤੇ ਵੀ
ਜੀ ਪਰ ਰੌਲਾ ਤਾਂ ਕਈ ਵਾਰੀ ਅਮਰਤ ਭਾਈ ਇਹ ਹੁੰਦਾ ਨਾ ਬੀਬੀਆਂ ਨੇ ਥੋੜਾ ਜਿਹਾ ਰਿਲੈਕਸ ਹੋਣਾ ਹੁੰਦਾ ਜੇ ਘਰੇ ਤੁਸੀਂ ਯੂਟਿਊਬ ਦੇ ਉੱਤੇ ਰੈਸਪੀਆਂ ਦਿਖਾ ਕੇ ਬਣਵਾਉਣ ਲੱਗ ਗਏ ਬੀਬੀਆਂ ਤਾਂ ਫਿਰ ਆਪਾਂ ਨੂੰ ਬੇਚਾਰੀਆਂ ਕਿੱਦੇ ਬਾਹਰ ਜਾਣਗੀਆਂ ਕਿੱਦੇ ਆਰਾਮ ਨਾਲ ਬੈਠ ਕੇ ਖਾਣਗੀਆਂ ਇਹ ਪ੍ਰੋਬਲਮ ਹੁੰਦੀ ਹੈ ਥੋੜੀ ਜਿਹੀ ਨਾਲ
ਭਾਜੀ ਉਹਦਾ ਵੀ ਇਲਾਜ ਹੈਗਾ ਵੀ ਬੀਬੀਆਂ ਨੂੰ ਤੁਸੀਂ ਰੈਸਟ ਦੋ ਦਿਨ ਆਪ ਬਣਾ ਕੇ ਖਵਾਓ ਉਹਨਾਂ ਨੂੰ
ਬਹੁਤ ਸਾਰੇ ਤਾਂ ਨਹੀਂ ਲੈਂਦੇ ਪੜ੍ਹੇ ਲਿਖੇ ਤਾਂ ਹੁਣ ਸਮਝ ਚੁੱਕਿਆ ਗੱਲਾਂ ਤੇ ਪਰ ਮੈਂ ਇਹ ਚਾਹੁੰਦਾ ਵੀ ਸਾਡੇ ਸੱਜਣ ਮਿੱਤਰ ਨੂੰ ਇਹ ਹੋਣਾ ਚਾਹੀਦਾ ਵੀ ਜੇ ਅਸੀਂ ਸਹਿਯੋਗ ਘਰ ਚਲਾਉਣ ਦੇ ਵਿੱਚ ਕਮਾਈ ਕਰਾਉਣ ਦੇ ਵਿੱਚ ਬੀਬੀਆਂ ਤੋਂ ਲੈਣੇ ਆ ਤੇ ਸਾਨੂੰ ਬੀਬੀਆਂ ਦੇ ਨਾਲ ਵੀ ਹੱਥ ਵੰਡਾਉਣ ਦੇ ਵਿੱਚ ਕੋਈ ਹੇਠੀ ਜਾਂ ਸ਼ਰਮ ਜਾਂ ਇਹ ਨਹੀਂ ਹੋਣੀ ਚਾਹੀਦੀ
ਵੀ ਬਣਾ ਸਕਦੇ ਵੀਕ ਚ ਇੱਕ ਦੋ ਬਣਾ ਸਕਦੇ ਇਹਦੇ ਚ ਕੋਈ ਭਾਜੀ ਉਹ ਨੀ ਕੋਈ ਬੰਦਾ ਨੀਵਾਂ ਨੀ ਹੋ ਜਾਂਦਾ ਜੇ ਤੁਸੀਂ ਆਪਣੀ ਵਾਈਫ ਦੀ ਹੈਲਪ
ਕਰਦੇ
ਵੈਸੇ ਤੁਹਾਨੂੰ ਸ਼ੌਂਕ ਹੈਗਾ ਕੁਕਿੰਗ ਦਾ ਤੇ ਇਹਦੇ ਚ ਕੋਈ ਤੁਹਾਡੇ ਫੀਤੇ ਨੀ ਲੱਥ ਚੱਲੇ ਭਾਜੀ ਮੋਢਿਆਂ ਚੋਂ ਕੁਛ ਵੀ ਨੀ ਏਦਾਂ ਵੀ ਬੰਦਾ ਸਗੋਂ ਇੱਕ ਕਹਿ ਲੋ ਕਿ ਸਕਿੱਲ ਤੁਹਾਡੇ ਹੱਥ ਚ ਆਉਂਦਾ ਹੋਰ ਤੇ ਵੈਸੇ ਵੀ ਬੰਦਾ ਵੱਖਰੀਆਂ ਵੱਖਰੀਆਂ ਚੀਜ਼ਾਂ ਟਰਾਈ ਕਰਦਾ ਹੁੰਦਾ ਬਾਕੀ ਹਰ ਇੱਕ ਦਾ ਆਪੋ ਆਪਣੇ ਸ਼ੌਂਕ ਨੇ ਪਰ ਚਲੋ ਰੈਸਟੋਰੈਂਟ ਦੇ ਰਿਲੇਟਿਡ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਮੈਂ ਕਹੂੰਗਾ ਵੀ ਥੋੜਾ ਜਿਹਾ ਧਿਆਨ ਨਾਲ ਚੱਲੋ ਤੇ ਬਯਾ ਕਿਸੇ ਚੀਜ਼ ਪਾਸੇ ਲੋਕਾਂ ਦੇ ਵੇਖ ਕੇ ਵੀ ਹਾਂ ਵੀ ਉੱਥੇ ਉਹਦੀ ਐਡ ਆ ਰਹੀ ਹੈ ਜਾਂ ਉਹਦੀ ਐਡ ਆ ਰਹੀ ਹੈ ਥੋੜਾ ਸੰਭਲ ਕੇ ਚੱਲੋ ਸਾਡੀ ਸਿਹਤ ਬਹੁਤ ਜ਼ਿਆਦਾ ਜ਼ਰੂਰੀ ਮੈਂ ਉਦਣ ਜੇ ਮੈਨੂੰ ਖੂਨ ਦੀ ਵੋਮਿਟ ਆਈ ਆ ਤਾਂ ਮਤਲਬ ਭਾਜੀ ਦੇਰ ਵਾਸ ਸਮਥਿੰਗ ਸੀਰੀਅਸ ਵੀ ਉਹਦੇ ਚ ਮੇਰੇ ਪੇਟ ਚ ਕੁਛ ਨਾ ਕੁਛ ਜ਼ਿਆਦਾ ਹੀ ਉਹਨੇ ਖਰਾਬੀ ਕੀਤੀ ਹੋਣੀ ਫੂਡ ਨੇ ਜਾ ਕੇ ਵੀ ਜਿਹੜਾ ਮੈਨੂੰ ਖੂਨ ਦੀ ਵੋਮਿਟ ਆਈ ਤੇ ਮੈਂ ਇਕੱਲੇ ਦਾ ਨੀ ਸੀਗਾ ਭਾਜੀ ਮੇਰੇ ਫਰੈਂਡ ਜਿਹਨਾਂ ਨੇ ਨਾਲ ਖਾਧੀ ਸੀਗੀ ਸਾਰਿਆਂ ਦਾ ਅਗਲੇ ਦਿਨ ਵੈਸੇ ਆਪਾਂ ਫੋਨ ਤੇ ਗੱਲ ਕੀਤੀ ਸਾਰਿਆਂ ਦਾ ਹੀ ਮਤਲਬ ਪੇਟ ਵਗੈਰਾ ਖਰਾਬ ਸੀਗਾ ਤੇ ਇਹ ਨੀ ਸੀਗਾ ਕਿ ਮੈਨੂੰ ਇਕੱਲੇ ਨੂੰ ਹੋਇਆ ਤੇ ਮਤਲਬ ਤਾਂ ਕਰਕੇ ਮੈਂ ਕਿਹਾ ਚਲੋ ਮੈਂ ਸ਼ੇਅਰ ਕਰਦਾ ਇਹ ਗੱਲ ਵੀ ਥੋੜਾ ਧਿਆਨ ਨਾਲ ਪ੍ਰੀਕਾਸ਼ਨ ਲੈ ਕੇ ਚੱਲੋ
ਬਹੁਤ ਵਧੀਆ ਤੇ
ਉਹ ਅਵੋਇਡ ਕਰੋ
ਬਹੁਤ ਵਧੀਆ ਜਾਣਕਾਰੀ ਅਮਰਤ ਤੁਸੀਂ ਦਿੱਤੀ ਆ ਤੇ ਪਰ ਮੈਂ ਜਾਂਦੇ ਜਾਂਦੇ ਥੋੜਾ ਜਿਹਾ ਸੁਨੇਹਾ ਬੀਬੀਆਂ ਨੂੰ ਵੀ ਲਾਊਂਗਾ ਵੀ ਬੀਬੀ ਓ ਰਾਣੀਓ ਤੁਹਾਨੂੰ ਅਸੀਂ ਜੇ ਗੱਲ ਕਹੀ ਆ ਵੀ ਭਾਈ ਤੁਹਾਡੇ ਨਾਲ ਅਸੀਂ ਹੱਥ ਬਣਾਉਣ ਨੂੰ ਤਿਆਰ ਆ ਅਸੀਂ ਕੰਮ ਕਰਨ ਨੂੰ ਤਿਆਰ ਆ ਪਰ ਇਹ ਨਾ ਹੋਵੇ ਵੀ ਬੀਬੀਓ ਤੁਸੀਂ ਵਟਸਐਪ ਤੇ ਫੇਸਬੁੱਕ ਲੈ ਕੇ ਬਹਿ ਜਾਓ ਤੇ ਫੇਰ ਮੁੜ ਕੇ ਰੋਜ਼ ਹੀ ਤੜਕੇ ਪਤੀ ਦੇਵ ਤੋਂ ਲਵਾਓ ਇੰਨਾ ਵੀ ਨਹੀਂ ਹੋਣਾ ਚਾਹੀਦਾ ਰਲ ਮਿਲ ਕੇ ਦੋਨੇ ਜਾਣੇ ਜ਼ਿੰਦਗੀ ਪਾਸ ਕਰੋ ਤਾਂ ਵਧੀਆ ਰਹੂਗਾ ਸੋ ਬਹੁਤ
ਮਿਹਰਬਾਨੀ ਪਿਆਜ ਉਹਨਾਂ ਕੋਲ ਚਰਵਾ ਲਓ ਤੜਕਾ ਆਪ ਲਾ ਲਓ ਭਾਜੀ ਪਿਆਜ ਵਾਲਾ ਕੰਮ ਔਖਾ
ਵਾ ਬਹੁਤ ਮਿਹਰਬਾਨੀ ਸੋ ਦੋਸਤੋ ਅਮਰਤ ਜੁੜੇ ਸਨ ਮੈਲਬਨ ਤੋਂ ਸਾਡੇ ਨਾਲ ਤੇ ਕਈ ਚੀਜ਼ਾਂ ਦੀ ਅੰਦਰੂਨੀਆਂ ਗੱਲਾਂ ਦੀ ਜਾਣਕਾਰੀ ਦਿੱਤੀ ਆ ਪਰ ਮੈਂ ਇੱਥੇ ਦੱਸ ਦਿਆਂ ਜੀ ਸਾਡਾ ਕਿਸੇ ਨੂੰ ਭੰਡਣਾ ਜਾਂ ਕਿਸੇ ਦੇ ਬਿਜ਼ਨਸ ਨੂੰ ਖਰਾਬ ਕਰਨਾ ਮਕਸਦ ਨਹੀਂ ਹੈ ਪਰ ਜੇ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਇਹ ਜੀ ਊਨਤਾਈ ਜਾਣੇ ਅਣਜਾਣੇ ਚ ਕਰ ਰਹੇ ਹੋ ਤਾਂ ਪਲੀਜ਼ ਬੇਨਤੀ ਹੱਥ ਜੋੜ ਕੇ ਅਸੀਂ ਰਿਕੁਐਸਟ ਕਰਦੇ ਹਾਂ ਤੁਹਾਨੂੰ ਤੁਹਾਡੇ ਬਿਜ਼ਨਸ ਨੂੰ ਨਹੀਂ ਖਰਾਬ ਕਰਦੇ ਵੀ ਜ਼ਰੂਰ ਤੁਸੀਂ ਇਹ ਸੋਚੋ ਵੀ ਦੂਜੇ ਦੀ ਸਿਹਤ ਨਾਲ ਨਹੀਂ ਖੇਡਣਾ ਚਾਹੀਦਾ ਦੂਜੇ ਦੀ ਜ਼ਿੰਦਗੀ ਨਾਲ ਨਹੀਂ ਖੇਡਣਾ ਚਾਹੀਦਾ ਸਿਹਤ ਸਭ ਤੋਂ ਵੱਧ ਜ਼ਰੂਰੀ ਹੈ ਤੇ ਜੇ ਕੁਝ ਵੀ ਮਾੜਾ ਚੰਗਾ ਹੁੰਦਾ ਤਾਂ ਬੰਦੇ ਨੂੰ ਭੁਗਤਣਾ ਬਹੁਤ ਔਖਾ ਸੋ ਕੋਸ਼ਿਸ਼ ਕਰਿਆ ਕਰੋ ਜੀ ਕਿਸੇ ਵੀ ਪ੍ਰੋਫੈਸ਼ਨ ਚੋਂ ਤੁਸੀਂ ਇਕੱਲੇ ਰੈਸਟੋਰੈਂਟ ਨਹੀਂ ਕਿਸੇ ਵੀ ਪ੍ਰੋਫੈਸ਼ਨ ਚ ਜੇ ਤੁਸੀਂ ਆਪਣਾ ਮੁਨਾਫਾ ਵਧਾਉਣ ਲਈ ਜਾਂ ਕੋਈ ਉਹਨੂੰ ਰੰਗਤ ਵਧਾਉਣ ਲਈ ਉਹਦੀ ਸ਼ੋਅ ਆਫ ਕਰਨ ਲਈ ਜੇ ਕੋਈ ਇਹੋ ਜਿਹੀ ਚੀਜ਼ ਮਾੜੀ ਹੈ ਤਾਂ ਪਲੀਜ਼ ਉਹਨੂੰ ਅਵਾਇਡ ਕਰੋ ਜੀ ਇਹੀ ਰਿਕੁਐਸਟ ਆ ਸਾਡੀ ਜੀ ਸਦਕੇ ਬਿਜ਼ਨਸ ਕਰੋ ਵਧੀਆ ਕੰਮ ਕਰੋ ਵਧੀਆ ਜਿਹੜਾ ਇਹ ਵਹਿਮ ਹੁੰਦਾ ਤੁਹਾਨੂੰ ਵੀ ਇੱਕ ਗੱਲ ਦਾ ਵੀ ਜੇ ਤੁਸੀਂ ਆਹ ਕੁਛ ਕਰੋਗੇ ਤਾਂ ਵੱਧ ਪੈਸੇ ਕਮਾ ਲਓਗੇ ਪੈਸੇ ਜਿਹੜੇ ਮੁਕੱਦਰ ਚ ਤੁਹਾਡੇ ਲਿਖੇ ਆ ਨਾ ਜਿਹੜੀ ਤੁਹਾਡੀ ਮਿਹਨਤ ਆ ਉਹ ਮਿਲਣੀ ਜੇ ਤੁਸੀਂ ਵੱਧ ਮਿਹਨਤ ਕਰੋਗੇ ਵੱਧ ਉਹ ਮਿਹਨਤ ਦੇ ਪੈਸੇ ਮਿਲਦੇ ਆ ਉਹ ਰੰਗਾਂ ਦੇ ਜਾਂ ਕੋਈ ਬੇਈਮਾਨੀਆਂ ਦੇ ਪੈਸੇ ਨਹੀਂ ਮਿਲਦੇ ਜੇ ਮਿਲਣਗੇ ਮੈਂ ਦਾਅਵੇ ਨਾਲ ਕਹਿ ਸਕਦਾ ਉਹ ਖੜਦੇ ਨਹੀਂ ਜੀ ਕਿਸੇ ਪਾਸੇ ਦੀ ਨਿਕਲ ਜਾਣਗੇ ਜਿਹੜਾ ਤਾਂ ਮੁੜਕੇ ਨਾਲ ਕਮਾਇਆ ਪੈਸਾ ਉਹੀ ਖੜਦਾ ਜੀ ਇਹ ਜ਼ਰੂਰ ਧਿਆਨ ਚ ਰੱਖਿਓ ਜੀ ਜੋਰਾ ਸਿੰਘ ਦਾ ਮੈਸੇਜ ਲੈ ਲਿਆ ਸੀ ਜੀ ਉਦੋਂ ਬਾਅਦ ਹਰਪ੍ਰੀਤ ਸਿੰਘ ਕੋਹਲੀ ਸਾਡੇ ਨਾਲ ਜੁੜੇ ਆ ਜੀ ਹਰਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰਮਨ ਰੇਡੀਓ ਦੇ ਬੈਠੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ ਤੇ ਉਹਨਾਂ ਨੇ ਜੀ ਆਇਆਂ ਕਿਹਾ ਜੀ ਸਾਨੂੰ ਇਸ ਪ੍ਰੋਗਰਾਮ ਨੂੰ ਤੇ ਬਹੁਤ ਮਿਹਰਬਾਨੀ ਕੋਹਲੀ ਸਾਹਿਬ ਤੇ ਤੁਹਾਡਾ ਸਹਿਯੋਗ ਵੀ ਆ ਤੇ ਮੈਂ ਇੱਥੇ ਫੇਰ ਦੱਸ ਦਿਆਂ ਜੀ ਸਾਡੇ ਜਿਹੜੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਜੀ ਸੀਡੀ ਬੈਟਰੀ ਤੋਂ ਦਵਿੰਦਰ ਸਿੰਘ ਸਿਡਨੀ ਵਾਲੇ ਸੁਖਪਾਲ ਸਿੰਘ ACT ਕੈਨਬਰਾ ਤੋਂ ਪ੍ਰਦੀਪ ਸਿੰਘ ਤੂਰ ਫਰਿਜਨੋ ਤੋਂ ਅਮਰਦੀਪ ਸਿੰਘ ਪਰਸ ਤੋਂ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਤੋਂ ਤੇ ਗੁਰਜੋਬਨਜੀਤ ਸਿੰਘ ਮੈਲਬਨ ਤੋਂ ਇਸ ਪ੍ਰੋਗਰਾਮ ਨੂੰ ਜਿਹੜੇ ਸਪਾਂਸਰ ਕਰ ਰਹੇ ਆ ਜੀ, ਆਪ ਸਭ ਦਾ ਧੰਨਵਾਦ ਹੈ ਜੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ। ਤੇ ਸਾਡੀ ਫੋਨ ਲਾਈਨ ਖੁੱਲੀ ਹੈ ਜੀ 02-85-99-28-11। ਬਹੁਤ ਸਾਰੇ ਸੱਜਣ ਪਹਿਲਾਂ ਲਾਈਨ ਦੇ ਵਿਚ ਸਨ ਪਰ ਫੇਰ ਉਹ ਕਈ ਵਾਰੀ ਕਾਲ ਵੇਟਿੰਗ ਲੰਮੀ ਹੋਣ ਕਰਕੇ ਕੱਟ ਜਾਂਦੀ ਆ, ਪਰ ਕੋਸ਼ਿਸ਼ ਕਰੋ ਜੀ ਹੁਣ ਲਾਈਨ ਫ੍ਰੀ ਆ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਮੈਂ ਇੰਨੀ ਦੇਰ ਦੇ ਵਿਚ ਇੱਕ ਦੋ ਹੋਰ ਮੈਸੇਜ ਆ ਜਿਹੜੇ ਉਹ ਆਏ ਹੋਏ ਆ ਉਹ ਲੈਣਾ ਚਾਹੂੰਗਾ। ਜਸਪਾਲ ਸਿੰਘ ਸਿਡਨੀ ਤੋਂ ਜੁੜੇ ਆ ਜੀ। ਜਸਪਾਲ ਰਾਮਾ ਸਿਡਨੀ, ਸਤਿ ਸ੍ਰੀ ਅਕਾਲ, ਸਭ ਨੂੰ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ। ਸਵਾਲ ਕਹਿੰਦੇ ਬਹੁਤ ਹੁੰਦੇ ਆ ਪਰ ਸੁਣਦੇ ਸੁਣਦੇ ਜਵਾਬ ਆਪ ਹੀ ਮਿਲ ਜਾਂਦੇ ਆ ਮਿੰਟੂ ਜੀ। ਸੋ ਬਿਲਕੁਲ ਜੀ, ਦੇਖੋ ਸਵਾਲ ਸਾਡੇ ਸਾਰਿਆਂ ਦੇ ਇਨਸਾਨੀ ਲੋਕ ਆ, ਉਹੀ ਹੁੰਦੇ ਆ, ਉਹੀ ਜਿਹੀਆਂ ਗੱਲਾਂ ਹੁੰਦੀਆਂ, ਪਰ ਕਿਸੇ ਨਾ ਕਿਸੇ ਨੂੰ ਬਿੱਲੀ ਦੇ ਗਲ ਚ ਟੱਲੀ ਬੰਨਣੀ ਪੈਂਦੀ ਆ, ਕਿਸੇ ਨਾ ਕਿਸੇ ਨੂੰ ਉਹ ਸਵਾਲ ਕਰਨਾ ਪੈਂਦਾ, ਕਿਸੇ ਨਾ ਕਿਸੇ ਨੂੰ ਪਹਿਲ ਕਰਨੀ ਪੈਂਦੀ ਆ। ਸੋ ਬਾਕੀ ਸੱਜਣਾ ਮਿੱਤਰਾਂ ਦੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਆ। ਸੋ ਹੋ ਸਕਦਾ ਕਈ ਵਾਰੀ ਪੂਰਨ ਸੰਤੁਸ਼ਟੀ ਨਾ ਮਿਲੇ, ਜਾਂ ਜਦੋਂ ਤੁਸੀਂ ਪੰਚਾਇਤ ਚ ਬੈਠਦੇ ਹੋ ਤਾਂ ਵੱਖੋ ਵੱਖਰੇ ਰੰਗ ਵੱਖਰੋ ਵੱਖਰੋ ਰਾਇਆਂ ਹੁੰਦੀਆਂ। ਸੋ ਤੁਸੀਂ ਵੀ ਆਪਣਾ ਰੰਗ ਇਹਦੇ ਵਿੱਚ ਭਰ ਸਕਦੇ ਹੋ ਜੀ। ਨਿਸ਼ਾਨ ਸਿੰਘ ਭੁੱਲਰ ਮੈਲਬਨ ਵਾਲੇ ਫੇਰ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਸੋਨੀ ਬਾਈ ਜੀ ਪਲੀਜ਼ ਰੈਸਟੋਰੈਂਟ ਵਾਪਸ ਜਾਓ, ਟਰਾਈ ਉਹਨਾਂ ਕੋਲੋਂ ਕਲੈਰੀਫਿਕੇਸ਼ਨ ਲਓ ਜੀ। Go speak and then share. Please go. Thanks. ਬਹੁਤ ਵਧੀਆ ਤੁਸੀਂ ਗੱਲ ਕਹੀ ਹੈ ਨਿਸ਼ਾਨ। ਸੋਨੀ ਬਾਈ ਸੁਣ ਰਹੇ ਆ ਤੇ ਉਹ ਜ਼ਰੂਰ ਇਹ ਕਰਨਗੇ ਤੇ ਉਹ ਜ਼ਰੂਰ ਆਪਣੇ ਹੱਥ ਉਹਨਾਂ ਨੂੰ, ਹੋਰ ਨਹੀਂ ਤਾਂ ਫੋਟੋ ਖਿੱਚੋ, ਫੋਟੋ ਖਿੱਚ ਕੇ ਉਹਨਾਂ ਨੂੰ ਟੈਕਸਟ ਕਰੋ ਤੇ ਦੱਸੋ ਵੀ ਇਹ ਕੀ ਕਾਰਨ ਹੈ, ਕਾਹਤੋਂ ਆ, ਤੇ ਉਹਨਾਂ ਨੂੰ ਬੜੇ ਹੰਬਲ ਤੁਸੀਂ ਰਿਕੁਐਸਟ ਕਰ ਸਕਦੇ ਹੋ ਵੀ ਜੇ ਇਹ ਚੀਜ਼ਾਂ ਸਿਹਤ ਲਈ ਹਾਨੀਕਾਰਕ ਆ ਜਾਂ ਹੋਰ ਆ ਤਾਂ ਪਲੀਜ਼ ਇਹਨੂੰ ਅਵੋਇਡ ਕਰੋ ਤੇ ਨਾ ਕਰੋ। ਤੇ ਜੇ ਤੁਸੀਂ ਇਸ ਵਿਸ਼ੇ ਲਈ ਜੇ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਭਾਈ ਮੈਂ ਬਣਦੀ ਫੀਡਬੈਕ ਦੇਊਂਗਾ, ਤਾਂ ਇਹ ਵੀ ਤੁਸੀਂ ਕਹਿ ਸਕਦੇ ਹੋ। ਕੱਲ ਨੂੰ ਇਹ ਨਾ ਕਿਹੋ ਜੀ ਵੀ ਮੈਂ ਚੁਗਲੀ ਕਰ ਰਿਹਾ, ਮਾੜਿਆ ਕਰ ਰਿਹਾ, ਪਰ ਮੈਂ ਪਹਿਲਾਂ ਤੁਹਾਨੂੰ ਦੱਸ ਰਿਹਾ ਜੇ ਤੁਸੀਂ ਇਸ ਦੇ ਉੱਤੇ ਕਾਰਵਾਈ ਕਰੋਗੇ ਤਾਂ ਵੈਲ ਐਂਡ ਗੁੱਡ ਆ, ਨਹੀਂ ਕਰੋਗੇ ਤਾਂ ਫੇਰ ਮੈਂ ਲੀਗਲੀ ਜਾਂ ਮੈਂ ਜਿੱਥੇ ਵੀ ਕਰ ਸਕਦਾ ਹੋਇਆ ਇਸ ਗੱਲ ਦੀ ਇਹਦਾ ਅਗਲਾ ਸਟੈਪ ਲਊਂਗਾ। ਸੋ ਇਹ ਇੱਕ ਬਹੁਤ ਵਧੀਆ ਨਿਸ਼ਾਨ ਹੋਰਾਂ ਨੇ ਤੁਹਾਨੂੰ ਐਡਵਾਈਜ਼ ਕੀਤਾ ਜੀ। ਤੇ ਸੋ ਸੋਨੀ ਬਾਈ ਜ਼ਰੂਰ ਜਾਇਓ ਤੇ ਇਸ ਵਿਸ਼ੇ ਦੇ ਉੱਤੇ ਵੀ ਗੱਲ ਕਰਿਓ। ਸਾਡੇ ਨਾਲ ਸਤਵੀਰ ਸਿੰਘ ਜੁੜੇ ਆ ਜੀ ਤੇ ਗੁੱਡ ਮਾਰਨਿੰਗ ਬ੍ਰਦਰ ਕਿਹਾ ਜੀ। ਬਿਲਕੁਲ ਜੀ, ਤੁਹਾਨੂੰ ਵੀ ਬੜੀ ਪਿਆਰੀ ਜੀ ਸੁਬਹ ਸਵੇਰ ਹੋਵੇ ਜੀ। ਤੇ ਅਗਲੇ ਜੁੜੇ ਆ ਜੀ ਸਾਡੇ ਨਾਲ ਨਬੀ ਬਾਈ, ਤੇ ਉਹ ਮੈਨੂੰ ਅੰਗਰੇਜ਼ੀ ਘੱਟ ਆਉਣ ਕਰਕੇ ਮੈਸੇਜ ਸਮਝ ਨਹੀਂ ਆਇਆ ਸੀ, ਮੈਂ ਉਹਨਾਂ ਨੂੰ ਦੁਬਾਰੇ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਕਿਹਾ ਜੀ ਈਵੈਂਟ ਡਿਸਪਲੇਇੰਗ ਅਕਾਊਂਟਸ ਟੂ ਪਬਲਿਕ, ਯੂ ਆਰ ਸਪੈਂਡਿੰਗ ਐਂਡ ਹਾਊ ਮਚ ਲੈਫਟ ਮਨੀ ਬੈਕ ਇਨ ਦੈਟ ਆਰਗੇਨਾਈਜੇਸ਼ਨ ਅਕਾਊਂਟ, ਥੈਂਕਸ ਵਾਈ ਜੀ ਨਬੀ ਮਲਾਸ ਮੈਲਬਨ। ਬਿਲਕੁਲ ਜੀ, ਮੈਂ ਸਮਝ ਤਾਂ ਗਿਆ ਸੀ ਥੋੜੀ ਜੀ, ਪਰ ਤੁਹਾਨੂੰ ਪਤਾ ਜੀ, ਤੇ ਉਹ ਕਹਿ ਰਿਹਾ ਜੀ ਵੀ ਅਕਸਰ ਹੀ ਜਿਹੜੇ ਪੈਸੇ ਅਦਾਰਿਆਂ ਦੇ ਨਾਮਾਂ ਤੇ ਇਕੱਠੇ ਹੁੰਦੇ ਆ ਤੇ ਉਹਨਾਂ ਦਾ ਜਿਹੜਾ ਉਦੋਂ ਬਾਅਦ ਦਾ ਹਿਸਾਬ ਕਿਤਾਬ ਆ ਉਹ ਕਿਤੇ ਵੀ ਨਹੀਂ ਸ਼ੋ ਹੁੰਦਾ। ਦੋਸਤੋ, ਜੇ ਤੁਸੀਂ ਉਸ ਅਦਾਰੇ ਨਾਲ ਕਿਤੇ ਵੀ ਕੁਛ ਜੁੜੇ ਹੋ ਤਾਂ ਤੁਸੀਂ ਰਾਈਟ ਰੱਖਦੇ ਹੋ, ਮੰਗ ਸਕਦੇ ਹੋ ਚੀਜ਼ਾਂ, ਤੇ ਤੁਸੀਂ ਜ਼ਰੂਰ ਮੰਗੋ ਤਾਂ ਜ਼ਰੂਰ ਦੇਊਗਾ ਅਦਾਰਾ, ਇਹ ਗੱਲ ਨਹੀਂ ਹੈ, ਕਿਉਂਕਿ ਇੱਥੇ ਰਾਈਟ ਆਫ ਇਨਫੋਰਮੇਸ਼ਨ ਜਿਹੜਾ ਐਕਟ ਹੈ ਉਸ ਦੇ ਤਹਿਤ ਕਿਸੇ ਵੀ ਅਦਾਰੇ ਤੋਂ ਕੋਈ ਵੀ ਚੀਜ਼ ਜਾਂ ਈਵਨ ਸਰਕਾਰੀ ਦਰਬਾਰੇ ਵੀ ਲੈ ਸਕਦੇ ਹੋ। ਜਿਵੇਂ ਕਿ ਅਸੀਂ ਹੁਣ ਯੂਨਾਈਟਿਡ ਸਿੱਖਸ ਆਫ ਸਾਊਥ ਆਸਟ੍ਰੇਲੀਆ ਜਿਹੜਾ ਰਜਿਸਟਰਡ ਕੀਤਾ ਅਦਾਰਾ, ਉਹਦੀ ਵੈਬਸਾਈਟ ਬਣਾਈ ਆ, ਉਹਦੀ ਵੈਬਸਾਈਟ ਦੇ ਉੱਤੇ ਅਸੀਂ ਕਾਊਂਟਰ ਲਾਇਆ, ਉਹਦੀ ਵੈਬਸਾਈਟ ਦੇ ਉੱਤੇ ਅਸੀਂ ਬੈਂਕ ਦਾ ਜਿਹੜਾ ਸਾਰੀ ਅਪਡੇਟ ਲੱਗੀ ਆ, ਜੋ ਵੀ ਬੈਂਕ ਦੇ ਵਿੱਚ ਡਿਟੇਲਸ ਆਉਂਦੀ ਆ ਉਹ ਨਾਲ ਦੀ ਨਾਲ ਵੈਬਸਾਈਟ ਦੇ ਉੱਤੇ ਅਪਡੇਟ ਹੁੰਦੀ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਬਹੁਤ ਸਾਰੀਆਂ ਕੰਪਨੀਆਂ ਨਾਲ ਗੱਲ ਕੀਤੀ ਸੀ ਇੱਕ ਗੁਰਦੁਆਰਾ ਸਾਹਿਬ ਲਈ ਇਲੈਕਟ੍ਰੋਨਿਕਸ ਗੋਲਕ ਦੀ, ਤੇ ਮੇਰੀ ਇੱਕ ਕੰਪਨੀ ਨਾਲ ਗੱਲ ਚੱਲ ਵੀ ਰਹੀ ਆ, ਕਾਫੀ ਨੇੜੇ ਲੱਗ ਗਈ ਆ, $20,000 ਦਾ ਉਹਨਾਂ ਨੇ ਹਜੇ ਤੱਕ ਮੈਨੂੰ ਕੋਡ ਦਿੱਤੀ ਆ, ਪਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਜੇ ਤੁਸੀਂ ਇਹ ਮਸ਼ੀਨ ਵਧੀਆ ਪ੍ਰੋਪਰ ਢੰਗ ਨਾਲ ਬਣਾ ਲਓ ਤਾਂ ਦੁਨੀਆ ਭਰ ਦੇ ਗੁਰਦੁਆਰਿਆਂ 'ਚ ਜਾਏਗੀ, ਪਰ ਇਹਨੂੰ ਘਟਾ ਕੇ ਥੋੜੇ ਪੈਸਿਆਂ 'ਚ ਲੈ ਕੇ ਆਓ, ਪਰ ਇਹ ਇੱਕ ਟ੍ਰਾਇਲ ਤੋਂ ਬਾਅਦ ਹੀ ਹੋ ਸਕੇਗਾ। ਸੋ ਕੋਸ਼ਿਸ਼ ਹੈ ਜੀ, ਇਹ ਜੀ ਮਸ਼ੀਨ ਆ ਜਿਹੜੀ ਆਜ਼ਾਦ ਹੋ ਰਹੀ ਹੈ, ਜਿਹਦੇ 'ਚ ਕਿ ATM ਤੇ ਪਾਰਕਿੰਗ ਮਸ਼ੀਨ ਦਾ ਸਮੇਲ ਹੋਊਗੀ, ਜਿਹੜੀ ਜਿਵੇਂ ਆਪਾਂ ਕਾਰ ਪਾਰਕ ਕਰਦੇ ਹਾਂ, ਤੇ ਉਹ ਦੋਨਾਂ ਦਾ ਮੇਲ ਨਾਲ ਇੱਕ ਵੱਡੀ ਸਕਰੀਨ ਲਾ ਕੇ ਉਹ ਮਸ਼ੀਨ ਬਣਾਈ ਜਾਊਗੀ, ਜਿਹੜੀ ਮਸ਼ੀਨ ਦੇ ਲਈ ਮੈਂ ਜਿਹੜੀਆਂ ਉਹਨਾਂ ਨੂੰ ਮੰਗ ਕੀਤੀ ਸੀ ਕੰਪਨੀ ਕੋਲੇ, ਜਿਹੜੀ ਮੈਂ ਉਹਨਾਂ ਨਾਲ ਪਹਿਲੀ ਈਮੇਲ ਦੇ ਵਿੱਚ ਮੰਗ ਕੀਤੀ ਸੀ ਵੀ ਅਸੀਂ ਕੀ ਚੀਜ਼ਾਂ ਚਾਹੁੰਦੇ ਹਾਂ, ਮੈਂ ਉਹਦੇ ਵਿੱਚ ਕਿਹਾ ਸੀ ਵੀ ਇੱਕ ਸਾਨੂੰ ਹੋਣਾ ਚਾਹੀਦਾ ਵੀ ਉਹ ਦੁਨੀਆਂ ਦਾ ਹਰ ਕਾਰਡ ਰਿਕੋਗਨਾਈਜ਼ ਕਰੇ, ਦੁਨੀਆਂ ਦੀ ਹਰ ਕਰੰਸੀ ਰਿਕੋਗਨਾਈਜ਼ ਕਰੇ, ਮਿਨੀਮਮ 5 ਸੈਂਟ ਵੀ ਜੇ ਪਾਓ ਚਾਹੇ 1 ਸੈਂਟ ਵੀ ਪਾਓ ਉਹਦੀ ਰਸੀਦ ਕੱਢਣ ਦੇ ਉਹ ਕਾਬਲ ਹੋਵੇ, ਨਾਲ ਦੀ ਨਾਲ ਉਹਦੀ ਸਕਰੀਨ ਦੇ ਉੱਤੇ ਹਰ ਲੈਂਗੁਏਜ ਹੋਵੇ ਜਿਹੜੀ ਤੁਸੀਂ ਸਿਲੈਕਟ ਕਰਕੇ ਆਪਣੀ ਰਸੀਦ ਖੁਦ ਕੱਟ ਸਕੋ, ਜੇ ਤੁਸੀਂ ਗੁਪਤਦਾਨ ਕਰਨਾ ਤਾਂ ਉਹਦਾ ਬਟਨ ਹੋਵੇ, ਪਰ ਨਾਲ ਨਾਲ ਉਹ IP ਐਡਰੈਸ ਨਾਲ ਜੁੜੀ ਹੋਵੇ ਤੇ IP ਦੇ ਨਾਲ ਜੁੜੀ ਉਹ ਸਿੱਧੀ ਜਿਹੜਾ ਵੀ ਅਪਡੇਟ ਆ ਅਪਲੋਡ ਕਰੇ ਵੈਬਸਾਈਟ ਦੇ ਉੱਤੇ, ਤੇ ਤੁਹਾਡੇ ਕੋਲ ਇੱਕ ਐਪ ਹੋਵੇ ਤੁਹਾਡੇ ਫੋਨ ਦੇ ਵਿੱਚ, ਜਿਹੜੇ ਐਪ ਨਾਲ ਉਹ ਮਸ਼ੀਨ ਨਾਲ ਸਿੱਧਾ ਸੰਪਰਕ ਹੋਵੇ, ਤੁਸੀਂ ਐਪ ਤੋਂ ਬਾਏ ਬੈਂਕ ਵੀ ਟ੍ਰਾਂਸਫਰ ਉਹ ਕਰ ਸਕੋ ਤੇ ਨਾਲ ਦੀ ਨਾਲ ਅਪਡੇਟ ਦੇਖ ਸਕੋ। ਜਿੰਨੇ ਖਰਚੇ ਆ ਸਾਰੇ ਖਰਚੇ ਬਾਏ ਚੈੱਕ ਹੋਣ, ਬਾਏ ਅਕਾਊਂਟ ਹੋਣ, ਬਾਏ ਕਾਰਡ ਹੋਣ, ਤਾਂ ਕਿ ਜਿਹੜਾ ਵੀ ਅਦਾਰਾ ਉਸ ਅਦਾਰੇ ਦੀ ਪਾਰਦਰਸ਼ਤਾ 100% ਹੋਵੇ, ਕੋਈ ਬੰਦਾ ਉਹਦੇ ਤੇ ਉਂਗਲ ਉਠਾ ਹੀ ਨਾ ਸਕੇ ਕਿਤੇ ਵੀ। ਮੰਨ ਲਓ ਕਈ ਚੀਜ਼ ਦੇ $5,000-$7,000 ਲੱਗਦਾ, ਤਾਂ ਉਹਦੀ ਜਿਹੜੀ ਬਿਲਿੰਗ ਹੋਊਗੀ ਤਾਂ ਉਹ ਕੰਪਨੀ ਤੋਂ ਪੁੱਛਿਆ ਜਾ ਸਕਦਾ ਵੀ ਭਾਈ ਆਹ ਚੀਜ਼ ਤਾਂ 1,000 ਦੀ ਆਉਂਦੀ ਸੀ, ਤੁਸੀਂ 7,000 ਦਾ ਕਿਵੇਂ ਕਰਿਆ। ਤਾਂ ਇੰਨੀ ਕੁ ਪਾਰਦਰਸ਼ਤਾ ਲਿਆਉਣੀ ਚਾਹੀਦੀ ਹੈ। ਨਵੀਂ ਹੋਰਾਂ ਨੇ ਜਿਹੜਾ ਮਸਲਾ ਚੱਕਿਆ, ਇਹਦੇ ਲਈ ਸਾਨੂੰ ਜਾਗਰੂਕ ਹੋਣਾ ਪੈਣਾ, ਜਿਹੜੇ ਸੰਸਥਾਵਾਂ ਨਾਲ ਜੁੜੇ ਆ। ਅਗਲੀ ਮੇਲ ਤੇ ਅਗਲਾ ਸੁਨੇਹਾ ਲੈਣ ਤੋਂ ਪਹਿਲਾਂ ਕਾਲਰ ਜੁੜ ਚੁੱਕੇ ਆ ਅਜੇਪਾਲ ਥਿੰਦ ਸਾਡੇ ਨਾਲ ਬ੍ਰਿਸਬਨ ਤੋਂ, ਸੋ ਉਹਨਾਂ ਦਾ ਸਵਾਗਤ ਕਰਦੇ ਆ ਤੇ ਜੀ ਆਇਆਂ ਕਹਿੰਦੇ ਆ ਤੇ ਉਹਨਾਂ ਤੋਂ ਦੇਖਦੇ ਆ ਕਿਹੜੇ ਮਸਲੇ ਤੇ ਗੱਲ ਕਰਨੀ ਚਾਹੁੰਦੇ ਆ। ਥਿੰਦ ਸਾਹਿਬ ਸਵਾਗਤ ਆ ਜੀ ਤੁਹਾਡਾ।
ਸਤਿ ਸ੍ਰੀ ਅਕਾਲ ਮਿੰਟੂ ਭਾਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਕਬੂਲ ਆ ਜੀ। ਥਿੰਦ ਸਾਹਿਬ ਤੁਸੀਂ ਅੱਜ ਪ੍ਰੋਗਰਾਮ ਚ ਕੀ ਗੱਲ ਕਰਨੀ ਚਾਹੋਗੇ? ਤੁਸੀਂ ਵੈਸੇ ਈਮੇਲ ਦੇ ਵਿੱਚ ਜੱਸੀ ਜਸਰਾਜ ਦਾ ਮਸਲਾ ਸਾਨੂੰ ਭੇਜਿਆ ਸੀ।
ਹਾਂਜੀ ਹਾਂਜੀ ਉਹ ਕਰਨੀ ਮੈਂ ਜ਼ਰੂਰ ਗੱਲ, ਪਰ ਉਸ ਤੋਂ ਪਹਿਲਾਂ ਮੈਂ ਰੈਸਟੋਰੈਂਟ ਵਾਲੇ ਦੇ ਮਾੜੀ ਛੋਟੀ ਜਿਹੀ ਗੱਲ ਕਰਨੀ ਚਾਹੁੰਦਾ, ਜ਼ਿਆਦਾ ਲੰਬੀ ਨਹੀਂ। ਵੈਸੇ ਕਈ ਸਟੋਰੀਆਂ ਮੇਰੇ ਨਾਲ ਖੁਦ ਨਾਲ ਜੁੜੀਆਂ, ਮੈਂ ਵੀ ਰੈਸਟੋਰੈਂਟ ਚ ਕੰਮ ਐਜ਼ ਏ ਕੁੱਕ 2.5 ਸਾਲ ਕੀਤਾ ਲਗਾਤਾਰ। ਪਰ ਆਪਾਂ ਜਿੱਦਾਂ ਮੈਂ ਵੀ ਵੈਜੀਟੇਰੀਅਨ ਆ ਤੇ ਮੈਂ ਇਹ ਕਹੂੰਗਾ ਆਪਣੇ ਸਾਰੇ ਸੱਜਣਾ ਮਿੱਤਰਾਂ ਨੂੰ ਕਿ ਆਪਾਂ ਨੂੰ ਸਿਰਫ ਨਾ ਇੱਕ ਇੰਡੀਅਨ ਰੈਸਟੋਰੈਂਟ ਤੇ ਹੀ ਨਹੀਂ ਸਟਿਕ ਰਹਿਣਾ ਚਾਹੀਦਾ, ਆਪਾਂ ਨੂੰ ਹੋਰ ਰੈਸਟੋਰੈਂਟ ਵੀ ਟਰਾਈ ਕਰਨੇ ਚਾਹੀਦੇ ਆ, ਜਿਵੇਂ ਚਾਈਨੀਜ਼ ਤੇ ਆਪਣੇ ਥਾਈ ਜਾਂ ਹੋਰ ਵੀ ਕਰਕੇ ਇਦਾਂ ਕਰਕੇ। ਹਾਂਜੀ 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 ਤੇ ਅਸੀਂ ਮੈਂ ਵੀ ਪਹਿਲਾਂ ਜਦੋਂ ਇੰਡੀਅਨ ਰੈਸਟੋਰੈਂਟ ਦੇ ਖਾਣਾ ਤਾਂ ਇੱਕ ਫਿੱਟ ਨੀ ਬਹਿੰਦਾ ਕੰਮ, ਹਨਾ ਉਹ ਜ਼ਿਆਦਾ ਸਪਾਈਸੀ ਜਾਂ ਵੀ ਔਥੈਂਟਿਕ ਲਿਖ ਦਿੰਦੇ, ਔਥੈਂਟਿਕ ਫੂਡ ਸਾਡੇ ਮਿਲਦਾ ਪਰ ਕਿਤੇ ਔਥੈਂਟਿਕ ਨੀ ਮਿਲਦਾ, ਉਹ ਸਭ ਮਸਾਲੇ ਵਾਲਾ ਹੀ ਮਿਲਦਾ ਜੀ, ਜਿਹੜੇ ਉਹ ਪੇਸਟਾਂ ਵਾਲਾ। ਤੇ ਅਸੀਂ ਚਾਈਨੀਜ਼ ਰੈਸਟੋਰੈਂਟ 2-3 ਵਾਰੀ ਟਰਾਈ ਕੀਤਾ ਮੈਂ ਹੁਣ ਜਾਣੀ ਕਿ ਪਿੱਛੇ, ਇਹ ਤਾਂ ਬਹੁਤ ਵਧੀਆ, ਮਤਲਬ ਹਲਕਾ ਫੁਲਕਾ ਖਾਣਾ ਸਾਰਾ ਉਹ ਸੋਏ ਦਾ ਬਣਾਉਂਦੇ, ਮਤਲਬ ਵੈਜੀਟੇਰੀਅਨ ਜਿਹੜਾ ਉਹਨਾਂ ਦਾ ਖਾਣਾ ਤੇ ਬੜਾ ਡਿਫਰੈਂਟ ਟਾਈਪ ਦਾ ਮਿਲਦਾ। ਨਾਮ ਉਹਨਾਂ ਦੇ ਸਾਰੇ ਦੂਜੇ ਨੇ, ਮਤਲਬ ਜਿੱਦਾਂ ਨੋਨ ਵੈਜ ਵਾਲੇ, ਪਰ ਹੈ ਸਾਰਾ ਕੁਛ ਵੈਜ ਆ, ਉਹਨਾਂ ਕੋਲ ਸੋਏ ਦਾ ਬਣਿਆ ਹੋਇਆ ਤੇ ਬਹੁਤ ਮਤਲਬ ਵਧੀਆ ਮਤਲਬ ਐਕਸਪੀਰੀਅੰਸ ਰਿਹਾ ਜੀ ਉਹ, ਮਤਲਬ ਕੋਈ ਰਾਤ ਨੂੰ ਪੇਟ ਨੀ ਮਿਲਦਾ, ਅੱਧੀ ਰਾਤ ਨੂੰ ਭੁੱਖ ਲੱਗ ਜਾਂਦੀ ਰਹੀ ਵੀ ਉਹਨਾਂ ਦਾ ਜਿਹੜਾ ਹਲਕਾ ਫੁਲਕਾ ਸੂਪ ਤੇ ਉਹ ਸਬਜ਼ੀਆਂ ਸੁਬਜ਼ੀਆਂ ਵਾਲਾ, ਅੱਧੀ ਰਾਤ ਨੂੰ ਫਿਰ ਭੁੱਖ ਲੱਗ ਗਈ, ਮੈਂ ਕਿਹਾ ਯਾਰ ਵੀ ਇਹ ਠੀਕ ਹੈ ਕੰਮ, ਮਤਲਬ ਨਹੀਂ ਤਾਂ ਆਪਣਾ ਇੰਡੀਅਨ ਖਾਣਾ ਖਾ ਗਏ ਤੇ ਕੰਮ ਬੜਾ ਹੀ ਤੁਹਾਨੂੰ ਪਤਾ ਫੁੱਲ ਹੋ ਜਾਂਦਾ।
ਜੀ 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 ਇਹ ਵੀ ਖਾਣੇ ਦਾ ਇੱਕ ਪੈਮਾਨਾ ਚੈੱਕ ਕਰਨ ਦਾ, ਇਹ ਵੀ ਇੱਕ ਪੈਮਾਨਾ ਅਜੇਪਾਲ ਚੈੱਕ ਕਰਨ ਦਾ ਵੀ ਜੇ ਤੁਹਾਨੂੰ ਛੇਤੀ ਹਜ਼ਮ ਹੋ ਜਾਂਦਾ, ਛੇਤੀ ਭੁੱਖ ਲੱਗਦੀ ਹੈ ਤਾਂ ਇਹਦਾ ਮਤਲਬ ਤੁਹਾਡਾ ਉਹ ਪਰਫੈਕਟ ਆ।
ਬਿਲਕੁਲ ਬਿਲਕੁਲ ਹਾਂਜੀ ਸਹੀ ਗੱਲ ਹੈ ਹਾਂਜੀ। ਸੋ ਮਤਲਬ ਇਹ ਕਹਾਂਗਾ ਵੀ ਕੱਲੇ ਪੰਜਾਬੀ ਆਪਣੇ ਇੰਡੀਅਨ ਰੈਸਟੋਰੈਂਟ ਨੇ ਵੀ ਜ਼ਰੂਰ ਆਪਾਂ ਨੂੰ ਹੋਰ ਕੁਛ ਵੀ ਟਰਾਈ ਕਰਨਾ ਚਾਹੀਦਾ। ਤੇ ਬਾਕੀ ਉਹ ਜਿਹੜੀ ਮੈਂ ਜੱਸੀ ਜਸਰਾਜ ਵਾਲੀ ਗੱਲ ਕਰਨੀ ਚਾਹੁੰਦਾ ਸੀਗਾ, ਉਹ ਮਿੰਟੂ ਭਾਜੀ ਉਹ ਆਪਣੀ ਇੰਟਰਵਿਊ ਕੀਤੀ ਉਹਨਾਂ ਨੇ ਆਪ ਯੂਥ ਮਾਨਸਾ ਵਾਲੇ ਮੁੰਡਿਆਂ ਨੇ ਜੱਸੀ ਜਸਰਾਜ ਦੀ।
ਜੀ ਜੀ
ਤੇ ਉਹਦੇ ਚ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਉਹਨੂੰ ਪੁੱਛਿਆ ਸਾਰਾ ਕੁਛ, ਮਤਲਬ ਜੱਸੀ ਨੂੰ ਜਿਹੜੇ ਉੱਤੇ ਜੱਸੀ ਨੇ ਵੀ ਇਲਜ਼ਾਮ ਲੱਗਦੇ ਵੀ ਤੂੰ ਇਹਦੇ ਖਿਲਾਫ਼ ਬੋਲਿਆ ਜਾਂ ਉਹਦੇ ਖਿਲਾਫ਼ ਬੋਲਿਆ, ਤੇ ਹੋਰ ਉਹਨਾਂ ਨੇ ਆਪ ਯੂਥ ਮਾਨਸਾ ਵਾਲੇ ਮੁੰਡਿਆਂ ਨੇ ਮਤਲਬ ਇੱਧਰ ਉੱਧਰੋਂ ਸਾਰੇ ਲੋਕਾਂ ਦੇ ਸਵਾਲ ਇਕੱਠੇ ਕੀਤੇ ਸੀ, ਉਹ ਸਾਰੇ ਸਵਾਲ ਉਹਨਾਂ ਨੇ ਜੱਸੀ ਨੂੰ ਕੀਤੇ ਤੇ ਉਹ ਜਿਹੜੀਆਂ ਗੱਲਾਂ ਜੱਸੀ ਜਸਰਾਜ ਬਾਈ ਨੇ ਉੱਥੇ ਦੱਸੀਆਂ ਉਹ ਲੱਗਦਾ ਤਾਂ ਹੈ ਵੀ ਸਹੀ ਆ, ਉਹ ਬੰਦਾ ਆਪਦੀ ਥਾਂ ਤੇ ਸਹੀ ਆ, ਤੇ ਹੁਣ ਇਹ ਨੀ ਪਤਾ ਵੀ ਆਮ ਆਦਮੀ ਪਾਰਟੀ ਵਾਲਾ ਕੋਈ ਆ ਕੇ ਸੱਜਣ ਦੱਸੇਗਾ ਜਾਂ ਨਹੀਂ ਦੱਸੇਗਾ, ਉਹਦੀ ਕੋਈ ਕਲੈਰੀਫਿਕੇਸ਼ਨ ਦਏਗਾ ਜਾਂ ਨਹੀਂ ਦਏਗਾ।
ਜੀ ਜੀ
ਤੇ ਉਹ ਜਿਹੜੀ ਜਿਹੜੀ ਛੋਟੇਪੁਰ ਤੇ ਉਹ ਜਿਵੇਂ ਹਾਂਜੀ
ਜੀ ਜੀ
ਜਿਹੜੀ ਛੋਟੇਪੁਰ ਬਾਰੇ ਗੱਲ ਕਰਦਾ ਉਹ ਦੱਸਿਆ ਉਹ ਚ ਜੱਸੀ ਨੇ ਵੀ ਉਹ ਛੋਟੇਪੁਰ ਸਾਹਿਬ ਨੂੰ ਜਿਹੜੀ ਜੱਸੀ ਦੇ ਇਲਜ਼ਾਮ ਲਾਉਂਦੇ ਸੀਗੇ ਵੀ ਇਹਨੇ ਇਕੱਲੇ ਨੇ ਰੈਲੀ ਕਰਤੀ ਛੋਟੇਪੁਰ ਦੇ ਖਿਲਾਫ਼ ਬੋਲਿਆ, ਉਹਨੇ ਦੱਸਿਆ ਉਹਦੇ ਵਿੱਚ ਵੀ ਅਸੀਂ ਇੰਨੇ ਬੰਦਿਆਂ ਨੇ ਛੋਟੇਪੁਰ ਸਾਹਿਬ ਨੂੰ ਕੰਟੈਕਟ ਕੀਤਾ ਸੀ, ਉਹਨੂੰ ਸਾਰਾ ਕੁਛ ਪਹਿਲਾਂ ਦੱਸਿਆ ਗਿਆ ਸੀ ਵੀ ਏਦਾਂ ਅਸੀਂ ਰੈਲੀ ਕਰਨੀ ਆ, ਪਰ ਉਹ ਦੱਸਣ ਕਰਨ ਦੇ ਬਾਵਜੂਦ ਵੀ ਨਹੀਂ ਸੀ ਆਇਆ ਮਤਲਬ ਉੱਥੇ। ਚਲੋ ਜਿਹੜਾ ਇੱਕ ਮੋਗਾ ਕਾਂਡ ਹੋਇਆ ਸੀਗਾ, ਉਹ ਮੋਗੇ ਕਾਂਡ ਬਾਰੇ ਉਹਨੇ ਦੱਸਿਆ ਵੀ ਉੱਥੇ ਛੋਟੇਪੁਰ ਸਾਹਿਬ ਅੱਧਾ ਘੰਟਾ ਸਿਰਫ ਗਏ ਤੇ ਅੱਧੇ ਘੰਟੇ ਬਾਅਦ ਭੱਜ ਆਏ, ਤੇ ਜੱਸੀ ਕਹਿੰਦਾ ਵੀ ਮੈਂ 2-3 ਰਾਤਾਂ ਉਹਨਾਂ ਦੇ ਨਾਲ ਰਿਹਾ, ਆਪਣੇ ਉਹ ਜਿਹੜੀ ਬੱਸ ਚੋ ਕੁੜੀ ਡਿੱਗੀ ਸੀਗੀ, ਤੇ ਕਹਿੰਦੇ ਵੀ ਛੋਟੇਪੁਰ ਸਾਹਿਬ ਤਾਂ ਬਾਜਵੇ ਨਾਲ ਪ੍ਰਤਾਪ ਬਾਜਵਾ ਕਾਂਗਰਸ ਵਾਲੇ ਉਹਨਾਂ ਦੇ ਨਾਲ ਛੋਲੇ ਚੱਬ ਕੇ ਤੇ ਕਹਿੰਦਾ ਉਹ ਘਰੇ ਆ ਗਏ ਅੱਧਾ ਘੰਟਾ। ਤੇ ਹੋਰ ਵੀ ਉਹਨੇ ਗੱਲਾਂ ਕੀਤੀਆਂ, ਜਿਵੇਂ ਕਹਿੰਦਾ ਜੇ ਏਦਾਂ ਗੱਲ ਹੈ ਤਾਂ ਫਿਰ ਉਹ ਸੰਜੇ ਸਿੰਘ ਜਾਂ ਦੁਰਗੇਸ਼ ਹੋਣੀ ਕੁਛ ਪੈਸੇ ਦੀ ਉਹਨੇ ਗੱਲ ਕੀਤੀ ਵੀ ਉਹਦਾ ਹਿਸਾਬ ਕਿਤਾਬ ਦੇਣ ਵੀ ਉਹ ਪੈਸੇ ਕਿੱਧਰ ਗਏ, ਕਿੱਥੇ ਨੇ ਉਹਦੀਆਂ ਰਸੀਦਾਂ। ਤੇ ਬਾਕੀ ਜਿਹੜੀ ਆਫਟਰ ਆਲ ਜਿਹੜੀ ਉਹਨਾਂ ਨੇ ਗੱਲ ਕੀਤੀ ਜਿਵੇਂ 20 ਦਿਨ ਉਹ ਦਿੱਲੀ ਦੇ ਵਿੱਚ ਰਹਿ ਆਏ ਨੇ, ਤੇ ਅਸੀਂ ਵੀ ਚਲੋ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦੇ ਨਾਲ ਆ, ਅਸੀਂ ਆਮ ਆਦਮੀ ਪਾਰਟੀ ਦੇ ਨਾਲ ਆ, ਮਤਲਬ ਮੈਂ ਪੂਰੀ ਸਪੋਰਟ ਕਰਦਾ ਜਿੱਦਾਂ ਵੀ ਹੋ ਸਕਦਾ ਮਤਲਬ ਆਪਦੇ ਲੈਵਲ ਤੇ। ਪਰ ਫਿਰ ਉਹ ਜਿਵੇਂ ਹੁਣ ਜੱਸੀ ਬੋਲਿਆ ਤਾਂ ਦਿਮਾਗ ਚ ਗੱਲਾਂ ਤਾਂ ਆਉਂਦੀਆਂ ਵੀ ਯਾਰ ਸਵਾਲ ਤਾਂ ਖੜੇ ਹੁੰਦੇ ਆ, ਮਤਲਬ ਇਹ ਵੀ ਫਿਰ ਉਹੀ ਕੰਮ ਹੋ ਗਿਆ ਮਤਲਬ ਦੂਜੀਆਂ ਪਾਰਟੀਆਂ ਵਾਲਾ। ਪਰ ਚਲੋ ਹੁਣ ਵੀ ਲਵ ਸੀਲਾ ਨੀ ਹੈਗਾ ਵੀ ਦੂਜਿਆਂ ਨਾਲੋਂ ਗੱਲ ਹੋਗੀ ਇਹ ਚੰਗੇ ਆ ਵੀ ਇਹਨਾਂ ਨੂੰ ਵੀ ਵੋਟ ਪਾਉਣੀ ਪੈਣੀ ਆ, ਪਰ ਅੰਦਰ ਖਾਤੇ ਇਹਨਾਂ ਦੀ ਪੋਲਿਟਿਕਸ ਵੀ ਚੱਲੀ ਜਾਂਦੀ ਹੈ। ਫਿਰ ਉਹ ਸੁੱਚਾ ਸਿੰਘ ਛੋਟੇਪੁਰ ਜੀ ਨੇ ਉਹਨਾਂ ਮੁੰਡਿਆਂ ਨੂੰ ਫੋਨ ਵੀ ਕੀਤਾ ਵਾਲਿਆਂ ਨੂੰ ਵੀ ਤੁਸੀਂ ਕਿਹੜੇ ਚੱਕਰਾਂ ਚ ਪੈ ਕੇ ਕਾਹਨੂੰ ਇੰਟਰਵਿਊ ਕਰਦੇ ਫਿਰਦੇ ਹੋ, ਇਹਦਾ ਮਤਲਬ ਵੀ ਦਾਲ ਚ ਕੁਛ ਨਾ ਕੁਛ ਕਾਲਾ ਤਾਂ ਹੈਗਾ ਜੀ, ਜੇ ਛੋਟੇ ਮੈਂ ਸੋਚਦਾ ਸੀ ਵੀ ਮੈਂ ਚਾਹੁੰਦਾ ਸੀ ਵੀ ਤੁਸੀਂ ਮਾੜਾ ਜਿਹਾ ਜੀ ਇੰਟਰਵਿਊ ਆਪ ਅਗਲੇ ਪ੍ਰੋਗਰਾਮ ਚ ਤੁਸੀਂ ਦੇਖ ਕੇ ਇੰਟਰਵਿਊ ਇੱਥੇ ਮਾੜਾ ਜਿਹਾ ਚਾਨਣਾ ਪਾਓਗੀ ਕਿੱਦਾਂ ਕਿਵੇਂ?
ਜੀ 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 ਮੈਂ ਬਿਲਕੁਲ ਬਿਲਕੁਲ ਦੇਖੂਗਾ ਬਿਲਕੁਲ ਦੇਖੂਗਾ ਪਰ ਮੈਂ ਜਿੰਨਾ ਕੁ ਆਪਣੇ ਤਜਰਬੇ ਦੇ ਆਧਾਰ ਤੇ ਜੇ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਜੀ ਵੀ ਜਦੋਂ ਵੀ ਦੋ ਲੜਦੇ ਆ ਦੋ ਜਾਣੇ ਲੜਦੇ ਆ ਤੇ ਉਦੋਂ ਕੋਈ ਕਿਸੇ ਨੂੰ ਪੁੱਤ ਨਹੀਂ ਦਿੰਦਾ ਉਦੋਂ ਇੱਕ ਦੂਜੇ ਦੇ ਪਿੱਟਦੇ ਆ ਅੱਜ ਤੱਕ ਇਹ ਮੇਰਾ ਇੱਕ ਪੈਟ ਸੋਚ ਰਹੀ ਆ ਵੀ ਅੱਜ ਤੱਕ ਮੈਂ ਉਹ ਲੜਾਈ ਨਹੀਂ ਦੇਖੀ ਜਿਹਦੇ ਚ ਇਹ ਕਿਹਾ ਜਾਵੇ ਵੀ ਜਾਂ ਫਲਾਨਿਆਂ ਤੇ ਦੋ ਮੁੰਡੇ ਹੋ ਜਾਣ ਜਾਂ ਫਲਾਨਿਆਂ ਤੇ ਚਾਰ ਮੁੰਡੇ ਹੋ ਜਾਣ ਉੱਥੇ ਪੁੱਤ ਪਿੱਟੇ ਜਾਂਦੇ ਆ ਜਦੋਂ ਲੜਾਈ ਹੁੰਦੀ ਆ ਪਹਿਲਾਂ ਤਾਂ ਇਹ ਮੈਥਡ ਇੱਥੇ ਕਰਦਾ ਦੂਜਾ ਮੈਥਡ ਇਹ ਕਰਦਾ ਵੀ ਜਦੋਂ ਤੁਸੀਂ ਤਾਂ ਵੱਖੋ ਵੱਖ ਹੋ ਜਾਂਦੇ ਹੋ ਕਿਸੇ ਵੀ ਗੱਲ ਦੇ ਉੱਤੇ ਉਦੋਂ ਤੁਹਾਨੂੰ ਕੋਈ ਵੀ ਜਿਹੜਾ ਪਲੱਸ ਪੁਆਇੰਟ ਦੇਖਣੋਂ ਹਟ ਜਾਂਦਾ ਨੈਗੇਟਿਵ ਹੀ ਦਿਖਦੀਆਂ ਗੱਲਾਂ ਤੇ ਉਹ ਨੈਗੇਟਿਵ ਤੇ ਤੀਜੀ ਗੱਲ ਇਹ ਹੁੰਦੀ ਹੈ ਵੀ ਸਾਡੇ ਦਿਮਾਗ ਚ ਨਾ ਇੱਕ ਚੀਜ਼ ਇੱਕ ਚੀਜ਼ ਘਰ ਕਰ ਜਾਂਦੀ ਹੈ ਵੀ ਅਸੀਂ ਪਰਫੈਕਸ਼ਨ ਬਹੁਤ ਦੇ ਦਿੰਦੇ ਹਾਂ ਕਈ ਵਾਰ ਜਿਹਨੂੰ ਅਸੀਂ ਚਾਹੁਣ ਲੱਗ ਜਾਂਦੇ ਹਾਂ ਉਹਨੂੰ ਪਰਫੈਕਸ਼ਨ ਦੇ ਦਿੰਦੇ ਹਾਂ 100% ਕੀ ਸਾਡਾ ਚਿੱਤ ਲੱਗੇ ਤਾਂ ਅਸੀਂ 500% ਉਹਨੂੰ ਸਹੀ ਬੰਦਾ ਕਹਿਣ ਲੱਗ ਜਾਂਦੇ ਹਾਂ ਉਹ ਅਸੀਂ ਆਪਦੇ ਅੰਦਰ ਬਣਾਇਆ ਹੋਇਆ ਇੱਕ ਗਵਾਰਾ ਹੁੰਦਾ ਆਪਦੇ ਅੰਦਰ ਬਣਾਈ ਹੋਈ ਇੱਕ ਪਿਕਚਰ ਹੁੰਦੀ ਹੈ ਸਾਡੀ ਉਹ ਸੋ ਅਸੀਂ ਕੀ ਕੀਤਾ ਅਸੀਂ ਆਪ ਪਾਰਟੀ ਨੂੰ ਜਾਂ ਕੇਜਰੀਵਾਲ ਸਾਹਿਬ ਨੂੰ ਇੰਨਾ ਕੁ ਉੱਚਾ ਰੁਤਬਾ ਸਮਝ ਲਿਆ ਆਪਦੇ ਅੰਦਰ ਵੀ ਉਹ ਇਨਸਾਨ ਨਾ ਸਮਝ ਕੇ ਉਹਨਾਂ ਨੂੰ ਦੇਵੀ ਦੇਵਤੇ ਸਮਝ ਲਏ ਸੀ ਵੀ ਉਹ ਤਾਂ ਕੋਈ ਗੱਲ ਨਹੀਂ ਸੀ ਇੱਕ ਇਹ ਵੀ ਇੱਥੇ ਫੈਕਟਰ ਕੰਮ ਕਰਦਾ ਕੋਈ ਪਾਰਟੀ ਆ ਕੋਈ ਅਦਾਰਾ ਉਹਨਾਂ ਦੇ ਵਿੱਚ ਇਹ ਚੀਜ਼ਾਂ ਆਉਣੀਆਂ ਹੁੰਦੀਆਂ ਆ ਇਹ ਡਿਪੈਂਡ ਹੁੰਦਾ ਪਰਸੈਂਟੇਜ ਦੇ ਉੱਤੇ ਵੀ ਕਿ ਕੋਈ ਚੀਜ਼ ਪਾਰਟੀ ਉਹਦੇ ਚ 80% ਮਾੜਾ 20% ਚੰਗਾ ਕੋਈ ਪਾਰਟੀ ਉਹਦੇ ਚ 80% ਚੰਗਾ ਪਰਸੈਂਟ ਮਾੜਾ ਇਹ ਤਾਂ ਹੋਣਾ ਹੀ ਸੀ ਤੇ ਹੋਵੇਗਾ ਵੀ ਇਹਨੂੰ ਇਸ ਐਂਗਲ ਤੋਂ ਦੇਖਿਆ ਜਾਵੇ ਵੀ ਜੇ ਹੁਣ ਆਪ ਪਾਰਟੀ ਬਣੀ ਆ ਤਾਂ ਉਹ ਕੋਈ ਪਰਫੈਕਟ ਨਹੀਂ ਜੇ ਉਹ ਪਰਫੈਕਸ਼ਨ ਉਹਦੇ ਚ ਇੰਨੀ ਜ਼ਿਆਦਾ ਹੁੰਦੀ ਤਾਂ ਫਿਰ ਉਹਨਾਂ ਦੇ ਜਿੱਤੇ ਬਾਬੇ ਨਾਨਕ ਚ ਕੋਈ ਫਰਕ ਨਹੀਂ ਰਹਿਣਾ ਸੀ ਜਿਹੜੀ ਪਰਫੈਕਸ਼ਨ ਤਾਂ ਆਪਾਂ ਬਾਬੇ ਨਾਨਕ ਦੇ ਜੀਵਨ ਚ ਕਹਿ ਸਕਦੇ ਹਾਂ ਵੀ ਉਹ ਪਰਫੈਕਸ਼ਨ ਸੀ ਜੇ ਉਹ ਪਰਫੈਕਸ਼ਨ ਸੀ ਤਾਂ ਹੀ ਅੱਜ ਅਸੀਂ ਇੱਕ ਉਹਨਾਂ ਨੂੰ ਸੀਸ ਝੁਕਾਉਂਦਾ ਸਾਰਾ ਜਗਤ ਇਹ ਚੀਜ਼ ਉੱਥੋਂ ਤੱਕ ਪਹੁੰਚਣਾ ਆਮ ਇਨਸਾਨਾਂ ਦਾ ਜਾਂ ਆਮ ਆਪ ਪਾਰਟੀਆਂ ਦਾ ਕੰਮ ਨਹੀਂ ਪਰ ਅਸੀਂ ਆਪ ਦਿਮਾਗ ਅੰਦਰ ਆਪਦੇ ਜਹਿਨ ਅੰਦਰ ਓਡਾ ਵੱਡਾ ਸੋਚ ਲੈਂਦੇ ਹਾਂ ਵੀ ਇੰਨਾ ਕੁ ਪਰਫੈਕਟ ਹੋਣਾ ਚਾਹੀਦਾ ਵੀ ਗਲਤੀ ਤਾਂ ਗਲਤੀ ਦੀ ਤਾਂ ਗੁੰਜਾਇਸ਼ ਹੀ ਨਾ ਹੋਵੇ ਕਿਤੇ ਪਰ ਇਹ ਨਹੀਂ ਸਕਦਾ ਜਿਹੜਾ ਇਨਸਾਨ ਆ ਜਿਹੜੀ ਪਾਰਟੀ ਆ ਉਹਨਾਂ ਤੋਂ ਗਲਤੀਆਂ ਹੋਣੀਆਂ ਉਹੀ ਗਲਤੀਆਂ ਕਰ ਰਹੇ ਆ ਉਹਨਾਂ ਗਲਤੀਆਂ ਦੇ ਵਿੱਚ ਜਿਹੜੇ ਟੁੱਟ ਕੇ ਆਉਂਦੇ ਆ ਉਹ ਇਕੱਲੀਆਂ ਗਲਤੀਆਂ ਦਾ ਪ੍ਰਚਾਰ ਕਰਦੇ ਆ ਜਿਹੜੇ ਇੰਨੇ ਭਗਤ ਹੋ ਜਾਂਦੇ ਆ ਉਹ ਇਕੱਲੇ ਚੰਗੇ ਦਾ ਪ੍ਰਚਾਰ ਕਰਦੇ ਆ ਸੋ ਪਹਿਲਾਂ ਤਾਂ ਸਾਨੂੰ ਆਪਣੇ ਆਪ ਨੂੰ ਸੋਚਣਾ ਪੈਣਾ ਤੇ ਅਸੀਂ ਇਹ ਦੇਖੀਏ ਵੀ ਮਾੜਿਆਂ ਦੀ ਮੰਡੀ ਦੇ ਵਿੱਚ ਇੱਕ ਮਾੜਿਆਂ ਦਾ ਬਾਜ਼ਾਰ ਖੜਾ ਉਸ ਮਾੜਿਆਂ ਦੇ ਬਾਜ਼ਾਰ ਦੇ ਵਿੱਚ ਸਾਰਿਆਂ ਤੋਂ ਚੰਗਾ ਕਿਹੜਾ ਅਸੀਂ ਉਹਨਾਂ ਨੂੰ ਦੇਖ ਲਈਏ ਜੇ ਸਾਨੂੰ ਪਤਾ ਵੀ ਬਾਦਲ ਕਾਂਗਰਸ ਤੇ ਜੇ ਆਪ ਦਾ ਅਸੀਂ ਮੁਕਾਬਲਾ ਕਰਦੇ ਹਾਂ ਪਹਿਲੀ ਗੱਲ ਤਾਂ ਅਸੀਂ ਅਜੇ ਆਪ ਉਵੇਂ ਪਰਖ ਹੀ ਨਹੀਂ ਬਾਦਲ ਤੇ ਕਾਂਗਰਸ ਪਰਖ ਚੁੱਕੇ ਹਾਂ ਸੋ ਸਾਡਾ ਉਹੀ ਫਰਜ਼ ਬਣਦਾ ਵੀ ਅਸੀਂ ਇਹਨੂੰ ਪਰਖ ਲਿਖੀਏ ਮੈਂ ਕੋਈ ਇੱਥੇ ਕਿਸੇ ਦੀ ਸਪੋਰਟ ਨਹੀਂ ਕਰ ਰਿਹਾ ਮੈਂ ਤਾਂ ਸਿਰਫ ਜਨਰਲ ਤੌਰ ਦੇ ਉੱਤੇ ਸਮੀਖਿਆ ਕਰ ਰਿਹਾ ਦੂਜਾ ਇਹ ਹੁੰਦਾ ਵੀ ਉਹਨਾਂ ਨਾਲੋਂ ਦੋ ਪਾਰਟੀਆਂ ਨਾਲੋਂ ਸਾਨੂੰ ਇਸ ਦੇ ਵਿੱਚ ਥੋੜੀ ਜਿਹੀ ਚੰਗੀ ਲੱਗਦੀ ਆ ਇਹਨੂੰ ਐਂ ਨਾ ਕਹੀਏ ਵੀ ਪੂਰਨ ਚੰਗੀ ਆ ਜਾਏ ਤਾਂ ਬਸ ਇਹ ਆ ਸਿਰਾ ਸੁਰਾ ਕੁਛ ਨਹੀਂ ਹੈ ਇਹਦੇ ਚ ਵੀ ਉਣਤਾਈਆਂ ਇਹ ਚ ਵੀ ਕਮੀਆਂ ਇਹਦੇ ਅੰਦਰ ਵੀ ਖਿਚੜੀ ਪੱਕਦੀ ਆ ਇਹਦੇ ਅੰਦਰ ਵੀ ਮਾੜੇ ਬੰਦੇ ਆ ਇਹਦੇ ਅੰਦਰ ਵੀ ਬਹੁਤ ਕੁਛ ਚੱਲ ਰਿਹਾ ਉਹ ਸਚਾਈ ਉਹ ਚ ਕੋਈ ਝੂਠ ਨਹੀਂ ਦੂਜੇ ਦੋ ਦੀ ਨਿਸਬਤ ਉਹ ਚੰਗੀ ਆ ਸੋ ਇਸ ਲਈ ਆਪਾਂ ਨੂੰ ਚੂਜ਼ ਕਰ ਰਹੇ ਹਾਂ ਇਸ ਐਂਗਲ ਤੋਂ ਸਾਨੂੰ ਜਾਣਾ ਪੈਣਾ
ਮੈਂ ਕਿਹਾ ਹੋਰ ਸੱਜਣਾਂ ਨਾਲ ਵੀ ਦੋਵਾਂ ਚਾਰਾਂ ਨਾਲ ਗੱਲ ਹੋਈ ਸੀ ਜਿਹੜੇ ਜੁੜੇ ਹੋਏ ਨੇ
ਤੁਸੀਂ ਕਿਸੇ ਹੋਰ ਦੀ
ਜਿਆਦਾ ਨਾ ਸਾਡੇ ਆਮ ਆਦਮੀ ਪਾਰਟੀ ਜੀ ਕਹਿੰਦਾ ਸਾਡੇ ਵੀ ਬਹੁਤ ਅੰਨੇ ਭਗਤ ਬਣ ਗਏ ਨੇ ਜਿਹੜੇ ਨਾ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਤੁਹਾਡੀ ਵਾਲੀ ਗੱਲ ਸੁਣੀ ਆ ਪਰ ਉਹ ਠੀਕ ਚਲੋ ਇੱਕ ਬਦਲ ਨੀ ਕੋਈ ਹੈਗਾ ਇਹੀ ਬਦਲ ਹੈ ਪਰ ਸਾਡੇ ਜਹੀ ਜਿਵੇਂ ਕੱਲੇ ਬੀਜੇਪੀ ਵਾਲਿਆਂ ਨੂੰ ਅੰਨੇ ਭਗਤ ਨਹੀਂ ਕਹਿ ਸਕਦੇ ਉਹ ਇਹਦੇ ਚ ਵੀ ਬਹੁਤ ਬਣ ਗਏ ਜਿਹੜੇ ਸਵਾਲ ਕਰਨਾ ਹੀ ਨੀ ਚਾਹੁੰਦੇ ਇੱਕ ਬੰਨੇ ਆਮ ਆਦਮੀ ਪਾਰਟੀ ਦੇ ਉਹ ਸੱਜਣ ਨੇ ਜਿਹੜੇ ਕਹਿ ਰਹੇ ਨੇ ਤੁਸੀਂ ਸਵਾਲ ਕਰੋ ਸਵਾਲ ਕਰੋ ਸਵਾਲ ਕਰੋ ਲੋਕਾਂ ਨੂੰ ਜਾ ਕੇ ਜਾਗਰੂਕ ਕਰ ਰਹੇ ਨੇ ਪਰ ਉਹੀ ਸੱਜਣ ਚਾਹੁੰਦੇ ਨੇ ਕਿ ਸਾਨੂੰ ਕੋਈ ਸਵਾਲ ਨਾ ਕਰੇ ਪਾਰਟੀ ਦੇ ਵਿੱਚ ਇੱਥੇ ਫਿਰ ਉਹ ਡਬਲ ਸਟੈਂਡਰਡ ਵਾਲੀ ਗੱਲ ਆ ਜਾਂਦੀ ਜਿਵੇਂ ਤੁਸੀਂ ਵੀ ਅਕਸਰ ਕਈ ਵਾਰੀ ਕਰਦੇ ਹੁੰਦੇ ਹੋ ਹਨਾ
ਜੀ ਜੀ
ਵੀ ਲੋਕਾਂ ਨੂੰ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਬਾਦਲਿਆਂ ਨੂੰ ਸਵਾਲ ਕਰੋ ਪਰ ਸਾਨੂੰ ਸਵਾਲ ਨਾ ਕਰੋ ਤੇ ਪਰ ਚਲੋ ਹੁਣ ਇੱਥੇ ਸਾਰੇ ਆਪਣੇ ਕੋਲ ਆਨ ਰਿਕਾਰਡ ਮੇਰੇ ਕੋਲ ਕੋਈ ਗੱਲ ਨਹੀਂ ਹੈਗੀ ਮੈਂ ਨਾਮ ਨਹੀਂ ਕਿਸੇ ਦਾ ਲੈ ਸਕਦਾ ਪਰ ਆਫ ਏਅਰ ਤੁਹਾਨੂੰ ਮੈਂ ਦੱਸਾਂਗਾ ਹੋਰ ਕੁਛ ਮਤਲਬ ਤੇ ਤਾਂ ਕਰਕੇ ਹਾਂਜੀ ਓਕੇ ਥੈਂਕ ਯੂ ਮਿੰਟੂ ਭਾਜੀ
ਬਹੁਤ ਮਿਹਰਬਾਨੀ ਅਜੇ ਬਸ ਬਹੁਤ ਮਿਹਰਬਾਨੀ। ਸੋ ਅਜੇਪਾਲ ਸਿੰਘ ਥਿੰਦ ਬ੍ਰਿਸਬਨ ਤੋਂ ਜੁੜੇ ਹੋਏ ਸਨ, ਨੇ ਮਸਲੇ ਉਹਨਾਂ ਦੇ ਤੁਸੀਂ ਸੁਣੇ ਆ, ਰੈਸਟੋਰੈਂਟ ਵਾਲਾ ਵੀ ਤੇ ਆਪ ਪਾਰਟੀ ਦਾ ਮਸਲਾ ਵੀ। ਹੋਰ ਵੀ ਸੱਜਣ ਮਿੱਤਰ ਕਈ ਇਸ ਵਿਸ਼ੇ ਤੇ ਗੱਲ ਕਰਨੀ ਚਾਹੁੰਦੇ ਤਾਂ ਫੋਨ ਲਾਈਨ ਖੁੱਲੀਆਂ, ਪਰ ਸੋਨੀ ਸਿੰਘ ਵੀ ਦੁਬਾਰਾ ਜੁੜ ਚੁੱਕੇ ਆ। ਹਾਂਜੀ ਸਿੰਘ ਸਾਹਿਬ,
ਮਾਫ ਕਰਨਾ ਬਰਾੜ ਸਾਹਿਬ, ਮੈਂ ਦੂਰੀ ਵਾਰੀ ਆ ਗਿਆ ਜੀ।
ਹੈਲੋ
ਹੈਲੋ, ਮੈਂ ਕਿਹਾ ਜੀ ਮਾਫ ਕਰਨਾ, ਮੈਂ ਦੂਰੀ ਵਾਰ ਆ ਗਿਆ।
ਕੋਈ ਚੱਕਰ ਨਹੀਂ, ਮਸਲਾ ਹੱਲ ਹੋਣਾ ਚਾਹੀਦਾ, ਜਨਾਬ ਆਓ ਚਾਹੇ ਪੰਜਾਬ ਵਾਰੀ ਆਓ, ਮਸਲਾ ਹੱਲ ਹੋਣਾ ਚਾਹੀਦਾ।
ਮੈਂ ਕਿਹਾ ਜੀ ਮੇਰੇ ਤੋਂ ਕੰਟਰੋਲ ਹੀ ਨਹੀਂ ਹੋਇਆ, ਮੈਂ ਕਿਹਾ ਚੱਲ ਮੈਂ ਦੂਰੀ ਵਾਰੀ ਫੇਰ ਇੱਕ ਵਾਰੀ ਬਰਾੜ ਸਾਹਿਬ ਨੂੰ ਥੋੜਾ ਜਿਹਾ ਤੇ ਨਹੀਂ। ਬਹੁਤ ਵਧੀਆ ਆਪਣੇ ਜਿਹੜੇ ਵੀਰ ਭਰਾ ਜਿਹੜੇ ਹੁਣ ਹੈਗੇ, ਜਿਨ੍ਹਾਂ ਨੇ ਸਵਾਲ ਦਾ ਜਵਾਬ ਮੱਕਿਆ, ਆਪਾਂ ਨੂੰ ਦੱਸਿਆ ਵੀ ਭਾਈ ਆਪਾਂ ਜਾ ਕੇ ਉਹਨਾਂ ਨਾਲ ਗੱਲਬਾਤ ਕਰੀਏ, ਹੈ ਨਾ, ਜਿਨ੍ਹਾਂ ਤੋਂ ਵੀ ਆ। ਬਿਲਕੁਲ ਮੈਂ ਕਰੂੰਗਾ ਜੀ, ਕੱਲ ਵੀ ਮੇਰਾ ਪੂਰਾ ਮਨ ਸੀਗਾ, ਬਸ ਗੱਲ ਕੀ ਸੀ ਮੇਰੇ ਕੋਲ ਟਾਈਮ ਵਕਤ ਦੀ ਥੋੜੀ ਜਿਹੀ ਪ੍ਰੋਬਲਮ ਸੀਗੀ, ਜਿਹਦੇ ਕਰਕੇ ਮੈਂ ਕਿਹਾ ਚੱਲ ਕਾਹਨੂੰ ਯਾਰ ਖੈਬੜਨਾ ਇਹਨਾਂ ਨਾਲ ਕੇ ਨਹੀਂ, ਤੇ ਉਹਦੇ ਕਰਕੇ ਨਹੀਂ ਚੱਲ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਬਹੁਤੀ। ਪਰ ਮੈਂ ਜ਼ਰੂਰ ਅੱਜ ਉਹਨਾਂ ਦਾ ਜਿਵੇਂ ਨੰਬਰ ਸਰਚ ਕਰਕੇ ਗੂਗਲ ਤੇ ਮੈਂ ਜ਼ਰੂਰ ਉਹਨਾਂ ਨਾਲ ਜਿਵੇਂ ਇੱਕ ਉਹਨਾਂ ਨੂੰ ਮੈਸੇਜ ਜ਼ਰੂਰ ਪਹੁੰਚਾਊਂਗਾ ਕਿ ਵੀ ਤੁਸੀਂ ਥੋੜਾ ਜਿਹਾ ਇਸ ਚੀਜ਼ ਵੱਲ ਨਹੀਂ ਧਿਆਨ ਦਿਓ, ਹਨਾ। ਤੇ ਬਾਕੀ ਜਿਵੇਂ ਹੁਣ ਇੱਕ ਚੀਜ਼ ਬ੍ਰਾਂਡ ਸਾਹਿਬ ਮੈਂ ਨੋਟ ਕੀਤੀ ਹੈ, ਜਿਵੇਂ ਬਾਈ ਇੱਕ ਵਿੱਚ ਦੱਸ ਕੇ ਗਏ ਨੇ ਵੀ ਚਾਈਨੀਜ਼ ਟਰਾਈ ਕਰੋ ਜਾਂ ਇਟਾਲੀਅਨ ਟਰਾਈ ਕਰੋ। ਮੈਂ ਦੇਖੋ ਜੀ, ਮੈਂ ਤਾਂ ਪਿਓਰ ਦੇਸੀ ਬੰਦਾ, ਹਨਾ, ਟੂ ਬੀ ਵੈਰੀ ਓਨੈਸਟ, ਮੈਂ ਤਾਂ ਵੀ ਬਹੁਤਾ ਉਸ ਲੈਵਲ ਠੀਕ ਆ, ਮੈਂ ਬਹੁਤ ਘੁੰਮਿਆ, ਹਨਾ, ਤਕਰੀਬਨ ਮੈਂ ਆਲਮੋਸਟ ਅੱਧੀ ਦੁਨੀਆ ਮੈਂ ਘੁੰਮ ਚੁੱਕਿਆ ਵਾ, ਤੇ ਮੇਰੇ ਤਾਂ ਪਾਸਪੋਰਟ ਦੇ ਪੇਜ ਵੀ ਦੋ ਰਹਿੰਦੇ ਆ, ਪਰ ਮੈਂ ਰੋਟੀ ਤੋਂ ਨਹੀਂ ਟੱਪਿਆ ਕਦੇ, ਹਨਾ, ਰੋਟੀ ਤੇ ਮੈਂ ਉੱਥੇ ਹੀ ਖੜਾ ਵਾ, ਮੈਨੂੰ ਰੋਟੀ ਉਹ ਪਸੰਦ ਆ, ਮੈਂ ਉਹੀ ਖਾਂਦਾ। ਤੇ ਦੂਜੀ ਗੱਲ ਇਹ ਆ ਵੀ ਜੇ ਕੋਈ ਵੀਰ ਭਰਾ ਇੱਦਾਂ ਜਿਵੇਂ ਉਹ ਟਰਾਈ ਕਰ ਚੁੱਕੇ ਨੇ, ਹਨਾ, ਵੀ ਇਟਾਲੀਅਨ ਦਾ ਚਾਈਨੀਜ਼ ਦਾ, ਤਾਂ ਜ਼ਰੂਰ ਈਮੇਲ ਦੇ ਵਿੱਚ ਆਪਣੇ ਰੇਡੀਓ ਦੇ ਉੱਤੇ ਦੱਸਿਆ ਕਰੋ ਵੀ ਆਹ ਚੀਜ਼ ਖਾਓ, ਇਹ ਵਧੀਆ ਖਾਣ ਲਾਇਕ ਹੈਗੀ ਆ, ਪਤਾ ਲੱਗਦਾ ਸਾਨੂੰ ਵੀ, ਠੀਕ ਆ। ਉਹਦੇ ਨਾਲ ਹੋਰ ਮੇਰੇ ਵਰਗੇ,
ਬਿਲਕੁਲ ਜੀ ਬਿਲਕੁਲ, ਕੋਈ ਵੀ ਚੀਜ਼ ਹੋਵੇ ਤਾਂ ਸਾਨੂੰ ਜੇ ਚੰਗੀ, ਅਸੀਂ ਰੋਜ਼ ਇਹ ਕਹਿੰਦੇ ਹਾਂ ਸੋਨੀ ਭਾਈ ਵੀ ਕੋਈ ਵੀ ਚੰਗਾ ਚੀਜ਼ ਤੁਹਾਨੂੰ ਮਿਲੀ, ਚੰਗਾ ਡੀਲ ਮਿਲੀ, ਚੰਗਾ ਕੰਮ ਹੋਇਆ, ਉਹ ਜ਼ਰੂਰ ਸਾਰਿਆਂ ਨਾਲ ਸਾਂਝਾ ਕਰੋ। ਜੇ ਕੋਈ ਮਾੜਾ ਹੋਇਆ ਤਾਂ ਜਿਹਨੇ ਤੁਹਾਡੇ ਨਾਲ ਮਾੜਾ ਕੀਤਾ ਉਹਨੂੰ ਜ਼ਰੂਰ ਫੀਡਬੈਕ ਦਿਓ, ਇਹ ਇੱਕ ਪਰਫੈਕਟ ਤਰੀਕਾ ਹੁੰਦਾ ਚੰਗੀਆਂ ਚੰਗਿਆਈ ਨੂੰ ਫੈਲਾਉਣ ਦਾ ਤੇ ਬੁਰਾਈ ਨੂੰ ਰੋਕਣ ਦਾ। ਸੋ ਸੋਨੀ ਸਾਹਿਬ ਬਹੁਤ ਮਿਹਰਬਾਨੀ।
ਹਾਂਜੀ ਹਾਂਜੀ ਠੀਕ ਹੈ ਜੀ।
ਸੋ ਜੀ 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 ਬਹੁਤ ਮਿਹਰਬਾਨੀ। ਸੋ ਇੱਧਰ ਕਾਲਰ ਬਹੁਤ ਜੁੜੇ ਹੋਏ ਆ, ਮੈਂ ਮਾਫੀ ਚਾਹੂੰਗਾ ਮੈਂ। ਸੋ ਸੋਨੀ ਸੈਮ ਵੀ ਜੁੜੇ ਹੋਏ ਸਨ ਜੀ ਸਾਡੇ ਨਾਲ ਬ੍ਰਿਸਬਨ ਤੋਂ, ਤੇ ਉਹਨਾਂ ਨੇ ਆਪਣਾ ਪੱਖ ਰੱਖਿਆ ਤੇ ਉਹ ਕਹਿੰਦੇ ਮੈਂ ਜ਼ਰੂਰ ਫੀਡਬੈਕ ਦੇ ਕੇ ਆਊਂਗਾ। ਸੋ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਜੁੜ ਚੁੱਕਿਆ ਸਾਡੇ ਨਾਲ, ਸਤਿ ਸ੍ਰੀ ਅਕਾਲ ਗਿੱਲ ਸਾਹਿਬ।
ਹਾਂਜੀ ਮਿੱਠੂ ਬਾਈ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
ਗਿੱਲ ਸਾਹਿਬ ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਬਾਈ
ਜੀ 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 ਕਬੂਲ ਆ ਜੀ ਕਬੂਲ ਆ।
ਹਾਂਜੀ
ਹਾਂਜੀ ਹਾਂਜੀ ਹਾਂਜੀ ਹਾਂਜੀ ਕੀ ਹਾਲ ਆ ਜੀ?
ਬਸ ਵਧੀਆ ਜੀ। ਮੈਂ ਥੋੜਾ ਜਿਹਾ ਜੱਸੀ ਜਸਰਾਜ ਬਾਰੇ ਗੱਲ ਕਰ ਲਵਾਂ ਵੀ ਆਪਣੇ ਕਈ ਬਾਈ ਇਮੋਸ਼ਨਲ ਹੋ ਰਹੇ ਨੇ ਵੀ ਉਹਨੂੰ ਕੱਢਿਆ ਕਿ ਉਹ ਪਾਰਟੀ ਚੋਂ, ਤੇ ਉਹਦੀ ਇੰਟਰਵਿਊ ਵੀ ਹੋਈ ਆ, ਉਹ ਚ ਉਹਨੇ ਕਾਫੀ ਕੁਛ ਦੱਸਿਆ
ਜੀ ਜੀ।
ਦੇਖੋ ਜੀ, ਜੱਸੀ ਜਸਰਾਜ ਉਹ ਬੰਦਿਆਂ ਚੋਂ ਆ ਵੀ ਜੇ ਅਸੀਂ ਪਲਾਟ ਖਰੀਦਣ ਜਾਈਏ ਨਾ ਤੇ ਉਹ ਬੰਦੇ ਨੇ ਰੌਲਾ ਪਾ ਦੇਣਾ ਵੀ ਤੁਸੀਂ ਫਰਨੀਚਰ ਮਾੜਾ ਲੈ ਕੇ ਆਉਣਾ ਘਰ ਵੀ, ਹਜੇ ਕੋਠੀ ਬਣੀ ਵੀ ਨੀ ਹੈਗੀ, ਪਲਾਟ ਖਰੀਦਿਆ ਵੀ ਨੀ ਹੈਗਾ, ਉਹ ਪਹਿਲੋਂ ਇਸ ਗੱਲ ਤੇ ਰੌਲਾ ਪਾ ਰਿਹਾ ਵੀ ਤੁਸੀਂ ਫਿਊਚਰ ਚ ਮਾੜਾ ਕੰਮ ਕਰ ਦੇਣਾ, ਠੀਕ ਆ, ਵੀ ਐਜ਼ ਅ ਪੰਡਿਤ ਬਣ ਕੇ ਜਾਂ ਸਾਈਕਿਕ ਬਣ ਕੇ ਉਹ ਪਹਿਲੋਂ ਭਵਿੱਖਬਾਣੀਆਂ ਕਰ ਰਿਹਾ। ਇੱਥੇ ਤੁਸੀਂ ਪਹਿਲੋਂ ਵਧੀਆ ਗੱਲ ਕਹੀ ਵੀ 100% ਕੋਈ ਸਹੀ ਨੀ ਹੁੰਦਾ, ਦੇ ਆਰ ਆਲ ਪੋਲੀਟੀਸ਼ੀਅਨਸ, ਠੀਕ ਆ, ਉਹਨਾਂ ਨੂੰ ਹਰੇਕ ਪਾਸੇ ਸਮਝੌਤੇ ਕਰਨੇ ਪੈਂਦੇ ਆ, ਹਰੇਕ ਪਾਸੇ ਧੱਕੇ ਕਰਨੇ ਪੈਣੇ ਆ ਜੇ ਪਾਵਰ ਦੇ ਵਿੱਚ ਆਉਣਾ, ਨਹੀਂ ਤਾਂ ਫਿਰ ਸਮਾਜ ਸੇਵੀ ਸੰਸਥਾ ਬਣੇ ਰਹੋਗੇ, ਉਹਦੇ ਵਿੱਚ ਤਾਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈਗੇ ਹੋ ਤੁਸੀਂ, ਨੋ ਲੋਸ ਨੋ ਗੇਨ। ਪਰ ਜਦੋਂ ਤੁਸੀਂ ਪੋਲਿਟਿਕਸ ਚ ਆ ਗਏ ਹੋ, ਜਦੋਂ ਤੁਸੀਂ ਬਾਦਲ ਵਰਗੇ ਕੈਪਟਨ ਵਰਗੇ ਘਾਗ ਸਿਆਸਤਦਾਨਾਂ ਨੂੰ ਥੱਲੇ ਸਿੱਟਣਾ, ਉਹਨਾਂ ਨੂੰ ਕੁਰਸੀ ਤੇ ਲਾਉਣਾ, ਉਹ ਗੇੜੇ ਨੂੰ ਮੁਕਾਉਣਾ, ਤੇ ਫਿਰ ਕਈ ਜਗ੍ਹਾ ਸੈਕਰੀਫਾਈਸ ਕਰਨੇ ਪੈਂਦੇ ਨੇ, ਠੀਕ ਹੈ। ਸਾਡਾ ਇੱਕ ਇਹ ਐਜ਼ ਆ ਆਮ ਆਦਮੀ ਪਾਰਟੀ ਵਰਕਰ ਜਾਂ ਵਲੰਟੀਅਰ ਜਾਂ ਸਪੋਰਟਰ, ਮੇਰੀ ਇੱਕ ਇਹ ਆਸ ਆ ਵੀ ਪੰਜਾਬ ਦੇ ਵਿੱਚ ਇੱਕ ਵਧੀਆ ਪ੍ਰਸ਼ਾਸਨ ਆਵੇ। ਹੁਣ ਜੋ ਪੰਜਾਬ ਇਸ ਵੇਲੇ ਜੋ ਵੀ ਭੁਗਤ ਰਿਹਾ ਇੱਕ ਮਾੜੇ ਪ੍ਰਸ਼ਾਸਨ ਕਰਕੇ ਭੁਗਤ ਰਿਹਾ, ਉਹਦੇ ਚ ਮਾੜੇ ਲੋਕਾਂ ਦੀ ਗੱਲ ਨੀ ਹੈਗੀ, ਮਾੜੇ ਲੋਕ ਚੰਗੇ ਲੋਕ, ਸਾਨੂੰ ਮਾੜਾ ਪ੍ਰਸ਼ਾਸਨ ਦਿੱਤਾ ਜਾ ਰਿਹਾ, ਉਹਦੇ ਅਸੀਂ ਵਿਕਟਮ ਆ, ਇਸੇ ਕਰਕੇ ਬਾਹਰ ਧੱਕੇ ਖਾ ਰਹੇ ਹਾਂ, ਇਸੇ ਕਰਕੇ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਰਹੇ ਹਾਂ। ਜੇ ਤੁਹਾਨੂੰ ਚੰਗਾ ਪ੍ਰਸ਼ਾਸਨ ਮਿਲੇ, ਇੱਕ ਪਾਰਟੀ ਤੁਹਾਨੂੰ ਡਿਲੀਵਰ ਕਰ ਰਹੀ ਦਿੱਲੀ ਦੇ ਵਿੱਚ, ਫਿਰ ਤੁਸੀਂ ਬਿਨਾਂ ਵਜ੍ਹਾ ਕਿਉਂ ਰੌਲਾ ਪਾ ਰਹੇ ਹੋ? ਉਹਦੀ ਜੱਸੀ ਜਸਰਾਜ ਦੀ ਪ੍ਰੋਬਲਮ ਇਹ ਆ, ਉਹ ਅਟੈਂਸ਼ਨ ਸੀਕਰ ਆ, ਉਹ ਸਿੰਪਲ ਇਜ਼ ਦੈਟ। ਉਹਨੇ ਹਰੇਕ ਮੁੱਦੇ ਤੇ ਬੋਲਣਾ, ਪਰ ਮੁੱਦੇ ਤੇ ਉਹਨੇ ਗੱਲ ਨੀ ਕਰਨੀ। ਹੁਣ ਇਸੇ ਬੰਦੇ ਨੇ ਭਗਵੰਤ ਮਾਨ ਦੇ ਉੱਤੇ ਐਲੀਗੇਸ਼ਨ ਲਾਏ ਸੀ ਵੀ ਭਗਵੰਤ ਮਾਨ ਨੇ ਮੈਨੂੰ ਹਰਾਇਆ। ਭਗਵੰਤ ਮਾਨ ਦਾ ਭਗਵੰਤ ਮਾਨ ਕੋਲ ਟਾਈਮ ਹੈਗਾ ਸੀ ਉਹਨੂੰ ਹਰਾਉਣ ਲਈ? ਤੁਸੀਂ ਆਪ ਦੱਸੋ, ਭਗਵੰਤ ਮਾਨ ਦੇ ਹਜੇ ਵੀ 2014 ਦੇ ਇਲੈਕਸ਼ਨ ਦੇ ਸਾਰੇ ਜਿੰਨੇ ਜਿਹੜੇ ਜਿਹੜੇ ਪਿੰਡਾਂ ਚੋਂ ਜਾਂਦਾ ਰਿਹਾ ਇਲੈਕਸ਼ਨ ਕੈਂਪੇਨ ਕਰਨ ਲਈ, ਹਰੇਕ ਪਿੰਡ ਦਾ ਹਜੇ ਵੀ ਟਾਈਮ ਟੇਬਲ ਪਿਆ ਵੀ ਅਸੀਂ ਇੰਨੇ ਵਜੇ ਇਸ ਪਿੰਡ ਚ ਪਹੁੰਚਾਂਗੇ, ਇੰਨੇ ਵਜੇ ਇਸ ਪਿੰਡ ਚ ਪਹੁੰਚਾਂਗੇ। ਜੱਸੀ ਜਸਰਾਜ ਇਹ ਗੱਲ ਦੱਸੇ ਵੀ ਉਹ ਕਿਹੜੇ ਟਾਈਮ ਆ ਗਏ ਬਠਿੰਡੇ ਆ ਕੇ ਤੈਨੂੰ ਹਰਾ ਕੇ ਗਿਆ। ਲੋਕਾਂ ਨੂੰ ਤਾਂ ਬਠਿੰਡੇ ਚ ਇਹ ਨੀ ਸੀ ਪਤਾ ਵੀ ਇਹਦਾ ਚੋਣ ਨਿਸ਼ਾਨ ਝਾੜੂ ਆ ਕਿ ਪਾਵਾ ਆ, ਇਹਦਾ ਪਾਵਾ ਚੱਕੀ ਫਿਰਦਾ ਸੀ ਆਪਣੇ ਇਲੈਕਸ਼ਨ ਕੈਂਪੇਨ ਲਈ। ਇਹ ਲੰਬੀ ਗਿਆ ਆਪਣੇ ਹਲਕੇ ਤੇ ਬਾਦਲ ਪਿੰਡ ਗਿਆ ਹੈ ਪੀਡੀਸੀ ਦੀ ਨਿਊਜ਼ ਚੈਨਲ ਵਾਲੀ ਵੈਨ ਨਾਲ ਲੈ ਕੇ, ਇਹਨੇ ਲੰਬੀ ਪਿੰਡ ਦੇ ਬਾਦਲਾਂ ਦੇ ਪਿੰਡ ਦੇ ਵਿੱਚ ਬਹਿ ਕੇ ਇੱਕ ਘੰਟਾ ਇੰਟਰਵਿਊ ਕੀਤੀ ਹੈ। ਇਕੱਲਾ ਕੈਂਡੀਡੇਟ ਸੀ ਆਮ ਆਦਮੀ ਪਾਰਟੀ ਦੇ ਜਿਹਦੀ ਇੰਟਰਵਿਊ ਹੋਈ ਹੈ, ਇਹ ਉਸ ਗੱਲ ਦਾ ਵੀ ਜਵਾਬ ਦੇਵੇ? ਅਰੇ ਆਪਣੇ ਹਰੇਕ ਵੀਡੀਓ ਤੇ ਲੱਗਦਾ ਸੱਚ ਹਮੇਸ਼ਾ ਰਹੂਗਾ ਵੀ ਸੱਚਾ ਤੂੰ ਹੀ ਰਹਿ ਗਿਆ ਯਾਰ, 3 ਸਾਲ ਹੋਏ ਤੈਨੂੰ ਪਾਰਟੀ ਚ ਆਇਆ ਨੂੰ। ਜਿਹੜੇ ਸੰਜੇ ਸਿੰਘ ਹੁਣੀ ਆ, ਦੁਰਗੇਸ਼ਰ ਪਾਠਕ ਆ, ਲੋਕ ਭਾਜੀ ਆਪਣੇ ਨਾ ਹਾਰਵਰਡ ਦੀਆਂ ਸਕਾਲਰਸ਼ਿਪ ਛੱਡ ਕੇ ਕੇਜਰੀਵਾਲ ਦੇ ਨਾਲ ਜੁੜੇ ਨੇ, ਠੀਕ ਹੈ। ਤੂੰ ਕੈਨੇਡਾ ਤੋਂ ਆ ਕੇ ਕੰਮ ਕਰ ਰਿਹਾ, ਠੀਕ ਹੈ, ਕਿਹੜਾ ਕੰਮ ਕੀਤਾ? ਵੀਡੀਓ ਇਹਦੀਆਂ ਪੁਰਾਣੀਆਂ ਜਿੰਨੀਆਂ ਮਰਜ਼ੀ ਚੱਕ ਕੇ ਦੇਖ ਲਓ, ਹਮੇਸ਼ਾ ਇਹਨੇ ਐਂਟੀ ਪਾਰਟੀ ਵੀਡੀਓਜ਼ ਪਾਈਆਂ ਨੇ। ਹੁਣ ਇਹ ਥੋੜੀ ਵੀ ਹਰਮਨ ਰੇਡੀਓ ਦੇ ਵਿੱਚ ਜੇ ਕੋਈ ਮਾੜੀ ਗੱਲ ਚੱਲਦੀ ਹੋਊਗੀ ਮੈਂ ਚੱਕ ਕੇ ਵੀਡੀਓ ਪਾ ਦਵਾਂ, ਇਹ ਕੋਈ ਗੱਲ ਬਣਦੀ? ਦੱਸੋ ਮੈਨੂੰ, ਦੱਸੋ ਮੈਂ ਤੁਹਾਡੇ ਨਾਲ ਬਿਨਾਂ ਗੱਲ ਕੀਤੀ ਆ ਵੀ ਹਾਂ ਵੀ ਮੈਂ ਮਿੰਟੂ ਬਰਾੜ ਨੂੰ ਫੋਨ ਲਾਉਂਦਾ, ਮਿੰਟੂ ਬਰਾੜ ਨੇ ਫੋਨ ਨੀ ਚੱਕਿਆ ਮੇਰਾ, ਮੈਂ ਬਣਾ ਕੇ ਵੀਡੀਓ ਪਾਉਂਦਾ। ਆ ਲੋ ਜੀ, ਮਿੰਟੂ ਬਰਾੜ ਤਾਂ ਮੇਰਾ ਫੋਨ ਨੀ ਚੱਕਦਾ, ਮਿੰਟੂ ਬਰਾੜ ਦੇ ਭਾਵਾਂ ਕੋਈ ਘਰੇ ਟ੍ਰੈਜਡੀ ਹੋਈ ਹੋਵੇ, ਕੋਈ ਘਰੇ ਉਹ ਬਿਜ਼ੀ ਹੋਏ ਹੋਣ, ਉਹ ਆਪਾਂ ਨੂੰ ਕੋਈ ਪਰਵਾਹ ਨੀ, ਪਰ ਮੇਰਾ ਫੋਨ ਚੱਕ ਹੋਣਾ ਚਾਹੀਦਾ। ਇਹ ਬੰਦਾ ਟੈਂਸ਼ਨ ਸੀ ਕਰਿਆ ਜੀ, ਦੁਰਗੇਸ਼ਰ ਪਾਠਕ ਨੂੰ ਇਹਨੇ ਮੈਸੇਜ ਕੀਤੇ ਹੋਏ ਨੇ ਵੀ ਛੋਟੂ ਏਦਾਂ ਨੀ ਕਰੀਦਾ, ਛੋਟੂ ਓਦਾਂ ਨੀ ਕਰੀਦਾ। ਜਦ ਅਰੇ ਦਿਮਾਗ ਚ ਹੀ ਵੱਡਾ ਛੋਟਾ ਵੜਿਆ ਹੋਇਆ ਫਿਰ ਤੁਸੀਂ ਕਿੱਦਾਂ ਆਪਣੇ ਆਪ ਨੂੰ ਸੱਚਾ ਕਹਿ ਸਕਦੇ ਹੋ? ਫਿਰ ਇਹ ਇਮੋਸ਼ਨਲੀ ਬਲੈਕਮੇਲ ਬੰਦੇ ਨੂੰ ਇੱਦਾਂ ਕਰਦਾ, ਹਰੇਕ ਵੀਡੀਓ ਇਹਨੇ ਗੁਰਦੁਆਰਾ ਸਾਹਿਬ ਦੇ ਬਾਹਰ ਖੜ ਕੇ ਬਣਾਈ ਇਹਨੇ ਵੀ ਮੈਂ ਸੱਚਾ। ਯਾਰ ਤੂੰ ਇੰਨਾ ਸੱਚਾ ਹੁੰਦਾ ਤੈਨੂੰ 6 ਸਾਲ ਦੀ ਥੋੜੀ ਅਗਲੇ ਨੇ ਕੱਢਣਾ, ਤੂੰ ਪਹਿਲਾ ਬੰਦਾ ਬਣਿਆ ਆਮ ਆਦਮੀ ਪਾਰਟੀ ਜਿਹੜਾ 6 ਸਾਲਾਂ ਨੇ ਕੱਢਿਆ ਗਿਆ। ਇਹ ਤਾਂ ਉਹਨਾਂ ਨੇ ਬਿੰਨੀ ਨੂੰ ਨੀ ਕੱਢਿਆ, ਨਾ ਉਹਨਾਂ ਨੇ ਸਾਜੀਆ ਨੂੰ ਕੱਢਿਆ, ਤੂੰ ਪਹਿਲਾ ਬੰਦਾ ਬਣਿਆ। ਕੋਈ ਡੀਪਲੀ ਗੱਲ ਹੋਈ ਆ ਨਾ ਵੀ ਜਿਹੜੀ ਤੂੰ ਐਂਟੀ ਪਾਰਟੀ ਐਕਟੀਵਿਟੀਜ਼ ਕਰ ਰਿਹਾ ਸੀ, ਪਹਿਲੀ ਗੱਲ ਓਪਨਲੀ ਐਲੀਗੇਸ਼ਨ ਲਾ ਰਿਹਾ ਵੀ ਇਹਨੇ ਮੈਨੂੰ ਹਰਾਇਆ ਵਿਦਾਊਟ ਐਨੀ ਪ੍ਰੂਫ। ਹਾਂਜੀ ਹਾਂਜੀ, ਆਵਾਜ਼ ਆ ਰਹੀ ਮੇਰੀ ਭਾਜੀ?
ਬਿਲਕੁਲ ਬਿਲਕੁਲ, ਦੇਖੋ ਮੈਂ ਬਿਲਕੁਲ ਆ ਰਹੀ ਹੈ ਗੁਰਪ੍ਰੀਤ। ਮੈਂ ਪਹਿਲਾਂ ਵੀ ਮੇਰੇ ਕੋਲ ਪਰਸਨਲ ਵੀ ਕਾਲ ਆਈ ਸੀ ਸੱਜਣ ਮਿੱਤਰ ਦੀ, ਤਾਂ ਮੈਨੂੰ ਪੁੱਛਿਆ ਸੀ ਤਾਂ ਉਹਨਾਂ ਨੇ, ਮੈਂ ਉਹਨਾਂ ਨੂੰ ਇਹੀ ਗੱਲ ਕਹੀ ਸੀ ਵੀ ਜਸਰਾਜ ਹੈ ਨਾ ਉਹ ਸੈਂਟਰ ਆਫ ਅਟ੍ਰੈਕਸ਼ਨ ਰਹਿਣ ਦਾ ਆਦੀ ਆ, ਨੰਬਰ ਇੱਕ ਤਾਂ। ਨੰਬਰ ਦੋ, ਉਹਨਾਂ ਨੇ ਜਿਹੜੀ ਹਰ ਮਸਲੇ ਨੂੰ ਜਿਹੜਾ ਸਨਸਨੀ ਖੇਜ ਬਣਾਉਣਾ, ਹਰ ਮਸਲੇ ਦੇ ਵਿੱਚ ਪੁਆਇੰਟ ਚੱਕਣਾ ਹੁੰਦਾ, ਮੇਰੀ ਵੀ ਉਹਨਾਂ ਨਾਲ ਥੋੜੀ ਜਿਹੀ ਗੱਲ ਹੋਈ ਸੀ ਉਦੋਂ ਹਨੀ ਸਿੰਘ ਦੇ ਮਸਲੇ ਵੇਲੇ, ਜਦੋਂ ਮੈਂ ਹਨੀ ਸਿੰਘ ਵਾਲਾ ਮਸਲਾ ਇੱਥੇ ਚੱਕਿਆ। ਉਦੋਂ ਬਾਅਦ ਸੈਕਿੰਡ ਵੀਡੀਓ ਜਦੋਂ ਇਹਨੇ ਦੇਖਿਆ ਵੀ ਰਾਤੋ ਰਾਤ 1 ਮਿਲੀਅਨ ਲੋਕ ਉਸ ਵੀਡੀਓ ਨੂੰ ਦੇਖ ਗਏ, ਤਾਂ ਸੈਕਿੰਡ ਡੇ ਇਹਨੇ ਮਸਲਾ ਚੱਕ ਲਿਆ, ਸੈਕਿੰਡ ਡੇ ਉਹੀ ਮਸਲੇ ਨੂੰ ਉਸ ਨੂੰ ਆਪਣੇ ਤੇ ਕ੍ਰੈਡਿਟ ਲੈਣ ਦੀ ਟ੍ਰਿਕ ਕੀਤੀ ਜੱਸੀ ਜਸਰਾਜ ਨੇ, ਤੇ ਮੇਰੀ ਉਸ ਟਾਈਮ ਗੱਲ ਵੀ ਹੋਈ ਇਹਨਾਂ ਨਾਲ, ਤਾਂ ਫਿਰ ਇਹਨਾਂ ਨੇ ਇਹ ਗੱਲ ਮੰਨੀ ਵੀ ਕਹਿੰਦੇ ਵੀ ਸਨ।
ਹਾਂਜੀ
ਜੀ ਜੀ
ਹਾਂਜੀ, ਮੈਂ ਦੇਖੋ ਭਾਜੀ ਮੈਂ ਇਹ
ਉਹਨਾਂ ਨੇ ਉਧਰ ਗੱਲ ਮੰਨੀ ਮੇਰੇ ਤੋਂ, ਮੇਰੇ ਕੋਲ ਕਹਿੰਦੇ ਤੁਸੀਂ ਆਵਾਜ਼ ਚ ਦੇਰੀ ਹੋ ਕੇ ਜਾ ਰਹੀ ਹੈ ਇਸ ਲਈ ਮੇਰਾ ਬੜਾ ਕਲੈਸ਼ ਹੋ ਰਹੀ ਹੈ। ਕੋਈ ਨੀ, ਮੈਂ ਤੁਹਾਨੂੰ ਗੱਲ ਕੰਪਲੀਟ
ਆਪਣੀ ਗੱਲ,
ਹਾਂਜੀ ਮੈਂ ਕੰਪਲੀਟ ਕਰਦਾ। ਹਾਂਜੀ, ਉਹਨਾਂ ਨੂੰ ਜਦੋਂ ਮੈਂ ਕਿਹਾ ਨਾ, ਮੈਂ ਕਿਹਾ ਜਦੋਂ ਵੀ ਭਾਈ ਵੀ ਇਹ ਤੁਸੀਂ ਮਸਲੇ ਨੂੰ ਚੱਕਿਆ ਤਾਂ ਵੀ ਤੁਸੀਂ ਇਹਦੇ ਵਿੱਚ ਪਰਸਨਲ ਇਸ਼ੂ ਕਰਕੇ ਚੱਕਿਆ, ਤਾਂ ਉੱਥੇ ਮੇਰੇ ਕੋਲ ਮੰਨੇ ਸੀ, ਕਹਿੰਦੇ ਵੀ ਤੁਹਾਨੂੰ ਕੋਈ ਲਾਲਚ ਨੀ, ਤੁਹਾਨੂੰ ਕੋਈ ਕਿਸੇ ਚੀਜ਼ ਤੋਂ ਬੈਨੀਫਿਟ ਲਈ ਨੀ, ਤੁਸੀਂ ਇਹ ਕੁਛ ਕਰ ਰਹੇ, ਤੁਸੀਂ ਕਰ ਰਹੇ ਸੋਸ਼ਲ ਲਈ, ਅਸੀਂ ਚਾਹੇ ਜਿੰਨਾ ਮਰਜ਼ੀ ਆ, ਅਸੀਂ ਕਮਰਸ਼ੀਅਲ ਬੰਦੇ ਆ, ਅਸੀਂ ਕਮਰਸ਼ੀਅਲ ਐਂਗਲ ਤੋਂ ਹੀ ਸੋਚਣਾ। ਇਹ ਸ਼ਬਦ ਮੇਰੇ ਕੋਲ ਜੱਸੀ ਜਸਰਾਜ ਨੇ ਸੀ, ਸੋ ਕਮਰਸ਼ੀਅਲ ਐਂਗਲ ਤੋਂ ਹੀ ਸੋਚਣਾ ਪੈਂਦਾ ਜਦੋਂ ਤੁਸੀਂ ਬਿਜ਼ਨਸ ਚੋਂ ਆ, ਉਦੋਂ ਉਹ ਗਾਇਕੀ ਦੇ ਵਿੱਚ ਸੀ, ਪਰ ਅੱਜ ਕੱਲ ਜਿਹੜੀਆਂ ਉਹ ਗੱਲਾਂ ਕਰ ਰਹੇ ਆ ਉਹਦੇ ਚ ਨਾ ਉਹ ਥੋੜਾ ਜਿਹਾ ਓਵਰ ਹੋ ਰਿਹਾ, ਓਵਰ ਰਿਐਕਟ ਜਿਹਨੂੰ ਕਹਿ ਰਹੇ ਆ, ਓਵਰ ਰਿਐਕਸ਼ਨ ਮਾੜੀ ਹੁੰਦੀ ਆ।
ਦੇਖੋ ਬਾਈ ਜੀ, ਜਦੋਂ ਆਪਾਂ ਕਿਸੇ ਸੰਸਥਾ ਨੂੰ ਖੜਾ ਕਰਨਾ ਹੁੰਦਾ ਨਾ, ਤੁਹਾਨੂੰ ਸੈਕਰੀਫਾਈਸ ਕਰਨੇ ਪੈਂਦੇ ਆ। ਜੇ ਤੁਹਾਡੀ ਇੰਟੈਂਸ਼ਨ ਹੈਗੀ ਆ ਕੁਝ ਚੰਗਾ ਦੇਖਣ ਦੀ, ਜੇ ਤੁਹਾਡੀ ਟੈਂਸ਼ਨ ਆ ਵੀ ਮੈਂ ਸਟੇਜ ਤੇ ਬੈਠਾ, ਮੈਂ ਲੀਡਰਸ਼ਿਪ ਚ, ਪੋਸਟਰਾਂ ਚ ਮੇਰੇ ਨਾਂ ਛਪਣ, ਠੀਕ ਹੈ ਨਾ, ਉਹ ਚੀਜ਼ਾਂ ਤੁਹਾਨੂੰ ਕਮਾਉਣੀਆਂ ਪੈਂਦੀਆਂ ਨੇ, ਠੀਕ ਹੈ। ਹੁਣ ਜੇ ਭਗਵੰਤ ਮਾਨ ਇਸ ਵੇਲੇ ਪੂਰਾ ਲੀਡ ਵਿੱਚ ਚੱਲ ਰਿਹਾ, ਭਗਵੰਤ ਮਾਨ ਨੇ ਉਹ ਚੀਜ਼ਾਂ ਕਮਾਈਆਂ ਨੇ, ਭਗਵੰਤ ਮਾਨ ਨੇ ਸਿਰਫ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਨੀ ਉਹ ਚੀਜ਼ਾਂ ਸਾਰਿਆਂ ਨੂੰ ਆਪਣੇ ਨਾਲ ਜੋੜਿਆ, ਭਗਵੰਤ ਮਾਨ ਨੇ ਗਰਾਊਂਡ ਵਰਕ ਕੀਤੇ ਨੇ, ਭਗਵੰਤ ਮਾਨ ਨੇ ਜਿਹੜੇ ਹੁਣ ਫਿਰ ਆਪਣੇ ਇੰਟਰਵਿਊ ਚ ਉਹ ਵੀ ਦੱਸਦਾ ਵੀ ਪਿੱਛੇ ਜਿਹੜੇ ਉਹ ਦੋ ਮਾਂ ਪੁੱਤ ਨੇ ਖੁਦਕੁਸ਼ੀ ਕਰ ਲਈ ਸੀ, ਤੇ ਉਹਨਾਂ ਦੀ ਦੂਜਾ ਮੁੰਡੇ ਦੀ ਜਿਹੜੀ ਬੱਚੀ ਸੀ ਉਹਨੂੰ ਭਗਵੰਤ ਮਾਨ ਨੇ ਆਪਣੇ ਕੋਟੇ ਦੇ ਵਿੱਚੋਂ ਕੇਂਦਰੀ ਵਿਦਿਆਲਿਆ ਵਿੱਚ ਭੇਜਿਆ। ਇਹ ਗੱਲ ਕਦੀ ਇਹਨੇ ਸ਼ੇਅਰ ਕੀਤੀ ਆ? ਕਦੀ ਐਪਰੀਸ਼ੀਏਟ ਕੀਤਾ ਇਸ ਚੀਜ਼ ਨੂੰ? ਪਾਰਟੀ ਲੀਡਰਸ਼ਿਪ ਦੀਆਂ ਮੈਂ ਕਿੰਨੀਆਂ ਤੁਹਾਨੂੰ ਮੈਂ ਗਿਣਾ ਸਕਦਾ ਵੀ ਪਾਰਟੀ ਲੀਡਰਸ਼ਿਪ ਚ ਆ ਘਾਟ ਆ, ਪਰ ਗੱਲ ਇਹ ਆ ਵੀ ਉਹ ਟ੍ਰਾਂਸਫਾਰਮਿੰਗ ਫੇਸ ਦੇ ਵਿਚ ਨੇ, ਜਦੋਂ ਚੀਜ਼ ਬਣਦੀ ਹੁੰਦੀ ਆ ਤੇ ਜਦੋਂ ਚੀਜ਼ ਬਣ ਚੁੱਕੀ ਹੋਵੇ ਉਹਦੀ ਚੀਜ਼ਾਂ ਦੋਨੇ ਡਿਫਰੈਂਸ ਹੁੰਦੀਆਂ ਨੇ। ਮੈਂ ਕਾਂਗਰਸ ਅਕਾਲੀ ਤੇ ਆਪਣੇ ਆਮ ਆਦਮੀ ਪਾਰਟੀ ਇਹਨਾਂ ਸਾਰਿਆਂ ਦੇ ਕਰਪਸ਼ਨ ਮੈਂ ਤੁਹਾਨੂੰ ਗਿਣਾ ਕੇ ਦਿਖਾ ਦੂੰਗਾ ਤੇ ਆਮ ਆਦਮੀ ਪਾਰਟੀ ਵਾਲਿਆਂ ਦੀ ਜ਼ੀਰੋ ਹੋਊਗੀ ਕਰਪਸ਼ਨ ਦੇ ਵਿਚ। ਹੁਣ ਇਸ ਗੱਲ ਨੂੰ ਵੀ ਐਪਰੀਸ਼ੀਏਟ ਨਹੀਂ ਕਰਦਾ, ਇਹਦਾ ਰੌਲਾ ਇਹ ਆ ਵੀ ਮੈਂ ਹਰੇਕ ਵੀਡੀਓ ਚ ਇਹਦੇ ਮੈਂ ਹੁੰਦੀ ਹਮੇਸ਼ਾ ਹੀ, ਇਹਦੀ ਮੈਂ ਨੀ ਮਰਨੀ। ਮੈਂ ਤਾਂ ਕਹਿੰਦਾ ਬਹੁਤ ਵਧੀਆ ਇਹਨੂੰ 6 ਸਾਲ ਲਈ ਬਾਹਰ ਕੱਢਿਆ, ਏਦਾਂ ਦੇ ਬੰਦੇ ਨੂੰ ਬੰਦਾ ਬਾਹਰ ਹੀ ਰੱਖੇ ਜਿਹਦਾ ਵਿਆਹ ਚ ਨੀ ਹੁੰਦੇ ਭੂਆ ਫੁੱਫੜ ਜੀਜੇ ਵਾਧੂ ਦਾ, ਬਸ ਇਹਨਾਂ ਨੇ ਟੈਂਟ ਚ ਗਾਣਾ ਪਾ ਕੇ ਬਹਿਣਾ ਹੁੰਦਾ ਵੀ ਆਹ ਨੀ ਹੋਇਆ ਉਹ ਨੀ ਹੋਇਆ ਤੇ ਸਾਰਾ ਵਿਆਹ ਖਰਾਬ ਕਰਨ ਵਾਲੀ ਗੱਲ ਹੁੰਦੀ ਆ, ਜਿੱਦਾਂ ਤੁਸੀਂ ਕੱਲ ਵੀ ਗੱਲ ਸ਼ੇਅਰ ਕੀਤੀ ਸੀ। ਇਹ ਬੰਦਾ ਉਹਨਾਂ ਉਹਦੇ ਵਿੱਚੋਂ ਮੇਰੇ ਅਕੋਰਡਿੰਗ ਚੱਲੇ ਯਾਰ, ਕੇਜਰੀਵਾਲ ਨੇ ਲੀਡਰਸ਼ਿਪ ਲਾਈ ਆ। ਦੂਜੇ ਪਾਸੇ ਤੂੰ ਕਹਿੰਦਾ ਕੇਜਰੀਵਾਲ ਦੇ ਨਾਲ ਮੈਂ ਖੜਾ ਤੇ ਕੇਜਰੀਵਾਲ ਦੀ ਲੀਡਰਸ਼ਿਪ ਨਾਲ ਵੀ ਖੜ ਤੇ ਤੂੰ ਉਹਤੇ ਕੋਈ ਓਬਜੈਕਸ਼ਨ ਕਰ ਰਿਹਾ? ਤੈਨੂੰ ਤਾਂ ਆਪਣੀ ਚੀਜ਼ ਚਾਹੀਦੀ ਨਾ ਵੀ ਹਾਂ ਤੁਹਾਡੇ ਸੋਚਿਆ ਸੀ
ਟ੍ਰਬਲ ਮੇਕਿੰਗ
ਤੇ ਮੇਰਾ ਹਾਂ ਮੇਰਾ ਬੰਦਾ ਬਣਾਓ ਉੱਥੇ, ਫਿਰ ਤਾਂ ਤੇਰੀ ਉੱਥੇ ਗੱਲ ਆ ਗਈ। ਸੋ ਇਸ ਕਰਕੇ ਇਸ ਬੰਦੇ ਵੱਲ ਧਿਆਨ ਦੇਣ ਦੀ ਲੋੜ ਨੀ ਆ
ਜੀ।
ਇਹਦੇ ਨਾਲ ਜੋ ਬੰਦਾ ਜੁੜਿਆ ਹੋਇਆ ਗਰਾਊਂਡ ਤੇ ਇਹ ਮੈਂ ਕਹਿੰਦਾ ਜਿਹਨਾਂ ਨੂੰ ਭੁਲੇਖਾ ਨਾ ਸਵਰਾਜੀਆਂ ਨੂੰ ਭੁਲੇਖਾ ਵੀ ਹਾਂ ਜੀ 2017 ਚ ਅਸੀਂ ਡੈਮੇਜ ਕਰੂੰਗੇ ਆਮ ਆਦਮੀ ਪਾਰਟੀ ਨੂੰ। 235 ਵੋਟਾਂ ਪਈਆਂ ਜੀ ਇਹਨਾਂ ਨੂੰ MCD ਦੀ ਇਲੈਕਸ਼ਨ ਚ ਦਿੱਲੀ ਚ ਸਵਰਾਜੀਆਂ ਨੂੰ, ਜਿਹੜੇ ਖਾਲਸਾ ਦੇ ਧਰਮਵੀਰ ਗਾਂਧੀ ਵਰਗੇ ਵੀ ਤੁਰੇ ਫਿਰਦੇ ਨੇ। ਜਿਹੜਾ ਸਰ ਤੁਹਾਡੇ ਐਂਟੀ ਹੋ ਗਿਆ ਉਹ ਪਾਰਟੀ ਦਾ ਬੇੜਾ ਡੋਬੂਗਾ, ਉਹ ਪਾਰਟੀ ਦੇ ਐਂਟੀ ਕੰਮ ਕਰ ਰਿਹਾ, ਉਹਦੀ ਮੇਰੀ ਕੋਈ ਸਿੰਪਥੀ ਨੀ ਨਾ ਮੇਰੀ ਕੋਈ ਸਪੋਰਟ ਆ। ਜੇ ਤੁਸੀਂ ਕੋਈ ਮੁੱਦੇ ਉਠਾਉਣੇ ਨੇ ਤੁਸੀਂ ਪਾਰਟੀ ਦੇ ਵਿੱਚ ਰਹਿ ਕੇ ਲੀਡਰਸ਼ਿਪ ਕੋ ਉਠਾਓ, ਨਾ ਕੋਈ ਵਲੰਟੀਅਰਸ ਕੋ, ਤੁਸੀਂ ਗੱਲ ਬਾਹਰ ਨਾ ਕੱਢੋ, ਤੁਸੀਂ ਉਹਨਾਂ ਨਾਲ ਗੱਲਬਾਤ ਕਰੋ, ਤੁਹਾਡੀ ਗੱਲ ਸੁਣੀ ਜਾਊਗੀ ਟਾਈਮ ਆਉਣ ਤੇ। ਜਿਹੜੇ ਅਗਲੇ ਨੇ ਉੱਪਰ ਬਿਠਾਏ ਨੇ ਉਹ ਤੁਹਾਡੇ ਚ ਕੁਛ ਤੁਹਾਡੇ ਚ ਘਾਟ ਆ, ਇਸ ਕਰਕੇ ਤੁਸੀਂ ਉੱਪਰ ਨੀ ਹੈਗੇ। ਤੁਸੀਂ ਉਸ ਘਾਟ ਨੂੰ ਪੂਰਾ ਕਰੋ, ਉਹਨਾਂ ਵੱਲ ਦੇਖ ਕੇ ਉਦਾਂ ਦੇ ਕੰਮ ਕਰੋ ਤੇ ਤੁਸੀਂ ਵੀ ਉੱਥੇ ਤੱਕ ਪਹੁੰਚੋਗੇ ਜੇ ਤੁਹਾਡੀ ਉਹੀ ਮੰਸ਼ਾ। ਜੇ ਤੁਹਾਡੀ ਮੰਸ਼ਾ ਹੈ ਵੀ ਪੰਜਾਬ ਚੇਂਜ ਕਰਨਾ, ਪੰਜਾਬ ਨੂੰ ਬਚਾਉਣਾ, ਦੈਨ ਯੂ ਵੋਂਟ ਗਿਵ ਅ ਡੈਮ ਅਬਾਊਟ ਲੀਡਰਸ਼ਿਪ ਐਂਡ ਐਨੀਥਿੰਗ, ਯੂ ਜਸਟ ਵਰਕ ਐਜ਼ ਅ ਵਲੰਟੀਅਰ। ਸੋ ਜੱਸੀ ਜਸਾਜ ਨੂੰ ਮੇਰੀ ਇਹ ਸਲਾਹ ਵੀ ਤੂੰ ਨਾ ਹੁਣ ਵੀ ਬਾਹਰ ਹੋ ਗਿਆ ਪਾਰਟੀ ਤੋਂ, ਤੂੰ ਆਪਣਾ ਮੂੰਹ ਬੰਦ ਹੀ ਰੱਖ ਵੀ ਤੇਰੀ ਕੋਈ ਲੋੜ ਨੀ ਹੈਗੀ ਹੁਣ ਪਾਰਟੀ ਵਿੱਚ।
ਜੀ 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 ਸੋ ਬਹੁਤ ਬਹੁਤ ਮਿਹਰਬਾਨੀ ਗੁਰਪ੍ਰੀਤ, ਤੁਸੀਂ ਆਪਣੇ ਜਿਹੜੇ ਇਮੋਸ਼ਨ ਜਿਹੜੇ ਲੋਕਾਂ ਨਾਲ ਸਾਂਝੇ ਕੀਤੇ ਆ। ਸੋ ਉਮੀਦ ਆ ਬਹੁਤ ਸਾਰੇ ਲੋਕ ਇਸ ਗੱਲਾਂ ਨਾਲ ਸਹਿਮਤ ਹੋਣਗੇ, ਮੈਂ ਵੀ ਸਹਿਮਤ ਹਾਂ ਜੀ ਕਾਫੀ ਵੱਡੇ ਪੱਧਰ ਤੇ ਤੁਹਾਡੀ ਗੱਲਬਾਤ ਨਾਲ। ਸੋ ਬਹੁਤ ਮਿਹਰਬਾਨੀ। ਸੋ ਦੋਸਤੋ ਗੁਰਪ੍ਰੀਤ ਸਿੰਘ ਗਿੱਲ ਕੈਨਬਰਾ ਤੋਂ ਜੁੜੇ ਹੋਏ ਸਨ ਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਤੇ ਮਨਪ੍ਰੀਤ ਖਰੌੜ ਦੁਬਾਰਾ ਜੁੜ ਚੁੱਕੇ ਆ, ਸੀ ਉਹਨਾਂ ਤੋਂ ਵੀ ਜਾਣਨਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਆ? ਸੋ ਮਨਪ੍ਰੀਤ ਸਤਿ ਸ੍ਰੀ ਅਕਾਲ।
ਅਸੀਂ ਵੀਰ ਸੋਰੀ ਦੁਬਾਰਾ ਆਇਆ, ਪਰ ਮੇਰਾ ਆਉਣ ਦਾ ਮਤਲਬ ਇਹੀ ਸੀਗਾ ਵੀ ਜਿਹੜਾ ਨਾ ਆਪਾਂ ਜੱਸੀ ਜਸਾਜ ਤੇ ਗੱਲ ਕਰਕੇ ਟਾਈਮ ਵੇਸਟ ਕਰ ਰਹੇ ਆ, ਹੀ ਡੋਂਟ ਡਿਜ਼ਰਵ ਦੈਟ।
ਜੀ ਜੀ
ਉਹ ਇੱਕ ਫੁੱਫੜ ਆ।
ਜੀ 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 ਜੀ
ਮੈਂ ਆਪਣੇ ਆਪਣਾ ਫੁੱਫੜ ਨੀ ਹੁੰਦਾ ਵਿਆਹ ਵਾਲਾ ਫੁੱਫੜ, ਵੀ ਮੈਂ ਤਾਂ ਜਾਊਂਗਾ ਜਨ ਜੇ ਤੁਸੀਂ ਮੈਨੂੰ ਫਲਾਣਾ ਟਮਕਾਣਾ ਜੇ ਬੋ ਉਹ ਕੰਮ ਹੋਦਾ ਗਾ, ਤਿੰਨਾ ਇਹਨਾਂ 13 ਇਹਨਾਂ 5 ਇਹਨਾਂ ਸਪੇਰਾਂ ਚ ਕੀ ਉਹਨੇ ਕੀਤਾ ਕੀ ਆ ਯਾਰ, ਇੱਕ ਗੱਲਾਂ ਉਹ ਗਾਣਾ ਹੀ ਗਾਇਆ ਕਮਰਸ਼ੀਅਲ, ਠੀਕ ਹੈ ਉਹਨੇ ਕੀਤਾ ਕੀ ਆ ਹੁਣ, ਚਾਹੇ ਭਗਵੰਤ ਮਾਨ ਚੰਗਾ ਚਾਹੇ ਮਾੜਾ ਉਹ ਬੰਦੇ ਨੇ ਹੁਣ ਤੱਕ ਚਾਹੇ ਉਹ ਸ਼ਰਾਬੀ ਆ ਡਜ਼ਨ ਮੈਟਰ ਜੋ ਮਰਜ਼ੀ ਆ, ਉਹ ਬੰਦਾ ਪੰਜਾਬ ਦੇ ਹੱਕਾਂ ਦੀ ਗਲਤਾਂ ਕਰ ਰਿਹਾ, ਗਲਤਾਂ ਕਰ ਰਿਹਾ, ਤੂੰ ਕੋਈ ਗੱਲ ਕਰਨੀ ਆ ਪੰਜਾਬ ਦੀ ਗੱਲ ਕਰ, ਜਦੋਂ ਦੇਖੋ ਉਹਦੀ ਤਾਂ ਵੀਡੀਓ ਹੁੰਦੀ ਓ ਆ, ਮੈਂ ਤਾਂ ਡਿਸਲਾਈਕ ਕਰ ਹੁੰਦਾ, ਮੈਂ ਤਾਂ ਬਹੁਤ ਟਾਈਮ ਹੋ ਗਿਆ ਜੀ ਪਹਿਲਾਂ ਜਦੋਂ ਮਤਲਬ ਇਮੋਸ਼ਨਲੀ ਆ ਕੇ ਵੀ ਬੰਦਾ ਇਹੋ ਜਿਹੇ ਵਧੀਆ ਕੰਮ ਕਰ ਰਿਹਾ ਹੈ ਨਾ, ਫੇਸਬੁੱਕ ਤੇ ਲਾਈਕ ਸੀਗਾ, ਮੈਂ ਤਾਂ ਡਿਸਲਾਈਕ ਕਰਨ ਪਤਾ ਨੀ ਕਿੰਨਾ ਟਾਈਮ ਹੋ ਗਿਆ ਉਹਨੂੰ, ਹੁਣ ਵੀ ਚਲੋ ਲੋਕੀ ਦੇ ਲਾਈਕ ਕਰ ਦਿੰਦੇ ਨੇ, ਵੀਡੀਓ ਆ ਜਾਂਦੀਆਂ ਨੇ, ਪਰ ਉਹ ਤਾਂ ਬੇਸਲੈਸ ਆ, ਮਤਲਬ ਕੋਈ ਕਿਤੇ ਸਟੈਂਡ ਹੀ ਨੀ ਹੈਗਾ ਜੀ।
ਬਹੁਤ ਮਿਹਰਬਾਨੀ ਮਨਪ੍ਰੀਤ, ਬਹੁਤ ਮਿਹਰਬਾਨੀ। ਸੋ ਬਿਲਕੁਲ ਜੀ, ਬੇਸਲੈਸ ਗੱਲਾਂ ਦਾ ਜਿਆਦਾ ਜਿਹੜਾ ਬੇਸ ਨਹੀਂ ਹੁੰਦਾ, ਛੇਤੀ ਉਹ ਬੇਸ ਤੋੜ ਬੈਂਦੀਆਂ ਆਪਣੀਆਂ। ਰਾਣਾ ਔਜਲਾ ਜੁੜ ਚੁੱਕਿਆ ਜੀ ਬ੍ਰਿਸਬੇਨ ਤੋਂ, ਰਾਣਾ ਬਾਈ ਸਵਾਗਤ ਹੈ ਤੁਹਾਡਾ।
ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਹੈ ਔਜਲਾ ਸਾਹਿਬ?
ਬਸ ਵਧੀਆ ਜੀ ਵਧੀਆ ਭਾਜੀ। ਮੈਂ ਤਾਂ ਜੀ ਮੈਂ ਬਹੁਤ ਸੋਹਣੀ ਗੱਲਬਾਤ ਕੀਤੀ ਆ ਜੀ ਗੁਰਪ੍ਰੀਤ ਗਿੱਲ ਨੇ, ਮੈਂ ਫੈਨ ਇਹਨਾਂ ਦੀਆਂ ਗੱਲਾਂ ਦਾ, ਬਹੁਤ ਸੋਹਣੇ ਸੁਝਾਅ ਮਿਲਦੇ ਜਾਂਦੇ ਆ
ਜੀ,
ਪਰ ਮੈਂ ਇਹਨਾਂ ਨੂੰ ਇੱਥੇ ਰਿਕੁਐਸਟ ਹੀ ਕਰਦਾ ਵੀ ਇੰਨੇ ਗਰਮ ਸ਼ਬਦ ਨਾ ਬੋਲੋ ਦੇ ਬਾਰੇ, ਪਾਵੇ ਵਾਲੇ ਬੇਲੀ ਬਾਰੇ ਜਿਵੇਂ ਤੁਸੀਂ ਨਾਂ ਲੈਂਦੇ, ਕਿਵੇਂ ਤਾਂ ਨਾਂ ਹੀ ਦਿਮਾਗ ਚ ਨਿਕਲ ਗਿਆ,
ਜੱਸੀ ਜਸਰਾਜ ਤੇ
ਜਸਪੀ ਜਸਰਾਜ ਜੀ। ਕੋਈ ਬੰਦਾ ਜੀ ਸਾਈਕੋ ਹੁੰਦਾ ਇਹੋ ਜਿਹੇ ਬੰਦੇ ਨੂੰ ਵਰਚਾ ਵਰਚੂ ਕਿ ਜੇ ਕੰਮ ਬਣ ਜੇ ਨਾ ਤਾਂ ਅੰਦਰ ਦੀ ਰੇਸ ਨੀ ਹੁੰਦੀ, ਤੇ ਇਹ ਜੀ ਪਤਾ ਨੀ ਸਮਝ ਨੀ ਆ ਰਹੀ ਇਹਨੂੰ ਕਿਉਂ ਇਹ ਕੋਈ ਚੰਗੀ ਪਾਰਟੀ ਆ ਰਹੀ ਹੈ ਕਿਉਂ ਵਿਰੁੱਧ ਹੋਇਆ ਬੈਠਾ ਹੈ ਜੀ ਇਹਨੂੰ ਇਹ ਸਮਝਾਉਣ ਵਾਲਾ ਕੋਈ ਨੀ ਹੈਗਾ ਵੀ ਤੂੰ ਨਾ ਕਰ ਯਾਰ ਸਾਡਾ ਭਵਿੱਖ ਬਦਲ ਲੈਣ ਦੇ ਮਿਹਨਤ ਆ ਤੇਰੇ ਅੱਗੇ ਹੱਥ ਜੁੜੇ ਆ ਤੂੰ ਪਿੱਛੇ ਹਟ ਜਾ ਜਦੋਂ ਜੋ ਤੈਨੂੰ ਇਹ ਪਾਰਟੀ ਚੰਗੀ ਨੀ ਲੱਗਦੀ ਤੇ ਜੇ ਤੂੰ ਇੱਜ਼ਤ ਵਾਲਾ ਹੋਵੇ ਏਡੇ ਮਾਣ ਵਾਲਾ ਹੋਵੇ ਤੇ ਤੂੰ ਤਾਂ ਉਹਨਾਂ ਦੇ ਥੜੇ ਨੀ ਚੜਨਾ ਚਾਹੀਦਾ ਤੂੰ ਫਿਰ ਵਾਪਸ ਆਉਣਾ ਚਾਹੁੰਦਾ ਕਿ ਆਉਣਾ ਕਿਉਂ ਚਾਹੁੰਦਾ ਫਿਰ ਚੰਗੀ ਨੀ ਲੱਗਦੀ ਪਾਰਟੀ ਖੇੜਾ ਛੱਡ ਦੇ ਕਿੰਨਾ ਕੁ ਜ਼ਰੂਰੀ ਆਪਾਂ ਨੂੰ ਪਾਇਆ ਥੋੜੀ ਆਇਆ ਭਾਜੀ ਤੂੰ ਛੱਡ ਪਾਸੇ ਹਟ ਜਾ ਕਿਉਂ ਸਾਡੇ ਸਾਡੀਆਂ ਨਾ ਚੜਾ ਚਪਾ ਇਸ ਮੂਰਖ ਬੰਦੇ ਨੂੰ ਇਹ ਨੀ ਪਤਾ ਕਿ ਜੇ ਇਹਦੇ ਕਰਕੇ ਇੱਕ ਵੀ ਵੋਟ ਖਰਾਬ ਹੋਈ ਜਾਂ ਕੋਈ ਬੰਦਾ ਹਾਰਿਆ ਤੇ ਇਤਿਹਾਸ ਦੇ ਵਿੱਚ ਇਹਦਾ ਨਾਂ ਪੱਕਾ ਲਿਖਿਆ ਜਾਊਗਾ ਗਦਾਰਾਂ ਦੇ ਵਿੱਚ ਵੀ ਇੱਕ ਵਾਰੀ ਪੰਜਾਬ ਦਾ ਇਤਿਹਾਸ ਬਦਲ ਲੱਗਾ ਸੀ ਤੇ ਜੱਸੀ ਜਸਰਾਜ ਜੜਾਂ ਦੇ ਵਿੱਚ ਬਹਿ ਗਿਆ ਸੀ ਇਹਨੂੰ ਇਹ ਸਮਝ ਨੀ ਆਉਂਦੀ ਵੀ ਇਹਨੂੰ ਇਹਦੀ ਮੈਂ ਹੀ ਲੈ ਕੇ ਬੈਠੀ ਮੈਂ ਇਹਨੂੰ ਪਤਾ ਨੀ ਕੌਣ ਭਾਜੀ ਕੋਈ ਲਾ ਕੇ ਪ੍ਰੋਗਰਾਮ ਭਾਜੀ ਤੁਸੀਂ ਸਮਝਾਓ ਸਾਡੀ ਤੇ ਚਲੋ ਇੰਨੀ ਸਾਡੇ ਕੋਲ ਤਾਂ ਹੈ ਨੀ ਇੰਨੀ ਮੱਤ ਤੁਸੀਂ ਸਮਝਾ ਕੇ ਵੇਖ ਲਓ ਸ਼ਾਇਦ ਆਖੇ ਲੱਗ ਜਾਏ ਜੀ ਕਿਤੇ
ਕੋਸ਼ਿਸ਼ ਕਰਦਾ ਜੀ ਮੈਂ ਇਹਨਾਂ ਨੂੰ ਆਨ ਏਅਰ ਲੈਣ ਦੀ ਜੇ ਅਗਲੇ ਪ੍ਰੋਗਰਾਮ ਚ ਕਿਸੇ ਚ ਮੈਂ ਆਨ ਏਅਰ ਲੈ ਸਕਿਆ ਮੈਂ ਕੋਸ਼ਿਸ਼ ਕਰੂੰਗਾ ਇਹਨਾਂ ਦਾ ਪੱਖ ਜਾਣਨ ਦੀ ਕਿਉਂਕਿ ਸਾਨੂੰ ਕੱਲੇ ਅੰਦਾਜ਼ੇ ਨਹੀਂ ਲਾਉਣੇ ਚਾਹੀਦੇ ਸਾਨੂੰ ਪੱਖ ਵੀ ਜਾਣਨਾ ਚਾਹੀਦਾ ਜ਼ਰੂਰ ਇਹਨਾਂ ਦਾ ਪੱਖ ਵੀ ਆਪਾਂ ਜਾਣਾਂਗੇ ਕਿਸੇ ਦਿਨ ਤੇ ਆਨ ਏਅਰ ਲੈ ਕੇ ਆਵਾਂਗੇ
ਹਾਂਜੀ ਪਰ ਭਾਜੀ ਉਹ ਦਿਨ ਕਾਲਾ ਨਾ ਹੀ ਆ ਜਾਵੇ ਚੰਗਾ
ਪਤਾ ਤਾਂ ਲੱਗੇ ਨਾ ਵੀ ਲੋਕ ਕੀ ਸੋਚਦੇ ਆ ਪਤਾ ਤਾਂ ਲੱਗੇ ਰਹਿਣਾ ਬਾਈ ਮੈਂ ਜਾਂਦੇ ਜਾਂਦੇ ਤੁਹਾਨੂੰ ਨਾ ਇੱਕ ਦੱਸਣੀ ਚਾਹੁੰਦਾ ਵੀ ਤੁਸੀਂ ਗੁਰਪ੍ਰੀਤ ਗਿੱਲ ਦੇ ਫੈਨ ਹੋ ਨਾ ਫੈਨ ਮੈਂ ਵੀ ਉਹਨਾਂ ਦਾ ਤੇ ਮੈਂ ਉਹਨਾਂ ਦਾ ਨਾਂ ਰੱਖਿਆ ਹੋਇਆ ਇੱਕ ਜਾਂਦੇ ਜਾਂਦੇ ਜੇ ਕਹੋ ਤਾਂ ਦੱਸਦੇ ਫਿਰ ਆਉਣੇ ਦੱਸਣਾ ਤਾਂ ਨੀ ਚਾਹੀਦਾ ਸੀ ਪਰ ਕੋਈ ਨੀ ਫਿਰ ਕਿਉਂ ਕਈ ਵਾਰੀ ਰਾਜ ਰਹਿੰਦੇ ਮੇਰੇ ਨਾਲ ਮੈਂ ਉਹਨਾਂ ਦਾ ਨਾਂ ਰੱਖਿਆ ਹੋਇਆ ਮਿਥੁਨ ਚੱਕਰਵਰਤੀ ਆਸਟ੍ਰੇਲੀਆ ਦਾ ਮਿਥੁਨ ਚੱਕਰਵਰਤੀ ਆ ਪਤਾ ਕਿਉਂ ਉਹ ਮਿਥੁਨ ਚੱਕਰਵਰਤੀ ਜਿਹੜਾ ਫਿਲਮਾਂ ਚ ਉਹਨਾਂ ਦਾ ਇੱਕ ਪੈਟਰ ਉਹਨਾਂ ਦਾ ਰੋਲ ਹੁੰਦਾ ਸੀ ਕਿਹੋ ਜਿਹੇ ਕਰੈਕਟਰ ਦਾ ਵੀ ਉਹ ਅਨਾਏ ਹੁੰਦਾ ਨੀ ਦੇਖ ਸਕਦੇ ਸੀ ਜ਼ੁਲਮ ਹੁੰਦਾ ਨੀ ਦੇਖ ਸਕਦੇ ਸੀ ਉਹ ਅਕਸਰ ਕਹਿੰਦੇ ਸੀ ਮੈਂ ਅਨਾਏ ਹੋਤਾ ਨਹੀਂ ਦੇਖ ਸਕਦਾ ਸੋ ਸਾਡਾ ਗੁਰਪ੍ਰੀਤ ਗਿੱਲ ਵੀ ਨਾ ਸਾਡੇ ਆਸਟ੍ਰੇਲੀਆ ਦਾ ਮਿਥੁਨ ਚੱਕਰਵਰਤੀ ਹੈ ਜੀ ਉਹ ਅਨਾਏ ਹੁੰਦਾ ਨੀ ਦੇਖ ਸਕਦਾ ਤੇ ਉਹ ਅਕਸਰ ਹੀ ਇੰਨੇ ਕੁ ਸਖ਼ਤ ਸ਼ਬਦ ਬੋਲ ਜਾਂਦਾ ਕਈ ਵਾਰੀ ਲਿਖ ਵੀ ਦਿੰਦਾ ਫੇਸਬੁੱਕ ਤੇ ਤਾਂ ਮੈਨੂੰ ਫੇਰ ਮਿਥੁਨ ਚੱਕਰਵਰਤੀ ਚੇਤੇ ਆ ਜਾਂਦਾ ਵੀ ਬੰਦਾ ਆਸਟ੍ਰੇਲੀਆ ਚ ਰਹਿੰਦਾ ਕਲਮਕਾਰਾ ਰਹਿੰਦਾ ਕੋਈ ਸਿਕਿਉਰਿਟੀ ਨੀ ਕੋਈ ਉਹਨੂੰ ਸ਼ੈਲਟਰ ਨੀ ਤੇ ਉਹ ਸਾਈਕਲ ਦੇ ਮਗਰ ਬੈਠ ਕੇ ਮਿਥੁਨ ਚੱਕਰਵਰਤੀ ਜਿਵੇਂ ਫਿਲਮ ਚ ਨੀ ਮੁਕਾਬਲਾ ਕਰਦਾ ਹੁੰਦਾ ਗੋਲੀਆਂ ਦਾ ਸੋ ਗੁਰਪ੍ਰੀਤ ਗਿੱਲ ਇਹਦੇ ਮੁਕਾਬਲੇ ਅਕਸਰ ਕਰਦਾ ਤੇ ਤਾਂ ਹੀ ਮੈਂ ਉਹਦਾ ਨਾਮ ਪਰਮਾਨੈਂਟ ਹੀ ਉਹਨੂੰ ਜਿਹੜਾ ਮਿਥੁਨ ਚੱਕਰਵਰਤੀ ਦਾ ਨਾਂ ਦਿੱਤਾ ਹੋਇਆ ਤੇ ਬਾਕੀ ਬਹੁਤ ਵਧੀਆ ਕਾਰਜ ਕਰ ਰਿਹਾ ਜੀ ਉਹ ਜਿਹੜਾ ਬੰਦਾ ਅੰਦਰੋਂ ਭਾਵਨਾਵਾਂ ਹੋਣ ਨਾ ਜਿਹਦੇ ਚ ਉਹ ਭਾਵਨਾਵਾਂ ਨਾਲ ਉਹ ਕਈ ਵਾਰੀ ਉੱਛਲ ਜਾਂਦੀਆਂ ਭਾਵਨਾਵਾਂ ਫਿਰ ਉਹ ਗੁਰਪ੍ਰੀਤ ਦੀਆਂ ਭਾਵਨਾਵਾਂ ਵੀ ਅਕਸਰ ਏਦਾਂ ਉੱਛਲਦੀਆਂ ਰਹਿੰਦੀਆਂ ਸੋ ਬਹੁਤ ਮਿਹਰਬਾਨੀ ਜੀ ਤੁਹਾਡਾ ਸੁਨੇਹਾ ਗੁਰਪ੍ਰੀਤ ਤਾਂ ਲਾਤਾ ਤੁਸੀਂ ਉਹਨਾਂ ਦੇ ਫੈਨ ਹੋ ਸੋ ਬਹੁਤ ਮਿਹਰਬਾਨੀ
ਹਾਂਜੀ ਇਹ ਪੋਸਟ ਵੀ ਕਰ ਦੋ ਜੀ ਇਹ ਪ੍ਰੋਗਰਾਮ ਵੀ ਪੋਸਟ ਕਰ ਦੋ ਆਪਣੇ ਪਾਵੇ ਵਾਲੇ ਬੇਲੀ ਨੂੰ ਜੀ ਕਿਸੇ ਤਰੀਕੇ ਨਾਲ ਵੀ ਟੋਲਾ ਲੋਕ ਕੀ ਕਹਿੰਦੇ ਚੈਨਲ ਨੂੰ ਕੁਝ ਮਾਰਕ ਮਾਰਕ ਲੱਗੇ
ਬਿਲਕੁਲ ਹੋਊਗਾ ਜੀ ਇਹ ਪੋਡਕਾਸਟ ਦੇ ਉੱਤੇ ਜਾਊਗਾ ਬਿਲਕੁਲ ਹੋਊਗਾ ਇਹ ਸੋ ਬਹੁਤ ਮਿਹਰਬਾਨੀ
ਓਕੇ ਮਿਹਰਬਾਨੀ ਭਾਜੀ ਥੈਂਕ ਯੂ
ਓਕੇ ਜੀ ਸੋ ਦੋਸਤੋ ਰਾਣਾ ਔਜਲਾ ਜੁੜੇ ਹੋਏ ਸਨ ਸਾਡੇ ਨਾਲ ਬ੍ਰਿਸਬਨ ਤੋਂ ਤੇ ਨੈਕਸਟ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ 8190 ਹੈਲੋ
ਹੈਲੋ
ਹੈਲੋ 8190 ਸਤਿ ਸ੍ਰੀ ਅਕਾਲ ਬਾਈ ਜੀ ਕੌਣ ਸਾਹਿਬ ਬੋਲ ਰਿਹਾ ਕੌਣ ਸਾਹਿਬ ਬੋਲ ਰਿਹਾ ਜੀ
ਮੇਰਾ ਨਾਮ ਵਿਜੇ ਸਿੰਘ ਹੈ ਜੀ ਤੇ ਮੈਂ ਪਹਿਲੀ ਵਾਰ ਕਾਲ ਕਰ ਰਿਹਾ ਪਹਿਲੇ ਮੈਂ ਕਦੀ ਕੀਤੀ ਨੀ ਪਰ ਹਾਂ ਹਰਮਨ ਰੇਡੀਓ ਸੁਣਦਾ ਜ਼ਰੂਰ ਹੁੰਦਾ
ਜੀ ਜੀ ਵਿਜੇ ਜੀ ਕੀ ਹਾਲ ਆ ਜੀ
ਬਸ ਠੀਕ ਠਾਕ ਜੀ ਤੇ ਜੀ
ਕਿਹੜੇ ਸ਼ਹਿਰ ਤੋਂ ਬੋਲਦੇ ਹੋ ਪਏ ਵੀ ਦੱਸ ਦਿਓ ਨਾਲ
ਮੈਲਬਨ ਤੋਂ ਜੀ
ਮੈਲਬਨ ਬਹੁਤ ਮਿਹਰਬਾਨੀ ਜੀ ਜੀ ਜੀ
ਹਾਂਜੀ ਜੱਸੀ ਜਸਰਾਜ ਬਾਰੇ ਇਹੀ ਕਹਿਣਾ ਸੀ ਜੀ ਇਹਦੀ ਗੁਰਪ੍ਰੀਤ ਗਿੱਲ ਨੇ ਜੋ ਵੀ ਕਿਹਾ ਨਾ ਚਲੋ ਥੋੜਾ ਜਿਹਾ ਇਮੋਸ਼ਨਲ ਹੋ ਗਏ ਪਰ ਉਹ ਕਾਫੀ 99% ਤੱਕ ਉਹ ਸੱਚ ਹੀ ਹੈ ਜੀ ਉਹਦੀ ਹਰ ਵੀਡੀਓ ਵਿੱਚ ਉਹਨੇ ਸਿਰਫ ਮੈਂ ਹੀ ਤਲਕ ਦੀ ਹੈ ਸਿਰਫ ਉਹਦਾ ਆਪਣਾ ਹੀ ਐਟੀਟਿਊਡ ਕਿਹਾ ਵੀ ਮੈਂ ਹੀ ਸੱਚਾ ਰਹਿ ਗਿਆ ਜੇ ਸਿਰਫ ਤੁਸੀਂ ਕਿਉਂਕਿ ਉਹ ਆਪ ਪਾਰਟੀ ਵਾਲੇ ਵੀ ਜਾਣਦੇ ਨੇ ਕਿ ਜੇ ਇਹਨੂੰ ਆਪਾਂ ਜ਼ਿਆਦਾ ਮੂੰਹ ਲਾਵਾਂਗੇ ਜ਼ਿਆਦਾ ਇਹਦੇ ਬਾਰੇ ਇੰਟਰਵਿਊ ਕਰਾਂਗੇ ਤਾਂ ਇਹਨੇ ਹੋਰ ਨੱਚਣਾ ਹੀ ਹੈ ਉਹਨਾਂ ਨੂੰ ਪਤਾ ਹੈ ਕਿ ਸ਼ਾਦੀਆਂ ਵਰਗੇ ਛੱਡ ਕੇ ਚਲੇ ਗਏ ਬਿੰਨੀ ਵਰਗੇ ਛੱਡ ਕੇ ਚਲੇ ਗਏ ਜਾਂ ਹੋਰ ਕਈ ਚਲੇ ਗਏ ਨੇ ਹੁਣ ਉਹ ਕਿਰਨ ਬੇਦੀ ਚਲੇ ਗਈ ਤੇ ਉਹਨਾਂ ਦਾ ਕੀ ਹਾਲ ਹੈ ਕੋਈ ਨੀ ਪੁੱਛਦਾ ਜੀ ਉਹਨਾਂ ਨੂੰ ਜਿੰਨਾ ਮਰਜ਼ੀ ਰੌਲਾ ਪਾਈ ਜਾ ਕਿਉਂਕਿ ਉਹਨਾਂ ਨੇ ਕੁਛ ਕਰਨਾ ਨੀ ਹੁੰਦਾ ਸਿਰਫ ਰੌਲਾ ਹੀ ਪਾਉਣਾ ਹੁੰਦਾ ਤੇ ਇਹ ਵੀ ਰੌਲਾ ਹੀ ਪਾ ਰਿਹਾ ਤੇ ਬਸ ਥੋੜਾ ਜਿਹਾ ਢਾਹ ਵੀ ਜ਼ਰੂਰ ਲਾ ਰਿਹਾ ਤੇ ਇਹਨੂੰ ਥੋੜੀ ਜਿਹੀ ਅਕਲ ਵੀ ਦੇਣੀ ਚਾਹੀਦੀ ਹੈ ਥੋੜਾ ਜਿਹਾ ਸਮਝਾਉਣਾ ਵੀ ਚਾਹੀਦਾ ਕਿ ਬਈ ਤੂੰ ਨਾ ਕਰ ਕੁਛ ਚੰਗਾ ਹੋ ਲੈਣ ਦੇ ਕਿਉਂਕਿ ਉਦੋਂ ਵੀ ਦਿੱਲੀ ਵਿੱਚ ਇਹ ਰੌਲਾ ਪੈਂਦਾ ਹੁੰਦਾ ਸੀ ਕਿ ਕੁਛ ਟਿਕਟਾਂ ਬੀਜੇਪੀ ਤੋਂ ਆਏ ਲੋਕਾਂ ਨੂੰ ਮਿਲ ਰਹੀਆਂ, ਕੁਛ ਟਿਕਟਾਂ ਕਾਂਗਰਸ ਤੋਂ ਆਏ ਲੋਕਾਂ ਨੂੰ ਮਿਲ ਰਹੀਆਂ, ਚਲੋ ਥੋੜੀਆਂ ਦਿੱਤੀਆਂ ਵੀ ਉਹਨਾਂ ਨੇ ਹੀ, ਦੋ ਦਿਨ ਪਹਿਲਾਂ ਦੋ ਟਿਕਟਾਂ ਕੈਂਸਲ ਕੀਤੀਆਂ। ਕੀ ਹੋਇਆ ਕਦੇ ਇਲੈਕਸ਼ਨ ਤੋਂ ਦੋ ਦਿਨ ਪਹਿਲਾਂ ਕਹਿ ਦਿੱਤਾ ਜਾਵੇ ਕਿ ਨਹੀਂ ਬਈ ਅਸੀਂ ਇਹਨਾਂ ਨੂੰ ਨਹੀਂ ਖੜਾ ਕਰਨਾ ਹੈਗਾ, ਇਸ ਤਰ੍ਹਾਂ ਨਹੀਂ ਹੁੰਦਾ, ਪਰ ਉਹਨਾਂ ਨੇ ਉਹ ਕੀਤਾ। ਇਹਦਾ ਮਤਲਬ ਥੋੜਾ ਜਿਹਾ ਵਿਸ਼ਵਾਸ ਤੇ ਰੱਖੋ, ਜਿੱਥੇ ਗਲਤ ਹੈ ਚਲੋ ਉੱਥੇ ਬੋਲੋ ਵੀ, ਤਾਂ ਕਿ ਉਹਨਾਂ ਨੂੰ ਪਤਾ ਵੀ ਲੱਗੇ ਕਿ ਆਪਾਂ ਕੁਛ ਗਲਤ ਕਰ ਰਹੇ ਹਾਂ, ਪਰ ਬਿਨਾਂ ਗੱਲ ਦਾ ਰੌਲਾ ਨਾ ਪਾਈ ਜਾਵੇ ਹਰ ਚੀਜ਼ 'ਚ। ਜੇ ਤੁਹਾਨੂੰ ਲੱਗਦਾ ਕੁਛ ਕੰਮ ਕੀਤੇ ਜਾ ਰਹੇ ਨੇ ਦਿੱਲੀ 'ਚ, ਤੁਸੀਂ ਵੋਟ ਪਾਓ, ਸਾਥ ਦਿਓ। ਜੇ ਤੁਹਾਨੂੰ ਲੱਗਦਾ ਕੁਛ ਨਹੀਂ ਕੁਛ ਕਰ ਰਹੇ ਹੋ ਤਾਂ ਤੁਸੀਂ ਨਾ ਦਿਓ, ਗੱਲ ਖਤਮ ਹੈ
ਜੀ। ਜੀ ਬਸ ਸਿੰਪਲ ਸਿੰਪਲ ਇਜ਼ ਦੈਟ।
ਪਰ ਘੱਟੋ ਘੱਟ ਆਪਣੀ ਹਾਂ ਆਪਣੀ ਸਰਚ ਕਰੋ, ਜੇ ਉੱਥੇ ਕੁਛ ਕਰ ਰਹੇ ਨੇ ਤਾਂ ਠੀਕ ਹੈ, ਨਹੀਂ ਕਰ ਰਹੇ ਤਾਂ ਫਿਰ ਗਲਤ। ਸਿੰਪਲ ਜੀ ਗੱਲ ਹੈ।
ਜੀ 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 ਜੀ। ਸੋ ਬਹੁਤ ਮਿਹਰਬਾਨੀ ਵਿਜੇ ਸਿੰਘ ਜੀ, ਬਹੁਤ ਲੰਮੀ ਲਾਈਨ ਲਿਸਟ ਸਰੋਤਿਆਂ ਦੀ ਲੱਗ ਗਈ ਹੁਣ ਫੋਨ ਤੇ ਤੁਸੀਂ ਪਹਿਲੀ ਵਾਰ ਜੁੜੇ ਹੋ, ਬੜਾ ਚੰਗਾ ਲੱਗਿਆ, ਤੇ ਜ਼ਰੂਰ ਜੁੜਿਆ ਕਰੋ। ਸੋ ਬਹੁਤ ਮਿਹਰਬਾਨੀ ਜੀ। ਸੋ ਦੋਸਤੋ, ਵਿਜੇ ਸਿੰਘ ਮੈਲਬਨ ਤੋਂ ਜੁੜੇ ਹੋਏ ਸਨ ਤੇ ਬਹੁਤ ਸਾਰੇ ਕਾਲਰ ਜੁੜ ਰਹੇ ਆ, ਬਹੁਤ ਸਾਰੇ ਸੁਨੇਹੇ ਆ ਰਹੇ। ਜਗਤਾਰ ਸਿੰਘ ਗਿੱਲ ਢੁੱਡੀ ਕੇ ਉਹਨਾਂ ਨੇ ਇੱਕ ਗਿਆਨੀ ਸੰਤੋਖ ਸਿੰਘ ਹੋਰਾਂ ਦੀ ਗੱਲ ਵੱਲ ਧਿਆਨ ਦਵਾਇਆ, ਮੈਂ ਉਹ ਵੀ ਲੈਣਾ ਚਾਹੂੰਗਾ ਕਿਸੇ ਵੇਲੇ ਵਿੱਚ ਦੀ। ਪਰ ਫਿਲਹਾਲ ਵਿਕਰਮ ਸਿੰਘ ਜੁੜ ਚੁੱਕੇ ਆ ਮੈਲਬਨ ਤੋਂ। ਕੀ ਹਾਲ ਆ ਵਿਕਰਮ ਜੀ?
ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਕੀ ਹਾਲ ਆ ਜੀ?
ਵਧੀਆ ਜੀ ਵਧੀਆ, ਤੁਸੀਂ ਸੁਣਾਓ?
ਮੇਰੀ ਬਾਰੀ ਮਸਾਂ ਹੀ ਆਈ ਹੈ ਜੀ, ਬਹੁਤ ਟਾਈਮ ਵੇਟ ਕਰਨ ਵਾਲੀ,
ਬਹੁਤ ਲੰਮੀ ਲਾਈਨ ਖੜੀ ਹੈ ਤੁਹਾਡੇ ਮਗਰ ਵੀ ਵੇਟਿੰਗ ਦੀ, ਕੋਈ ਚੱਕਰ ਨਹੀਂ, ਆਉਣ ਦਿਓ।
ਹਾਂਜੀ, ਮੈਂ ਆ ਜੀ ਜੱਸੀ ਜਸਰਾਜ ਦੇ ਹੱਕ ਚ ਮੇਰੇ ਵਿਊ।
ਅੱਛਾ ਜੀ, ਕੀ ਬਾਤ ਹੈ, ਆਉਣ ਦਿਓ, ਤੁਸੀਂ ਵੀ ਦੱਸੋ ਆਪਣਾ।
ਹਾਂਜੀ ਹਾਂਜੀ, ਮੈਂ ਆਪਾਂ ਮੈਂ ਕਿਹਾ ਆਪਾਂ ਵੀ ਇੰਨੇ ਪਾਕਿਸਤਾਨ ਦੀ ਰੀਅਲ ਬਣਾ ਲਈਏ ਤੁਹਾਡੀ ਜੀ।
ਜੀ ਜੀ ਜੀ, ਬਿਲਕੁਲ ਬਿਲਕੁਲ ਬਣਾਉਣੀ ਚਾਹੀਦੀ ਹੈ ਜੇ ਤੁਹਾਡੇ ਕੋਲ ਕੋਈ ਲੌਜਿਕ ਹੈ ਤਾਂ।
ਹਾਂਜੀ, ਮੇਰੀਆਂ ਵੀ ਭਾਈ ਦੋ ਤਿੰਨ ਕੁਐਸਚਨ ਮੇਰੇ ਆ। ਪਹਿਲੀ ਗੱਲ ਆ, ਤੁਸੀਂ ਇਹ ਦੱਸੋ ਜਿੰਨੇ ਵੀ ਫੇਸਬੁੱਕ ਤੇ ਜਾਂ ਉਦਾਂ ਵੀ ਲੋਕ ਜੱਸੀ ਨੂੰ ਚੰਗਾ ਸਮਝਦੇ ਆ ਜਾਂ ਛੋਟੇ ਪਰ ਨੂੰ ਸਮਝਦੇ ਆ,
ਠੀਕ
ਆ, ਤੁਹਾਡਾ ਪਰਸਨਲ ਵਿਊ ਦੱਸੋ ਜੀ ਕੀ ਆ, ਲੋਕੀ ਕਿਹਦੇ ਨਾਲ ਵੱਧ ਫੇਵਰ ਕਰਦਾ ਬਈ? ਤੁਸੀਂ ਦੱਸੋ, ਅਸੀਂ ਕੱਲ ਗੁਰਦੁਆਰੇ ਕੀਸਬਰੋ ਸਾਹਿਬ ਖੜੇ ਸੀ ਇੱਥੇ ਮੈਲਬੋਰਨ, ਉੱਥੇ ਅਸੀਂ ਘੱਟੋ ਘੱਟ 15 ਬੰਦੇ ਸੀ, ਸਾਰੇ ਕਹਿ ਰਹੇ ਸੀ ਛੋਟੇ ਪਰ ਨੂੰ ਲਾਂਭੇ ਕੀਤਾ ਜਾਵੇ। ਘੱਟੋ ਘੱਟ 15 ਮੁੰਡੇ ਖੜੇ ਕਹਿ ਰਹੇ ਸੀ ਬਈ ਛੋਟੇ ਪਰ ਨੂੰ ਲਾਂਭੇ ਕੀਤਾ ਜਾਵੇ, ਇਹਨੂੰ ਕਰੋ ਸਾਈਡ ਤੇ।
ਪਰ ਛੋਟੇ ਪਰ ਦਾ ਬਦਲ ਕੌਣ ਦੱਸ ਰਹੇ ਸੀ? ਛੋਟੇ ਪਰ ਦਾ ਬਦਲ ਕੌਣ ਦੱਸ ਰਹੇ ਸੀ?
ਹਾਂਜੀ,
ਆਮ ਲੋਕ ਬਦਲ
ਸਾਰੇ ਕਹਿ ਰਹੇ ਸੀ,
ਕਿਹਨੂੰ ਪੇਸ਼ ਕਰ ਰਹੇ
ਕਹਿ ਰਹੇ ਸੀ? ਨਹੀਂ ਨਹੀਂ, ਬਦਲ ਦੇ ਰੂਪ ਦੇ ਵਿੱਚ ਉਹ ਕਹਿ ਰਹੇ ਸੀ, ਪਾਰਟੀ ਦਾ ਬੇਸ ਆ ਪੰਜਾਬ 'ਚ ਸਿਰਫ ਭਗਵੰਤ ਮਾਨ ਕਰਕੇ, ਸਾਰਾ ਪੰਜਾਬ ਕਹਿੰਦਾ ਇਹ ਪਾਰਟੀ ਹੈ ਸਿਰਫ ਭਗਵੰਤ ਮਾਨ ਕਰਕੇ, ਤੇ ਫਿਰ ਉਹਨੂੰ ਕਰੋ ਮੂਹਰੇ, ਉਹਦੀ ਤਾਂ ਕੁਛ ਉਹਨੂੰ ਤਾਂ ਕੋਈ ਡਿਕਲੇਅਰ ਨਹੀਂ ਕਰ ਰਿਹਾ, ਉਹਨੂੰ ਕਰੋ, ਉਹਨੂੰ ਦੱਸੋ ਵੀ ਹਾਂ ਸਾਡਾ ਸੀਐਮ ਦਾ ਕੈਂਡੀਡੇਟ ਇਹ ਹੋਊਗਾ, ਉਹਨੂੰ ਕਰਨ। ਦੂਜੀ ਗੱਲ ਭਾਜੀ, ਜੱਸੀ ਦਾ ਦੇਖੋ, ਦੂਜੀ ਗੱਲ ਜੱਸੀ ਪਹਿਲਾਂ ਤੋਂ ਇਹ ਮਾੜਾ ਹੋ ਗਿਆ ਹਨਾ ਪਾਰਟੀ ਚ, ਜਿਹੜਾ ਪਹਿਲਾਂ ਤੋਂ ਆ, ਜਿਹੜੇ ਨਵੇਂ ਆ ਰਹੇ ਆ ਉਹ ਚੰਗੇ ਹੋ ਗਏ ਸਾਰੇ, ਜਿਵੇਂ ਆਹ ਕੀ ਆ ਭੰਗੂ ਆ, ਜਿਹੜਾ ਅਮਨਦੀਪ ਭੰਗੂ ਆ, ਹੋਰ ਇੱਕ ਦੋ ਆ ਜਿਹੜੇ ਪੈਸੇ ਵਾਲੇ ਆ, ਜਿਹੜੇ ਆਮ ਆਦਮੀ ਪਾਰਟੀ ਚ ਆ ਰਹੇ ਆ, ਉਹ ਚੰਗੇ ਹੋ ਗਏ, ਮਾੜਾ ਹੋ ਗਿਆ? ਚਲੋ ਮੰਨ ਲਿਆ ਜੀ, ਹਰੇਕ ਗੱਲ ਚ ਮੈਂ ਆ, ਤੇ ਉਹਨੇ ਗਲਤ ਗੱਲ ਵੀ ਕੀ ਕੀਤੀ ਉਹ ਚ ਦੱਸੋ, ਜਿੰਨੀ ਇੰਟਰਵਿਊ ਕੀਤੀ ਉਹ ਚ ਉਹਨੇ ਗਲਤ ਵੀ ਕੀ ਕਿਹਾ ਹੈ? ਉਹ ਪਹਿਲਾਂ ਵੀ ਆਂਦਾ ਸੀਗਾ ਬਈ ਹਾਂ ਬਈ ਤੁਸੀਂ ਲੋਕਾਂ ਤੋਂ ਪੁੱਛ ਲਓ ਬਈ ਛੋਟੇਪੁਰ ਚਾਹੀਦਾ ਜਾਂ ਬਈ ਮੈਂ ਚਾਹੀਦਾ। ਦੇਖੋ ਹੁਣ ਤੁਸੀਂ ਹਰਮਨ ਰੇਡੀਓ ਤੇ ਆ ਹਨਾ, ਤੁਹਾਡੀ ਜਗ੍ਹਾ ਤੇ ਕੋਈ ਇੱਕ ਬੰਦਾ ਹੋਰ ਆ ਜੇ, ਕੋਈ ਹੋਰ ਆ ਕੇ ਕਹੇ ਨਹੀਂ ਨਹੀਂ ਹਾਂ ਮੈਂ ਆ, ਤੁਸੀਂ ਰੌਲਾ ਪਾਓਗੇ ਵੀ ਮੈਂ ਇੱਥੇ ਪਹਿਲਾਂ ਤੋਂ ਕੰਮ ਕਰ ਰਿਹਾ। ਹੁਣ ਤੁਸੀਂ ਕਿਸੇ ਵੀ ਜੋਬ ਤੇ ਲਾ ਲਓ, ਮੈਂ ਇੱਥੇ ਆਸਟ੍ਰੇਲੀਆ 'ਚ ਆਪਾਂ ਜੋਬ ਕਰਦੇ ਹਾਂ, ਮੈਂ ਹੁਣ ਫੈਕਟਰੀ 'ਚ 7 ਸਾਲ ਤੋਂ ਕੰਮ ਕਰ ਰਿਹਾ, ਇੱਥੇ ਕੋਈ ਹੋਰ ਗੋਰਾ ਜਾਂ ਦੇਸੀ ਕੋਈ ਵੀ ਆ ਕੇ ਮੇਰੀਆਂ ਲੱਤਾਂ ਖਿੱਚੇ, ਮੈਂ ਕਹੂੰਗਾ ਯਾਰ ਮੈਨੂੰ 7 ਸਾਲ ਹੋ ਗਏ, ਮਾਲਕ ਮੈਨੂੰ ਪੁੱਛਦਾ ਹੀ ਨੀ, ਇਹਨੂੰ 2 ਦਿਨਾਂ 'ਚ ਇਹ ਮੂਹਰੇ ਲੈ ਆਏ, ਬੰਦਾ ਕਰਦਾ ਹੀ ਆ।
ਜੀ ਜੀ ਜੀ, ਨਹੀਂ ਨਹੀਂ ਵਿਕਰਮ, ਇਹ ਚੀਜ਼ ਤਾਂ ਆਪਾਂ ਦੂਜੇ ਪਾਸੇ ਵੀ ਲਾ ਸਕਦੇ ਹਾਂ, ਤੁਸੀਂ ਵਧੀਆ ਆਪਦੇ ਜਿਹੜਾ ਪੱਖ ਰੱਖ ਰਹੇ ਹੋ ਬਹੁਤ ਵਧੀਆ, ਇਹ ਹੋਣਾ ਚਾਹੀਦਾ ਗੱਲ ਚ ਜੇ ਤੱਤ
ਕੱਢਣਾ।
ਜੀ ਜੀ
ਹਾਂਜੀ ਹਾਂਜੀ, ਜੇ ਜੱਸੀ ਨੇ ਇੰਟਰਵਿਊ ਕੀਤੀ ਆ, ਦੂਜੇ ਵੀ ਕਰਨ ਆਏ, ਦੂਜੇ ਵੀ ਦੇਣ ਉਹਦੇ ਸਵਾਲ, ਅਗਲੇ ਨੇ ਹਿੰਮਤ ਤਾਂ ਕੀਤੀ ਜਵਾਬ ਦੇਣ ਦੀ, ਉਹਨਾਂ ਨੇ ਕਿਹਾ ਸੀ ਜੇ ਜੱਸੀ ਚ ਹਿੰਮਤ ਆ ਤਾਂ ਆ ਕੇ ਜਵਾਬ ਦੇਵੇ ਸਾਨੂੰ, ਉਹ ਗਿਆ ਅਗਲਾ ਜਵਾਬ ਦੇਣ ਉਹਨਾਂ ਦੇ।
ਜੀ ਜੀ, ਸੋ ਸੋ ਮੈਂ ਇਹਦਾ ਜਿਹੜਾ ਦੂਜਾ ਪੱਖ ਵੀ ਨਾਲ ਇਹ ਵਿਚਾਰਨਾ ਪੈਣਾ ਵੀ ਬਣਾਇਆ ਹੋਇਆ ਜਾਂ ਬਣਿਆ ਰਵੇ ਤਾਂ ਠੀਕ ਆ, ਪਰ ਆਪਾਂ ਜੇ ਆਪ ਪਾਰਟੀ ਵਰਸਿਸ ਜੱਸੀ ਜਸਰਾਜ ਨਹੀਂ ਹੋਣਾ ਚਾਹੀਦਾ ਹੈ ਛੋਟੇਪੁਰ ਦਾ, ਤੇ ਜਿਹੜਾ
ਭਾਜੀ ਤੁਸੀਂ ਇਹ ਹੁਣ ਦੱਸੋ ਵੀ ਉਹਨੇ ਗਲਤ ਗੱਲ ਵੀ ਕੀ ਕੀਤੀ ਆ, ਇਹ ਦੱਸੋ।
ਦੇਖੋ ਜੇ ਤੁਸੀਂ ਜੇ ਤੁਹਾਡੀਆਂ ਗੱਲਾਂ ਚ ਕੀ ਹੈ ਨਾ,
ਦੇਖੋ
ਜੀ ਜੀ ਹਾਂ ਸੁਣੋ ਨਾ ਫਿਰ ਵਿਕਰਮ ਮੈਂ ਸੁਣਾਉਣਾ ਤੁਹਾਨੂੰ ਜੇ ਹੁਣ ਆਪਾਂ ਇਹ ਗੱਲ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਜੇ ਕੋਈ ਨਵਾਂ ਬੰਦਾ ਆ ਕੇ ਤੇ ਇੱਕ ਪੁਰਾਣੇ ਨੂੰ ਪਿੱਛੇ ਸਿੱਟ ਕੇ ਕਹੇ ਵੀ ਮੈਂ ਮੂਹਰੇ ਆ ਤਾਂ ਇਹ ਚੀਜ਼ ਜੱਸੀ ਨਾਲ ਹੋ ਰਹੀ ਆ ਜਿਹੜੀ ਮੇਨ ਤੁਸੀਂ ਕਿਹਾ ਤਾਂ ਫਿਰ ਇਹੀ ਚੀਜ਼ ਜੱਸੀ ਵੀ ਤਾਂ ਕਰ ਰਿਹਾ ਨਾ ਜੇ ਕੇਜਰੀਵਾਲ 1988 ਦੀ ਮੈਂ ਵੀਡੀਓ ਦੇਖੀ ਆ ਕੇਜਰੀਵਾਲ ਦੀ ਜਦੋਂ ਤੋਂ ਥਾਲੀਆਂ ਵਜਾ ਰਿਹਾ ਤੇ ਜਦੋਂ ਤੋਂ ਕੋਸ਼ਿਸ਼ ਕਰ ਰਿਹਾ ਤਾਂ ਜੇ ਜੱਸੀ ਜਸਰਾਜ ਇਹ ਕਹਿ ਰਿਹਾ ਵੀ ਮੈਨੂੰ ਹਾਂ ਜੇ ਜੱਸੀ ਜਸਰਾਜ ਇਹ ਕਹਿਵੇ ਵੀ ਮੈਂ ਕੇਜਰੀਵਾਲ ਨਾਲੋਂ ਵੱਡਾ ਹੋ ਗਿਆ ਜਾਂ ਕੇਜਰੀਵਾਲ ਤਾਂ ਗਲਤ ਬੰਦਾ ਜਾਂ ਕੇਜਰੀਵਾਲ ਤਾਂ ਸਹੀ ਨਹੀਂ ਹੈ ਤਾਂ ਫਿਰ ਉਹ ਵੀ ਤਾਂ ਉਹੀ ਰੋਲ ਹੀ ਅਦਾ ਕਰ ਰਹੇ ਨਾ ਜਿਹੜੇ ਹੁਣ ਨਵੇਂ ਬੰਦੇ ਉਹਨਾਂ ਨੂੰ ਰੋਲ ਅਦਾ ਮੈਂ ਨਹੀਂ ਸੁਣੀ ਮੈਂ ਸ਼ੁਰੂ ਚ ਕਹਿ ਚੁੱਕਿਆ ਮੈਂ ਸ਼ੁਰੂ ਚ ਕਹਿ ਚੁੱਕਿਆ ਮੈਂ ਸੁਣੀ
ਦੇਖੋ ਉਹਨੇ ਕਿਹਾ ਮੈਂ ਤਾਂ ਆਮ ਆਦਮੀ ਪਾਰਟੀ ਤਾਂ ਮੈਂ ਆਮ ਆਦਮੀ ਪਾਰਟੀ ਚ ਉਦੋਂ ਹੈ ਨਹੀਂ ਸੀ ਜਦੋਂ ਦਾ ਮੈਂ ਆਪਦੇ ਇਹਨਾਂ ਕੰਮਾਂ ਚ ਪਿਆ ਵਾ ਉਹਨੇ ਆਮ ਆਦਮੀ ਪਾਰਟੀ ਆ ਮੈਂ ਕਹਿੰਦਾ
ਫਿਰ ਉਹ ਕੰਮ ਕੰਮ ਤਾਂ ਗਿਣਾਉਣੇ ਚਾਹੀਦੇ ਨਾ ਉਹ ਨਹੀਂ ਨਹੀਂ ਉਹ ਕੰਮ ਗਿਣਾਉਣੇ ਚਾਹੀਦੇ
ਗਿਣੋ ਚ
ਉਹ ਕੰਮ ਲੋਕਾਂ ਤੱਕ ਦਿਖਾਉਣੇ ਚਾਹੀਦੇ ਆ ਵੀ ਮੈਂ ਆਹ ਕੰਮ ਕੀਤੇ ਫੇਰ ਹੀ ਗੱਲ ਬਣਦੀ ਹੁੰਦੀ ਆ ਜੇ ਉਹਨਾਂ ਨੇ ਕੋਈ ਕੰਮ ਕੀਤੇ ਆ ਨਾ ਕੋਈ ਸੋਸ਼ਲ ਕੰਮ ਜਾਂ ਆਮ ਲੋਕਾਂ ਲਈ ਕੰਮ ਕੀਤਾ ਤਾਂ ਉਹਨਾਂ ਨੂੰ ਉਹ ਡਿਸਪਲੇ ਕਰਨੇ ਚਾਹੀਦੇ ਆ ਕਿਉਂਕਿ ਬਿਨਾਂ ਡਿਸਪਲੇ ਕਰੇ ਤਾਂ ਫਿਰ ਸਾਨੂੰ ਕਿਸੇ ਨੂੰ ਨੀ ਨਾ ਪਤਾ ਲੱਗਣਾ
ਛੋਟੇ ਪੁਰ ਆ ਕੇ ਡਿਸਪਲੇ ਕਰੇ ਨਾ ਜੀ ਵੀ ਮੈਂ ਕੀ ਕੰਮ ਕੀਤੇ ਆ
ਉਹ ਬਸ ਰੌਲਾ ਤਾਂ ਇਹ ਹੋ ਗਿਆ ਨਾ ਹੁਣ ਇਹਨੂੰ ਤੁਸੀਂ ਛੋਟੇ ਪੁਰ ਵਰਸੇ ਚ ਮੈਂ ਕਹਿ ਰਿਹਾ ਵੀ ਛੋਟੇ
ਭਾਜੀ ਦੱਸੋ ਨਹੀਂ ਆਪਣੇ ਆਮ ਆਦਮੀ ਪਾਰਟੀ ਸਿਰਫ ਭਗਵੰਤ ਮਾਨ ਹੀ ਰਹਿ ਗਿਆ ਇਕੱਲਾ ਕੰਮ ਕਰਨ ਵਾਲਾ ਬਾਕੀਆਂ ਨਾ ਬਾਕੀ ਵੀ ਦੱਸਣ ਨਾ ਕੇ ਅਸੀਂ ਕੀ ਕੀਤਾ ਹੈ
ਨਹੀਂ 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 ਇਹ ਪੈਮਾਨਾ ਨਹੀਂ ਹੈ ਪੈਮਾਨਾ ਜਿਹੜਾ ਲੜਾਈ ਦਾ ਨਾ ਬਾਕੀ
ਜਿਹੜਾ ਬੰਦਾ ਜੇ ਤੁਸੀਂ ਵੀ
ਨਹੀਂ ਨਹੀਂ ਮੈਂ ਨੀ ਇੱਕ ਤਰਫਾ ਹੋਇਆ ਤੁਸੀਂ ਤੁਸੀਂ ਤੁਹਾਡੇ ਜਹਿਨ ਚ ਇਹ ਗੱਲ ਬਣ ਗਈ ਆ ਵੀ ਮੈਂ ਜੱਸੀ ਜਸਰਾਜ ਨੂੰ ਮਾੜਾ ਕਹਿ ਰਿਹਾ ਮੈਂ ਨੀ ਮਾੜਾ ਕਹਿ ਰਿਹਾ ਮੈਂ ਇੱਕ ਸ਼ਬਦ ਵੀ ਨੀ ਕਿਹਾ ਮਾੜਾ ਤੁਸੀਂ ਇਸ ਐਂਗਲ ਤੋਂ ਨਾ ਗੱਲ ਕਰੋ ਤੁਸੀਂ ਨਿਊਟਰਲ ਹੋ ਕੇ ਗੱਲ ਕਰੋ ਜਿਵੇਂ ਮੈਂ ਕਰ ਰਿਹਾ ਉਹਦੇ ਚ ਇਹ ਆ ਵੀ ਤੁਸੀਂ ਹੁਣ ਜੇ
ਜੇ ਪਾਰਟੀ ਦੀ ਸਪੋਰਟ ਹੀ ਨੀ ਕਰ ਰਿਹਾ ਮੈਂ ਜੱਸੀ ਜਸਰਾਜ ਦੀ ਗੱਲ ਕਰ ਰਿਹਾ ਜੀ ਮੈਂ ਤਾਂ
ਬਸ ਗੱਲ ਇੱਥੇ ਆ ਜਾਂਦੀ ਹੈ ਹੁਣ ਗੱਲ ਇੱਥੇ ਆ ਰਹੀ ਹੈ ਵੀ ਤੁਸੀਂ ਤਾਂ ਆਪ ਪਾਰਟੀ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਤੁਸੀਂ ਤਾਂ ਸਿਰਫ ਜੱਸੀ ਜਸਰਾਜ ਨਾਲ ਦੇ ਫੈਨ ਹੋ ਤੇ ਉਹਦੇ ਹੱਕ ਚ ਖੜੇ ਹੋ ਤੇ ਖੜਨਾ ਚਾਹੀਦਾ ਜਿਹਨੂੰ ਚੰਗਾ ਲੱਗਦਾ ਜਿਹੜਾ ਉਹਨੂੰ ਖੜਨਾ ਚਾਹੀਦਾ ਉਹਦੀ ਆਜ਼ਾਦੀ ਆ ਉਹਦੀ ਆਜ਼ਾਦੀ ਆ ਉਹਨੂੰ ਖੜਨਾ ਚਾਹੀਦਾ ਕੋਈ ਰੋਕ ਨਹੀਂ ਹੈ ਤੇ ਅਸੀਂ ਵੀ ਇੱਕ ਅਦਾਰਾ ਹੋਣ ਦੇ ਨਾਤੇ ਕਿਸੇ ਦੇ ਫੈਨ ਨਹੀਂ ਕਿਸੇ ਦੇ ਕੋਈ ਨਹੀਂ ਛੋਟੇਪੁਰ ਦੇ ਮਾਮਲੇ 'ਚ ਤੁਸੀਂ ਮੈਥੋਂ ਪੁੱਛਣਾ ਚਾਹਿਆ 3-4 ਵਾਰੀ ਪਰ ਠੀਕ ਆ ਮੈਨੂੰ ਦੱਸਣ ਦਾ ਟਾਈਮ ਨਹੀਂ ਮਿਲਿਆ ਮੈਂ ਹੁਣ ਦੱਸਦਾ ਤੁਹਾਨੂੰ ਛੋਟੇਪੁਰ ਨੂੰ ਜਿਹੜਾ ਪੰਜਾਬ 'ਚ ਪ੍ਰਧਾਨ ਬਣਾਉਣ ਦਾ ਜਿਹੜਾ ਕਾਰਨ ਮੈਂ ਪਹਿਲੇ ਦਿਨ ਤੋਂ ਅੱਜ ਦਾ ਨਹੀਂ ਕਿਸੇ ਮਰਜ਼ੀ ਰੇਡੀਓ ਦੀ ਰਿਕਾਰਡਿੰਗ ਕੱਢ ਕੇ ਦੇ ਲਓ ਪਹਿਲੇ ਦਿਨ ਤੋਂ ਇਹ ਕਹਿ ਰਿਹਾ ਵੀ ਛੋਟੇਪੁਰ ਇੱਕ ਇਹੋ ਜਿਹੀ ਚੀਜ਼ ਆ ਵੀ ਉਹਨੂੰ ਤਾਂ ਪ੍ਰਧਾਨ ਬਣਾਇਆ ਗਿਆ ਵੀ ਉਹਨੂੰ ਜੇ ਕਿਤੇ ਲਾਂਭੇ ਵੀ ਕਰਤਾ ਜਾਂ ਲਾਂਭੇ ਕਰਨਾ ਪੈ ਗਿਆ ਉਹ ਇਫੈਕਟ ਨਹੀਂ ਕਰੂਗਾ ਆਪ ਪਾਰਟੀ ਨੂੰ ਸਿਆਸੀ ਸੱਚਾਈ ਆ ਚਾਹੇ ਆਮ ਮੰਨਣ
ਤੁਸੀਂ ਦੱਸੋ ਭਾਜੀ ਹਾਂਜੀ ਤੁਸੀਂ ਇਉਂ ਦੱਸੋ ਜੀ ਦੱਸੋ ਛੋਟੇ ਪਰ ਨਹੀਂ ਮੈਂ ਓਦਾਂ ਕਿਹਾ ਮਤਲਬ ਮੈਂ ਪਾਰਟੀ ਦੀ ਸਪੋਰਟ ਕਰਦਾ ਓਦਾਂ ਨੀ ਮੈਂ ਕਿਹਾ ਗਾ ਬਟ ਮੈਂ ਦੂਜਾ ਨਾ ਵੱਧ ਜੱਸੀ ਦੀ ਸਪੋਰਟ ਕਰਦਾ ਜੱਸੀ ਤੋਂ ਪਹਿਲਾਂ ਮੈਂ ਭਗਵੰਤ ਮਾਨ ਦੀ ਕਰਦਾ
ਜੀ 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 ਸੋ ਨਹੀਂ ਨਹੀਂ ਦੇਖੋ ਜਿਹੜਾ ਤੁਸੀਂ ਕੰਮ ਦੀ ਗੱਲ
ਕਰਦੇ
ਹੋ ਆਸਟ੍ਰੇਲੀਆ ਦੇ ਵਿੱਚ ਤੁਸੀਂ ਕਰ ਰਹੇ ਹੋ ਜਾਂ ਹੋਰ ਕਰ ਰਹੇ ਕੰਮ ਤਾਂ ਉਹ ਵੀ ਕਰ ਰਹੇ ਆ ਕੰਮ ਤਾਂ ਹਰ ਬੰਦਾ ਕਰ ਰਿਹਾ ਪਰ ਜਿੰਨਾ ਕੁ ਮੈਂ ਮੀਡੀਆ ਨਾਲ ਜੁੜਿਆ ਜਾਂ ਜਿੰਨੇ ਕੁ ਸਾਲਾਂ ਤੋਂ ਮੈਂ ਜੱਸੀ ਨਾਲ ਜਾਣਦਾ ਮੈਨੂੰ ਹਜੇ ਤੱਕ ਉਹ ਚੀਜ਼ ਕੋਈ ਨਹੀਂ ਦਿਖੀ ਜਿਹੜੀ ਦੇ ਵਿੱਚ ਜੱਸੀ ਨੇ ਕਮਰਸ਼ੀਅਲ ਐਂਗਲ ਨਾ ਹੋਵੇ ਚਾਹੇ ਉਹ 84 ਦੇ ਦੰਗਿਆਂ ਦਾ ਗਾਣਾ ਹੋਵੇ ਚਾਹੇ ਉਹ ਪਾਵੇ ਦੀਆਂ ਗੱਲਾਂ ਹੋਣ ਬਾਈ ਬਿੱਕਰ ਬਰਾੜ ਹੋਵੇ ਚਾਹੇ ਜੋ ਵੀ ਉਹ ਫਿਲਮੀ ਤੇ ਇੱਕ ਕਲਾਕਾਰ ਬੰਦਾ ਚਾਹੇ ਹਨੀ ਸਿੰਘ ਦਾ ਰੌਲਾ ਹੋਵੇ ਉਹ ਕਮਰਸ਼ੀਅਲ ਰਿਹਾ ਸ਼ੁਰੂ ਤੋਂ ਹੋ ਸਕਦਾ ਮੈਂ ਗਲਤ ਹੋਵਾਂ
ਉਹ ਕਮਰਸ਼ੀਅਲ
ਮੈਂ ਚਾਹੂੰਗਾ ਇੱਕ ਮਿੰਟ ਗੱਲ ਕੰਪਲੀਟ ਹੋਣ ਦਿਓ ਮੈਂ ਚਾਹੂੰਗਾ ਵੀ ਅਗਲਾ ਪ੍ਰੋਗਰਾਮ ਮੈਂ ਜੱਸੀ ਨੂੰ ਲੈ ਕੇ ਆਵਾਂ ਰੇਡੀਓ ਦੇ ਉੱਤੇ ਪਰ ਉਦੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ ਉਹਨਾਂ ਨੂੰ ਕਾਫੀ ਫਾਲੋ ਕਰਦੇ ਮੈਨੂੰ ਨਾ ਇਹ ਜੇ 10-15 ਜਾਂ 5-7 ਵੀਡੀਓ ਭੇਜੋ ਜਿਹ ਚ ਜੱਸੀ ਜਸਰਾਜ ਨੇ ਕਿਸੇ ਵੀ ਲੋਕ ਭਲੇ ਦੇ ਕਿਸੇ ਵੀ ਕੰਮ ਚ ਉਹਨਾਂ ਨੇ ਅਹਿਮ ਰੋਲ ਅਦਾ ਕੀਤਾ ਹੋਵੇ ਤਾਂ ਕਿ ਮੈਂ ਉਹਨਾਂ ਨਾਲ ਉਸ ਗੱਲਾਂ ਦੇ ਉੱਤੇ ਲਿਆ ਕੇ ਉਹਨਾਂ ਦਾ ਆਪਾਂ ਚੰਗਾ ਪੱਖ ਰੇਡੀਓ ਦੇ ਉੱਤੇ ਸਾਹਮਣੇ ਲੋਕਾਂ ਦੇ ਰੱਖ ਸਕੀਏ ਸੋ ਪਲੀਜ਼ ਬੇਨਤੀ ਹੈ ਤੁਹਾਡੇ ਕੋਲ ਰੇਡੀਓ
ਵੀ ਤੁਸੀਂ ਨਾ ਉਹਨਾਂ ਦੇ ਜਿੱਤੇ ਕਾਰਜ ਮੈਨੂੰ ਜ਼ਰੂਰ ਭੇਜੋ
ਜੀ ਜੀ
ਇੱਕ ਲਾਸਟ ਕੁਐਸਚਨ ਮੇਰਾ ਭਾਜੀ ਭਗਵੰਤ ਮਾਨ ਤੋਂ ਬਿਨਾ ਇਹਨਾਂ ਨੇ 117 ਬੰਦੇ ਖੜੇ ਕਰਨੇ ਹਨਾ ਜੀ ਉਹਨਾਂ ਚੋਂ ਵੀ ਉਹਨਾਂ ਦਾ ਵੀ ਦੱਸਣ ਨਾ ਕੀ ਸੋਸ਼ਲ ਵਰਕ ਆ ਉਹਨਾਂ ਦਾ ਵੀ ਪਤਾ ਲੱਗੇ ਵੀ ਉਹਨਾਂ ਦੀ ਕੀ ਕੀਤਾ ਉਹਨਾਂ ਨੇ ਛੋਟੇ ਪੁਰ ਹੁਣੀ ਬਜਨ ਜਾਂ ਕੋਈ ਵੀ ਹੋਰ ਵੀ ਆ ਜਿਹੜੇ ਆ ਦਿੱਲੀ ਤੋਂ ਆ ਰਿਹਾ ਕੀ ਨਾ ਜਿਹੜੇ ਸੰਜੇ ਸਿੰਘ ਉਹ ਵੀ ਦੱਸਣ ਨਾ ਉਹ ਕੀ ਕਰ ਰਹੇ ਆ ਪੰਜਾਬ ਲਈ ਉਹਨਾਂ ਨੇ ਕਿਹੜੇ ਪੰਜਾਬ ਚ ਜਾ ਕੇ ਕਿਹਦੀ ਹੈਲਪ ਕੀਤੀ ਹੈ
ਜੀ 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 ਸੋ ਬਿਲਕੁਲ ਜੀ ਕੋਈ ਨੀ ਅਗਲੇ ਪ੍ਰੋਗਰਾਮ ਚ ਮੈਂ ਕੋਸ਼ਿਸ਼ ਕਰੂੰਗਾ ਤੇ ਤੁਸੀਂ
ਹਾਂਜੀ 117 ਬੰਦੇ ਆ ਰਹੇ ਆ ਉਹਨਾਂ ਦੀ ਵੀ ਪਤਾ ਲੱਗੇ ਨਾ ਵੀ ਵਰਕ ਹਿਸਟਰੀ ਕੀ ਆ
ਜੀ ਜੀ ਪਰ ਕਈ ਵਾਰੀ ਕਈ ਬੰਦੇ ਇਹੋ ਜਿਹੇ ਹੁੰਦੇ ਆ ਨਾ ਵਿਕਰਮ, ਜਿਹੜੇ ਬੰਦੇ
ਜਿਹੜਾ ਬੰਦਾ ਜਿਹੜਾ ਬੰਦਾ ਜੀ ਭਾਜੀ ਬੜਬੋਲਾ ਜਿਹੜਾ ਜਿਹੜਾ ਬੋਲ ਰਿਹਾ ਏ ਬੋਲ ਰਿਹਾ ਜਿਹੜਾ ਬੰਦਾ ਤੇ ਉਹ ਜਿਹਨੇ ਕਹਿ ਤਾ ਸੱਚ ਤਾਂ ਕੌੜਾ ਹੀ ਆ ਜੀ। ਫਿਰ ਗਾਂਧੀ ਇਹਨਾਂ ਨੇ ਕਿਹਾ, ਗਾਂਧੀ ਦਾ ਹਰੇਕ ਬੰਦਾ ਕਹਿ ਰਿਹਾ ਉਹਦਾ ਹੈਗਾ ਤਜਰਬਾ, ਉਹ ਪਹਿਲਾਂ ਆਮ ਆਦਮੀ ਪਾਰਟੀ ਤੋਂ ਪਹਿਲਾਂ ਵੀ ਕੰਮ ਕਰ ਰਿਹਾ ਸੀ, ਗਾਂਧੀ ਕਾਹਤੋਂ ਕੱਢਤਾ ਜੀ ਇਹਨਾਂ ਨੇ।
ਜੀ 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 ਬਿਲਕੁਲ ਬਿਲਕੁਲ। ਪਰ ਵਿਕਰਮ ਕਈ ਵਾਰੀ ਇਹੋ ਜਿਹਾ ਵੀ ਹੁੰਦਾ ਸਿਸਟਮ ਵੀ ਕਈ ਬੰਦੇ ਨਾ ਜਿਹੜੇ ਕੁਛ ਬਹੁਤ ਕੁਛ ਕੰਮ ਵੀ ਕਰ ਰਹੇ ਆ ਤੇ ਪਰ ਆਪਣਾ ਨਾਂ ਵੀ ਨਹੀਂ ਦੱਸਣਾ ਚਾਹੁੰਦੇ ਹੁੰਦੇ ਆ, ਆਪਦਾ ਨਾਂ ਵੀ ਲੁਕੋ ਕੇ ਰੱਖਣਾ ਚਾਹੁੰਦੇ ਹੁੰਦੇ ਆ ਤੇ ਉਹ ਕਾਰਜ ਫੇਰ ਵੀ ਕਰਦੇ ਰਹਿੰਦੇ ਅੰਦਰ ਖਾਤੇ। ਕਈ ਮੇਰੇ ਵਰਗੇ ਹੁੰਦੇ ਆ ਵੀ ਉਹ ਕਾਰਜ ਕਰਦੇ ਨੀ ਤੇ ਬੜਬੋਲੇ ਹੋ ਕੇ
ਮੈਂ ਭਾਈ ਗੱਲ ਕ੍ਰੈਡਿਟ ਬਹੁਤ ਲੈਂਦੇ ਆ। ਮੈਂ ਜਿਹੜੀ 20 ਬੰਦੇ ਦੀ ਫੇਕ ਲਿਸਟ ਜਾਰੀ ਹੋਈ ਸੀਗੀ ਉਹ ਕਿਸੇ ਨਾ ਕਿਸੇ ਬੰਦੇ ਨੇ ਤਾਂ ਕੀਤੀ ਸੀ ਨਾ, ਯਾਨੀ ਭਾਵੇਂ ਫੇਕ ਕੀ ਕੀਤੀ ਸੀ ਬਈ ਆਪਾਂ ਆਪਣੇ ਨਾਂ ਉਛਾਲੋ, ਆਪਣੇ ਨਾਂ ਉਛਾਲੋ, ਦੇਖੋ ਕਿਹਦਾ ਸੀਦਾ ਵਿਰੋਧ ਹੁੰਦਾ ਏ। ਉਹਨਾਂ ਚੋਂ ਦੱਸੋ ਬਈ ਭਗਵੰਤ ਮਾਨ ਤੋਂ ਬਿਨਾਂ ਕਿਹਦੇ ਕਿਹਦੇ ਕੰਮ ਕੀਤੇ ਹੋਏ ਉਹ ਵੀ ਤਾਂ ਪਤਾ ਲੱਗੇ ਨਾ, ਤੁਹਾਡੇ ਕੋਲ ਵੀ ਲਿਸਟ ਹੈਗੀ ਉਹਨਾਂ।
ਬਿਲਕੁਲ ਜੀ ਬਿਲਕੁਲ, ਕੋਈ ਚੱਕਰ ਨੀ ਵਿਕਰਮ ਜੀ, ਤੁਸੀਂ ਆਪਣਾ ਜਿਹੜੀ ਇਹ ਜਿਹੜਾ ਵਿਚਾਰ ਰੱਖੇ ਆ ਬਹੁਤ ਲੰਮੀ ਲਾਈਨ ਆ ਸਰੋਤਿਆਂ ਦੀ, ਸ਼ਾਇਦ ਹੋ ਸਕਦਾ ਕੋਈ ਇਸੇ ਵਿਸ਼ੇ ਤੇ ਹੋਰ ਅੱਗੇ ਗੱਲ ਕਰਨੀ ਚਾਹੁੰਦਾ ਹੋਵੇ ਤੇ ਟਾਈਮ ਬਹੁਤ ਥੋੜਾ ਰਹਿ ਗਿਆ, 7-8 ਮਿੰਟ ਰਹਿ ਗਏ ਤੇ, ਪਰ ਅਗਲੇ ਪ੍ਰੋਗਰਾਮ ਤੋਂ ਪਹਿਲਾਂ ਮੈਂ ਬੇਨਤੀ ਆ ਵੀ ਮੈਨੂੰ ਜ਼ਰੂਰ ਕਰਕੇ ਹੋਰ
ਇੰਟਰਵਿਊ ਪੂਰੀ ਸੁਣਿਓ ਜੀ,
ਮੈਂ ਵੀ ਸੁਣੂਆ, ਮੈਂ ਪਹਿਲਾਂ ਇੰਟਰਵਿਊ ਵੀ ਸੁਣੂ, ਮੈਂ ਵੈਸੇ ਬਹੁਤ ਸਾਰੀਆਂ ਉਹਨਾਂ ਦੀ ਇੰਟਰਵਿਊ ਸੁਣੀਆ, ਇਹ ਵੀ ਮੈਂ ਸੁਣੂਗਾ, ਮੈਨੂੰ ਕੋਈ ਉਹ ਨਹੀਂ ਹੈਗਾ, ਪਰ ਮੈਨੂੰ ਪਰ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਵੀ ਮੈਨੂੰ ਉਹਨਾਂ ਦੇ ਹੋਰ ਕੀਤੇ ਕਾਰਜਾਂ ਦਾ ਵੀ ਪਤਾ ਹੋਵੇ ਤਾਂ ਕਿ ਮੈਂ ਵੀ ਲੋਕਾਂ ਮੂਹਰੇ ਹਿੱਕ ਠੋਕ ਸਕਾਂ ਜਿਵੇਂ ਤੁਸੀਂ ਠੋਕ ਰਹੇ ਹੋ, ਕਿਉਂਕਿ ਤੁਹਾਨੂੰ ਪਤਾ
ਮੰਨ ਲਿਆ ਜੀ ਆਪਾਂ ਮੰਨ ਲਿਆ ਹੋਰ ਉਹਨਾਂ ਦੇ ਕਾਰਜ ਕੋਈ ਨੀ, ਮੈਂ ਮੰਨਦਾ ਚਲੋ ਮੰਨ ਲਓ ਉਹਨਾਂ ਦਾ ਹੋਰ ਕੋਈ ਕਾਰਜ ਨੀ, ਠੀਕ ਹੈ ਨਾ ਜੀ, ਬਟ ਉਹ ਪਾਰਟੀ ਚ ਤਾਂ ਦੂਜੇ ਬੰਦੇ ਤੋਂ ਪਹਿਲਾਂ ਨਾ ਜਿਹੜੇ ਦੂਜੇ ਉਹਦੀਆਂ ਲੱਤਾਂ ਖਿੱਚ ਰਹੇ ਆ।
ਚਲੋ ਮੈਂ ਅਗਲਾ ਕਾਲਰ ਲੈਣਾ ਚਾਹੂੰਗਾ ਤੇ ਆਪਾਂ ਅਗਲੇ ਵਿਸ਼ੇ ਤੇ ਜ਼ਰੂਰ ਗੱਲ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਵਿਕਰਮ, ਤੁਸੀਂ ਜੁੜੇ ਤੇ ਦੂਜਾ ਪੱਖ ਰੱਖਿਆ।
ਥੈਂਕ ਯੂ ਭਾਜੀ, ਵੇਟ ਵੀ ਬਹੁਤ ਕੀਤੀ ਸੀ ਜੀ, ਥੈਂਕ ਯੂ ਜੀ।
ਕੋਈ ਨੀ ਕੋਈ ਨੀ, ਤੁਹਾਡੇ ਮਗਰ 70 ਬੰਦਿਆਂ ਦੀ ਵੇਟ ਐਵੇਂ ਆ। ਹੈਲੋ ਹੈਲੋ ਹੈਲੋ,
ਸਤਿ ਸ੍ਰੀ ਅਕਾਲ ਭਾਈ ਜੀ, ਬ੍ਰਾਟ ਸਾਹਿਬ,
ਸਤਿ ਸ੍ਰੀ ਅਕਾਲ ਜੀ। 3897 ਕੀ ਦੁਬਾਰਾ ਬੋਲੋ ਪਲੀਜ਼, ਮੈਂ ਮਿਸ ਕਰ ਗਿਆ।
ਰੁਪਿੰਦਰ ਸਿੰਘ ਬੋਲਦਾ ਜੀ, ਗੱਲ ਕਰਾਲਾ ਜੀ।
ਹਾਂਜੀ ਰੁਪਿੰਦਰ, ਕੀ ਹਾਲ ਆ?
ਠੀਕ ਹੈ ਜੀ। ਆ ਬਾਈ ਵਿਕਰਮ ਨੇ ਕਾਫੀ ਟਾਈਮ ਲੈ ਲਿਆ ਵੈਸੇ ਤੇ
ਨਹੀਂ ਨਹੀਂ ਚਲੋ ਉਹਨਾਂ ਦੀਆਂ ਭਾਵਨਾਵਾਂ ਸੀ, ਆਪਾਂ ਨੂੰ ਦੇਣਾ ਬਣਦਾ ਸੀ ਟਾਈਮ ਉਹਨਾਂ ਨੂੰ।
ਨਹੀਂ ਨਹੀਂ ਬ੍ਰਾਟ ਸਾਹਿਬ, ਮੈਂ ਤਾਂ ਇਹ ਹਰਮਨ ਰੇਡੀਓ ਤੇ ਤੁਹਾਡੇ ਰਾਹੀਂ ਸਿੱਖਣ ਨੂੰ ਬਹੁਤ ਕੁਛ ਮਿਲਦਾ ਵਾ ਤੇ ਬਸ ਇਸੇ ਕਰਕੇ ਚਾਹੁੰਦੇ ਆ ਵੀ ਲੋਕਾਂ ਦੀਆਂ ਇਹ ਚੀਜ਼ਾਂ ਤੋਂ ਆਪ ਦੇ ਵਿੱਚ ਅਪਣਾਈਏ ਤੇ ਸਿੱਖੀਏ, ਨਾ ਕਿ ਬਾਹਲਾ ਇੰਟਰਫੇਅਰ ਕਰੀਏ ਕਿਸੇ ਦੇ ਵਿੱਚ। ਤੇ ਪਰ ਤੁਹਾਡੀ ਜਿਹੜੀ ਪ੍ਰੋਗਰਾਮ ਕਰਨ ਦੀ ਅਦਾਕਾਰੀ ਹੈ, ਮੈਂ ਮੰਡੇ ਦਾ ਪ੍ਰੋਗਰਾਮ ਕਦੇ ਮਿਸ ਨਹੀਂ ਕਰਦਾ, ਹੋਰ ਭਾਵੇਂ
ਬਹੁਤ ਮਿਹਰਬਾਨੀ ਜੀ, ਬਹੁਤ ਜੀ ਤੇ ਬਹੁਤ
ਸਾਨੂੰ ਸਿੱਖਣ ਨੂੰ ਮਿਲਦਾ ਬਰਾੜ ਸਾਹਿਬ ਤੇ ਬਸ ਤੁਸੀਂ ਜਿਉਂਦੇ ਵੱਸਦੇ ਰਹੋ ਤੇ ਹਰਮਨ ਰੇਡੀਓ ਏਦਾਂ ਚੜ੍ਹਦੀ ਕਲਾ ਚ ਰਹੇ, ਮੈਂ ਤਾਂ ਬਸ ਇਹੀ ਕਹਿਣਾ ਸੀ।
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਸੋ ਰੁਪਿੰਦਰ ਸਿੰਘ ਕਲ ਕਲਾਂ ਵਾਲੇ ਮੈਲਬਨ ਤੋਂ, ਧੰਨਵਾਦ ਜੀ ਤੁਹਾਡਾ ਜੁੜਨ ਦੇ ਉੱਤੇ। ਸੋ ਨੈਕਸਟ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ, ਹੈਲੋ 3619
ਮਿੰਟੂ ਬਾਈ ਜੀ,
ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਹੋ?
ਮੈਂ ਜਤਿੰਦਰ ਸਿੰਘ ਬੋਲ ਰਿਹਾ ਬਾਈ ਜੀ, ਪਰਸੋਂ ਬੜੀ ਗਰਮਾ ਗਰਮੀ ਚੱਲ ਰਹੀ ਆ ਰੇਡੀਓ ਦੇ,
ਐਂ ਹੁੰਦਾ ਜੀ, ਐਂ ਹੋਣਾ ਚਾਹੀਦਾ, ਇਹ ਟੌਪਿਕ ਇੱਦਾਂ ਹੀ ਹੋਣੇ ਚਾਹੀਦੇ ਆ।
ਤੇ ਮੈਂ ਕਿਹਾ ਮੈਂ ਵੀ ਥੋੜੇ ਜਿਹੇ ਵਿਚਾਰ ਰੱਖਦਾ ਜੀ ਇਸ ਬਾਰੇ ਚ,
ਜਰੂਰ ਜਰੂਰ।
ਚਲੋ ਮੈਂ ਜਸਟੀ ਦੇ ਫੇਵਰ ਚ ਤਾਂ ਨਹੀਂ ਹੈਗਾ, ਪਰ ਮੈਂ ਉਸ ਬੰਦੇ ਦੇ ਅਗੇਂਸਟ ਵੀ ਨਹੀਂ ਹੈ ਜੀ, ਕਿਉਂਕਿ ਜਦੋਂ ਆਮ ਆਦਮੀ ਪਾਰਟੀ ਪੰਜਾਬ ਚ ਆਪਣਾ ਮੁੱਢ ਬਣਨ ਲੱਗੀ ਸੀ ਉਸ ਟਾਈਮ ਪਰਚੇ ਹੋ ਜਾਂਦੇ ਸੀ, ਬਾਦਲ ਹੋਰੀ ਡਰਾਉਂਦੇ ਸੀ ਦੂਜਿਆਂ ਨੂੰ, ਤੇ ਉਹ ਟਾਈਮ ਚ ਬੰਦਾ ਉੱਥੇ ਖੜਿਆ ਤੇ ਜੋ ਕਿ ਚੰਗੀ ਗੱਲ ਏ। ਫਿਰ ਤੁਹਾਡੀ ਗੱਲ ਜਿਹੜੀ ਤੁਸੀਂ ਕਮਰਸ਼ੀਅਲ ਐਂਗਲ ਦੀ ਗੱਲ ਕੀਤੀ ਹੈ ਵੀ ਉਹਨੇ ਉਹ ਕੈਸਟ ਕੱਢੀ ਉਹਦੇ ਚ ਕਮਰਸ਼ੀਅਲ ਐਂਗਲ ਸੀ ਜੀ, ਮੈਨੂੰ ਕੋਈ ਸਿੰਗਰ ਦਿਖਾ ਦੋ ਜਾਂ ਕੋਈ ਬੰਦਾ ਦਿਖਾ ਦੋ ਵੀ ਜਿਹੜਾ ਆਪਦੇ ਬਾਰੇ ਨਹੀਂ ਸੋਚਦਾ। ਆਪਾਂ ਸਾਰੇ ਹੀ ਸੋਚਦੇ ਹਾਂ ਜੀ, ਹਨਾ,
ਬਿਲਕੁਲ।
ਈਵਨ ਕਿ ਜਿਹੜੇ ਦਿੱਲੀ ਦੇ ਵਿੱਚ ਵਿਧਾਇਕ ਬੈਠੇ ਸੀ ਆਮ ਆਦਮੀ ਪਾਰਟੀ ਚ ਬਣ ਕੇ ਆਏ ਸੀ ਉਹ ਲੋਕ, ਤੇ ਉਹ ਆਏ ਸੀ ਇਸ ਐਂਗਲ ਤੋਂ ਜੀ ਅਸੀਂ ਸੇਵਾ ਕਰਨੀ ਆ, ਮੁੜ ਕੇ ਉਹਨਾਂ ਨੇ ਵੀ ਆਪਣੀਆਂ ਤਨਖਾਹਾਂ ਵਧਾ ਲਈਆਂ। ਤੇ ਚਲੋ ਠੀਕ ਹੈ, ਹਰੇਕ ਬੰਦਾ ਆਪਣੇ ਪਰਿਵਾਰ ਦੀ ਸੋਚਦਾ, ਤੇ ਮੈਨੂੰ ਨੀ ਲੱਗਦਾ ਜੀ ਐਡੀ ਕੋਈ ਵੱਡਾ ਉਹਨੇ ਇਸ਼ੂ ਕਰਤਾ ਵੀ ਅਸੀਂ ਉਹਨੂੰ 6 ਸਾਲ ਲਈ ਪਾਰਟੀ ਚੋਂ ਕੱਢ ਦਈਏ, ਕਿਉਂਕਿ ਰਘਵੀਰ ਸਿੰਘ ਭਰਵਾਲ ਦੀ ਮੈਂ ਵੀਡੀਓ ਸੁਣੀ, ਉਹਦੇ ਕਹਿਣਾ ਉਹ ਕਹਿ ਰਿਹਾ ਸੀ ਵੀ
ਹਾਂਜੀ ਇਹਨੇ ਐਂਟੀ ਪਾਰਟੀ ਕੀਤੀ, ਫਿਰ ਉਹਨੇ ਕਲੈਰੀਫਿਕੇਸ਼ਨ ਵੀ ਦਿੱਤੀ, ਫਿਰ ਕੇਜਰੀਵਾਲ ਸਾਹਿਬ ਜੇ ਗੱਲ ਕਰਦੇ ਨੇ ਡੈਮੋਕ੍ਰੇਸੀ ਦੀ, ਫਿਰ ਉਹਦੇ ਨਾਲ ਗੱਲ ਤਾਂ ਕਰਨ, ਚਲੋ ਅਸੀਂ ਐਂ ਨੀ ਕਹਿੰਦੇ ਪਬਲਿਕਲੀ ਕਰਨ, ਕਿਉਂਕਿ ਕਈ ਵਾਰੀ ਕਹਿੰਦੇ ਨੇ ਵੀ ਉਹ ਥੋੜਾ ਸਾਈਕੋ ਹੈ ਤੇ ਪਬਲਿਕਲੀ ਉਹਨੂੰ ਆਪਾਂ ਸਪੋਟਲਾਈਟ ਨਹੀਂ ਦੇਣੀ, ਪਰ ਚਲੋ ਉਹਦੀ ਫੋਨ ਕਾਲ ਦਾ ਜਵਾਬ ਤਾਂ ਦੇਣ, ਜਾਂ ਕੋਈ ਸਾਨੂੰ ਤਾਂ ਪਤਾ ਲੱਗੇ ਨਾ ਐਜ਼ ਅ ਥਰਡ ਪਰਸਨ ਹੈ ਨਾ ਵੀ ਆਹ ਬੰਦਾ ਇੰਨਾ ਨੱਚ ਰਿਹਾ ਤੇ ਉਧਰੋਂ ਕੇਜਰੀਵਾਲ ਇਹਦੀ ਗੱਲ ਦਾ ਜਵਾਬ ਕਿਉਂ ਨੀ ਦੇ ਰਿਹਾ, ਫਿਰ ਇਹਦੇ ਤੇ ਜੀ ਕੇਜਰੀਵਾਲ ਹੁਰੀ ਫਿਰ ਸ਼ੱਕ ਦੇ ਦਾਇਰੇ ਜਾਂਦੇ ਨੇ ਵੀ ਯਾਰ ਉਹ ਇਹਦੀ ਗੱਲ ਦਾ ਕਿਉਂ ਨੀ ਜਵਾਬ ਦੇ ਰਹੇ।
ਮੈਨੂੰ ਇਹ ਲੱਗਦਾ ਵੀ ਜਿਹੜਾ ਜਵਾਬ ਨਾ ਦੇਣ ਦਾ ਕਾਰਨ ਕੀ ਹੋ ਜਾਂਦਾ, ਕਈ ਵਾਰੀ ਨਾ ਜਦੋਂ ਜੇ ਪਹਿਲਾਂ ਗੱਲ ਸਵਾਲ ਦਾ ਜਵਾਬ ਮੰਗਿਆ ਜਾਵੇ ਤਾਂ ਸ਼ਾਇਦ ਵਧੀਆ ਰਹਿੰਦਾ, ਜੇ ਗੱਲ ਨੂੰ ਉਛਾਲ ਕੇ ਤੇ ਫੇਰ ਉਦੋਂ ਬਾਅਦ ਸਵਾਲ ਦਾ ਜਵਾਬ ਮੰਗਿਆ ਜਾਵੇ ਤਾਂ ਸ਼ਾਇਦ ਹੋ ਸਕਦਾ ਉਹ ਤਾਂ ਨਾ ਜਵਾਬ ਦਿੰਦੇ ਹੋਣ। ਪਰ ਕੁੱਲ ਮਿਲਾ ਕੇ ਜੇ ਤੁਸੀਂ ਚਾਹੁੰਦੇ ਹੋ ਡੈਮੋਕ੍ਰੇਸੀ ਜਾਂ ਤੁਸੀਂ ਇਹ ਚਾਹੁੰਦੇ ਹੋ ਵੀ ਅਸੀਂ ਆਮ ਆ ਤੇ ਹਰ ਬੰਦੇ ਦੀ ਪਹੁੰਚ ਹੋ ਤਾਂ ਤੁਹਾਨੂੰ ਆਮ ਬਣ ਕੇ ਵੀ ਰਹਿਣਾ ਚਾਹੀਦਾ ਤੇ ਆਮ ਬਣ ਕੇ ਵੀ ਦਿਖਾਉਣਾ ਚਾਹੀਦਾ, ਇਹ ਵੀ ਇੱਕ ਸੱਚਾਈ ਆ। ਸੋ ਬਹੁਤ ਮਿਹਰਬਾਨੀ ਬਾਈ ਜੀ ਤੁਸੀਂ ਜੁੜੇ ਤੇ ਜਤਿੰਦਰ ਬਾਈ ਪਰਥ ਤੋਂ ਤੇ ਆਪਣੇ ਵਿਚਾਰ ਰੱਖੇ, ਬਹੁਤ ਬਹੁਤ ਮਿਹਰਬਾਨੀ।
ਓਕੇ ਮਿੰਟੂ ਬਾਈ ਜੀ, ਪ੍ਰੋਗਰਾਮ ਤੁਹਾਡਾ ਐਸ ਯੂਜ਼ੁਅਲ ਬਹੁਤ ਵਧੀਆ ਹੁੰਦਾ ਤੇ ਮੈਂ ਸੁਣਦਾ ਹੁੰਦਾ, ਤੇ ਕੀਪ ਇਟ ਅਪ ਭਾਜੀ, ਬਹੁਤ ਵਧੀਆ ਜੋਬ ਹੈ।
ਬਹੁਤ ਮਿਹਰਬਾਨੀ। ਸੋ ਪਰਮਜੀਤ ਸਿੰਘ ਧਾਲੀਵਾਲ ਜੁੜ ਚੁੱਕੇ ਆ ਸਾਡੇ ਨਾਲ, ਸਤਿ ਸ੍ਰੀ ਅਕਾਲ ਪਰਮਜੀਤ।
ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਕੀ ਹਾਲ ਨੇ ਜੀ?
ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ?
ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਪੂਰੀ ਬਹਿਸ ਹੋ ਰਹੀ ਹੈ, ਬਹੁਤ ਵਧੀਆ ਲੱਗ ਰਿਹਾ ਜੀ ਪ੍ਰੋਗਰਾਮ ਦੇ ਵਿੱਚ।
ਬਿਲਕੁਲ ਜੀ ਬਿਲਕੁਲ, ਉਸਾਰੂ ਬਹਿਸ ਹੋਣੀ ਚਾਹੀਦੀ ਆ, ਜਿਹੜੀ ਬਹਿਸ ਦੇ ਵਿੱਚ ਨਿੰਦਿਆ ਚੁਗਲੀ ਭੰਡੀ ਜਾਂ ਕਿਸੇ ਦਾ ਇਹ ਨਾ ਹੋਵੇ, ਸਾਡੇ ਚ ਮਨ ਮਟਾਵ ਨਹੀਂ ਹੋਣਾ ਚਾਹੀਦਾ, ਸਾਰੂ ਬਹਿਸ ਹੋਣੀ ਚਾਹੀਦੀ ਆ, ਕਿਸੇ ਵੀ ਸੱਜਣ ਮਿੱਤਰ ਨੂੰ ਹੱਕ ਆ ਬੋਲਣ ਦਾ।
ਜੀ ਬਿਲਕੁਲ ਬਿਲਕੁਲ ਜੀ, ਕਿਉਂਕਿ ਪਲੇਟਫਾਰਮ ਹਰਮਨ ਰੇਡੀਓ ਪਲੇਟਫਾਰਮ ਇੱਕ ਜਿੱਥੇ ਹਰ ਇੱਕ ਗੱਲ ਕਹੀ ਜਾ ਸਕਦੀ ਹੈ।
ਜੀ ਜੀ ਜੀ
ਜੀ ਜੀ ਜੀ, ਮੈਂ ਇੱਕ ਗੱਲ ਕਹਿਣੀ ਸੀ, ਭਾਈ ਹੁਣੀ ਕਹਿ ਰਹੇ ਸੀ ਨਾ ਜਿਹੜੇ 20 ਕੈਂਡੀਡੇਟ ਦੀ ਉਹਨਾਂ ਨੇ ਰਿਲੀਜ਼ ਕੀਤੀ ਆ ਲਿਸਟ, ਤੇ ਵੀ ਜਿਹੜੀ ਫੇਕ ਲਿਸਟ ਰਿਲੀਜ਼ ਕੀਤੀ ਆ, ਬਾਈ ਜੀ ਕਹਿੰਦੇ ਸੀਗੇ ਵੀ ਉਹਨਾਂ ਦੇ ਵਿੱਚ ਵੀ ਦੱਸੋ ਕਿਹੜੇ ਬੰਦੇ ਨੇ ਕੰਮ ਕੀਤਾ ਵਾ, ਉਹਦੇ ਵਿੱਚ ਜਸੀ ਜਸਰਾਜ ਦਾ ਨਾਮ ਵੀ ਹੈ ਵੀ ਜਿਹੜੀ ਉਹਨਾਂ ਨੂੰ ਟਿਕਟ ਵੀ ਦਿੱਤੀ ਹੈ।
ਜੀ ਜੀ ਜੀ, ਸੋ ਲਿਸਟ ਤਾਂ ਉਹਨਾਂ ਦਾ ਨਾਮ ਵੀ ਸੀਗਾ,
ਕਿਉਂਕਿ ਉਹ ਬਾਈ ਜੀ ਹਾਂਜੀ ਹਾਂਜੀ, ਕਿਉਂਕਿ ਬਾਈ ਜੀ ਕਹਿੰਦੇ ਸੀ ਨਾ ਵੀ ਉਹਨਾਂ ਉਹ 20 ਦੇ ਵਿੱਚੋਂ ਕਿਹੜੇ ਬੰਦੇ ਨੇ ਕੰਮ ਕੀਤਾ, ਕਿਉਂਕਿ ਉਹਦੇ ਵਿੱਚ ਜਸੀ ਜਸਰਾਜ ਵੀ ਸੀਗਾ ਤੇ ਜਸੀ ਜਸਰਾਜ ਵੀ ਦੱਸੇ ਵੀ ਉਹਨੇ ਵੀ ਕੀ ਕੰਮ ਕੀਤਾ ਨਾਲ ਉੱਥੇ।
ਜੀ 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 ਜੀ, ਸੋ ਬਿਲਕੁਲ ਜੀ, ਇਹ ਇਹ ਤਾਂ ਸਾਰਾ ਉਹ ਜਿਹੜੀ ਲਿਸਟ ਸੀ, ਮੈਂ ਤਾਂ ਉਸ ਲਿਸਟ ਬਾਰੇ ਇਸ ਲਈ ਚਰਚਾ ਨਹੀਂ ਕਰਨਾ ਚਾਹੁੰਦਾ, ਉਹ ਤਾਂ ਕਿਸੇ ਸ਼ੈਤਾਨੀ ਦਿਮਾਗ ਦੇ ਘਰ ਦੀ ਗੱਲ ਸੀ, ਕਿਉਂਕਿ ਉਹ ਇਹੋ ਜਿਹੇ ਨਵੇਂ ਮੁੰਡਿਆਂ ਦੇ ਨਾਂ ਲਿਖ ਦਿੱਤੇ ਗਏ ਸੀ, ਜਿਹੜੇ ਮੁੰਡੇ ਉਦਮ ਕਰ ਰਹੇ ਆ, ਭੱਜ ਨੱਸ ਕਰ ਰਹੇ ਆ, ਤੇ ਉਹਨਾਂ ਨੂੰ ਸਬਜ਼ ਬਾਗ ਦਿਖਾ ਦਿੱਤਾ ਗਿਆ ਸੀ ਐਮ ਐਲ ਏ ਦਾ, ਤੇ ਵੀ ਉਹ ਬਾਅਦ ਚ ਐਮ ਐਲ ਏ ਤੋਂ ਘੱਟ ਸਮਝੌਤਾ ਹੀ ਨਾ ਕਰ ਸਕਣ। ਸੋ ਇਹ ਇੱਕ ਸਿਆਸੀ ਚਾਲ ਸੀ, ਹੋ ਸਕਦਾ ਅਕਾਲੀਆਂ ਬੰਨੀਆਂ ਹੋਵੇ ਜਾਂ ਕਿਸੇ ਹੋਰ ਬੰਨੀਆਂ।
ਜੀ 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 ਬਿਲਕੁਲ ਬਿਲਕੁਲ, ਫੇਕ ਹੀ, ਪਰ ਫੇਰ ਵੀ ਇਸ ਤਰ੍ਹਾਂ ਸੀਗਾ ਵੀ ਜਿਹੜੇ ਨਵੇਂ ਉੱਠਦੇ ਸੀਗੇ ਉਹਨਾਂ ਨੂੰ ਇੱਕ ਦਿਖਾਤਾ ਵੀ ਹਾਂ ਵੀ ਤੁਹਾਨੂੰ ਐਮ ਐਲ ਏ ਦੀ ਟਾਈਟਲ ਮਿਲਦੀ ਹੈ, ਤੁਸੀਂ ਭੱਜੇ ਫਿਰੋ ਲੜਾਈ ਕਰੋ ਉਹਨਾਂ ਦੇ ਨਾਲ ਜਾ ਕੇ।
ਜੀ ਜੀ ਜੀ, ਸੋ ਬਹੁਤ ਬਹੁਤ ਮਿਹਰਬਾਨੀ ਪਰਮਜੀਤ ਬਾਈ, ਟਾਈਮ ਨਿਕਲ ਗਿਆ ਇੱਥੋਂ ਤੇ ਬਹੁਤ ਸਾਰੇ ਸੁਨੇਹੇ ਆਏ ਆ, ਮੈਂ ਜਲਦੀ ਜਲਦੀ ਉਹ ਲੈਣੇ ਆ, ਬਹੁਤ
ਮਿਹਰਬਾਨੀ,
ਸਤਿ ਸ੍ਰੀ ਅਕਾਲ। ਸੋ ਦੋਸਤੋ, ਪਰਮਜੀਤ ਸਿੰਘ ਧਾਲੀਵਾਲ ਜੁੜੇ ਹੋਏ ਸਨ ਬ੍ਰਿਸਬਨ ਤੋਂ, ਤੇ ਗੱਲਾਂ ਬਾਤਾਂ ਬਹੁਤ ਕੀਤੀਆਂ, ਹੁਣ ਫੋਨ ਕਾਲ ਹੋਰ ਕੋਈ ਨਹੀਂ ਲੈਣੀ ਜੀ, ਤੇ ਮੈਂ ਦਬਾ ਇੱਕ ਮਿੰਟ ਦੇ ਵਿੱਚ ਸੁਨੇਹੇ ਪੜ੍ਹਨੇ ਆ ਸਾਰੇ ਸੱਜਣਾ ਮਿੱਤਰਾਂ ਦੇ, ਤੇ ਧੰਨਵਾਦ ਕਰਨਾ ਸਾਡੇ ਸਪਾਂਸਰਸ ਦਾ, ਸੀ ਡੀ ਬੈਟਰੀ ਤੋਂ ਦਵਿੰਦਰ ਸਿੰਘ, ਏ ਸੀ ਟੀ ਤੋਂ ਕੈਨਬਰਾ ਤੋਂ ਸੁਖਪਾਲ ਸਿੰਘ, ਪ੍ਰਦੀਪ ਸਿੰਘ ਤੂਰ ਫਰਿਜਨੋ ਵਾਲੇ, ਤੇ ਅਮਰਦੀਪ ਸਿੰਘ ਪਰਥ ਤੋਂ, ਤੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਤੋਂ, ਤੇ ਗੁਰਜੋਬਨਜੀਤ ਸਿੰਘ ਮੈਲਬਨ ਤੋਂ ਸਾਨੂੰ ਇਸ ਪ੍ਰੋਗਰਾਮ ਨੂੰ ਸਪੋਰਟ ਕਰ ਰਹੇ ਆ ਜੀ। ਜਗਤਾਰ ਸਿੰਘ ਗਿੱਲ ਢੁੱਡੀਕੇ ਹੋਰਾਂ ਨੇ ਮੈਸੇਜ ਪਾਇਆ ਸੀ ਜੀ ਲੰਮਾ ਚੌੜਾ, ਤੇ ਉਨ੍ਹਾਂ ਨੇ ਪਰਸੋਂ ਗਿਆਨੀ ਜੀ ਦੀ ਇੱਕ ਗੱਲ ਬਾਰੇ ਪੁੱਛਣਾ ਚਾਹਿਆ ਸੀ, ਕਹਿੰਦੇ ਪਰਸੋਂ ਗਿਆਨੀ ਜੀ ਨੇ ਕਿਹਾ ਸੀ ਦਿੱਲੀ ਤੋਂ ਇੱਕ ਟੋਪੀ ਵਾਲਾ ਆ ਕੇ ਪੰਜਾਬ ਹੁਕਮ ਚਲਾਵੇ, ਅਸੀਂ ਕਿਵੇਂ ਸਹਿਣ ਕਰ ਸਕਦੇ ਹਾਂ? ਹੁਣ ਮੇਰਾ ਸਵਾਲ ਆ ਕਿ ਪੰਜਾਬ ਤੇ ਮਿੰਟੂ ਜੀ, ਇਹ ਹੈ ਕਿ ਜੇ ਗਿਆਨੀ ਜੀ ਵਰਗੇ ਦਿੱਲੀ ਵਾਲੇ ਗਿਆਨੀ ਜੀ ਨੇ ਕਿਹਾ ਸੀ ਨੂੰ ਪੰਜਾਬ ਸਹਿਣ ਨਹੀਂ ਕਰ ਸਕਦੇ, ਤੇ ਜਦਕਿ ਇੱਕੋ ਦੇਸ਼ ਦੇ ਵਾਸੀ ਹਾਂ, ਫਿਰ ਅਸੀਂ ਆਸਟ੍ਰੇਲੀਆ ਤੇ ਹੋਰ ਦੇਸ਼ਾਂ ਚ ਕਿਸ ਚੀਜ਼ ਦਾ ਦਾਅਵਾ ਕਰ ਰਹੇ ਹਾਂ? ਫਿਰ ਉਹਨਾਂ ਦੇਸ਼ਾਂ ਦੇ ਵਾਸੀਆਂ ਨੂੰ ਸਾਨੂੰ ਕਿਉਂ ਸਹਿਣ ਕਰਨ? ਮਿੰਟੂ ਜੀ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਬਿਲਕੁਲ ਜੀ, ਇੱਕ ਬਹੁਤ ਵੱਡਾ ਟੋਪਿਕ ਹੈ, ਇਸ ਟੋਪਿਕ ਦੇ ਉੱਤੇ ਆਪਾਂ ਕਿਸੇ ਦਿਨ ਮੈਂ ਗਿਆਨੀ ਜੀ ਨੂੰ ਲੈ ਕੇ ਆਊਂਗਾ, ਤੇ ਉਮੀਦ ਆ ਵੀ ਉਸ ਦੇ ਉੱਤੇ ਆਪਾਂ ਫਿਰ ਗਿਆਨੀ ਜੀ ਤੋਂ ਇਹਦੇ ਜਵਾਬ ਮੰਗਾਂਗੇ, ਤੇ ਬਹੁਤ ਤੁਸੀਂ ਕਿਹਾ, ਤੇ ਬਾਕੀ ਆਪਾਂ ਗਿਆਨੀ ਜੀ ਨੂੰ ਵੀ ਇਹ ਮੈਸੇਜ ਜ਼ਰੂਰ ਫਾਰਵਰਡ ਕਰਦੇ ਵੀ ਉਹਨਾਂ ਨੇ, ਵੈਸੇ ਗਿਆਨੀ ਜੀ ਬੜੇ ਵਿਸ਼ਾਲ ਸੋਚ ਦੇ ਮਾਲਕ ਆ, ਤੇ ਕਈ ਵਾਰੀ ਹੋ ਸਕਦਾ ਕਿਸੇ ਗੱਲ ਮੈਂ ਨਹੀਂ ਸੁਣੀ ਹੈ ਗੱਲਬਾਤ, ਉਹ ਗੱਲਬਾਤ ਕਰਨ ਦਾ ਲਹਿਜਾ ਕੋਈ ਹੋਰ ਹੋਵੇ, ਕੋਈ ਇਹ ਜਿਹਾ ਹੋਵੇ, ਤਾਂ ਉਹ ਜ਼ਰੂਰ ਆਪਾਂ ਗਿਆਨੀ ਜੀ ਨੂੰ ਪੁੱਛਾਂਗੇ। ਤੇ ਦੂਜਾ ਉਸ ਤੋਂ ਬਾਅਦ ਇਹਨਾਂ ਨੇ ਜੱਸੀ ਜਸਰਾਜ ਦਾ ਵੀ ਲਿਖਿਆ ਜੀ, ਕਹਿੰਦੇ ਜੱਸੀ ਬਠਿੰਡਾ ਤੇ ਜੱਸੀ ਜਸਰਾਜ ਤੀਜੇ ਨੰਬਰ ਤੇ ਸੀ, ਵੋਟਾਂ ਦਾ ਫਰਕ ਦੇਖੋ, ਪਹਿਲੇ ਦੋ ਉਮੀਦਵਾਰਾਂ ਤੋਂ 10-20 ਹਜ਼ਾਰ ਦਾ ਫਰਕ ਹੁੰਦਾ ਤਾਂ ਮੰਨਿਆ ਜਾ ਸਕਦਾ, ਪਰ ਇਹ ਤਾਂ ਹਵਾ ਚ ਤੀਰ ਨੇ, ਸੋ ਇਹ ਉਹਨਾਂ ਨੇ ਪੱਖ ਰੱਖਿਆ ਜੀ। ਤੇ ਸਰਬਜੀਤ ਹੋਰਾਂ ਨੇ ਇੱਕ ਵੀਡੀਓ ਮੈਸੇਜ ਸ਼ੇਅਰ ਕੀਤਾ ਜੀ, ਇਹ ਵੀ ਹੁਣ ਮੈਂ ਨਹੀਂ ਦੇਖ ਸਕਦਾ। ਤੇ ਨਾਲ ਬਚਿੱਤਰ ਸਿੰਘ ਮੌੜ ਜੁੜੇ ਆ ਜੀ, ਗੁੱਡ ਮਾਰਨਿੰਗ ਬੁਲਾ ਰਹੇ ਆ ਜੀ ਫਿਰੋਜ਼ਪੁਰ ਤੋਂ, ਬਹੁਤ ਮਿਹਰਬਾਨੀ ਜੀ। ਜਗਤਾਰ ਸਿੰਘ ਗਿੱਲ ਹੋਰਾਂ ਦਾ ਆਪਾਂ ਮੈਸੇਜ ਲੈ ਲਿਆ ਜੀ। ਉਸ ਤੋਂ ਬਾਅਦ ਰਾਜ ਜੁੜੇ ਆ ਜੀ ਸਿਡਨੀ ਵਾਲੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਪਹਿਲਾਂ ਪੰਜਾਬ ਵਿਚ ਲੋਕ ਇੱਕ ਦੂਜੇ ਤੋਂ ਪੁੱਛਦੇ ਸੀ ਕਿ ਪੁਲਿਸ ਨਾਕਾ ਤੇ ਨਹੀਂ ਲੱਗਿਆ ਹੋਇਆ ਕਿਤੇ, ਤੇ ਹੁਣ ਪੁੱਛਿਆ ਕਰਨਗੇ ਕਿ ਅੱਗੇ ਕਿਤੇ ਧੁੰਮੇ ਪਾਰਟੀ ਨੇ ਛਬੀਲ ਤਾਂ ਨਹੀਂ ਲਾਈ। ਸੋ ਇਹ ਵੀ ਇੱਕ ਸੱਚਾਈ ਹੋ ਗਈ ਜੀ। ਮਹਿੰਦਰ ਸਿੰਘ ਹਾਨ ਹਾਂਸ ਮੈਮਟਨ ਵਾਲਿਆਂ ਨੇ ਕਿਹਾ ਜੀ ਬਹੁਤ ਵਧੀਆ ਡਿਸਕਸ ਹੋ ਰਹੀ ਹੈ ਜੀ, ਕਹਿੰਦੇ ਜਿਹੜੇ ਮੋਸਟਲੀ ਕੈਨੇਡੀਅਨ ਪੀਪਲ ਵੀ ਆ ਜਿਹੜੇ ਉਹ ਆਪ ਦੇ ਨਾਲ ਖੜੇ ਆ ਜੀ। ਸੋ ਇਧਰ ਈਮੇਲਾਂ ਦੇ ਵਿੱਚ ਗੁਰਜੀਤ ਸਿੰਘ ਸੇਖੋਂ ਆਇਆ ਜੀ, ਕਹਿੰਦੇ ਮੈਂ ਜੱਸੀ ਜਸਰਾਜ ਨੂੰ ਇੱਕ ਡਰਾਮੇਬਾਜ਼ ਤੋਂ ਉੱਤੇ ਕੁਝ ਨਹੀਂ ਮੰਨਦਾ, ਜੱਸੀ ਜਸਰਾਜ ਦੀ ਸ਼ੁਰੂ ਤੋਂ ਇੱਕ ਕੋਸ਼ਿਸ਼ ਰਹੀ ਹੈ ਕਿ ਮੈਂ ਖਬਰਾਂ ਚ ਕਿਵੇਂ ਰਹਾਂ, ਕਦੇ ਹਣੀ ਸਿੰਘ ਕਦੇ ਪਾਵਾ ਕਦੇ ਆਪ ਕਦੇ ਕੁਛ ਕਦੇ ਕੁਛ, 100% ਸਹੀ ਕੋਈ ਨਹੀਂ ਹੁੰਦਾ ਜੇ ਪੋਲੀਟੀਕਲ ਪੋਲਿਟਿਕਸ ਚ ਤੁਸੀਂ ਇਹ ਦੇਖੋ ਕਿ ਜ਼ਿਆਦਾ ਪਰਸੈਂਟੇਜ ਕਿਸ ਦੀ ਆ। ਫੇਰ ਫੋਰ ਬੀਇੰਗ ਹੋਨੈਸਟ ਮੇਰੀ ਬੇਨਤੀ ਹੈ ਸਭ ਨੂੰ ਕਿ ਜੱਸੀ ਜਸਰਾਜ ਦੇ ਸੁਣਨਾ ਬੰਦ ਕਰੋ, ਉਹ ਲੋਕਾਂ ਨੂੰ ਸਿਰਫ ਕਨਫਿਊਜ਼ ਕਰ ਸਕਦਾ ਹੈ, ਹੋਰ ਉਹਨਾਂ ਅੱਜ ਤੱਕ ਕੁਝ ਨਹੀਂ ਕੀਤਾ। ਗੁਰਜੀਤ ਸਿੱਖ ਹੋਰਾਂ ਨੇ ਮੈਸੇਜ ਭੇਜਿਆ ਜੀ। ਕੁਲਵਿੰਦਰ ਢਿੱਲੋਂ ਹੋਰਾਂ ਨੇ ਕਿਹਾ ਜੀ ਸਾਧੂ ਸਿੰਘ ਨੂੰ ਬਿਨਾਂ ਕਿਸੇ ਲਾਲਚ ਦੇ ਲੋਕਾਂ ਨੇ ਵੋਟਾਂ ਪਾਈਆਂ ਤੇ ਕਿਤੇ ਪਿੰਡਾਂ ਚ ਮੂੰਹ ਨਹੀਂ ਵਿਖਾਇਆ। ਵਟ ਯੂ ਥਿੰਕ ਅਬਾਊਟ ਦਿਸ? ਬਿਲਕੁਲ ਜੀ, ਸਾਧੂ ਸਿੰਘ ਉੱਤੇ ਇਹ ਅਕਸਰ ਹੀ ਇਲਜ਼ਾਮ ਲੱਗਦਾ, ਬੜੀ ਵੱਡੀ ਉਹਨਾਂ ਨੂੰ ਜਿੱਤ ਦਵਾਈ ਸੀ ਲੋਕਾਂ ਨੇ ਤੇ ਪਰ ਉਦੋਂ ਬਾਅਦ ਉਹ ਲੋਕਾਂ ਚ ਨਹੀਂ ਪਹੁੰਚੇ, ਵਾਕਈ ਇਹ ਇੱਕ ਸੱਚਾਈ ਹੈ। ਜਗਤਾਰ ਸਿੰਘ ਜੁੜੇ ਆ ਜੀ ਸਾਡੇ ਨਾਲ, ਕਹਿੰਦੇ ਕੰਗ ਜਗਤਾਰ ਸਿੰਘ ਕੰਗ ਮੈਲਬਨ ਤੋਂ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਐਂਡ ਹਰਮਨ ਰੇਡੀਓ, ਆਲ ਲਾਈਕ ਗਿੱਲ ਭਾਜੀ ਸਪੀਚ। ਸੋ ਜੀ ਗਿੱਲ ਸਾਹਿਬ ਨੂੰ ਗੁਰਪ੍ਰੀਤ ਗਿੱਲ ਦੇ ਇੱਕ ਹੋਰ ਫੈਨ ਆ ਗਏ ਜੀ। ਤੇ ਇਧਰ ਏਐਸ ਗਰੇਵਾਲ ਸਾਡੇ ਕੰਗ ਸਾਹਿਬ ਗਰੇਵਾਲ ਸਾਹਿਬ ਹਾਂਗਕਾਂਗ ਤੋਂ ਜੁੜਿਆ ਜੀ, ਜੋ ਅੱਜ ਆਪ ਦਾ ਵਿਰੋਧ ਕਰ ਰਿਹਾ ਉਹ ਪੰਜਾਬ ਵਿਰੋਧੀ ਹੈ, ਮੁਕਦੀ ਗੱਲ, ਤੇਲ ਦੇਖੋ ਤੇਲ ਦੀ ਧਾਰ ਦੇਖੋ। ਸੋ ਉਹਨਾਂ ਨੇ ਗੱਲ ਮੁਕਾ ਦਿੱਤੀ ਹੈ ਜੀ ਇਸ ਦੇ ਉੱਤੇ। ਤੇ ਸਿੰਘ ਕੁਲਵੀਰ ਜੁੜਿਆ ਜੀ, ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਕਿੱਦਾਂ ਜੀ ਪ੍ਰੋਗਰਾਮ? ਬਹੁਤ ਵਧੀਆ ਵੀਰ ਜੀ। ਜੱਸੀ ਜਸਰਾਜ ਕੌਣ ਹੈ ਜੀ, ਦੱਸੋ ਤਾਂ ਸਹੀ। ਅੱਛਾ ਜੀ, ਤੁਹਾਨੂੰ ਇਹ ਵੀ ਨਹੀਂ ਪਤਾ ਜੱਸੀ ਜਸਰਾਜ ਕੌਣ ਆ ਕਿ ਜਾਣ ਬੁੱਝ ਕੇ ਇਗਨੋਰ ਕਰ ਰਹੇ ਹੋ? ਕੋਈ ਨੀ ਜੀ, ਤੁਸੀਂ ਗੂਗਲ ਕਰ ਸਕਦੇ ਹੋ। ਜੱਸੀ ਬਹੁਤ ਇੰਨਾ ਉਹਨਾਂ ਨੂੰ ਹਲਕਾ ਨਾ ਲਓ, ਉਹਨਾਂ ਨੇ ਆਪਣਾ ਨਾਂ ਕਮਾਇਆ ਤੇ ਕਾਫੀ ਵੱਡਾ ਰੁਤਬਾ ਰੱਖਦੇ ਆ ਪੰਜਾਬ ਪੰਜਾਬੀ ਤੇ ਕਾਫੀ ਫੈਨ ਨੇ ਉਹਨਾਂ ਦੇ। ਸੋ ਤੁਸੀਂ ਗੂਗਲ ਤੇ ਪਤਾ ਕਰ ਸਕਦੇ ਹੋ ਜੇ ਤੁਸੀਂ ਮਜ਼ਾਕ ਨਹੀਂ ਕਰ ਰਹੇ। ਕੁਲਵਿੰਦਰ ਸਿੰਘ ਗੋਲਡ ਕੋਸਟ ਤੋਂ ਸਤਿ ਸ੍ਰੀ ਅਕਾਲ ਬੋਲਿਆ ਤੇ ਉਹਨਾਂ ਨੇ ਕਿਹਾ ਜੀ ਬੋਲਣ ਦੀ ਖੁੱਲ ਦੇਵੋ ਜੀ, ਹਰ ਇੱਕ ਨੂੰ ਬੋਲਣ ਦੀ ਖੁੱਲ ਦੇਵੋ ਜੀ ਰੇਡੀਓ ਤੇ। ਬਿਲਕੁਲ ਜੀ, ਹਰ ਇੱਕ ਨੂੰ ਖੁੱਲ ਆ ਜੀ ਬੋਲਣ ਦੀ, ਜ਼ਰੂਰ ਬੋਲਣਾ ਚਾਹੀਦਾ ਤੇ ਅਸੀਂ ਚਾਹੁੰਦੇ ਹਾਂ ਬੋਲੋ, ਪਰ ਬੋਲਣ ਲੱਗੇ ਭਾਸ਼ਾ ਜਿਹੜੀ ਉਹ ਸੱਭਿਅਕ ਹੋਣੀ ਚਾਹੀਦੀ ਹੈ, ਬਸ ਇੰਨੀ ਕੁ ਅਸੀਂ ਬੇਨਤੀ ਜ਼ਰੂਰ ਕਰਦੇ ਹਾਂ। ਫੇਕ ਲਿਸਟ ਬਾਰੇ ਜ਼ਿਕਰ ਕਰਨ ਦੀ ਕੀ ਲੋੜ ਹੈ ਜੀ? ਸੋ ਇਹ ਜਗਤਾਰ ਸਿੰਘ ਢੁੱਡੀ ਕਿਆ ਹੋਣੇ ਕਿਹਾ, ਬਿਲਕੁਲ ਜੀ, ਪਰ ਜ਼ਿਕਰ ਜਦੋਂ ਗੱਲਾਂ ਗੱਲਾਂ ਚ ਆ ਜਾਂਦਾ ਜੀ ਤਾਂ ਜ਼ਿਕਰ ਕਰਨਾ ਵੀ ਬਣਦਾ, ਆਪਾਂ ਇਗਨੋਰ ਨਹੀਂ ਕਰ ਸਕਦੇ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਚ ਜਿੰਨੇ ਵੀ ਸੱਜਣ ਮਿੱਤਰ ਜੁੜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ, ਸਾਰੇ ਬੰਨੇ ਆਪੋ ਆਪਣੇ ਵਿਚਾਰ ਰੱਖੇ। ਹਰਮਨ ਅਦਾਰਾ ਇੱਕ ਪਲੇਟਫਾਰਮ ਆ ਜਿਹੜਾ ਸਭ ਨੂੰ ਥਾਂ ਦਿੰਦਾ ਵਿਚਾਰ ਰੱਖਣ ਦਾ, ਅਸੀਂ ਕਿਸੇ ਦੇ ਹੱਕ ਚ ਨਹੀਂ, ਕਿਸੇ ਦੇ ਉਲਟ ਨਹੀਂ ਹੈ, ਅਸੀਂ ਸੱਚ ਦੇ ਹੱਕ ਚ ਆ ਤੇ ਅਸੀਂ ਉਸ ਦੇ ਹੱਕ ਚ ਆ ਜਿਹੜਾ ਲੋਕਾਂ ਨਾਲੋਂ ਥੋੜਾ ਜਿਹਾ ਵੱਖਰਾ। ਇਸੇ ਲਈ ਅਸੀਂ ਜੇ ਆਪ ਦੇ ਮਾਮਲੇ ਚ ਕਿਹਾ ਤਾਂ ਵੀ ਦੂਜਿਆਂ ਨਾਲੋਂ ਤਾਂ ਹਜੇ ਚੰਗੀ ਆ, ਇਸ ਲਈ ਅਸੀਂ ਇਹ ਸ਼ਬਦ ਵਰਤਦੇ ਆ ਜਾਂ ਕਹਿ ਦਿੰਨੇ ਆ। ਪਰਸਨਲ ਮੇਰੀ ਸੋਚ ਕਿਸੇ ਲਈ ਵੀ ਹੋ ਸਕਦੀ ਹੈ ਚੰਗੀ ਮਾੜੀ, ਉਸ ਨੂੰ ਮੇਰੀ ਪਰਸਨਲ ਸੋਚ ਦੇ ਤੌਰ ਤੇ ਲਿਆ ਜਾਵੇ, ਪਰ ਅਦਾਰੇ ਦਾ ਇਹੋ ਜਿਹਾ ਕੋਈ ਵੀ ਰੋਲ ਨਹੀਂ ਹੈ। ਬਾਕੀ ਅੱਜ ਦੇ ਪ੍ਰੋਗਰਾਮ ਦੌਰਾਨ ਜੇ ਕਿਸ ਤੋਂ ਬਾਅਦ ਘਾਟ ਗਲਤੀ ਵਲਤੀ ਰਹੀ ਹੋਏ ਤੇ ਮਾਫੀ ਚਾਹੁੰਦੇ ਆ, ਪਰ ਜ਼ਰੂਰ ਚੰਗਾ ਲੱਗਦਾ ਤੁਸੀਂ ਜਦੋਂ ਇੰਨੀ ਕੁ ਜੋਸ਼ ਨਾਲ ਤੇ ਹੋਸ਼ ਚ ਰਹਿ ਕੇ ਸਾਡੇ ਨਾਲ ਗੱਲਬਾਤ ਕਰਦੇ ਹੋ, ਬਹੁਤ ਚੰਗਾ ਲੱਗਦਾ। ਅੱਜ ਦਾ ਪ੍ਰੋਗਰਾਮ ਕਰਕੇ ਮੈਨੂੰ ਬੜੀ ਸੰਤੁਸ਼ਟੀ ਮਹਿਸੂਸ ਹੋ ਰਹੀ ਹੈ। ਸੋ ਬਹੁਤ ਬਹੁਤ ਮਿਹਰਬਾਨੀ ਜੀ, ਅਗਲੇ ਪ੍ਰੋਗਰਾਮ ਚ ਫੇਰ ਮਿਲਦੇ ਆ। ਉਨੀ ਦੇਰ ਤੱਕ ਮੈਨੂੰ ਮਿੰਟੂ ਬਰਾੜ ਨੂੰ ਐਡਲੇਡ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਇਜਾਜ਼ਤ ਦਿਓ ਜੀ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਇੱਕ ਐਸਾ ਰੁਜ਼ਗਾਰ ਜਿਸ ਨਾਲ ਜੁੜਿਆ ਹੈ ਇੱਕ ਖੂਬਸੂਰਤ ਅਹਿਸਾਸ, ਤੁਹਾਡੀ ਗੋਦੀ ਦਾ ਨਿੱਘ, ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼,
ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ। ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ। ਇਸ ਉਪਰਾਲੇ ਨਾਲ ਜੁੜ ਕੇ ਬਿਨਾਂ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ 2 ਹਫ਼ਤੇ $3,000। ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ ਚ ਕਰੋ ਕੁਝ ਮਾਈਨਰ ਚੇਂਜਿਸ। ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ, ਉੱਥੇ ਤੁਸੀਂ ਬੱਚਿਆਂ ਦੀ ਬੁਨਿਆਦ ਖੜੀ ਕਰਨ ਚ ਵੀ ਅਹਿਮ ਰੋਲ ਅਦਾ ਕਰ ਰਹੇ ਹੋਵੋਗੇ, ਨਾਲੇ ਪੁੰਨ ਤੇ ਨਾਲੇ ਫਲੀਆਂ। ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ ਰਾਜੇਸ਼ ਸੈਣੀ ਨੂੰ, ਫੋਨ ਨੰਬਰ 04-2359-2377।
ਰੋਟੀ ਹਜ਼ਮ ਨਹੀਂ ਹੁੰਦੀ।